ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਧੰਨ ਭਾਗ ਓਏ ਆ ਗਿਆ ਪੁੱਤ, ਧੰਨ ਭਾਗ ਇੱਥੇ ਕਿਹੜਾ ਕੀਰੀ ਦੇ ਕਰਨ ਰਹਿਣ ਆ ਗਿਆ। ਆ ਗਿਆ ਮੇਰਾ ਪੁੱਤ, ਆ ਗਈ ਚੱਕੀ ਫਿਰਦੇ ਹੋ ਕਿਹੜਾ? ਇਹ ਤੇ ਚਾਹ ਵਾ ਪੁੱਤ, ਓਏ ਚਾਹਵਾਂ ਪਤੀਆਂ ਨਾਲ ਆ। ਇਹਨੂੰ ਕਹਿੰਦੇ ਚਾਹ, ਇਹਨੂੰ ਕੀ ਕਹਿੰਦੇ ਚਾਹ? ਜਿਹਨੂੰ ਵੇਖ ਕੇ ਚੜ ਜਾਂਦਾ ਏ ਚਾਹ, ਇਹਨੂੰ ਕਹਿੰਦੇ ਚਾਹ। ਮਲਕੀਤ ਥੋੜੀ ਜੀ ਤੇ ਦਿਖਾ ਧਿਆ, ਇਹਨੂੰ ਕਹਿੰਦੇ ਆ ਚਾਹ। ਟਟਾ ਪਾਣੀ ਲਿਆ ਤੇ ਤੁਹਾਨੂੰ ਪਿਆ ਕੇ ਦਿਖਾਵਾਂ ਚਾਹ। ਇਹ ਕਿਹੜੀ ਚਾਹ ਵਾ? ਨਵੀਂ ਤਕਨੀਕ ਦੀ ਚਾਹ। ਭਾਜੀ ਦਾ ਮੁੰਡਾ ਕਹਿੰਦਾ ਮੇਦਾ ਹੀ ਨਾ ਖਰਾਬ ਕਰ ਲਿਓ, ਪੀ ਪੀ ਦੂਸਰੀ ਚਾਹ, ਆ ਪੀਓ ਚਾਹ, ਮਸ਼ਹੂਰੀਆਂ ਕਰੀ ਜਾਂਦੇ ਹੋ। ਮੈਂ ਕਿਹੜਾ ਨਾਂ ਦੱਸਿਆ ਕੰਪਨੀ ਦਾ, ਹਲੇ ਕੰਪਨੀ ਤੇ ਮੈਂ ਦੱਸਣੀ, ਕੰਪਨੀਆਂ ਤੋਂ ਲਵਾਂਗੇ 5-7 ਹਜ਼ਾਰ। ਆ ਬੜੀ ਵਧੀਆ। ਅੱਛਾ 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 ਅੱਛਾ, ਇਹ ਤਾਂ ਇੱਕ ਚਮਚਾ ਪਾਉਣਾ, ਪਾਉਣ ਨੂੰ ਤਾਂ ਪਾਵਾਂ ਸਾਰੀ ਡੱਬੀ ਪਾ ਲਓ, ਪਰ ਇੱਕ ਚਮਚਾ ਬਲੇਰਾ, ਇੱਕ ਚਮਚਾ ਇਨਫ। ਤਤਾ ਪਾਣੀ ਲਿਆ, ਓਏ ਮੇਰਾ ਮੂੰਹ ਕੀ ਵੇਖੀ ਜਾਣਾ, ਮੈਂ ਤੇਰਾ ਮੂੰਹ ਵੇਖਣ ਨੂੰ ਚੇਤ ਨਹੀਂ ਕਰਦਾ। ਯਾ ਲੈ ਗਿਆ ਤੱਤੇ ਪਾਣੀ ਦੇ ਵਿਚ, ਇਹ ਪਾ ਲੈਣੀ? ਨਹੀਂ, ਇਹਦੇ ਚ ਤੱਤਾ ਪਾਣੀ ਪਾ ਲਓ। ਹੋਰ ਤੱਤੇ ਪਾਣੀ ਚ ਪਾਉਣੀ, ਹੋਰ ਕਾਹ ਚ ਪਾਉਣੀ ਆ? ਉਹ ਤਾਇਆ ਜੀ ਆ ਤਾਂ ਫਿਰ ਵਧੀਆ ਕੰਮ ਆ, ਦੁੱਧ ਵੀ ਇਹਦੇ ਵਿਚ ਹੀ ਆ। आहो ए बकरी बनी आ दुध ए कथो आ जाना दुध तो बगैर आली आ। अच्छा ग्रीन टी ओ भरावा ग्रीन नी भूरी जी आ ब्राउन टी ए होरी तरह दा रंग एदा ते एदा स्वाद ओ बाली बेसवादी जी आ तुसी ना पी लियो किते। इत्थे ते लैमन दा लिखिया नींबू वाला ओ नींबू भी उन्होंने गले सड़े जा पा के बनाती आ तुसी दूसरी पियो जा सानू पियाउण दे मारे कही जाने ओ पी लियो मर्जी ओ तुसी वेख लियो ਜੇ ਤੁਹਾਨੂੰ ਕੌੜੀ ਲੱਗੀ ਤੁਸੀਂ ਉਦਾਂ ਹੀ ਮੋੜ ਦੇਣੀ ਮੇਰੇ ਕੋਲ ਤੇ ਤੁਹਾਡੀ ਯੂਠੀ ਪੇ ਪੀਉ ਕਿਹੜਾ ਤਾਂ ਜੀ ਤੁਸੀਂ ਸਾਨੂੰ ਪਾ ਕੇ ਦਿਓ ਪੀਵਾਂਗੇ ਪ੍ਰੋਗਰਾਮ ਦੇ ਸ਼ੁਰੂ ਕਰ ਲਓ ਚੱਲਿਓ ਜਿੱਦਾਂ ਦੇ ਤੁਹਾਡੇ ਮੂੰਹ ਆ ਮਿਲਦਾ ਤਾਂ ਖਾਣ ਪੀਣ ਚ ਹੀ ਲਗਾ ਦੇਣਾ ਪ੍ਰੋਗਰਾਮ ਦਾ ਲਾਓ ਰਿਕਾਰਡ ਰਿਕੂਰਡ ਜੋ ਤੁਸੀਂ ਕਰ ਰਹੇ ਹੋ ਕੀ ਉਹ ਰਿਕਾਰਡ ਲਾ ਲਓ ਅੱਛਾ ਰਿਕਾਰਡ ਰਿਕਾਰਡ ਦਾ ਮਤਲਬ ਗੱਲਾਂ ਰਿਕਾਰਡ ਕਰ ਲਓ ਜਿਹੜੀਆਂ ਬੋਲਣੀਆਂ ਫਲਾ ਰਿਕਾਰਡ ਚਲੋ ਜੀ ਆਪਾਂ ਜੀ ਆਇਆਂ ਨੂੰ ਕਹਿ ਦਈਏ ਸਾਰਿਆਂ ਨੂੰ ਪ੍ਰੋਗਰਾਮ ਸ਼ੁਰੂ ਹੋ ਗਿਆ ਲਓ ਜੀ ਹੋ ਗਿਆ ਸ਼ੁਰੂ ਪ੍ਰੋਗਰਾਮ ਪ੍ਰੋਗਰਾਮ ਤਾਂ ਪਤਾ ਨੀ ਕਦੋਂ ਦਾ ਹੋਇਆ ਸ਼ੁਰੂ ਸੁਣਦਾ ਆਪਾਂ ਨੂੰ ਕੋਈ ਜੀ ਸੁਣਦੇ ਨੇ ਤਾਂ ਜੀ ਸਾਰੇ ਸਾਰੇ ਕਿਤੇ ਕਿੰਨੇ ਕੋਣੇ ਆ ਜਾਓ ਬਾਬਾ ਜੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਉਧਰ ਤਾਂ ਜੀ ਜੋੜੋ ਕੰਪਿਊਟਰ ਵੱਲ ਮੈਂ ਕੱਲ ਜੋੜਦਾ ਇਹ ਗੱਲ ਆ ਸਾਰਾ ਕੁਛ ਗੱਲਾਂ ਬਾਤਾਂ ਇਹਨੂੰ ਲੱਗ ਜਾ ਕਿਤੇ ਪੱਛੀ ਇਹ ਭੇਜਦਾ ਸਾਰਾ ਕੁਛ ਇਹ ਮੇਰੀਆਂ ਜਿਹੜੀਆਂ ਹੀ ਗ੍ਰੇਡ ਗੱਲਾਂ ਸਾਰੀਆਂ ਭੇਜੀ ਜਾਂਦਾ ਜੋ ਲੋਲ ਬ੍ਰਿਜ ਦੇ ਨਾਲ ਹੋਇਆ ਸੱਚ ਉਹ ਲੋਲੀਆ ਦਾ ਜੀ ਹੁਣ ਪਤਾ ਲੈਣ ਗਿਆ ਸੀ ਮੈਂ ਉਹ ਕਹਿੰਦੇ ਵੀ ਲੱਗਣਗੇ 15-20 ਦਿਨ ਲੱਗ ਜਾਣੇ ਇੰਨੇ ਹਰੇ ਮਹੀਨਾ ਡੇਢ ਮਹੀਨਾ ਡਾਕਟਰ ਕਹਿੰਦਾ ਸੀ ਅਸੀਂ ਤਾਂ 15-20 ਦਿਨ ਕਹਿੰਦੇ ਵੀ ਲੋਲੀ ਦੈੜੀ ਨਾ ਛੱਡ ਜਾ ਕਿਤੇ ਲੱਗਣਗੇ ਅੱਛਾ ਤੇ ਓਦਾਂ ਸੋਚ ਜ਼ਿਆਦੀ ਆ ਚਲੋ ਕੋਈ ਗੱਲ ਨੀ ਸੋਚ ਹੁਣ ਜ਼ਿਆਦੀ ਪੈਣੀ ਆ ਵੱਜੀ ਓੜੀ ਗਵਾ ਕੇ ਚਲੋ ਸੋਚ ਵੀ ਰੱਖੀ ਤੱਤੀ ਕਰਕੇ ਰੋਟੀ ਅਸੀਂ ਇੱਥੇ ਲਾਉਣੇ ਅੱਛਾ ਹਾਂ ਕਿੱਥੇ ਰੋਟੀਆਂ ਖਾਂਦਾ ਸੀ ਕਿੱਥੇ ਰੋਟੀਆਂ ਲਵਾਉਂਦਾ ਫਿਰਦਾ ਮਕਦਰ ਤਕਦੀਰਾਂ ਦੀਆਂ ਗੱਲਾਂ ਉਹ ਕੋਈ ਹੋਰ ਵੀ ਗੱਲ ਕਰ ਲਓ ਉਹਨਾਂ ਨੇ ਕਹਿਣਾ ਉਸ ਦਿਨ ਵੀ ਤੁਹਾਡੀ ਇਹ ਨੀ ਗੱਲ ਮੁੱਕੀ ਅੱਜ ਵੀ ਤੁਹਾਡੀ ਇਹ ਹੀ ਆ ਕੱਲ ਨੂੰ ਵੀ ਤੁਹਾਡੀ ਇਹ ਰਹਿਣਾ ਲੋਲੀ ਹੋ ਗਿਆ ਮੁੱਖ ਮੰਤਰੀ ਆਪਣਾ ਅਮਰਿੰਦਰ ਸਿੰਘ ਤੇ ਕਹਿਣ ਨੂੰ ਜੀ ਨਹੀਂ ਕਰਦਾ ਹੈ ਵੀ ਨਹੀਂ ਉਹ ਭਗਵੰਤ ਮਾਨ ਹਾਂਜੀ ਮਾਨਾ ਦੇ ਮਾਨ ਭਗਵੰਤ ਮਾਨ ਮੈਂ ਕੌਣ ਮੈਂ ਤੁਹਾਡਾ ਮਹਿਮਾਨ ਲੈ ਭਗਵੰਤ ਮਾਨ ਆ ਕਾਕਾ ਆਪਣੇ ਗੀਤ ਲਾਈਏ ਆਪਾਂ ਕੋਈ ਗੱਲਬਾਤ ਫੇਰ ਸੁਣਦੇ ਹੀ ਰਹਾਂਗੇ ਪਹਿਲਾਂ ਗੀਤ ਸ਼ੀਤ ਲਾ ਲਓ ਜੀ ਤਾਂ ਜੀ ਗੀਤ ਆਪਾਂ ਲਾ ਦਾਂਗੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੇ ਆਪਾਂ ਜੀਆਂ ਨੂੰ ਕਹਿ ਦਈਏ ਹਲੇ ਜੀਆਂ ਨੂੰ ਕਿਹਾ ਹੀ ਨਹੀਂ ਮੈਂ ਤਾਂ 5-6 ਵਾਰੀ ਕਹਿ ਹਟਿਆ ਚਲੋ ਇੱਕ ਵਾਰ ਫੇਰ ਕਹਿ ਦਿੰਦੇ ਆਪਣਾ ਕਿਹੜਾ ਕੋਈ ਜਾਂਦਾ ਇਹ ਜੀ ਆਇਆਂ ਨੂੰ ਮੈਨੂੰ ਨੀ ਤਾਂ ਜੀ ਸਰੋਤਿਆਂ ਨੂੰ ਉਹ ਲੈ ਸਰੋਤਿਆਂ ਨੂੰ ਤਾਂ ਫਿਰ ਮੈਂ ਕਹਿਣਾ ਹੀ ਕਹਿਣਾ ਮੈਂ ਸੋਚਿਆ ਤੁਹਾਨੂੰ ਕਹਿਣ ਨੂੰ ਕਹਿੰਦਾ ਲੱਤ ਤੁਹਾਡੀ ਠੀਕ ਆ ਉਹ ਮੈਨੂੰ ਜੀ ਆਇਆਂ ਨੂੰ ਕਹਿਣ ਦੇ ਕਦੇ ਲੱਤ ਪੁੱਛ ਲੈਣਾ ਕਦੇ ਲੋਲੀ ਪੁੱਛ ਲੈਣਾ ਕਦੇ ਤੂੰ ਕੁਛ ਪੁੱਛ ਲੈਣਾ ਹਰ ਜਾ ਤੂੰ ਬਾਜ ਆ ਜਾ ਤੈਨੂੰ ਬਾਅਦ ਚ ਦੱਸ ਦੇਣਾ ਲੱਤ ਵਾਲੀ ਵੀ ਗੱਲ ਹੱਥ ਜੁੜ ਕੇ ਦੋਵੇਂ ਸਾਰੇ ਜਿੰਨੇ ਵੀ ਅਮਰੀਕਾ ਕੈਨੇਡਾ ਹੰਗਰੀ ਫੰਗਰੀ ਪੋਲੈਂਡ ਹਾਲੈਂਡ ਨੀਦਰਲੈਂਡ ਸਵਿਟਜ਼ਰਲੈਂਡ ਤਾਮਿਲਨਾਡੂ ਸਾਨੂੰ ਸੁਣਦੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਸਵਾਗਤ ਖੈਰ ਮੁਕਦਮ ਇਸਤਕਬਾਲ ਇਹ ਬਹੁਤ ਹੀ ਚੰਗਾ ਲੱਗਾ ਆਪ ਜੀ ਨੂੰ ਮਿਲ ਕੇ ਤੇ ਬਹੁਤ ਖੁਸ਼ੀ ਹੋਈ ਆਪ ਜੀ ਬੜੀ ਚਿਰਾਂ ਬਾਅਦ ਦਰਸ਼ਨ ਦਿੱਤੇ ਤਾਂ ਜੀ ਤੁਸੀਂ ਨਾ ਪਰਾਉਣਾ ਕੋਈ ਆਇਆ ਹੋਵੇ ਤਾਂ ਉਹਨੂੰ ਦੱਸੀਦਾ ਉਹ ਚਲੋ ਪਰਾਉਣਾ ਹੀ ਆ ਮਿਲ ਗਈ ਤਾਂ ਸਾਰੇ ਮਹਿਮਾਨ ਆਪਾਂ ਜੀ ਆਪਾਂ ਸਾਰੇ ਮਹਿਮਾਨ ਆ ਰੱਬ ਦੇ ਭੇਜੇ ਹੋਏ ਜੀ ਤੇ ਮਹਿਮਾਨ ਦਾ ਕੰਮ ਕੀ ਹੁੰਦਾ ਇਹ ਮਿਲਣਾ ਨਾ ਖਾਣਾ ਪੀਣਾ ਨੱਚਣਾ ਗਾਉਣਾ ਖਾ ਪੀ ਕੇ ਰੜੇ ਰਸਗੁੱਲੇ ਜੋ ਕੋ ਗੜੀ ਗੁਲਾਬ ਜਾਣ ਜੇ ਕੋਈ ਦੇਤੀ ਕਿਸੇ ਨੇ ਤੇ ਬੜੀ ਬਰਫੀ ਖਾ ਖੂ ਕੇ ਤੇ ਚੁੱਪ ਕਰਕੇ ਚਾਵਾਂ ਪੱਤੀਆਂ ਹੀ ਛੱਡੀਆਂ ਤੇ ਗੱਲਾਂ ਬਾਤਾਂ ਕੀਤੀਆਂ ਹਾਸੇ ਠੱਟੇ ਕੀਤੇ ਹਾ ਹੀ ਹੂ ਕੀਤਾ ਚਲੇ ਗਿਆ ਵਾਪਸ ਕਿੱਥੇ ਜਿੱਥੋਂ ਆਏ ਆ ਹੋਰ ਕਿੱਥੇ ਮਤਲਬ ਤੂੰ ਜੇ ਦਾਸਪੁਰੋਂ ਆਇਆ ਤਾਂ ਦਾਸਪੁਰ ਜਾਊ ਕੋਈ ਮੋਤੀਪੁਰੋਂ ਆਇਆ ਮੋਤੀਪੁਰ ਕੋਈ ਅੰਮ੍ਰਿਤਸਰੋਂ ਆਇਆ ਅੰਮ੍ਰਿਤਸਰ ਜਿੱਥੋਂ ਜਿੱਥੋਂ ਆਏ ਉੱਥੋਂ ਉੱਥੇ ਚੱਲ ਜਾਣਾ ਜੀ ਇਹ ਆ ਮਹਿਮਾਨ ਤੇ ਜਿਹੜੇ ਰੱਬ ਦੇ ਭੇਜੇ ਆ ਕਿੱਥੋਂ ਭੇਜੇ ਆ ਰੱਬ ਨੇ ਆਪਣੇ ਉਥੋਂ ਧਰਤੀ ਤੋਂ ਉਹ ਆਪਣੇ ਆਕਾਸ਼ ਚੋਂ ਸਵਰਗ ਤੋਂ ਉਥੋਂ ਰੂਹਾਂ ਭੇਜੀਆਂ ਥੱਲੇ ਮਹਿਮਾਨ ਬਣਾ ਕੇ ਮੌਜਾਂ ਲਓ ਖਾਓ ਵੀ ਉਹਨਾਂ ਚੁਗਾਓ ਅੱਸੋ ਖੇਡੋ ਕਿਸੇ ਦਾ ਦਿਲ ਨਾ ਦਿਖਾਓ ਤੇ ਉਥੋਂ ਫਿਰ ਵਾਪਸ ਆ ਜਾਓ ਕਿੱਥੇ ਜਿੱਥੋਂ ਆਏ ਉਥੇ ਜਿੱਥੇ ਰੱਬ ਨੇ ਭੇਜੇ ਰੱਬ ਨੇ ਧਰਤੀ ਤੇ ਭੇਜੇ ਆਕਾਸ਼ ਚੋਂ ਆਕਾਸ਼ ਚ ਹੀ ਫੇਰ ਰੂਹਾਂ ਆ ਜਾਂਦੀਆਂ ਰੂਹਾਂ ਭੇਜੀਆਂ ਰੂਹਾਂ ਵਾਪਸ ਇਹ ਆ ਮਹਿਮਾਨ ਜਿਹੜੇ ਰੱਬ ਦੇ ਆ ਉਹ ਰੱਬ ਦੇ ਆ ਮਾਰਿਆ ਹੋਰ ਕਿਹੜੀ ਮੈਂ ਗੱਲ ਕਹਿਣਾ ਰੱਬ ਦੇ ਮਹਿਮਾਨ ਅਸੀਂ ਜਿਹੜੇ ਇਲਾਕੇ ਤੋਂ ਆਏ ਹਾਂ ਉੱਥੇ ਫਿਰ ਚਲ ਜਾਣਾ, ਜਿਸ ਜਗ੍ਹਾ ਤੋਂ ਅਸੀਂ ਆਏ ਹਾਂ ਉਸ ਜਗ੍ਹਾ ਤੇ ਅਸੀਂ ਵਾਪਸ ਜਾਣਾ, ਪਰ ਜਦੋਂ ਵਾਪਸ ਜਾਣਾ ਤਾਂ ਦਿੱਕਤ ਹੁੰਦੀ, ਕਿਉਂਕਿ ਜੱਗ ਵਾਲਾ ਮੇਲਾ ਹਰਿਆ ਭਰਿਆ ਰਲਿਆ, ਛੱਡਣ ਨੂੰ ਜੀ ਨਹੀਂ ਕਰਦਾ ਕਿਸੇ ਦਾ, ਛੱਡਣ ਨੂੰ ਤੇ ਇੱਥੇ ਚਾਹ ਵਾਲਾ ਗਲਾਸ ਨਹੀਂ ਕਿਸੇ ਦਾ ਕਰਦਾ, ਤੇ ਜੱਗ ਵਾਲਾ ਮੇਲਾ ਕਿਹੜਾ ਛੱਡ ਦੂ ਇੱਥੇ, ਛੱਡਦਾ ਤਾਂ ਕੋਈ ਬਿਸਕੁਟਾਂ ਦਾ ਪੈਕਟ ਵੀ ਨਹੀਂ। ਮੁੱਕਦੀ ਗੱਲ ਤਾਂ ਜੀ ਬਿਸਕੁਟ ਤੁਸੀਂ ਜ਼ਰੂਰ ਲਿਆਉਂਦੇ ਆ, ਆਹ ਕੋਈ ਕਹਿੰਦਾ ਲੋਲੀ ਬੜਾ ਲਿਆਉਂਦੇ, ਕੋਈ ਕਹਿੰਦਾ ਸੁਖਪ੍ਰੀਤ ਬੜੀ ਲਿਆਉਂਦੇ, ਕੋਈ ਕਹਿੰਦਾ ਬਿਸਕੁਟ ਬੜੀ ਲਿਆਉਂਦੇ, ਮੇਰੀ ਤਾਂ ਯਾਨ ਔਖੀ ਹੋਈ ਆ, ਉਹ ਕੁਛ ਤੇ ਲਿਆਵਾਂਗੇ ਜੀ ਫਿਰ ਨਾ, ਚੁੱਪ ਕੀਤੇ ਕਾਹਦਾ ਪ੍ਰੋਗਰਾਮ ਹੁੰਦਾ ਕਿ ਨਹੀਂ ਮਿਲਕੀ ਦਾ ਪ੍ਰੋਗਰਾਮ, ਇਹ ਕੋਈ ਹੈ ਤਾਂ ਹੈ ਨਹੀਂ ਖਾਣ ਪੀਣ ਵਾਲਾ, ਜਿੱਥੇ ਖਾਣ ਪੀਣ ਵਾਲਾ ਰਸਤਾ ਤੇ ਕਹਿਤਾ ਜੀ ਆਜੋ ਛਕ ਲਓ, ਇੱਥੇ ਤਾਂ ਪੁੱਤ ਗੱਲਾਂ, ਗੱਲਾਂ ਜਿਹੜੀਆਂ ਇਹ ਵੀ ਸਾਡੀਆਂ ਨੇ ਵੱਡ ਵਡੇਰਿਆਂ ਦੀਆਂ, ਜੋ ਸਾਨੂੰ ਦੱਸ ਗਿਆ ਉਹ ਗੱਲਾਂ ਅਸੀਂ ਤੁਹਾਨੂੰ ਦੱਸ ਜਾਣੀਆਂ। ਹੁਣ ਤੁਸੀਂ ਜੇ ਪੱਲੇ ਪਾ ਲਓਗੇ ਤਾਂ ਬਾਹਲਾ ਵਧੀਆ, ਨਾ ਪਾ ਲਓਗੇ ਤੇ ਉਦੋਂ ਵੀ ਵਧੀਆ, ਤੇ ਲੈ ਮਲਕੀ ਦਾ ਗਾਣਾ ਸ਼ੇਰ ਵਗਿਆ ਐਸਾ ਲਾ ਦੇ ਜਿਹੜਾ ਅਫਲਾਤੂਨ ਹੋਵੇ ਜੀ, ਤੂੰ ਲਾਲ ਆਪਣਾ ਈਦੂ ਸ਼ਰੀਫ ਲਾ, ਈਦੂ ਸ਼ਰੀਫ ਲਾ, ਜਿਹਨੇ ਭਾਜੀ ਨੂੰ ਕਿਹਾ ਸੀ ਵੀ ਤੂੰ ਸਾਨੂੰ ਮੁੱਲ ਲੈ ਲਿਆ, ਚੱਲ ਉਹ ਲਾ ਬੰਦਾ ਲਾ ਬੰਦਾ, ਤੇ ਲਾ ਬਤਾ ਜੀ ਹੁਣ ਗੀਤ ਸੁਣਨੇ ਈਦੂ ਸ਼ਰੀਫ ਦਾ, ਈਦੂ ਸ਼ਰੀਫ ਸ਼ਰੀਫ ਦਾ ਗੀਤ ਮਿਲਗੀ ਸੁਣੀਏ ਆਪਾਂ ਤੇ ਸ਼ਰੀਫ ਹੀ ਹੋ ਜਾਈਏ, ਲਾ ਵੀ ਮਿਲਗੀ
ਬੇ ਪੰਡਤਾ ਮੇਰਾ ਢੋਲਕ ਘਰ ਆਵੇ ਹੈ, ਬੇ ਮੁਦਤਾ ਹੋ ਗਈਆਂ ਵਿਛੜ ਗਈਆਂ ਨੂੰ ਜਿੰਦ ਮੁੱਕ ਗਈ ਯਾਰ ਦੇ ਹਾਵੇ, ਗੁਲਾਮ ਫਰੀਦਾ ਵੇ ਉਹਨੂੰ ਰਹਿਬਰ ਮਨਸਾ ਜਿਹੜਾ ਪਿਛੜਿਆ ਯਾਰ ਮਲਾਵੇ, ਵਰਗਾ ਵੇ ਮੇਰੇ ਵਿੱਚ ਮੋਹ ਹੈ ਨੀ ਦੱਸ ਕਿੱਥੇ ਗਏ ਆਵੇ ਤੇ
ਤਾਂ ਸੜੇ ਜ਼ੁਬਾਨ ਮੇਰੀ,
ਤਾਰਾ ਸਿੱਕਾ ਤਾਂ ਸੜੇ ਜ਼ੁਬਾਨ ਮੇਰੀ, ਹਾਂ ਜ਼ੁਬਾਨ ਮੇਰੀ, ਹਾਂ ਜ਼ੁਬਾਨ ਮੇਰੀ, ਤਾਰਾ ਸਿੱਕਾ ਤਾਂ ਸੜੇ ਜ਼ੁਬਾਨ ਮੇਰੀ।
ਤੇਰੀ ਚੁੱਪ ਨੇ ਕਿੰਨਾ ਹੈ ਕਹਿਰ ਟਾਇਆ, ਗੱਲ ਸੁਣ ਲੈ ਨਾਲ ਧਿਆਨ ਮੇਰੀ।
ਮਰ ਗਿਆ ਮੇਰਾ ਸੀ ਕਰ ਗਿਆ ਬੂਆ ਦਿਆ।
ਸ਼ਾਬਾਸ਼ ਵੀ ਤੂੰ ਸ਼੍ਰੀ ਭਾਈ ਸ਼ਾਬਾਸ਼ ਨਜ਼ਾਰੇ ਲਿਆ ਛੱਡੇ ਉਹ ਬਾਈ ਤੇਰੇ ਸ਼ੇਰ ਬਗਿਆ
ਜੀ ਹਾਂਜੀ ਬਾਲਾ ਸੋਹਣਾ ਗੀਤ ਸੀ
ਆ ਤੈਨੂੰ ਜ਼ਿਆਦਾ ਸੋਹਣਾ ਲੱਗਾ
ਜੀ
ਹੱਥ ਫੜਾ ਮੂੰਹ ਜਿਹਾ ਮਾਰਿਆ ਜੇ ਤੈਨੂੰ ਬਾਲਾ ਸੋਹਣਾ ਲੱਗਿਆ ਤੇ ਮੁੜ ਤੂੰ ਰੱਖ ਲਾ ਉਹ ਚੀਟੇ ਉਹ ਕਾਕਾ ਇਧਰ ਨੂੰ ਝਾਕ ਮੇਰਾ ਬਹੁਤ ਗੀਤ ਬੜੇ ਅਫਲਾਤੋਂ ਤੁਸੀਂ ਲਾਦੇ ਆ ਜਿਹੜੇ ਤੁਹਾਂ ਗੀਤ ਲਾਦੇ ਆ ਨਾ ਕਿਸੇ ਨੇ ਲਾਉਣੇ ਆ ਨਾ ਕਿਸੇ ਤੋਂ ਲੱਗੇ ਹੀ ਆ
ਜੀ ਤਾਂ ਜੀ ਬਹੁਤ ਸੋਹਣਾ ਗੀਤ ਸੀਗਾ
ਆਹੋ ਮਜਬੂਰੀ ਦਾ ਨਾਮ ਸ਼ੁਕਰੀਆ ਕਹਿੰਦੇ ਆ
ਚਲੋ ਪਤਾ ਜੀ ਪ੍ਰੋਗਰਾਮ ਚ ਜਿਹੜੇ ਸਰੋਤੇ ਪਹੁੰਚ ਚੁੱਕੇ ਨੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਾਂ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਨਗਿੰਦਰ ਭਾਜੀ ਹੋਰੀ ਪਹੁੰਚ ਚੁੱਕੇ ਨੇ
ਨਗਿੰਦਰ ਹੋਰੀ ਤੇ ਆਪਣੇ ਨਾਲੋਂ ਬਹੁਤ ਪਹਿਲਾਂ ਹੀ ਆ ਜਾਂਦੇ ਆ ਸੁਣਿਆ ਇਹ ਆਪਣੇ ਨਗਿੰਦਰ ਸਿੰਘ ਜੀ ਤਾਂ ਸਾਨੂੰ ਉਡੀਕ ਉਡੀਕ ਕੇ ਮਿਲਿਆ ਕੱਲ ਵੀ ਆਪਾਂ ਨੂੰ ਉਡੀਕਦੇ ਰਹਿ
ਜੀ ਤਾਂ ਜੀ ਕੱਲ ਵੀ ਉਡੀਕਦੇ ਰਹੇ ਉਹਨਾਂ ਨੇ ਮੈਸੇਜ ਵੀ ਕੀਤਾ ਸੀ ਕਿੱਥੇ ਚੱਲ ਗਿਆ
ਚੱਲ ਗਿਆ ਨੀ ਕਹਿੰਦਾ ਹੁਣ ਕਿੱਥੇ ਡੁੱਬ ਗਿਆ ਹੁਣ ਪੱਛੀ ਤੁਹਾਨੂੰ ਲੱਗ ਗਿਆ ਪਤਾ ਨੀ ਦੂਜੇ ਤੀਜੇ ਦਿਨ ਫੁੜਕੀ ਪੈ ਜਾਂਦੀ ਅਸਲ ਦੇ ਵਿੱਚ ਨਾ ਲੋਲ ਪ੍ਰੀਤ ਜਿਹੜਾ ਸੀ ਉਹਦੀ ਧੌਣ ਵਿਖਾਉਣ ਲਗਾਇਆ ਸੀ ਡਾਕਟਰ ਨੂੰ ਆਖਦੇ ਹੋਰ ਕਿਹਨੂੰ ਲਗਾਉਣੀ ਸੀ ਟਕੂਏ ਤੇ ਤਿੱਖੇ ਕਰਨ ਨੂੰ ਕਿਆ ਫਾਂਸੀ ਨੂੰ ਕਿਆ ਕਰਨ ਗਿਆ ਸੀ ਵੀ ਇਹਦੇ ਮੇਚ ਕਿਹੜੀ ਆਉਂਦੀ ਆ ਉਦੋਂ ਉਹਨੂੰ ਧੌਣ ਵਿਖਾਉਣ ਗਿਆ ਸੀ ਡਾਕਟਰ ਨੂੰ ਉਹ ਆਉਂਦਾ ਸੀਗਾ ਵੀ ਹੁਣ ਅੱਗੇ ਨਾਲ ਔਰ ਰਹਿਣਾ
ਚਲੋ ਤਾਂ ਜੀ ਠੀਕ ਤਾਂ ਹੋ ਹੀ ਜਾਣਾ ਉਹਨੇ
ਆਹੋ ਤੇ ਮੈਂ ਕਦੋਂ ਕਹਿੰਦਾ ਨਹੀਂ ਹੋਣਾ ਤੇ ਤਾਇਆ ਜੀ ਕਹਿੰਦੇ
ਜਗਤ ਰੌਣਕੀ ਤਾਇਆ ਜੀ ਤੇ ਸਭ ਸਰੋਤਿਆਂ ਨੂੰ ਤੇ ਮਲਕੀਤ ਸਾਹਿਬ ਨੂੰ ਮਨਦੀਪ ਭਾਜੀ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ
ਸਤਿ ਸ੍ਰੀ ਅਕਾਲ ਸਾਡੇ ਵੀ ਸਭਨਾਂ ਵੱਲੋਂ ਆਪ ਜੀ ਨੂੰ ਨਿਕਿੰਦਰ ਸਿੰਘ ਜੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਤੁਹਾਡਾ ਸ਼ੁਕਰਾਨਾ ਕਰੀਏ ਕਿੱਦਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਤੇ ਜਿਹੜਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਆ ਟੈਲੀਫੋਨ ਚੱਕੇ ਚਾਹੇ ਨਾ ਚੱਕੇ ਤੁਹਾਡੇ ਪਿਆਰ ਚ ਕਦੇ ਕਮੀ ਨਹੀਂ ਹੋਈ ਇਹ ਹੁੰਦਾ ਅਸਲ ਪਿਆਰ ਕਿਹੜਾ ਆਹਾ ਹੀ ਹੋਰ ਕਿਹੜਾ ਆ ਜਿਹੜਾ ਕਮੀ ਨਾ ਹੋਵੇ ਜਿਹੜਾ ਦੀਜੇ ਤੋਂ ਫਿਰ ਲੈਣੀ ਕਦੇ ਗੁੱਸੇ ਹੋਗਾ ਤੇ ਚਲੋ ਪਿਆਰ ਘੱਟ ਗਿਆ ਮੰਨ ਗਿਆ ਤੇ ਪਿਆਰ ਵੱਧ ਗਿਆ ਪਿਆਰ ਵਾਧਾ ਕਰਦਾ ਨੀ
ਜੀ
ਵੱਧ ਹੀ ਕਰਦੀ ਨਫ਼ਰਤ ਹੋ ਸਕਦੀ ਆ ਨੇ ਪਿਆਰ ਇੱਕੋ ਜਿਹਾ ਰਹਿੰਦਾ ਇੱਕੋ ਹੀ ਤਰਤੀਬ ਚ ਨਾ ਇਹ ਸਾਲਾਂ ਦਾ ਫਰਕ ਇਹਨੂੰ ਪੈਂਦਾ ਨਾ ਇਹਨੂੰ ਉਮਰਾਂ ਦਾ ਫਰਕ ਪੈਂਦਾ ਨਾ ਇਹਨੂੰ ਜਨਮਾਂ ਦਾ ਵੀ ਨਹੀਂ ਫਰਕ ਪੈਂਦਾ
ਜਨਮਾਂ ਦਾ
ਲਾ ਜਿਸ ਮਰਜ਼ੀ ਜਨਮ ਚ ਆ ਜਾ ਤੇਰਾ ਪ੍ਰਭੂ ਪਿਤਾ ਪਰਮੇਸ਼ਵਰ ਨਾਲ ਪਿਆਰ ਆ ਉਸੇ ਜਨਮ ਚ ਵੀ ਤੂੰ ਆਏਗਾ ਤੇ ਤੇਰੀ ਲੈ ਸਤਿਗੁਰ ਨਾਲ ਲੱਗੂ ਲੱਗੂ ਬਦਲ ਤੇਰੀ ਤੇ ਲੱਗਣੀ ਕੀ ਆ ਆਧਾਰ ਨਵਾਂ ਦੇਣਾ ਤਾਜੀ ਕਿਉਂ ਸਾਡੀ ਨਹੀਂ ਲੈਵ ਲੱਗ ਸਕਦੀ ਉਹ ਤੁਹਾਡੇ ਤਾਂ ਮਾਇਆ ਧਨ ਦੌਲਤਾਂ ਜੇ ਤੁਸੀਂ ਤਾਂ ਮਰੇ ਕਮਾਈਆਂ
ਕਹਿੰਦੇ ਜੀ ਦੂਜਾ ਸਪੈਸ਼ਲ ਟਾਈਮ ਦਾ ਜਵਾਬ ਦਿਓ
ਸਪੈਸ਼ਲ ਟਾਈਮ ਕਿਹੜਾ ਅਸੀਂ ਤਾਂ ਜਵਾਬ ਦੇਣੇ ਤੁਹਾਨੂੰ ਸਪੈਸ਼ਲ ਆ ਤੀਜਾ ਤੁਸੀਂ ਕੱਲ ਕਿੱਥੇ ਗੁਜ਼ਾਰੀ ਏਕਲ ਦੀ ਘੜੀ ਏਕਲ ਦੀ ਘੜੀ ਕਿਹੜੀ ਆਹ ਕੱਲ ਗੁਜ਼ਾਰੀ ਕਿੱਥੇ ਘੜੀ ਮਤਲਬ ਘੜੀ ਤਾਂ ਸਾਡੀ ਹੁਣ ਡਿੱਗ ਹੀ ਪਈ ਕਿਤੇ ਤੇ ਗੁਜ਼ਾਰਨੀ ਕਿੱਥੇ ਸੀ ਉਹ ਘੜੀ ਦਾ ਪੁੱਛੋ ਨਾ ਜੀ ਪਤਾ ਕਹਿੰਦੇ ਘੜੀ ਦਾ ਨੀ ਲੱਗਦਾ ਚੰਗਾ ਫਲਾ ਲੋਲ ਪ੍ਰੀਤ ਰੋਟੀ ਪਾਣੀ ਖਾਂਦਾ ਉਹਦੇ ਪੈਪ ਲੱਗ ਗਏ ਯਾਰ ਲੀਕ ਵੇਲੇ ਡੈਡ ਤੇ ਹੋ ਗਿਆ ਉਹ ਆਹੀ ਡਾਕਟਰ ਨੇ ਲਗਾਇਆ ਸੀ ਅਸੀਂ ਕਿਹਾ ਉਹ ਕੋਈ ਚੀਜ਼ ਦੇ ਸਕਦੇ ਰੋਟੀ ਪਾਣੀ ਜੂਸ ਉਹਦੇ ਪੈਰਾਂ ਕਹਿੰਦਾ ਵੀ ਇੱਕ ਵਾਰ ਜਿਹਨੂੰ ਨਾਲੀ ਲੱਥ ਗਈ ਫੇਰ ਪਾ ਜੋ ਮਰਜ਼ੀ ਖਵਾਈ ਜਾਵੇ
ਜੀ
ਤੇ ਮੈਂ ਕਿਹਾ ਵੀ ਹੋਰ ਜਿਹੜੀ ਚੀਜ਼ ਖਾ ਸਕਦਾ ਨਾਲੀ ਹੁੰਦੇ ਤੇ ਕਹਿੰਦਾ ਛਿੱਤਰ ਡਾਕਟਰ ਬੜਾ ਹਸਮੁਖ ਹੋਆ ਕਹਿੰਦਾ ਛਿੱਤਰ ਖਾ ਸਕਦਾ ਨਾਲੀ ਲੱਗੀ ਤੇ ਵੀ ਉਹ ਮੈਂ ਕਿਹਾ ਵੀ ਹਾਸਾ ਤੇਰਾ ਪਿਆ ਉਹ ਕਹਿੰਦੇ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਮੈਂ ਡਾਕਟਰ ਸਾਹਿਬ ਇਹ ਤਾਂ ਤੁਸੀਂ ਉਹ ਗੱਲ ਕਰ ਛੱਡੀ ਆ ਵੀ ਸਾਡੀ ਜਾਨ ਤੇ ਬਣੀ ਆ ਤੇਰੇ ਹਾਸਾ ਹੋ ਗਿਆ ਸਾਡਾ ਵਿਆਹ ਵੀ ਨਹੀਂ ਹੋਇਆ ਤੇਰੇ ਕਾਕਾ ਹੋ ਗਿਆ ਮੈਂ ਤੁਸੀਂ ਉਹ ਕੰਮ ਕੀਤਾ ਜੀ ਉਹ ਕੰਮ ਕੀਤਾ ਉਹਦਾ ਮਜ਼ਾਕ ਡਾਕਟਰ ਨਹੀਂ ਕਰ ਸਕਦੇ ਮੈਂ ਕਿਹਾ ਡਾਕਟਰ ਤਾਂ ਕਰ ਸਕਦੇ ਮਰੀਜ਼ਾਂ ਨਾਲ ਨਹੀਂ
ਜੀ
ਇਹ ਦਿਲ ਦੇ ਮਰੀਜ਼ ਦਾ ਇਲਾਜ ਹੁਣ ਸਾਨੂੰ ਕਰਨਾ ਪਊ ਹਾਰਟ ਪੇਸ਼ੈਂਟ ਦਾ ਮੈਂ ਕਿਹਾ ਵੀ ਹਾਰਟ ਪੇਸ਼ੈਂਟ ਜੀ ਹਾਰਟ ਪੇਸ਼ੈਂਟ
ਤੇ ਕਹਿੰਦੇ ਜੀ ਐਂ ਲੱਗਦਾ ਜਿਵੇਂ ਕਿਤੇ ਬਣੀ ਹੋਵੇ ਸਵਾਦਲੀ ਚੌਲ ਤੇ ਕੜੀ
ਉਹਨੇ ਚੌਲ ਤੇ ਕੜੀ ਕਿੱਥੋਂ ਬਣ ਜਾਣੀ ਆ ਇਹ ਤਾਂ ਤੈਨੂੰ ਦੱਸੀ ਜਾਂਦੇ ਆ ਲੀਕਵਰਡ ਦਾਲ ਤੇ ਜਾਂ ਲੈਕਵਰਡ ਡੈਡ ਦੇ ਉੱਤੇ ਚੌਲ ਤੇ ਕੜੀ ਹਾਂ ਕੜੀ ਤੇ ਪਿਆਈ ਜਾ ਸਕਦੀ ਨਾਲੀ ਵਜਰੀ
ਪਤਾ ਜੀ ਉਹ ਤਾਂ ਫਿਰ ਲੱਗੂਗੀ ਨਾ ਨਾਲੀ ਬਈ ਦੀ ਤੇ ਜਿਹੜਾ ਗੱਲ ਦੁਖਦਾ ਉਹ ਨਾਲੀ ਚ ਲੱਗੂਗੀ ਤੁਸੀਂ ਐ ਕੜੀ ਨਾ ਛਕਾ ਦਿਓ ਉਹ ਨਹੀਂ ਅਸੀਂ ਤੇ ਘੜੀ ਦਾ ਨੀ ਸਾਨੂੰ ਪਤਾ ਲੱਗਣ ਡਿਆ ਤੇ ਕੜੀ ਕਿਥੋਂ ਛਕਾ ਦੇਣੀ ਆ ਕੜੀ ਤੇ ਚੌਲ ਆ ਇਡਲੀ ਦਾ ਸਾਂਬਰ ਆ ਪੀਜ਼ਾ ਦੇ ਬਰਗਰ ਆ ਮਿਰਗੀ ਦਾ ਇਹ ਕਹਿੰਦੇ ਛੋਲੇ ਦੇ ਭੜੂਦੇ ਚਟਣੀ ਦੇ ਸਮੋਸੇ ਸਾਰੀਆਂ ਚੀਜ਼ਾਂ ਤੋਂ ਆਵਾਜ਼ ਯਾਰ ਹੋ ਗਿਆ ਨਗਿੰਦਰ ਸਿੰਘ ਜੀ ਤੁਸੀਂ ਖਾਣ ਵਾਲੀਆਂ ਚੀਜ਼ਾਂ ਕਹਿ 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 ਕੇ ਮਰੀਜ਼ ਨੂੰ ਕਿਉਂ ਤੰਗ ਕਰਦੇ ਆ ਰਹਿੰਦਾ ਡਾਕਟਰ ਨੇ ਕਰਤਾ ਬੱਚਿਆ ਤੁਸੀਂ ਕਰੀਆ ਨੇ ਮਰੀਜ਼ ਲਈ ਦੁਆ ਕਰੋ ਵੀ ਮਰੀਜ਼ ਜਲਦੀ ਠੀਕ ਹੋ ਗਿਆ ਜੀ ਸਰਾਨ ਮਾੜਾ ਕਹਿੰਦੇ ਉੜੀਕ ਉੜੀਕ ਕਮਲਾ ਹੋਇਆ ਪਿਆਏ ਪਿਆਰਿਓ ਉਹ ਪਿਆਰਿਓ ਅਸੀਂ ਤੇ ਆਪ ਛਦਾਈ ਹੋਏ ਪਏ ਅਸੀਂ ਕਿਹੜਾ ਠੀਕ ਆ ਸਾਡੀ ਤਾਂ ਆਪਦੀ ਨੀ ਸੁਰ ਤੋਂ ਅਸੀਂ ਸੁਰ ਤੋਂ ਬੇਸੁਰ ਤੋਂ ਗਏ ਸਾਰੀ ਰਾਤ ਤੁਹਾਡੇ ਬਾਰੇ ਸੋਚਦੇ ਰਹੇ ਹਾਂਜੀ ਨੀ ਕਹਿੰਦੇ ਉਹ ਰੇਡੀ ਉਹਨਾਂ ਨੇ ਕਹਿੰਦੇ ਸਿੰਘ ਜੁਣੀ ਉੱਤੋਂ ਤੁਸੀਂ ਹੋ ਪਰਦੇਸੀ ਗਏ ਸੁਣਵੇ ਪਰਦੇਸੀ ਵੀਰਾ ਅਸੀਂ ਤੈਨੂੰ ਉਡੀਕਦੇ ਅੱਗੇ ਥੱਕ ਆਵੇ ਅਸੀਂ ਤੈਨੂੰ ਇੰਨਾ ਯਾਦ ਕੀਤਾ ਨਿਕਿੰਦਰ ਸਿੰਘ ਜੀ ਵੱਡੇ ਵੀਰ ਜੀ ਅਸੀਂ ਤਾਂ ਇੰਨਾ ਯਾਦ ਕੀਤਾ ਵੀ ਜਿਹੜਾ ਰੋਹ ਰੱਬ ਦਾ ਨਾ ਸ਼ਿਕ ਸ਼ੁਕ ਤੁਹਾਨੂੰ ਆਈ ਹੋਣੀ ਪਰ ਸਾਡੇ ਰਾਤ ਤੁਹਾਡੇ ਦਿਨ ਹੁੰਦੀ ਆ ਦਿਨਾਂ ਨੂੰ ਸ਼ਿਕਾਂ ਦਾ ਪਤਾ ਨੀ ਲੱਗਦਾ ਖੱਟਾ ਮਿੱਟੀ ਵਿੱਚ ਹੀ ਰਲ ਜਾਂਦੀਆਂ ਕਹਿੰਦੇ ਜੀ ਅਸੀਂ ਉਡੀਕ ਬੜੀ ਕੀਤੀ ਤਾ ਜੀ ਉਹ ਬੜੀਕ ਤੇ ਅਸੀਂ ਤੁਹਾਡੀ ਕੀ ਨੀ ਕੀਤੀ ਉਹਨੀ ਉਡੀਕ ਕਿਸੇ ਨੇ ਕੀਤੀ ਨੀ ਹੋਣੀ ਬਾਈ ਅਸੀਂ ਆਖਾਂ ਬਾਕੀ ਅਸੀਂ ਆਖਾਂ ਬਾਕੀ ਅਸੀਂ ਕੀ ਆਖਾਂ ਕਹਿੰਦੇ ਹੁਣ ਕੀ ਰਹਿ ਗਿਆ ਹੁਣ ਲਾਉਣ ਵਾਲਾ ਕੋਈ ਨਹੀਂ ਤੇ ਕਹਿੰਦੇ ਕੱਲ ਸੇ ਠੀਕ ਹੋ ਜੀ ਲਾਉਣ ਯਾਰੇ ਤੇ ਦਾਸ ਡੁਬੜਾ ਮੋਗੇ ਤੋਂ ਨੀ ਕੱਲ ਨੂੰ ਕਿਉਂ ਆ ਜੀ ਆਪਾਂ ਨਜ਼ਾਰੇ ਦੇ ਅੱਜ ਵੀ ਲੈ ਜਾ ਸਕਦੇ ਕੱਲ ਨੂੰ ਪਤਾ ਨੀ ਉਹ ਤਾਇਆ ਜੀ ਨਜ਼ਾਰੇ ਕਹਿੰਦੇ ਲਓ ਤੁਸੀਂ ਨਜ਼ਾਰੇ ਕੱਲ ਨੂੰ ਅਸੀਂ ਮਿਲਾਂਗੇ ਤਾਂ ਕੱਲ ਨੂੰ ਤੇ ਅਸੀਂ ਆਵਾਂਗੇ ਬਰਗੂ ਕੋਈ ਗੱਲ ਨੀ ਵੀ ਨਾ ਆਉਣ ਵਾਲੀ ਉਹ ਅਸਲ ਜਿਹਾ ਮਰੀ ਡੁਬੜਾ ਜਿਹੜਾ ਨਾ ਹੈ ਬਾਲਾ ਦਿੱਤਾ ਉਹ ਕਹਿੰਦਾ ਮੈਨੂੰ ਡਾਕਟਰ ਦੇ ਲੈ ਜਾਓ ਉਹ ਮੈਨੂੰ ਡਾਕਟਰ ਦੇ ਲੈ ਜਾਓ ਮੈਨੂੰ ਡਾਕਟਰ ਕਰੀ ਜਾਂਦਾ ਮੈਂ ਕਿਹਾ ਮਾਗਾ ਕੌੜਾ ਜਿਹਾ ਟੀਕਾ ਤੇ ਲਾਓ ਕੱਲ ਨੂੰ ਤੀਜੇ ਮਿੰਟ ਬਾਅਦ ਸਾਨੂੰ ਕਹਿੰਦਾ ਲੈ ਜਾਓ ਡਾਕਟਰ ਨੇ ਕਹਿੰਦਾ ਕੜੀ ਜੋ ਬਣਾ ਕੇ ਰੱਖੇ ਕੜੀ ਚਾਹ ਆ ਵੀ ਡਾਕਟਰ ਦੇ ਕਹਿੰਦਾ ਲੈ ਜਾਓ ਉੱਤੋਂ ਡਾਕਟਰ ਪੈਸੇ ਰਗੜਾ ਦਾਰੂ ਦੂਰੂ ਪੀਆ ਲੋਲੀ ਤੇ ਵਿਚਾਰਾ ਬੋਲ ਸਕਦਾ ਨਹੀਂ ਉੱਤੋਂ ਦਾਰੂ ਦੀਆਂ ਗੱਲਾਂ ਮੇਰੇ ਨਾਲ ਕਰੀ ਗਿਆ ਡਾਕਟਰ ਕਹਿੰਦਾ ਅੱਜ ਕੱਲ੍ਹ ਮਹਿੰਗੀ ਦਾਰੂ ਕਿਹੜੀ ਆਉਂਦੀ ਮਾਂ ਮੈਨੂੰ ਕੋਈ ਪਤਾ ਮੈਂ ਹੈ ਪਰਚੀਏ ਚ ਖਰੀਦਦਾ ਮੈਂ ਕਿਹਾ ਲੋਲਪ੍ਰੀਤ ਨੂੰ ਸਾਰੀਆਂ ਦਾਰੂਆਂ ਦਾ ਪਤਾ ਉਹਨੂੰ ਐਂ ਲੱਗੇ ਉਹਨੂੰ ਇਸ਼ਾਰੇ ਨਾਲ ਕਹੀ ਜਾਵੇ ਮੇਰੀ ਇੱਕ ਵਾਰ ਨਾੜੀ ਲਾਓ ਨਾੜੀ ਫੇਰ ਵੇਖੋ ਨਾੜੀ ਨੀ ਨਾੜੀ ਉਹ ਨਾਲੀ ਨਾੜੀ ਚ ਫਰਕ ਆ ਨਾੜੀ ਚੋਂ ਵੀ ਲਹੂ ਆਉਂਦਾ ਇਹ ਨਾਲੀ ਚੋਂ ਵੀ ਲਹੂ ਆਉਂਦਾ ਪਿਆ ਲਾ ਹੀ ਦੇਣਾ ਸੀ ਉਹ ਅਸੀਂ ਭਰਾਵਾ ਦੁਆਵਾਂ ਬੜੀਆਂ ਮਾਰੀਆਂ ਅੱਧੀ ਅੱਧੀ ਰਾਤ ਨੂੰ ਉੱਠ ਕੇ ਮੈਂ ਦੁਆ ਮਾਰਦਾ ਮੈਂ ਸੱਚੇ ਬਾਦਸ਼ਾਹ ਜੇ ਇਹਨੂੰ ਕੁਛ ਹੋ ਗਿਆ ਸਾਰੀ ਉਮਰ ਮੈਂ ਆਪਣੇ ਆਪ ਨੂੰ ਪਛਤਾਉਣਾ ਨੀ ਇੰਨਾ ਮੈਂ ਆਪਣੇ ਆਪ ਨੂੰ ਕੋਈ ਸਜ਼ਾ ਦੇ ਪੈਣੀ ਆਹ ਤੁਸੀਂ ਤਾਂ ਬਹੁਤ ਸਜ਼ਾ ਦੇ ਪੈਣੀ ਸਜ਼ਾ ਤਾਂ ਗਰੀਬ ਨੂੰ ਦੇ ਤੀ ਉਹ ਜੱਜ ਚਲੇ ਜਾ ਚਪੇੜਾ ਨਾ ਮੈਂ ਤੋਂ ਖਾਲੀ ਮੈਂ ਕਿਹਾ ਹੇ ਅਕਾਲ ਪੁਰਖ ਲੋਲਪ੍ਰੀਤ ਨੂੰ ਕੁਛ ਨਾ ਹੋਵੇ ਚੱਕਣਾ ਤੇ ਤੂੰ ਮਲਕੀਰ ਚੱਕਦਾ ਇਹ ਉਦਾਂ ਵੀ ਚੱਕਣ ਵਾਲਾ ਹੋਇਆ ਚੱਕਣਾ ਹਲਕਾ ਵਾਲਾ ਬਾਬਾ ਜੀ ਤੇ ਇਹ ਬਾਲਾ ਇਹ ਕਿਰਦਾਰ ਦਾ ਹਲਕਾ ਹੋਰ ਨਿਬੜਿਆ ਕਿਸੇ ਦਾ ਰੁਪਈਆ ਨੀ ਦਿੰਦਾ ਬਾਬਾ ਜੀ ਤੇ ਲੋਲਪ੍ਰੀਤ ਕਹਿੰਦੇ ਨੇ ਕਿਸੇ ਤੋਂ ਪੈਸੇ ਫੜੇ ਨੀ ਉਹਦਾ ਦਾਸ ਦਾ ਕਸੂਰ ਦੱਸੋ ਕੀ ਆ ਕਹਿੰਦੇ ਜੀ ਤਾਇਆ ਜੀ ਇਹਦੇ ਯੁਵਰਾਜ ਵਾਹੀ ਲੋਹਾ ਦੋਹਾ ਕਤਰਾਲੇ ਆਏ ਨੇ ਦੋਹਾ ਤੋਂ ਲੋਹਾ ਜਿਹੜਾ ਮਰਜ਼ੀ ਕਹਿ ਲਾ ਜਿਹੜੇ ਮੁਲਕ ਦੇ ਵਿੱਚ ਬੈਠੇ ਨੇ ਹਾਲਾਤ ਬੁੱਤ ਉਹ ਹੀ ਰਹੇ ਨੇ ਦੋਹਾ ਕਹਿ ਲਾ ਤਾਂ ਉਹਨਾਂ ਦੇ ਦਰਾਮ ਨੀ ਵੱਜ ਜਾਣੇ ਲੋਹਾ ਕਹਿ ਲਿਆ ਤੇ ਤਾਂ ਉਹਨਾਂ ਦੀ ਤਨਖਾਹ ਨੀ ਬਦਲਣ ਲੱਗੀ ਉਹ ਤੇ ਪਿਆਰ ਦੀ ਗੱਲ ਆ ਪਿਆਰ ਚ ਤੂੰ ਜੋ ਮਰਜ਼ੀ ਕਹਿ ਲਾ ਭਾਵੇਂ ਸਿੰਘਾਪੁਰ ਕਹਿ ਲਾ ਪਿਆਰ ਦੀ ਗੱਲ ਹੁੰਦੀ ਆ ਪਿਆਰ ਚ ਪਿਆਰ ਚ ਰਹਿ ਜੀ ਫਿਰ ਦੋਹਾ ਹੀ ਕਹਿ ਲਈਏ ਨਹੀਂ ਪਿਆਰ ਚ ਜੇ ਕਹਿਣਾ ਤਾਂ ਲੋਹਾ ਕਹਿ ਲੈਂਦੇ ਫਿਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਵਰਾਜ ਯੁਵਾ ਦਾ ਰਾਜ ਆਹਾ ਯੁਵਾ ਦੇ ਰਾਜ ਦਾ ਨਾਂ ਯੁਵਾ ਹੁੰਦੀ ਉਮਰ ਕਿਸ਼ੋਰ ਅਵਸਥਾ ਟੀਨ ਏਜ ਜਿਹੜੀ ਇਹ ਉਮਰ ਹੁੰਦੀ ਆ ਯੁਵਰਾਜ ਇਸ ਉਮਰ ਦੇ ਵਿੱਚ ਬੰਦੇ ਨੂੰ ਚੰਗਾ ਪਤਾ ਨਾ ਮਾੜਾ ਅੱਛਾ ਚੰਗੇ ਦਾ ਤਾਂ ਪਤਾ ਨੀ ਮਾੜੇ ਦਾ ਤਾਂ ਪਤਾ ਹੋਈ ਪਰ
ਇਸ ਆਵਾਜ਼ ਦੱਸ ਦੇਵੇ ਕਿ ਬੰਦਾ ਫਿਰ ਅੱਖਾਂ ਮੀੜ ਕੇ ਗਾਂਹ ਨੂੰ ਤੁਰਿਆ ਜਾਂਦਾ ਉਹਨੂੰ ਟੋਆ ਨਹੀਂ ਦਿੰਦਾ, ਉਹਨੂੰ ਟਿੱਬਾ ਨਹੀਂ ਦਿੰਦਾ, ਉਹਨੂੰ ਓਖਲੀ ਨਹੀਂ ਦਿੰਦੀ, ਉਹਨੂੰ ਸੈਰ ਨਹੀਂ ਦਿੰਦਾ, ਉਹਨੂੰ ਛਿੱਤਰ ਨਹੀਂ ਦਿੰਦੇ, ਉਹਨੂੰ ਲਾਂਭੇ ਨਹੀਂ ਦਿੰਦੇ, ਉਹ ਸਮਝ ਚ ਦੀਂਦਾ ਹੀ ਕੱਖ ਨਹੀਂ, ਅੰਨਾ ਹੀ ਹੋ ਜਾਂਦਾ ਬੰਦਾ। ਤੇ ਪਰ ਸਿਆਣੇ ਕਹਿੰਦੇ ਹੁੰਦੇ ਸੀ ਜਿਹੜੇ ਉਹ ਸਮਝਗੇ ਨੇ ਸਾਂਭ ਲੈਣਾ ਤੇ ਫਿਰ ਨਜ਼ਾਰੇ ਜ਼ਿੰਦਗੀ ਦੇ, ਉਦੋਂ ਬਾਅਦ ਆਈ ਅਸਲ ਸ਼ੁਰੂ, ਕਿਉਂਕਿ ਜਵਾਨੀ ਦੇ ਵਿੱਚ ਕੀਤੀਆਂ ਜਿਹੜੀਆਂ ਗਲਤੀਆਂ, ਕਿਸੇ ਨੂੰ ਛੇੜ ਲਿਆ, ਕਿਸੇ ਨੂੰ ਕੋਹ ਕਹਿ ਲਿਆ, ਇਹ ਫਿਰ ਜਵਾਨੀ ਦੀਆਂ ਜਿਹੜੀਆਂ ਸੱਟਾਂ ਨਾ ਦਿਲ 'ਤੇ ਲੱਗੀਆਂ, ਇਹ ਬੁਢਾਪੇ 'ਚ ਫਿਰ ਬੜੀਆਂ ਰੜਕਦੀਆਂ। ਫਿਰ ਜਣਾ ਖਣਾ ਹੀ ਕਰਦਾ, ਉਹ ਤੇਰਾ ਦਾਦਾ ਆਹ ਕਰਦਾ ਰਿਹਾ, ਉਹ ਕਰਦਾ ਰਿਹਾ, ਦਾਦੀ ਤੁਹਾਡੀ ਐ ਕਰਦੀ ਰਹੀ, ਓ ਕਰਦੀ ਰਹੀ, ਸਭ ਅਗਲਾ ਜਾਣਦਾ ਹੁੰਦਾ, ਪਿੰਡ ਸਹੁਰਾ ਭੁੱਲਦਾ ਹੀ ਨਹੀਂ, ਪਤਾ ਨਹੀਂ ਕਿਹੜੀ ਇਹਨਾਂ ਦੀ ਮੈਮਰੀ ਤੇਜ਼ ਕੀਤੀ। ਤੇ ਫਿਰ ਮਗਰੋਂ ਬੰਦਾ ਪਛਤਾਉਂਦਾ, ਮੈਂ ਐਸੀਆਂ ਬੁੜੀਆਂ ਐਸੇ ਬੰਦਿਆਂ ਨੂੰ ਮੈਂ ਜਾਣਨਾ, ਕਿਹਾ ਜਾਣੂ ਜਿਹੜਾ ਦੱਸੀ ਜਾਣਾ। ਤੇ ਮਗਰੋਂ ਰਾਤ ਨੂੰ ਅੱਧੀ ਰਾਤੀ ਉਠੋ ਰੋਂਦੇ ਕਿਹੜੀ ਗੱਲੋਂ, ਕੋਈ ਓਦਾਂ ਹੀ ਫਿਰ ਜਿਹੜੇ ਸਮੇਂ ਨੂੰ ਝੂਰਦੇ ਨੇ ਵੀ ਅਸੀਂ ਕੀ ਕਰ ਬੈਠੇ ਹਾਂ, ਇੱਜ਼ਤ ਨਹੀਂ ਰਹੀ, ਮਾਣ ਨਹੀਂ ਰਿਹਾ, ਪ੍ਰਤਿਸ਼ਠਾ ਨਹੀਂ ਰਹੀ, ਕਿਉਂਕਿ ਜਿਹਦੇ ਕੋਲ ਮਾਣ ਨਹੀਂ ਉਹ ਮਹਿਮਾਨ ਵੀ ਨਹੀਂ। ਕਹਿੰਦੇ ਤਾਇਆ ਜੀ ਮੱਥਾ ਟੇਕਦਾ, ਆ ਜਾਓ ਜੀ ਮੱਥਾ ਤੇ ਟੇਕਣਾ ਚਾਹੀਦਾ ਹੀ ਆ, ਤੇ ਪਰ ਅਸੀਂ ਤੁਹਾਨੂੰ ਦੁਆਵਾਂ ਹੀ ਨਹੀਂ ਦੇਣੀਆਂ, ਤੁਹਾਡਾ ਦੋਹਾ ਕਦਰ ਵਾਲਾ ਵੀਜ਼ਾ ਕੈਂਸਲ ਕਰਾ ਕੇ ਅਮਰੀਕਾ ਵਾਲਾ ਲਵਾ ਦੇਣਾ, ਕੈਨੇਡਾ ਵਾਲਾ ਲਵਾ ਦੇਣਾ, ਆਪ ਆਵਾਂ ਜਲੰਧਰ ਨਹੀਂ ਲਵੇ, ਪਰ ਤੁਹਾਡੀਆਂ ਦੁਆਵਾਂ ਦੇ ਵਿੱਚ ਅਸੀਂ ਤੁਹਾਨੂੰ ਕਿਤੇ ਰੋਕੇ ਦੇ ਵਜਾ ਦੇਣਾ, ਐਸਾ ਸੌਰ ਮੰਡਲ ਦੀਆਂ ਸੈਰਾਂ ਕਰਾਵਾਂਗੇ ਜਾ ਕੇ ਬਿਠਾ ਕੇ। ਕਹਿੰਦੇ ਜੀ ਕੱਲ ਕਿੱਥੇ ਰਹਿ ਗਿਆ ਸੀ, ਉਹ ਕੱਲ ਲੋਲ ਪ੍ਰੀਤ ਦਾ ਗਲ ਵਿਖਾਉਣ ਵਾਲਾ ਪਿਆ ਡਾਕਟਰ, ਕਹਿੰਦਾ ਅੱਗੇ ਨਾਲ ਰੀਕਵਰੀ ਕਰ ਰਿਹਾ ਬਈ। ਉਹ ਡਾਕਟਰ ਨੇ ਪਤਾ ਅੰਗਰੇਜ਼ੀ ਚ ਕੀ ਕਿਹਾ, ਕਹਿੰਦੇ ਐਵਰੀਥਿੰਗ ਆਲ ਰਾਈਟ ਕਰਿਆ, ਕੁੜ ਵੀ ਕਹਿੰਦਾ ਆਲ ਰੈਡ ਹੋ ਜੂਗਾ, ਕਹਿੰਦਾ ਪ੍ਰੋਬਲਮ ਵਾਲੀ ਗੱਲ ਨੀ, ਘਬਰਾਉਣ ਵਾਲਾ ਔਖਾ ਸਮਾਂ ਕਹਿੰਦੇ ਕੱਟਿਆ ਗਿਆ। ਉਹ ਲੋਲੇ ਦਾ ਉਂਗਲਾਂ ਨਾਲ ਇਸ਼ਾਰਾ ਕਰੇ, ਮੈਂ ਕਿਹਾ ਉਹ ਕਹਿੰਦੇ ਕੀ ਕਹਿੰਦਾ, ਮੈਂ ਕਿਹਾ ਮੈਂ ਗੱਲ ਸਮਝ ਗਿਆ
ਜੀ
ਕੀ, ਮੈਂ ਕਿਹਾ ਇਹ ਕਹਿੰਦਾ ਔਖਾ ਸਮਾਂ ਕੱਟਿਆ ਨੀ ਗਿਆ, ਔਖਾ ਤਾਂ ਹੁਣ ਸ਼ੁਰੂ ਹੋਇਆ, ਦਰਦ ਪੈਂਦਾ ਗਲ ਦੇ ਵਿੱਚ, ਏਦਾਂ ਕਰੇ ਜਿਦਾ ਆਪਾਂ ਇਸ਼ਾਰਾ ਨੀ ਕਰਨੇ, ਕਿਸੇ ਡਰਾਈਵਰ ਇਸ਼ਾਰਾ ਕਰ ਦਿੰਦਾ ਵੀ ਤੁਹਾਡੀ ਲਾਈਟ ਜਗਦੀ ਆ, ਜਗਬੂ, ਅੱਛਾ ਏਦਾਂ। ਹਾਂ ਮੈਂ ਕਿਹਾ ਉਹ ਕਹਿੰਦਾ ਵੀ ਇਹ ਕੀ ਕਰਦਾ, ਮੈਂ ਕਿਹਾ ਉਹ ਕਹਿੰਦਾ ਵੀ ਟਸ ਟਸ ਕਰਦੀ ਆ ਗਲੇ ਦੇ ਨਾਲ, ਉਹ ਕਹਿੰਦਾ ਵੀ ਤੂੰ ਬੜਾ ਜਾਣਦਾ ਇਹਨੂੰ, ਮੈਂ ਕਿਹਾ ਗੁੰਗੇ ਦੀਆਂ ਰਮ ਜਾਂ ਗੁੰਗੀ ਦੀ ਮਾਂ ਜਾਣ ਸਕਦੀ ਆ, ਤੇ ਮੈਂ ਕਿਹਾ ਵੀ ਉਹ ਤੂੰ ਸਾਨੂੰ ਪਤਾ ਹੈ, ਮੈਂ ਕਿਹਾ ਮੈਂ ਤੇਰੀ ਅੱਖ ਤੋਂ ਪਹਿਲੇ ਨਾਲ ਕਹਿਣਾ ਕੀ ਚਾਹੁੰਦਾ, ਤੇ ਫੇਰ ਤੁਹਾਨੂੰ ਬੋਲ ਦੱਸੀ ਜਾਂਦਾ। ਕਹਿੰਦਾ ਆਪ ਜੀ ਨੇ ਗੁੰਗਿਆਂ ਬੋਲਿਆਂ ਦੀ ਭਾਸ਼ਾ ਦਾ ਕੋਰਸ ਕੀਤਾ, ਤੇ ਮੈਂ ਕਿਹਾ ਜੇ ਮੈਂ ਕੀਤਾ ਵੀ ਹੋਊਗਾ ਇਹਨੂੰ ਕਿਹੜਾ ਇਸ਼ਾਰੇ ਕਰਨੇ ਆਉਂਦੇ, ਉਹ ਜਿਹੜੇ ਉਹ ਕਰਦੇ ਵਿਚਾਰੇ, ਉਹ ਤਾਂ ਵਿਚਾਰੇ ਏਦਾਂ ਤੇ ਕਦੇ ਕਿਸੇ ਨਾਲ ਹੋਵੇ ਹੀ ਨਾ ਜ਼ਿੰਦਗੀ ਦੇ ਵਿੱਚ। ਮੈਂ ਕਹਿੰਦਾ ਉਹਨਾਂ ਖੁਸ਼ੀ ਇਸੇ ਗੱਲ ਦੀ ਆ, ਆਪਾਂ ਪਰਮਾਤਮਾ ਨੇ ਸਾਨੂੰ ਸਭ ਕੁਛ ਦਿੱਤਾ, ਅਸੀਂ ਬੋਲ ਕੇ ਚੀਜ਼ ਦੱਸ ਸਕਦੇ, ਤਰਸ ਆਉਂਦਾ ਮੈਨੂੰ ਲੋਲਪ੍ਰੀਤ ਤੇ ਬੋਲ ਕੇ ਕੁਛ ਨਹੀਂ ਦੱਸ ਸਕਦਾ। ਉਹ ਤਾਇਆ ਜੀ ਉਹ ਥੋੜੇ ਸਮੇਂ ਲਈ ਨਹੀਂ ਦੱਸ ਸਕਦਾ, ਮਗਰੋਂ ਦੱਸੂਗਾ ਹੀ ਨਹੀਂ। ਡਾਕਟਰ ਕਹਿੰਦਾ ਪਤਾ ਕੋਈ ਨੀ ਵੀ ਜਵਾਨ ਆਵਾਜ਼ ਆ ਵੀ ਸਕਦੀ ਹੈ, ਇਹ ਕਦੋਂ ਕਹਿੰਦਾ, ਬਾਅਦ ਚ ਕਹਿੰਦਾ ਜਾਂਦਾ, ਕਹਿੰਦਾ ਦੱਸਿਓ ਇਹਨੂੰ ਜਵਾਨ ਜਾ ਸਕਦੀ ਆਵਾਜ਼, ਮੈਂ ਕਿੱਦਾਂ ਆਵਾਜ਼ ਚਲੇ ਗਈ, ਕਹਿੰਦਾ ਜਿਹੜਾ ਕਾਂ ਨਾ ਗਲ ਦੇ ਵਿੱਚ ਜਿਹੜਾ ਕਾਂ ਕਾਂ ਕਰਦਾ ਰਹਿੰਦਾ
ਜੀ,
ਆਪਣਾ ਤੇ ਕਰਦਾ ਵੀ ਖੋਰੇ ਵਧੋ ਹੱਦੋਂ ਵੱਧ ਜ਼ਿਆਦਾ, ਜਾਂ ਆਮ ਬੰਦੇ ਨਾਲੋਂ ਜ਼ਿਆਦਾ ਬੋਲਦਾ ਕਾਂ ਆਪਣਾ। ਉਹ ਕਹਿੰਦਾ ਕਾਂ ਜਿਹੜਾ ਕਰਦਾ ਨਾ ਬੰਦੇ ਤੇ, ਕਹਿੰਦਾ ਕਾਂ ਸੁੱਜਾ, ਤੇ ਸੋਚ ਲਿਥੋਗੀ, ਉਹ ਕੀ ਪਤਾ ਮਾਰੀ ਨਾ ਜਾਵੇ ਸੋਚ ਕਿਤੇ, ਕਾਂ ਕਾਂ ਦਾ ਕੀ ਪਤਾ। ਕਾਂ ਰੌਲੀ ਕਹਿੰਦਾ ਇਹਨੇ ਪਾਈ, ਤੇ ਮੈਂ ਕਿਹਾ ਵੀ ਹੁਣ, ਕਹਿੰਦਾ ਜੇ ਬੋਲਿਆ ਵੀ ਥਾ ਜਾ ਬੋਲੂ, ਮੈਂ ਕਿਹਾ ਚਲੋ ਮਾੜਾ ਮੋਟਾ ਬੋਲੀ ਜਾਓ, ਰੋਟੀ ਨੂੰ ਟੋਟੀ ਦੱਸੀ ਜਾਵੇ, ਪਤਾ ਤਾਂ ਰਾਜੂ ਕਹਿਣਾ ਨਹੀਂ ਚਾਹੁੰਦਾ ਹੈ। ਮੈਂ ਕਿਹਾ ਹੁੱਖੋ ਨੂੰ ਹੁੱਖੋ ਹੀ ਕਹੀ ਜਾਵੇ, ਇੰਨਾ ਬਥੇਰਾ ਸੁੱਖੋ ਨੂੰ ਹੁੱਖੋ ਨੂੰ ਹੁੱਖੋ ਹੀ ਕਹੀ ਜਾਵੇ, ਬਹੁਤ ਸੁੱਖ ਪ੍ਰੀਤ ਕਹੀ ਜਾਵੇ, ਨਹੀਂ ਸੁੱਖ ਪ੍ਰੀਤ ਕਹਿਣਾ ਆਉਂਦਾ, ਚਲੋ ਕਹੂ ਸਹੀ ਨਾ।
ਤੇ ਕਹਿੰਦਾ ਬਈ ਉਹਦਾ ਤੇ ਵਾਹਵਾ ਜਾ ਬੋਲੀ ਜਾਊਗਾ ਤੇ ਥੋੜਾ ਥੱਥਾ ਹੋ ਗਈ, ਚਲੂ ਮੰਗਾ ਚਲੂ ਕਿ ਭੱਜੂਗਾ, ਤੁਸੀਂ ਕਰ ਦਿਓ ਜੇ ਨਾ ਕਰਨਾ ਕਰਦੇ ਤੇਰਾ ਥੱਥਾ। ਮੈਂ ਕਿਹਾ ਕਰ ਦਿਓ ਠੀਕ ਆ, ਥੱਥਾ ਕਰ ਦਿਓ, ਉਹ ਗਰਾਰੀ ਲੱਗਾ ਹੈਗਾ ਸਾ ਨਾ। ਮੈਂ ਕਿਹਾ ਵੀ ਠੀਕ ਜਿਹਨਾਂ ਨੂੰ ਤੁਸੀਂ ਕਰ ਸਕਦੇ ਆ। ਕਹਿੰਦਾ ਅਸੀਂ ਜ਼ੋਰ ਪੂਰਾ ਲਾਵਾਂ। ਮੈਂ ਕਿਹਾ ਤੁਸੀਂ ਥੋੜਾ ਵੀ ਲਾ ਦਿਓ ਤਾਂ ਵੀ ਕੋਈ ਗੱਲ ਨਹੀਂ, ਪਰ ਲਾ ਜ਼ਰੂਰ ਦਿਓ, ਬਿਨ ਜ਼ੋਰ ਲਾਇਆ ਇਹ ਠੀਕ ਹੋਣਾ ਨੀਗਾ। ਤੇ ਉਹ ਕਹਿੰਦੇ ਵੀ ਇਹਨੂੰ ਆਹ ਦੁਆਰੇ ਦਵਾ ਦੇਈ ਚੱਲਿਓ, ਆਹ ਦਾਰੂ ਦੇਈ ਚੱਲਿਓ, ਪੀਣ ਵਾਲਾ ਉਹ ਅੱਖਾਂ ਚ ਪਾਉਣਾ, ਓਏ ਅੱਖਾਂ ਚ ਕਾਹਦਾ ਪਾਉਣਾ ਦਾਦੀ, ਦੁਖਦਾ ਤੇ ਗਲਾ। ਉਹ ਗਲ ਪੁੱਤ ਲੈ ਹੱਦ ਵਾਲੀ ਗੱਲ, ਸਾਡਾ ਜਦੋਂ ਗਲਾ ਦੁਖਦਾ ਤੇ ਅੱਖਾਂ ਚੋਂ ਪਾਣੀ ਆਉਂਦਾ ਕਿ ਨਹੀਂ
ਜੀ?
ਉਹਦੇ ਅੱਖਾਂ ਚੋਂ ਪਾਣੀ ਆਉਂਦਾ, ਅੱਛਾ ਨਾਸਾਂ ਚੋਂ ਪਾਣੀ ਆਉਂਦਾ। ਖਰੇ ਆ ਐਲਰਜੀ ਹੋ ਗਈ ਆ, ਤੇ ਪਤਾ ਨਹੀਂ ਵੀ ਰੱਬ ਜਾਣ ਲਿਆ ਵੀ ਪਾਣੀ ਵਗੀ ਤੁਰਿਆ ਆਉਂਦਾ ਅੱਖਾਂ ਚੋਂ ਨਾਸਾਂ ਚੋਂ। ਮੈਂ ਕਿਹਾ ਦਿਮਾਗ ਖੁਰ ਖੁਰ ਤੁਰਿਆ ਆਉਂਦਾ, ਫਿਰ ਚਲੋ ਠੀਕ ਕਰੂਗਾ ਪਰਮਾਤਮਾ, ਤੇ ਅਰਦਾਸਾਂ ਹੀ ਕਰਨੇ। ਮੈਂ ਦਵਾਈ ਪਾਉਣ ਡਾਕਟਰ ਸਾਹਿਬ ਨਾ ਦਿਓ, ਪਰ ਬਾਬੇ ਦੇ ਮੱਥਾ ਟੇਕ ਕੇ ਕਹੋ ਵੀ ਸਾਡਾ ਬੰਦਾ ਠੀਕ ਹੋ ਜਾਵੇ, ਰੁਪਏ ਦਾ ਨਾ ਦਿਓ, ਏਦਾਂ ਠੀਕ ਹੋ ਜੂ, ਹੋਜੂ ਤਾਂ ਹੋਜੂ, ਨਾ ਹੋਊਗਾ ਤਾਂ ਫੇਰ ਕਿਹੜਾ ਦੁਨੀਆਂ ਸੁਣੀ ਹੋ ਚੱਲੀ, ਚਲੋ ਉਦਾਂ ਤਾਂ ਹੋ ਜਾਊਗਾ। ਆ ਤਾਂ ਤੁਸੀਂ ਤਾਂ ਪਹਿਲਾਂ ਹੀ ਚਾਹੁੰਦੇ ਵੀ ਨਾ ਠੀਕ ਹੋਵੇ, ਉਹ ਯਾਰ ਮੈਂ ਕਹੂ ਕਹਿਣਾ। ਸਿਆਣੇ ਕਹਿੰਦੇ ਨਿਕਿੰਦਰ ਸਿੰਘ ਜੀ ਹੋਰਾਂ ਨੂੰ ਪੁੱਛ ਲਓ, ਮਹਾਰਾਜ ਦੀ ਬਾਣੀ ਵੀ ਇਹ ਕਹਿੰਦੀ ਹੈ, ਜਦੋਂ ਤੁਸੀਂ ਕਿਸੇ ਦਾ ਬੁਰਾ ਨਹੀਂ ਨਾ ਸੋਚਦੇ, ਜਦੋਂ ਤੁਸੀਂ ਕਿਸੇ ਦਾ ਬੁਰਾ ਨਹੀਂ ਸੋਚਦੇ, ਤੁਹਾਨੂੰ ਦੁੱਖ ਦਾਰੂ ਕਦੇ ਜ਼ਿੰਦਗੀ 'ਚ ਆ ਹੀ ਨਹੀਂ ਸਕਦਾ। ਜੋ ਤੁਸੀਂ ਸੋਚਦੇ ਕਿਸੇ ਦਾ ਬੁਰਾ ਆਵਾਂ ਤਾਂ ਤੁਹਾਨੂੰ ਤਾਂ ਦੁੱਖ ਚਿੰਬਣੇ ਚਿੰਬਣੇ, ਫਿਰ ਕਹੋਗੇ ਹਾਏ ਤੋਬਾ ਹਾਏ ਤੋਬਾ, ਦੁਨੀਆਂ ਕਰਦੀ ਹਾਏ ਹਾਏ। ਪਾਪੀ ਜਿਹੜੇ ਆ ਉਹ ਪਾਪ ਕਮਾਉਂਦੇ ਤੇ ਹਾਏ ਹਾਏ ਮਗਰੋਂ ਕਰਦੇ ਆ। ਨਿਕਿੰਦਰ ਸਿੰਘ ਜੀ ਨੂੰ ਪੁੱਛ ਲਾ, ਜੇ ਤੂੰ ਮੇਰੇ ਤੋਂ ਯਕੀਨ ਨਹੀਂ ਨਾ ਤੈਨੂੰ, ਜਾਂ ਉਹਨਾਂ ਨੂੰ ਪੁੱਛ ਲਾ, ਜਿਹੜੇ ਪਾਪੀ ਜਾਂ ਪਾਪ ਕਮਾ ਕੇ ਤਾਂ ਹਾਏ ਹਾਏ ਕਰਦੇ ਆ, ਆ ਕਰੀ ਜਾਂਦਾ ਨਾ ਰੁਲਪ੍ਰੀਤ ਹਾਏ ਹਾਏ, ਇਹਨੇ ਕਿਹੜਾ ਪਾਪ ਕੀਤਾ? ਇਹਨੇ ਇੱਕ ਪਾਪ ਕੀਤਾ, ਸਾਡੇ ਪਾਕ ਤੇ ਪਵਿੱਤਰ ਰਿਸ਼ਤੇ ਨੂੰ ਸਾਰੇ ਨੇ ਗੰਦਾ ਬਣਾਤਾ। ਮੈਨੂੰ ਕਿਹਾ, ਮੈਂ ਮੈਨੂੰ ਕਹਿੰਦਾ ਸ਼ੱਕ ਕਰਦਾ ਸੀ ਆਂਢੀਆਂ ਗੁਆਂਢੀਆਂ, ਉਹ ਮੈਂ ਕਿਹਾ ਵੀ ਤੂੰ ਏਦਾਂ ਕਰ, ਮੈਂ ਮਾੜਾ ਜਿਹਾ ਕਹਿਤਾ, ਮੈਂ ਕਿਹਾ ਤੂੰ ਇਹਦੇ ਪਿਆਰੂ ਤੇ ਸ਼ੱਕ ਨਾ ਕਰ, ਪਿਆਰੂ ਉਦਾਂ ਆਉਂਦਾ ਜਾਂਦਾ ਸੀ ਨਾ, ਮੈਂ ਕਿਹਾ ਉਹਦੇ ਸ਼ੱਕ ਨਾ ਕਰ, ਤੈਨੂੰ ਐਵੇਂ ਵਹਿਮ ਪੈ ਗਿਆ। ਤੇ ਮੈਨੂੰ ਕਹਿੰਦਾ ਸ਼ੱਕ ਤਾਂ ਮੈਨੂੰ ਦੇ ਵੀ ਆ, ਤੇ ਫਿਰ ਦੱਸ ਪਾਪ ਨਾ ਵਾ ਸ਼ੱਕ ਤਾਂ ਕਹਿੰਦਾ, ਸ਼ੱਕ ਤਾਂ ਕਹਿੰਦਾ ਤੇਰੇ ਤੇ ਵੀ ਮੈਨੂੰ ਲਾ ਗਿਆ ਕਹਿਣ। ਜਿਹੜੇ ਬੰਦੇ ਨੇ ਇੱਕ ਭੋਲੇ ਪਾਲੇ ਇਮਾਨਦਾਰ ਬੰਦੇ ਦੇ ਤੇ ਸ਼ੱਕ ਕੀਤਾ, ਉਹਨੂੰ ਸਜ਼ਾ ਤਾਂ ਰੱਬ ਨੇ ਦੇਣੀ, ਆ ਸਜ਼ਾ ਰੱਬ ਨੇ ਸਜ਼ਾ ਵੀ ਤੁਸੀਂ ਆਪ ਹੀ ਦਿੱਤੀ ਕਿ ਬਕਵਾਸ ਨਾ ਕਰ, ਵਿਸ਼ਾ ਬਦਲ ਲਈਏ। ਉਹਨਾਂ ਕਹਿਣਾ ਵੀ ਇੱਕੋ ਵਿਸ਼ਾ ਤੁਸੀਂ ਰੜਕਾਈ ਤੁਰੇ ਹੋਣੇ, ਪਰ ਕੀ ਕਰੀਏ, ਵਿਸ਼ਾ ਸਾਡੇ ਮਨ ਚ ਆਉਂਦਾ ਸੀ, ਧਿਆਨ ਉਸ ਗਰੀਬ ਮਸਕੀਨ ਬੰਦੇ ਦੇ। ਬਾਬਾ ਬਾਬਾ ਸੁਣ ਲਾ, ਸਾਡੀ ਲਾਗੇ ਹੋ ਗਏ ਤੇ ਹੁਣ ਸੁਣ ਕੇ ਲਵੇ ਵੀ ਦੱਸ ਦਿਓ, ਆਹਾ ਹੀ ਬਚ ਜਾ ਹੋਰ ਕੀ। ਬਾਬਾ ਜਾਣੀ ਜਾਣੀ ਆ, ਦਲਾਨੀਆਂ ਜਾਣਦਾ, ਬਾਬੇ ਨੂੰ ਬੋਲ ਕੇ ਦੱਸਿਆ ਜਾਂਦਾ, ਬਾਬਾ ਬੋਲ ਕੇ ਨਹੀਂ, ਬਾਬੇ ਨੂੰ ਉਹਦਾ ਦਿਲ ਦੀਆਂ ਪਤਾ ਹੀ ਆ, ਬਾਬਾ ਤੂੰ ਸਭ ਜਾਣਨਾ ਤੇ ਤੁਸੀਂ ਬੋਲ ਕੇ ਦੱਸੋ, ਨਹੀਂ ਤਗਲਿਆਂ ਕਹਿਣਾ ਖਰਿਆ ਮਰ ਗਿਆ ਤਾਂ ਸੋਚਣ ਦਿਆ। ਉਹ ਖੜਾ ਉਹ ਤਾਂ ਹੀ ਤੇ ਮੈਂ ਤੈਨੂੰ ਕਹੀ ਜਾਣਾ, ਬਾਬਾ ਬਾਜਿਆ 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 ਕਹੀ ਦੀਆਂ ਨਾ, ਉਹਦਾ ਤੇਰੀ ਗੱਲ ਹੁਣ ਦਿਲਾਂ ਦੀਆਂ ਬੁੱਝਣ ਵਾਲੇ ਪਤਾ ਨਹੀਂ ਕਿਹੜੀ ਬੁੱਝ ਲੈ, ਇਹ ਗੱਲ ਤੇਰੀ ਠੀਕ ਆ, ਰੱਬ ਤੇ ਜਾਣਨਾ ਨਾ ਸਾਡੇ ਦਿਲ ਦੇ ਤੇ। ਤੇ ਬਾਬਾ ਤੂੰ ਤੇ ਜਾਣੀ ਜਾਣੀ ਆ, ਤੈਨੂੰ ਕੀ ਦੱਸੀਏ ਹੁਣ, ਤੈਨੂੰ ਕੀ ਦੱਸੀਏ ਹੁਣ, ਕਿਹਦਾ ਚੱਲ ਚੁੱਪ ਕਰ ਜਾ ਤੇ ਹੁਣ ਅੱਗੇ ਯੋਬਦਾ ਰਾਜ ਨੂੰ ਗਾਣਾ ਦੱਸ ਕਿਹੜਾ। ਕਹਿੰਦੇ ਜੀ ਸੁਣਾਓ ਕੋਈ ਗੱਲਬਾਤ, ਗੱਲਾਂ ਤੇ ਸ਼ਾਮਾਂ ਤੱਕ ਹੀ ਨੀ ਮੁਕਣੀਆਂ, ਯੋਆਂ ਦੇ ਰਾਜੇ ਤੇ ਕਹਿਣ ਵਾਲੀ ਕੋਈ ਗੱਲ ਹੀ ਨਹੀਂ, ਇਹ ਤਾਂ ਸਾਡਾ ਫਰਜ਼ ਵੀ ਆ, ਸਾਡੀ ਡਿਊਟੀ ਵੀ ਆ, ਇਹ ਸਾਡਾ ਸੁਭਾਅ ਵੀ ਆ, ਸਾਡਾ ਸ਼ੌਂਕ ਵੀ ਆ, ਇਹ ਸਾਡਾ ਫੈਸਲਾ ਵੀ ਆ, ਇਹ ਸਾਡਾ ਦਸਤੂਰ ਵੀ ਆ, ਇਹ ਸਾਡਾ ਸਾਡੇ ਵੱਡ ਵਡੇਰਿਆਂ ਦਾ ਕਸੂਰ ਵੀ ਆ, ਕਿਉਂਕਿ ਚੁੱਪ ਉਹ ਵੀ ਨਹੀਂ ਸੀ ਕਰਦੇ, ਤੇ ਗਾਂ ਖਾਨਦਾਨ ਦੇ ਉਹ ਖਣਵਾਦਾ ਤੇ ਉਹ ਹੀ ਆ ਨਾ ਖਣਵਾਦਾ, ਆਹਾ ਉਹ ਖਣਵਾਦਾ ਤੇਰੀ ਤਾਈ ਕਹਿੰਦੀ ਵੀ ਉਹ ਖਣਵਾਦਾ ਤੁਹਾਡਾ ਉਹ ਆ ਨਹੀਂ ਨਾ ਚੁੱਪ ਕਰਨ ਵਾਲਾ। ਤੇ ਮੈਂ ਕਿਹਾ ਵੀ ਚੁੱਪ ਕੀਤਿਆਂ ਨਾਲੋਂ ਤੇ ਫਿਰ ਬੰਦਾ ਮਰਿਆ ਹੀ ਚੰਗਾ, ਫਿਰ ਮੁਰਦੇ ਨੀ ਬੋਲਦੇ ਉਹਦੇ ਪਾਵਾਂ ਨੂੰ ਹਲਾ ਹਲਾ ਕੇ, ਚਲੋ ਵੀ ਬੋਲ ਮਿੱਟੀ ਦਿਆ ਬਾਬੇ ਆਵੇ ਤੈਨੂੰ
दुखाने मार मकार सोना माही आ ओ मां तीन मता दिंदी इतनी मता भी कुड़े तू सहरिया दे जावी ना सारे तेरे लुके लंदे ओ छे फेरा पावी ना ते ताया जी ये केड़ी मां दिंदी है ऐसिया मता ओ है ही अपने बिंदु चार अच्छा भाई जी सैटलो जो साढ़े को डेगदा मिलकी था तेन जो टटिए से टैके नहीं आती क्यों वजदा फरसा कर मेरा पोत अच्छा आउंदी टटिए जा फिर जाया मेरा पोत इतने ना बरा रही हो क्या जाया और तू गाने ला दू ताजी गाने यार ला दू गाने पाऊ शायर शामा तक ना अगे अपने सुरोते केड़े आए या पोत आए भी आगे नहीं आए आए तो आए जी आए ने जसवंत राय साहब आए ने लो जी आए 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 जसवंत राय वाह 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 आए 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 जसवंत राय होरी कर गया बाए कहिंदे किया कहिंदे ताया जी मंदीप जी सत श्री अकाल सत श्री अकाल दो में जाति जोड़ के प्यार परी राय साहब सत श्री अकाल आप जी दा जी आया नु असी हार्दिक अभिनंदन कर लिया खैर मकदम जी आया नु ते जे इटली इटालियन जाने ते बने बने तूते ते खूब भालो कह देने जे तुम भालो तो ना गई कि रठौर जहां सुनता हो बंगाली ते ऐसा रखे जे तो अपने होकप्रीत की दुकान च मिठाइया रखिया मलकी तो इधर कहने ता जी बंगाली मिठाइया होंदिया बड़िया वधिया आह बंगाली मिठाइया मैनू ना बंगालन खवा गई रसगुल्ला और रसगुल्ले होंगे पंजाब मारे हुए मक्खियां दे और पोतर रसोगुल्ला नु कहिंदे रसोगुल्ला रसो रसोगुल्ला रसु बगालना थोक जा मुंह भर के बोलियां रसोगुल्ला ते खांदिया मिष्टी मैनू ते मिष्टी खवाती इहदी ओहदी घर आली की ओहदा नाम आ दादा 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 नु कहिंदे ओ दादा तो सारिआं नु कहिंदे आ आहो कहिंदे सारिआं नू दादा पर ही उहनू दादा ही कहिंदे सी उहदा नाम सी दीपू दादा दीपू 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 दादे को दीदी को उहदी की उहदी जनानी जिहड़ी सी दीपू दादे दी उह लै मिली मुश्की कहिंदी मेरी पाखी जिहड़ी आ कुड़ी कुड़ी दा नाम की सी पाखी अच्छा उह गाणा नहीं सुणिआ पाखी पाखी परदेसी ओ पाखी का जन्म दिन सी ते मैनू कहिंदी वे कुड़ी साड़ी दा जन्म दिन आ मैं केड़ी दा कहिंदी पाखी दा अच्छा किनियां कुड़ियां सी इक्को ही कुड़ी तुसी कह तो कहता केड़ी दा मैनू केड़ा उदों पता सी किनियां कुड़ियां ते फिर मैं पुछिया मैं किनियां कुड़ियां कहिंदी इकलौती है मुंडा मुंडा है नहीं उहनां दा हुण ते तैनू क्यार जमते मगर पहला नहीं सी हैगा मुंडे आहा दो कुड़िया हूं दो मुंडे मैं तो गया नहीं मैनू पता नहीं केड़ा दसदा ये कहिंदा वी इदां होई किदां होई आ दो मुंडे ते दो कुड़िया होईआं होर किदां होई ते मैं चंगी होई वाड़ी नहीं होई ते दादा बेचारा मुंडियाणे दे मुंह नहीं वेख सकिआ दादा पहला ही चढ़ाई कर गया दादा मर गया आहो न्याणे मगरों होए अपने ਉਹ ਬਾਬਾ ਦੰਦੀਆਂ ਲਾਪਾਂ ਕਰਨ ਜਿਹੜੀ ਅਖੀਰਲਾ ਮੁੰਡਾ ਉਹ ਮਗਰ ਹੋਇਆ ਬਾਕੀ ਸਾਰੇ ਤੋਂ ਪਹਿਲਾਂ ਹੋ ਗਿਆ ਦਾਦੇ ਨੇ ਬਾਕੀਆਂ ਦਾ ਮੂੰਹ ਵੇਖ ਕੇ ਗਿਆ ਅਖੀਰਲਾ ਜਦੋਂ ਚੜਾਈ ਕਰ ਗਿਆ ਤੇ ਪੰਜੀ ਸਤੀ ਦੇਣੀ ਉਹ ਮੁੰਡਾ ਹੋ ਗਿਆ ਅੱਛਾ 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 ਤੇ ਰੱਬ ਦੀਆਂ ਨੂੰ ਲਿਖੀਆਂ ਨੂੰ ਕੋਈ ਟਾਲ ਸਕਦਾ ਤੇ ਜਿਹੜੀ ਉਹ ਕੱਲੀ ਜਿਹੜਾ ਸਭ ਤੋਂ ਵੱਡਾ ਮੁੰਡਾ
ਜੀ
ਉਹ ਹੁਣ ਉਹਦੀ ਦੁਕਾਨ ਚ ਲਾਉਂਦਾ ਆਪਣੀ ਹਲਵਾਈ ਦੀ ਜਿੱਦਾਂ ਦੇ ਸਮੋਸੇ ਦਾਦਾ ਬਣਾਉਂਦਾ ਹੈ ਨਾ ਦੀਪੂ ਦਿੱਤਾ ਦਾਦੀ ਜਿੱਦਾਂ ਦੇ ਬਣਾ ਸਕਦੀ ਨੇ ਆ ਹੈਲੋ ਦਾਦਾ
ਕੀ ਹਾਲ ਚਾਲ ਦਾਦਾ?
ਉਹ ਬੱਲੇ ਖੂਬ ਬਾਲੋ 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 ਬਾਲੋ, ਜਿਹਦਾ ਡਰ ਸੀ ਉਹੀ ਗੱਲ ਹੋਈ ਕਿ ਨਹੀਂ? ਮੈਂ ਤੈਨੂੰ ਕਿਹਾ ਸੀ ਵੀ ਰਠੌਰ ਜੇ ਸੁਣਦਾ ਹੋਇਆ ਤੇ ਉਹਨੇ ਕੋਈ ਨਾ ਕੋਈ ਬਗਾਲੀ ਦਾਦਾ ਲੈ ਆਉਣਾ। ਆ ਜਾ ਬਾਈ, ਆ ਜਾ ਆ ਜਾ, ਖੂਬ ਬਾਲੋ ਖੂਬ ਬਾਲੋ
ਦਾਦਾ ਰੇ
ਦਾਦਾ ਦਾਦਾ, ਖਾਇਬੋ ਰਸੋਗੁੱਲਾ ਖਾਇਬੋ, ਮਿਠੀ ਖਾਇਬੋ, ਕੋਥੇ ਜਾਚੀ ਬਾਬਾ, ਕੋਥੇ ਵਾੜੀ ਆਪਣੀ, ਕੋਥੇ ਆਈ ਗੋਸੋ ਕੋਮੜੀ ਖਾ ਗੋ ਭਾਰੀ ਭੋ ਗੋਬੜ ਗੋਬੜੀ, ਕਿੱਦਾਂ ਹਾਲ ਆ? ਚਲੋ ਤੇਰੀ ਵੀ ਮੁੱਕ ਗਈ ਆ, ਮੇਰੀ ਵੀ ਮੁੱਕ ਗਈ, ਤੇਰੀ ਮੁੱਕ ਗਈ ਨਾ ਮੇਰੀ। ਹਾਂ ਹੁਣ ਆਪਾਂ ਬਾਹਲੀ ਨਾ ਮੰਗਾਲੀ ਹੋ ਚੱਲੀਏ ਤੇ ਨਾ ਕਿਸੇ ਨੂੰ ਸਮਝ ਲੱਗਣੀ, ਕਿਉਂਕਿ ਤੇਰੀ ਗੱਲ ਮੈਨੂੰ ਨੀ ਤਾਂ ਮੇਰੀ ਗੱਲ ਤੈਨੂੰ ਨੀ ਸਮਝ ਲੱਗਣ ਡਈ, ਤਾਂ ਉਹਨਾਂ ਨੂੰ ਕੀ ਲੱਗਣੀ? ਅੱਛਾ ਰਠੌਰ ਸਾਹਿਬ, ਮੈਨੂੰ ਰਾਤ ਸੁਪਨਾ ਆਇਆ ਵੀ ਤੁਸੀਂ ਨਾ ਪੈਸਾ ਇਕੱਠਾ ਬੜਾ ਕਰ ਲਿਆ ਤੇ ਤੁਹਾਨੂੰ ਚਾਹੀਦੀ ਸੀ ਪੱਲੀ, ਤੁਸੀਂ ਮੇਰੇ ਕੋਲ ਪੱਲੀ ਲੈਣਾ ਗਾ। ਮੈਂ ਤੁਹਾਨੂੰ ਕਿਹਾ ਵੀ ਇੱਕ ਵਾਰ ਮੈਨੂੰ ਤੂੜੀ ਵਾਲਾ ਅੰਦਰ ਭਰ ਲੈਣ ਦਿਓ, ਪੱਲੀ ਪਾਉਣ ਦੋ ਲੈ ਜਿਓ, ਤੇ ਤੁਹਾਨੂੰ ਮੈਂ ਇੰਨਾ ਹੀ ਕਿਹਾ ਬਸ ਵੀ ਤੂੜੀ ਅੰਦਰ ਕਰਾ ਦਿਓ, ਤੁਸੀਂ ਗੁੱਸੇ ਹੋ ਗਏ ਜਿਹੜੇ ਤੇ ਪੱਲੀ ਤੇ ਲੈ ਜਾਂਦੇ ਜੇ ਚਾਹੀਦੀ ਪੈਸੇ ਪਾਉਣੇ ਸੀ। ਆਹੋ ਸਾਡੇ ਕੋਲ ਤੂੜੀ ਬਹੁਤ ਹੀ, ਇਹਨਾਂ ਕੋਲ ਪੈਸਾ ਬਹੁਤਾ, ਅਸੀਂ ਮਗਰੋਂ ਤੂੜੀ ਇਕੱਠੀ ਕਰਦੀ ਫਿਰੀ ਫਿਰਨੀ ਆ ਤੇ ਇਹਨਾਂ ਨੇ ਪੈਸੇ ਇਕੱਠੇ ਕਰੀ ਫਿਰਨੇ। ਔਰੇਂਜ ਦੇ ਵਿੱਚ ਔਰੇਂਜ ਨਾਲ ਬੜਾ ਸੈੱਟ ਪੈ ਗਿਆ, ਫਲ ਫਲ ਵੀ ਹੁਣ ਕੁਦਰਤੀ ਔਰੇਂਜ ਹੀ ਖਾਂਦੇ ਆ, ਅਧੀਆਂ ਫਾੜੀਆਂ ਫਾੜੀਆਂ। ਸਹੀ ਗੱਲ, ਚੰਗਾ ਚੰਗੀ ਤਰੱਕੀ ਕੀਤੀ ਭਾਜੀ ਹੋਰਾਂ ਨੇ, ਮਿਹਨਤ ਕੀਤੀ। ਆਹੋ ਮਿਹਨਤ ਤੇ ਹੈ ਯਾਰ, ਮਿਹਨਤ ਤਾਂ ਹੋਣੀ ਵੀ ਚਾਹੀਦੀ ਬਾਹਰਲੇ ਮੁਲਕਾਂ ਦੀ, ਜ਼ਿਆਦਾ ਸਮਾਰਟ ਕੰਮ। ਅੱਛਾ ਮੈਂ ਲੈ ਯਾਦ, ਰਾਤ ਮੈਂ ਸੋਚੀ ਜਾਵਾਂ ਤੈਨੂੰ ਮੈਂ ਯਾਦ ਕਰਨ ਡਿਆ ਵੀ ਕਿਹੜੀ ਗੱਲੋਂ, ਉਹ ਮੈਨੂੰ ਬਾਅਦ ਸਵੇਰੇ ਚੇਤਾ ਆਇਆ ਵੀ ਮੈਂ ਕਾਹਤੋਂ ਯਾਦ ਕਰਨ ਡਿਆ। ਯਾਦ ਮੈਂ ਤਾਂ ਕਰਦਾ ਸੀ, ਮੈਂ ਕਿਹਾ ਵੀ ਕਹਿਲ ਸਾਹਿਬ ਸਰਕਾਰੀ ਨੌਕਰੀ ਲੈ ਕੇ ਬਹਿ ਗਿਆ ਆਨੰਦ ਲੈਣ ਡਿਆ, ਮੌਜਾਂ ਲੈਂਦਾ, ਤੂੰ ਭਾਵੇਂ ਘੱਟ ਪੜਿਆ, ਪੜ੍ਹਾਈ ਵੇਖ ਕੇ ਤੇ ਨਿਆਣੇ ਅੱਗੇ ਸਹੁਰੇ ਤੁਹਾਡੇ ਨੇ ਰਿਸ਼ਤਾ ਕੀਤਾ ਤੇ ਤੂੰ ਮਗਰੋਂ ਹੁਣ ਇੱਥੇ ਸਰਕਾਰੀ, ਤੂੰ ਨੀ ਨੌਕਰੀ ਲੈ ਸਕਦਾ, ਨੈਨੀ ਕੋਰਸ ਹੀ ਲੈ ਲਾ
ਸਰਕਾਰੀ। ਪਾਇਆ ਜੀ ਮੇਰੀ ਗੱਲ ਸੁਣੋ, ਸਰਕਾਰੀ ਨੌਕਰੀ ਤੁਸੀਂ ਮੈਨੂੰ ਕਹਿੰਦੇ ਹੋ ਲੈਣ ਨੂੰ?
ਮੈਂ ਪੁੱਛਦਾ ਵੀ ਸਰਕਾਰੀ ਨੌਕਰੀ ਔਖੀ ਆ ਜਾਂ ਟਰਾਈ ਨੀ ਕੀਤੀ, ਜਾਂ ਆਪਣੇ ਪੰਜਾਬੀ ਸਰਕਾਰੀ ਨੌਕਰੀ ਕਦੋਂ ਨੀ ਲੈਂਦੇ?
ਸਰਕਾਰੀ ਨੌਕਰੀ ਨਹੀਂ ਤਾਂ ਜੀ, ਸਰਕਾਰੀ ਨੌਕਰੀ ਕੋਈ ਔਖੀ ਨੀ, ਸਰਕਾਰੀ ਨੌਕਰੀ ਮੇਰੀ ਲੱਗੀ ਸੀ ਕੋਰਟ ਚ।
ਅੱਛਾ ਕੋਰਟ ਚ, ਮਤਲਬ ਕਿ ਕੇਸ ਫੜ ਫੜ ਵਕੀਲਾਂ ਨੂੰ ਦੇਣੇ?
ਨਹੀਂ ਜੀ, ਮੈਂ ਜਦੋਂ ਇੱਥੇ ਮੂਵ ਹੋਇਆ ਸੀ ਨਾ ਸਿਡਨੀ 2020 ਚ, ਤੇ ਮੈਂ ਪੈਰਾਮੈਟਾ ਕੋਰਟ ਆ, ਤੇ ਪੈਰਾਮੈਟਾ ਗੌਰਵ ਦਾ ਨਾਮ ਦੇ ਉੱਥੇ ਕੋਰਟ ਹੈਗਾ ਸਿਡਨੀ ਦਾ ਮਤਲਬ।
ਅੱਛਾ, ਤੇ
ਉਹ ਕੋਰਟ ਦੇ ਵਿੱਚ ਮੈਂ ਕੀਤੀ ਹੈ ਸਰਕਾਰੀ ਜੋਬ। ਬਸ ਉਹੀ ਇਹ ਹੁੰਦਾ ਕਿ ਇੱਕ ਤੇ ਸਰਕਾਰੀ ਜੋਬ ਦਾ, ਇੱਕ ਤਾਂ ਜਿਹੜੀ ਉਹ ਜੋਬ ਦੂਰ ਸੀ ਸਿਟੀ ਦੇ ਵਿੱਚ।
ਅੱਛਾ, ਉਪਰੋਂ
ਤੇ ਦੂਸਰੀ ਗੱਲ ਕਿ 2 ਘੰਟੇ ਲੱਗ ਜਾਂਦੇ ਸੀ ਆਉਣ ਨੂੰ, 2 ਘੰਟੇ ਜਾਣ ਨੂੰ ਟ੍ਰੇਨਾਂ ਤੇ।
ਅੱਛਾ, ਤੇ 1.5-2 ਘੰਟੇ ਕੇ ਕੁਤੋਂ ਦਾ ਕੋਟ ਰਹਿਦਾ ਸੀ, ਕਿਉਂਕਿ ਇੱਥੇ ਜਦੋਂ ਕੋਈ ਗਨਾਹ ਹੀ ਨੀ ਕਿਸੇ ਨੇ ਕਰਨਾ ਤਾਂ ਕੋਟ ਤੋਂ ਚੁੱਪ ਕਰਕੇ ਵਿਹਲੇ ਬੈਠੇ ਹੋਣੇ ਆ। ਬਸ ਉਹ ਕਹਿੰਦਾ ਹੋਣਾ 2 ਟਾਈਮ ਚਾਹ ਲਈ ਆ, ਉਹ ਕਹਿ ਸਾਹਿਬ ਉਹ ਜੱਜ ਕਹਿੰਦਾ ਹੋਣਾ ਤੁਹਾਨੂੰ ਠੌਰ ਸਾਹਿਬ, ਤੇ ਕੰਮ ਹੋਰ ਕੋਈ ਨੀ ਆ।
ਗਨਾਹ ਤੇ ਗਨਾਹ ਵਾਲੇ ਤੇ ਬੜੇ ਸੀ ਇੱਥੇ, ਇੱਥੇ ਕੰਮ ਬੜਾ ਵਧੀਆ ਸੀ, ਪਰ ਉਹ ਸੀ ਕਿ ਮੈਂ ਇਕੱਲਾ ਮੁੰਡਾ ਸੀ ਉੱਥੇ, ਨਾਲ ਕੁੜੀਆਂ ਹੀ ਸੀ ਸਾਰੀਆਂ ਬੁੜੀਆਂ, ਉਹ ਕਦੀ ਕੋਈ ਕੇਕ ਲੈ ਆਈ ਕਦੀ ਕੀ ਲੈ ਆਈ, ਸਾਰਾ ਦਿਨ ਬਸ ਖਾਣ ਪੀਣ ਵਾਲੇ ਬੁੜੀਆਂ ਵਾਲੀਆਂ ਕੰਮ ਦੇ ਸੀ ਇਹ।
ਕਦੇ ਕਹਿੰਦੇ ਹਣੇ
ਮੇਰਾ ਕੰਮ ਹੈਗਾ ਸੀ,
ਵੇਖੋ ਕਿੱਦਾਂ ਨੀ ਸੋਹਣੀ ਆ, ਕਿੱਦਾਂ ਮੇਰੀ ਨੌਂਹ ਪਾਸ ਠੀਕ ਲੱਗਦੀ, ਆ ਕਿਹੜੀ ਚੰਗੀ ਲੱਗੀ ਨੀ ਠੀਕ ਲਾਲ, ਉਹ ਏਦਾਂ ਹੀ ਪੁੱਛ ਪੁੱਛ ਕੇ ਤੇ ਬੰਦੇ ਨੇ ਮੱਤ ਮਾਰ ਛੱਡੀ, ਇਹ ਗੱਲ ਤੇਰੀ ਠੀਕ ਆ, ਦੂਜੇ ਆ ਕੇ ਛੱਡਦੇ ਦੀ ਨੌਕਰੀ ਆ।
ਉਹਨਾਂ ਨੇ ਕਦੀ ਚਾਹ ਪੀ ਲਓ ਜੀ, ਤੇ ਕਦੀ ਬਿਸਕੁਟ ਖਾ ਲਓ ਜੀ, ਤੇ ਕਦੀ ਬ੍ਰੈਡ ਖਾ ਲਓ ਜੀ, ਤੇ ਕਦੀ ਆਹ ਖਾ ਲਓ ਜੀ, ਤੇ ਕੰਮ ਹੁੰਦਾ ਸੀ 9 ਤੋਂ ਲੈ ਕੇ 1 ਵਜੇ ਤੱਕ।
ਅਗਲੀਆਂ ਨਾਲੇ ਤੇਰੀ ਸੇਵਾ ਕਰਦੀਆਂ ਸੀ, ਨਾਲੇ ਉਹਨਾਂ ਨੂੰ ਵੰਡੀ ਜਾਂਦਾ,
ਉਹਨਾਂ ਨੇ ਖਾ ਖਾ ਕੇ ਮੇਰਾ 5 ਕਿਲੋ ਭਾਰ ਵਧਾਤਾ ਕਰਤਾ।
ਚਲੋ ਉਹਦੀ ਤਾਰੀਫ
ਤਾਂ
ਉਹ ਮੈਂ ਸਮਝ ਗਿਆ, ਉਹ ਨੌ ਸਾਡੀ ਕਹਿੰਦੇ ਹੁਣ ਬੰਦਾ ਬਣ ਜਾ, ਤੂੰ ਤੇਰਾ ਭਾਰ ਕਿਉਂ ਵਧਦਾ ਜਾਂਦਾ, ਤੂੰ ਕਦੇ ਖਾਧੀ ਪੀਤੀ ਦੱਸਦਾ ਹੋਣਾ ਵੀ ਆਹ ਗੱਲ। ਉਹ ਕਹਿੰਦੇ ਹੁਣ ਜੇ ਕੱਲ ਨੂੰ ਗਿਆ ਤੇ ਫਿਰ ਤੂੰ ਇੱਥੇ ਖਾਲੀ ਘਰ ਵੇਖੇਗਾ, ਨਿਆਣੇ ਜਾ ਕੇ ਤੇ ਮੈਂ ਲੈ ਜਾਣੀ, ਤੇ ਜਾ ਉਹਨਾਂ ਨੇ ਖਾ। ਮੈਂ ਸਮਝਦਾ ਕਰ ਕਰਕੇ ਕਹਾਣੀ ਇਹ ਆ, ਤੂੰ ਕਿਹੜਾ ਕੱਲਾ ਉਹ ਅੰਤਰਜਾਮੀ ਕਿ ਸਾਡੇ ਨਾਲ ਆਪ ਇਹ ਹੁੰਦੀ, ਜੇ ਕੋਈ ਬੁੜੀ ਪੁੱਛਦੀ ਆ ਵੇਖ ਮੇਰੇ ਘਰ ਵਾਲੇ ਦੇ ਲੱਛਣ,
ਉਹ ਮੈਂ ਹੀ ਹੈ ਕਿ ਅਗਲੀ ਤੋਂ ਹੁਣ ਭਾਵਨਾ ਚ ਬਹਿ ਕੇ ਬਾਂਹ ਫੜ ਕੇ ਲੈ ਜਾਂਦੀ ਤੇ ਉਹ ਗੱਲ ਰਫੜ ਪਾ ਕੇ ਬਹਿ ਜਾਂਦੀ ਕਹਿੰਦੀ ਤੇਰੀ ਬਾਂਹ ਨੂੰ ਹੱਥ ਲਾਇਆ ਕਿਦਾਂ ਮੈਂ ਕਿਹਾ ਉਹਨੂੰ ਕਿਹਾ ਮੈਂ ਕਿਹਾ ਸੀ ਵੀ ਆਹ ਫੜੀ ਜਾਂਦੇ ਉਹ ਮੈਂ ਕਿਹਾ ਕੀ ਹੋਈ ਲੈ ਕੇ ਅਗਲੀ ਕਹਿੰਦੀ ਵੀ ਆਓ ਵੇਖੋ ਲੜਦਾ ਕੋ ਕੁੱਖ ਕਹਿੰਦੇ ਕਹਿੰਦੀ ਤੈਨੂੰ ਬੁੜੀਆਂ ਸਦਨ ਆਉਂਦੀਆਂ ਮੈਂ ਬੰਦੇ ਲੜਦੇ ਹੀ ਘੱਟ ਆ ਉਹ ਬੰਦੇ ਸੱਚ ਲੜਦੇ ਆ ਬੁੜੀਆਂ ਵਿਚਾਰੀਆਂ ਸ਼ਰੀਫ ਕਹਿੰਦੀਆਂ ਕਗਰੇ ਉਹ ਮੈਂ ਕਿਹਾ ਉਹਨਾਂ ਨੇ ਸੱਦਣਾ ਹੁਣ ਜਿਹੜਾ ਕਸੂਰਵਾਰ ਉਹ ਥੋੜਾ ਸੱਦ ਕੇ ਜਾਊਗਾ ਤੇ ਜਿਹੜਾ ਵਿਚਾਰਾ ਬੇਕਸੂਰ ਆ ਉਹ ਸੱਦ ਕੇ ਜਾਊ ਪੰਚਾਇਤ ਦੇ ਮੈਂਬਰਾਂ ਨੂੰ ਇਹ ਤੇ ਤੈਨੂੰ ਕੀ ਦੱਸਾਂ ਮੈਂ ਕਿਹੜੀ ਕਿਹੜੀ ਗੱਲਾਂ ਦੱਸਾਂ ਹੈ ਰਾਜ ਦੀਆਂ ਗੱਲਾਂ ਰਾਜ ਦੀਆਂ ਗੱਲਾਂ ਤੇ ਸਮਾਜ ਦੀਆਂ ਗੱਲਾਂ ਬਹੁਤ ਬੁਰਾ ਹਾਲ ਆ ਇਧਰ ਉਧਰ ਤਾਂ ਜੀ ਜਿਆਦਾ ਹੋਣਾ ਉਧਰ ਭਾਜੀ ਕਿਸ ਤਰ੍ਹਾਂ ਦੇ ਕੇਸ ਜਿਆਦਾ ਆਉਂਦੇ ਨੇ ਉਹ ਤਲਾਕ ਤਲੂਕ ਉਧਰ
ਮੇਰੀ ਤਲਾਕ ਵਾਲਾ ਨੀ ਮੇਰੀ ਮੇਰਾ ਜਿਹੜੀ ਜੋਬ ਲੱਗੀ ਸੀ ਨਾ ਉਹ ਹੈਗੀ ਸੀ ਡਰੱਗ ਕੋਰਟ ਚ ਭਾਜੀ ਏਦਾਂ ਸੀ ਕਿ ਜਿੱਥੇ ਜਿੱਦਾਂ ਵੱਖਰੇ ਵੱਖਰੇ ਕੋਰਟ ਹਾਊਸ ਹੁੰਦੇ ਆ ਤੇ ਇਹ ਡਰੱਗ ਕੋਰਟ ਚ ਏਦਾਂ ਸੀ ਭਾਜੀ ਜਿਹੜਾ ਬੰਦਾ ਦਾਰੂ ਜਾਂ ਡਰੱਗ ਕੀਤੇ ਹੋਏ ਫੜਿਆ ਗਿਆ ਹਨਾ ਜਾਂ ਕੋਈ ਕਹਿ ਲਓ ਡਰਿੰਕ ਡਰਾਈਵਿੰਗ ਚ ਜਾਂ ਕੋਈ ਡਰੱਗ ਡਰਾਈਵਿੰਗ ਚ ਜਾਂ ਕੋਈ ਓਦਾਂ ਬੰਦਾ ਕਿਸੇ ਡਰੱਗ ਕੇਸ ਚ ਫੜਿਆ ਗਿਆ ਤੇ ਉਹ ਬੰਦੇ ਨੂੰ ਫਿਰ ਜਿੱਦਾਂ ਕੋਰਟ ਇੱਕ ਚਾਂਸ ਦਿੰਦਾ ਹੁੰਦਾ ਇੱਥੇ ਕਿ ਵੀ ਤੁਸੀਂ ਕੁਰੈਕਸ਼ਨ ਤੇ ਲੱਗ ਦੋ ਉਹਨਾਂ ਫਿਰ ਇਹ ਹੁੰਦਾ ਕਿ ਉਹਨਾਂ ਦੀ ਹਰ ਪਹਿਲਾਂ ਜਦੋਂ ਬੇਲ ਹੁੰਦੀ ਆ ਬੇਲ ਹੋ ਕੇ ਫਿਰ ਕੋਰਟ ਉਹਨਾਂ ਨੂੰ ਪਾਉਂਦਾ ਕਿ ਤੁਸੀਂ ਹਰ 15 ਦਿਨਾਂ ਬਾਅਦ ਆਉਣਾ ਆ ਤੁਹਾਡੇ ਟੈਸਟ ਹੋਣਗੇ ਇੱਥੇ ਜੇ ਤੁਸੀਂ ਦਾਰੂ ਦਾ ਤੇ ਚਲੋ ਨਹੀਂ ਆਉਂਦੀ ਇੰਨੇ ਚਿਰ ਪਰ ਜਿਹੜੀ ਦੂਜੀ ਡਰੱਗ ਹੁੰਦੀਆਂ ਨੇ ਜਿੱਦਾਂ ਆਮ ਜਿਹੜੇ ਦੂਜੇ ਨਸ਼ੇ ਕੈਮੀਕਲ ਸਿੰਥੈਟਿਕ ਉਹ ਨਸ਼ਿਆਂ ਦਾ ਫਿਰ ਸਾਡਾ ਜਿਹੜਾ ਥੱਲੇ ਕੋਰਟ ਹੁੰਦਾ ਆ ਅਸੀਂ ਸਾਡੇ ਕੋਲ ਫਾਈਲਾਂ ਆਉਂਦੀਆਂ ਨੇ ਵੀ ਇੰਨੇ ਬੰਦਿਆਂ ਨੇ ਆ ਕੇ ਹਾਜ਼ਰੀ ਲਵਾਉਣੀ ਆ ਹਾਜ਼ਰੀ ਲਾ ਕੇ ਅਸੀਂ ਇਹਨਾਂ ਦੇ ਟੈਸਟ ਕਰਨੇ ਹੁੰਦੇ ਸੀ ਵੀ ਇਹਨਾਂ ਨੇ ਪਿਛਲੇ 15-20 ਦਿਨ ਚ ਜਾਂ ਮਹੀਨੇ ਚ ਕੋਈ ਡਰੱਗ ਤਾਂ ਨਹੀਂ ਲਈ ਫਿਰ ਡਰੱਗ ਜੇ ਲਈ ਹੁੰਦੀ ਸੀ ਫਿਰ ਉਹਨੂੰ ਅਸੀਂ ਉੱਪਰ ਜੱਜ ਕੋਲ ਭੇਜਣਾ ਹੁੰਦਾ ਸੀ
ਬੜੇ ਭੈੜੇ ਹੁੰਦੇ ਡਰੱਗ ਕਹਿੰਦੇ ਹੋਣੇ ਕੋਈ ਨੀ ਤੂੰ ਜੇ ਦੱਸਦਾ ਨਾ ਮੇਰੇ ਬਾਰੇ ਤੈਨੂੰ ਫੇਰ ਦੱਸਾਂਗੇ ਉਹ ਡਰਾਵਾ ਜਾਂ ਵੀ ਦੇ ਦਿੰਦੇ ਹੁਣ ਅੱਖਾਂ ਜਿਹਾ ਲੱਗ ਗਿਆ
ਬਿਲਕੁਲ ਬਹੁਤ ਜ਼ਿਆਦਾ ਤਾਜੀ ਇਹ ਤਾਂ ਦੋ ਬੰਦੇ ਹੁੰਦੇ ਆ ਨਾ ਉੱਥੇ ਜਿੱਦਾਂ ਇੱਕ ਬੰਦੇ ਨੂੰ ਅਸੀਂ ਇਹਦਾ ਟੈਸਟ ਕਰ ਰਹੇ ਹਾਂ ਦੋ ਬੰਦੇ ਨੂੰ ਕਰਨਾ ਪੈਂਦਾ ਆ ਦੇਖ ਕੇ ਵੀ ਕਿਤੇ ਕੋਈ ਪ੍ਰੋਸੀਜਰ ਜਿਹੜਾ ਆ ਲੀਕ ਤਾਂ ਨੀ ਹੋਇਆ
ਮੇਰੇ ਹਿਸਾਬ ਨਾਲ ਉਹ ਜਿਹੜਾ ਦਿਮਾਗ ਚ ਬਹਿ ਗਏ ਨਾ ਗੱਲ ਉਹ ਨੀ ਕੋਈ ਛੱਡਦੇ ਸਹੀ ਗੱਲ
ਜੀ ਨਹੀਂ ਛੱਡਦੇ ਹੈਗੇ ਕੁੜੀਆਂ ਵੀ ਬਹੁਤ ਨੇ ਯਾਰ ਆਪਣੀ ਕਮਿਊਨਿਟੀ ਦੀਆਂ ਵੀ ਕਈ ਮਤਲਬ ਬਹੁਤ ਘੱਟ ਨੇ ਆਪਣੀ ਕਮਿਊਨਿਟੀ ਦਾ ਪਰ ਕੁੜੀਆਂ ਮੁੰਡੇ ਆਪਣੀ ਕਮਿਊਨਿਟੀ ਦੇ ਵੀ ਕਈ ਹੁੰਦੇ ਸੀ
ਨਹੀਂ ਕੋਈ ਬੰਦਾ ਪੰਜਾਬੀ ਫੜ ਹੋਇਆ ਜਿਹੜਾ ਕਹਿੰਦਾ ਉਹ ਭਾਜੀ ਮਿਹਨਤੀ ਆ ਦੇਣੇ ਮੂਹਰੇ ਮਹਿੰਦੀ ਛਡਾ ਲੈਣਾ ਬਾਕੀ ਤੇ ਚਲੋ ਤੁਸੀਂ ਛੱਡੇ ਕੋਈ ਨਹੀਂ ਹੁੰਦੇ ਏਦਾਂ ਵੀ ਬੰਦਾ ਫਾਇਦਾ ਚੱਕ ਲੈਂਦਾ ਮੋਸ਼ਨਲ ਵੀ ਕਰ ਲੈਂਦਾ ਉਹ ਯਾਰ ਭਾਜੀ ਮੰਮੀ ਸਾਡੀ ਬਿਮਾਰ
ਡੇਲੀ ਦੇ ਅਸੀਂ ਜਿਹੜੇ 35-50 ਤੱਕ
ਅੱਛਾ
ਇਹਦੇ ਵਿੱਚੋਂ ਘੱਟੋ ਘੱਟ ਜੇ ਆਪਾਂ ਕਹੀਏ 4-5 ਇੰਡੀਅਨ ਹੋ ਜਾਂਦੇ ਸੀ 10%
ਪੰਜਾਬੀ ਕਿੰਨੇ ਸੀ
ਪੰਜਾਬੀ ਵਿੱਚੋਂ ਇੱਕ ਅੱਧਾ ਹੀ ਹੁੰਦਾ ਸੀ ਤੇ ਬਾਕੀ ਹੋ ਜਾਂਦੇ ਸੀ
ਪੰਜਾਬੀਆਂ ਦੇ ਲਾਂਤ ਵੀ ਪਾਉਂਦੇ ਹੋਣੇ ਸ਼ਰਮ ਕਰ ਤੂੰ ਕੱਲਾ ਹੀ ਆਇਆ ਜਦੋਂ ਦਾ ਤੂੰ ਐ ਹਰੇਕ ਨੂੰ ਕਹਿੰਦਾ ਹੋਣਾ ਤੂੰ ਜਦੋਂ ਦਾ ਮੈਂ ਕੋਰਟ ਚ ਲੱਗਾ ਪਹਿਲਾਂ ਪੰਜਾਬੀ ਵੇਖਿਆ ਸ਼ਰਮ ਕਰ ਤੂੰ
ਨਾ ਇੱਕ ਉੱਥੇ ਮੈਂ ਸੀ ਪੰਜਾਬੀ ਇੱਕ ਆਪਣਾ ਜਿਹੜਾ ਉੱਥੇ ਥਾਣੇਦਾਰ ਸੀ
ਉਹਨੂੰ
ਕਹਿੰਦੇ ਆ
ਅੱਛਾ ਉਹ ਵੀ ਪੰਜਾਬੀ
ਸ਼ੈਰਿਫ ਸੀ ਹਾਂ ਜਿਹੜਾ ਉੱਥੇ ਸਿਕਿਉਰਿਟੀ ਦਾ ਇੰਚਾਰਜ ਸੀ ਨਾ
ਅੱਛਾ ਉਹ ਵੀ ਪੰਜਾਬੀ
ਉਹ ਤਾਂ ਹਾਲੇ ਵੀ ਉੱਥੇ ਸੀ ਹਾਂ
ਉਹਨੇ ਜਿਹੜੀ ਸਰਕਾਰੀ ਨੌਕਰੀ ਚ ਪੈਸਾ ਥੋੜਾ ਜਿਹਾ ਪ੍ਰਾਈਵੇਟ ਨਾਲੋਂ ਜ਼ਿਆਦਾ ਨਹੀਂ ਜਾਂ ਇੱਕੋ ਜਿਹਾ ਕੰਮ
ਡਿਪੈਂਡ ਆ ਪੈਸਾ ਕਈ ਸਰਕਾਰੀ ਨੌਕਰੀਆਂ ਚ ਪੈਸਾ ਠੀਕ ਆ ਕਈਆਂ ਚ ਐਵਰੇਜ ਹੈਗੀ ਆ
ਸੁਵਿਧਾਵਾਂ ਸਰਕਾਰੀ
ਸੁਵਿਧਾਵਾਂ ਏਦਾਂ ਨੇ ਕਿ ਸਰਕਾਰੀ ਨੌਕਰੀ ਦੇ ਵਿੱਚ ਉਹਨਾਂ ਨੂੰ $16,000 ਜਿਹੜਾ ਆ ਉਹ ਟੈਕਸ ਫ੍ਰੀ ਮਿਲ ਜਾਂਦਾ ਜਿੱਦਾਂ ਅਗਰ ਤੁਹਾਡੀ ਇਨਕਮ 80,000 ਆ ਅਗਰ ਕਿਸੇ ਨੂੰ ਸਰਕਾਰੀ ਨੌਕਰੀ ਆ ਜਾਂ ਨੋਨ ਪ੍ਰੋਫਿਟ ਆ ਕੰਪਨੀ ਆ ਉਹਦੇ ਵਿੱਚ ਉਹਨਾਂ ਨੂੰ 16,000 ਤੇ ਟੈਕਸ ਨੀ ਪੈਣਾ ਤੇ 80 ਤੇ 16 ਮਾਈਨਸ ਕਰ ਦੋ ਉਹਨਾਂ ਨੂੰ 65,000 ਤੇ ਟੈਕਸ ਪੈਣਾ ਆ ਪੈਂਟ ਦੇ ਨਾਲ ਪੈਂਟ ਤੋਂ ਉੱਪਰਲੀ ਜਿਹੜੀ ਸਲੈਬ ਹੁੰਦੀ ਉੱਥੇ ਤਾਂ ਟੈਕਸ ਜ਼ਿਆਦਾ ਹੋ ਜਾਂਦਾ ਨਾ, ਏਦਾਂ ਦਾ ਬਚਦਾ ਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੁਝ ਹੋਰ ਫੈਸਿਲਿਟੀਜ ਨੇ ਜਿੱਦਾਂ ਸਰਕਾਰੀ
ਉਹ ਸੁਵਿਧਾਵਾਂ ਦੇ ਦਿੰਦੇ ਹੋਣੇ ਆ, ਹੋਰ ਲੈਟਰ ਫਟਮ ਜਾ ਘੁੰਮ ਘੁੰਮ ਆਓ ਏਦਾਂ ਕਹਿੰਦੇ ਹੋਣੇ, ਕੋਈ ਨੀ ਕੰਮ ਆਓ ਤੁਸੀਂ ਕੋਈ ਨੀ। ਚਲੋ ਓਦਾਂ ਨੀ ਕਹਾਂਗਾ, ਜਿਹੜੀ ਵੀ ਸੁਵਿਧਾ ਮਿਲ ਜਾ, ਬਾਕੀ ਜਿਹੜਾ ਕੰਮ ਅਗਲਿਆਂ ਨੂੰ ਫਿੱਟ ਬਹਿ ਗਿਆ ਅਗਲਾ ਉਹ ਛੱਡਦਾ ਥੋੜਾ
ਜੀ। ਇਹ ਤਾਂ ਗੱਲ ਤਾਂ ਹੈ ਜੀ ਹੈ। ਤੇ ਰਠੌਰ ਸਾਹਿਬ ਜੀ
ਕੰਮ ਤੇ ਤਾਂ ਜੀ ਸਰਕਾਰੀ ਕੰਮ ਤੇ ਠੀਕ ਆ, ਪਰ ਉਹ ਇਹੀ ਹੈ ਕਿ ਜਿਹੜੇ ਬੰਦੇ ਨੇ ਕੰਮ ਕਰਨਾ ਫਿਰ ਜੋਬ ਕਰਨੀ, ਉਹਦੇ ਉੱਤੇ ਜੋਬ ਚਾਹੇ ਸਰਕਾਰੀ ਪ੍ਰਾਈਵੇਟ ਦੋਨੇ ਇੱਕੋ ਬਰਾਬਰ ਹੀ ਨੇ ਇੱਥੇ।
ਬੜਾ ਫਰਕ ਨੀ ਜਿੱਥੇ ਉਹ ਗੱਲ ਇਹ ਆ ਵੀ ਇੱਥੇ ਵੈਸੇ ਹੀ ਆਮ ਬੰਦੇ ਦੀ ਜਿਹੜੀ ਨਾ ਉਹ ਤਨਖਾਹ ਓਨੀ ਕੁ ਹੋ ਜਾਂਦੀ ਹੈ, ਜਿਹਦੇ ਵਿੱਚ ਮੈਨੂੰ ਲੱਗਦਾ ਲੋੜ ਹੀ ਨਹੀਂ ਸਰਕਾਰੀ ਨੌਕਰੀ ਦੀ ਇੱਥੇ ਤੇ ਹੋ ਜਾਂਦਾ ਨਾ।
ਉਹਦੇ 'ਚ ਕਮਿਟਮੈਂਟ ਵੀ ਹੁੰਦੀ ਨਾ ਸਾਰੀ, ਸਰਕਾਰੀ ਨੌਕਰੀ ਦੇ ਮੁੰਡੇ ਕੋਈ ਫਾਇਦੇ ਤੁਹਾਨੂੰ ਚਾਹੀਦਾ ਹੀ ਆ।
ਇਹ ਤਾਂ ਹੈ ਹੀ ਆ। ਜਿਹੜਾ ਤੁਸੀਂ ਨਿਆਣਿਆਂ ਦੇ ਲਈ ਸਮਾਂ ਜਾਂ ਆਪਣੇ ਬਹੁਤ ਚਾਅ ਇੱਛਾਵਾਂ ਨੂੰ ਛੱਡਦੇ ਆ ਨਾ, ਨਿਆਣਾ ਇਹਦਾ ਬਾਅਦ ਵਿੱਚ ਮੁੱਲ ਮੋੜਦਾ, ਕਿਉਂਕਿ ਕੁਦਰਤ ਦਾ ਨਿਯਮ ਉਹ ਭਾਜੀ ਨੇ ਕਹਿਣਾ ਭਾਜੀ ਕੁਛ ਕੀ ਕਹਿਣਾ, ਨਹੀਂ ਮੈਂ ਤਾਂ ਕੁਛ ਨੀ ਕਿਹਾ, ਡੇਡੂ ਨੂੰ ਕੁਛ ਕਹਿੰਦਾ ਹੋਣਾ, ਨਹੀਂ ਮੈਂ ਤੇ ਇਹ ਕਹਿਣ ਲੱਗਾ ਸੀ ਨਹੀਂ ਮੈਂ ਤੇ ਟੀਡੂ ਭਾਜੀ ਨੂੰ ਕਿਹਾ ਸੀ, ਮੈਂ ਭਾਜੀ ਹੋਰਾਂ ਨੂੰ ਗਾਣੇ ਦਾ ਵੀ ਪੁੱਛ ਲਓ ਕਿਹੜਾ ਫਿਰ ਜਦ ਤੱਕ ਕੱਢ ਰੱਖਣਗੇ, ਉਹ ਗਾਣਿਆਂ ਦਾ ਕੋਈ ਨਹੀਂ।
ਗਾਣਾ ਤਾਂ ਮੈਨੂੰ ਗੱਲਾਂ ਹੀ ਵਧੀਆ ਲੱਗਦੀ ਤਾਂ ਜੀ। ਆਪਣਾ
ਹੈਪੀ ਨੇ ਨਾ ਦੱਸਿਆ, ਉਹਨੇ ਵੀ ਨੀ ਕੰਜਰ ਨੇ, ਉਹਦੀ ਮਾਂ ਨੇ ਨਾ ਲਿਖ ਕੇ ਆਲੂ ਪੀਣੀ ਜੋ ਸਮਾਨ ਜਿਹੜਾ ਲਿਆਉਣਾ ਸੀ ਲੋਹੀਆਂ ਨੂੰ, ਉਹ ਹੈਪੀ ਨੂੰ ਫੜਾ ਦਿੱਤਾ। ਹੈਪੀ ਨੇ ਉਹ ਪਿੱਛੇ ਕਿਤਾਬਾਂ ਦੇ ਵਿੱਚ ਇਹਦਾ ਲਾ ਕੇ ਤੇ ਉਹ ਮੁੜ ਗਿਆ, ਉਹਨੇ ਕਿਹਾ ਵੇਖ ਲਿਆ ਇਹਨਾਂ, ਉਹ ਕੁੜੀ ਨੇ ਪੜ੍ਹਿਆ ਹੀ ਨਹੀਂ, ਡਰਦੀ ਨੇ ਵੀ ਖਰੇ ਕੋ ਉਦਾਂ ਦੀ ਗੱਲ ਲਿਖੀ ਹੋਈ ਇਹ ਨਾ, ਮੈਂ ਪੜ੍ਹ ਕੇ ਮਗਰੋਂ ਹਾਂ ਜਾਂ ਨਾ ਕੁਛ ਕਹਿ ਦਊ। ਉਹਨੇ ਜਾ ਕੇ ਸਿੱਧੀ ਸ਼ਿਕਾਇਤ ਲਾ ਤੀ ਵੀ ਇਹਨੇ ਪ੍ਰੇਮ ਪੱਤਰ ਮੈਨੂੰ ਲਿਖਿਆ, ਉਹ ਪੰਚਾਇਤ ਵੀ ਗਾਂ ਉਦਾਂ ਦੇ ਉਦਾਂ ਤੇ ਕਦੇ ਸੁਖਪ੍ਰੀਤ ਗਲਤੀ ਕਰਦੀ, ਮੈਨੂੰ ਕਹਿਤਾ ਕਹਿੰਦੀ ਮੁੰਡਾ ਤੁਹਾਡਾ, ਮੈਂ ਮੁੰਡਾ ਹੀ ਛਤਰਾ ਦੇਣ ਲੱਗਾ ਸੀ ਤੇ ਮੁੰਡਾ ਚੱਲੇ ਵੀ ਸੁਖਪ੍ਰੀਤ ਤੋਂ ਗਿਆ। ਅੱਛਾ ਇਹਨੂੰ ਪਤਾ ਸੀਗਾ ਵੀ ਇਹ ਬਚਾ ਵੀ ਇਹ ਸਕਦੀ ਆ, ਸਰਪੰਚ ਨੀ ਕੋਈ ਚਲੇ ਗਿਆ ਤੇ ਉਹ ਕਹਿੰਦੇ ਮੁੰਡੇ ਨੂੰ ਮਾਰਨਾ ਨੀ, ਮੈਂ ਕਿਹਾ ਮੈਂ ਛੱਡਣਾ ਨੀ ਤੂੰ ਕਹਿੰਦੀ ਮਾਰਨਾ, ਫਿਰ ਮਗਰੋਂ ਬਾਅਦ ਦੇ ਵਿੱਚ ਜਦੋਂ ਘਰੇ ਆ ਕੇ ਉਹਨੇ ਮਾਂ ਨੂੰ ਦੱਸਿਆ ਤੇ ਮਾਂ ਕਹਿੰਦੀ ਉਹ ਤਾਂ ਮੈਂ ਭੇਜਿਆ ਸੀ ਵੀ ਸਬਜ਼ੀਆਂ ਸੁਬਜ਼ੀਆਂ ਲਿਆਉਣ ਲਈ, ਜਦੋਂ ਰੁੱਕਾ ਪੜਿਆ ਉਹਦੇ ਵਿੱਚ ਲਿਖਿਆ ਹੋਇਆ ਕਿਲੋ ਕਹਿੰਦੇ ਫਲਾਣਾ ਡੈਂਗੜਾ, ਸਾਰੇ ਸ਼ਰਮਿੰਦਾ ਹੋਏ। ਫਿਰ ਮੈਂ ਤਾਂ ਨੀ ਹੋਇਆ, ਮੈਂ ਕਿਹਾ ਕੋਈ ਗੱਲ
ਨਹੀਂ। ਇੱਕ ਗੱਲ ਸੁਣੋ, ਐਡਾ ਵੱਡਾ ਬਲੇਮ ਲਾਣ ਤੋਂ ਪਹਿਲਾਂ ਵੀ ਉਹਨਾਂ ਨੇ ਲੈਟਰ ਪੜਿਆ ਨੀ,
ਉਹ ਬਾਬਾ ਪਿੰਡਾਂ ਇੰਨਾ ਨਹੀਂ ਹੁੰਦਾ ਵੀ ਪੜ੍ਹ ਕੇ ਤੇ ਪੂਰਾ ਪਹਿਲਾਂ ਦੋ ਦਿਨ ਰੱਖ ਛੱਡੋ,
ਫਿਰ
ਸ਼ਦਾਈ ਤੇ ਆ ਵੀ ਤੂੰ ਦੱਸ ਗਿਆ ਮੰਮੀ ਤੇਰੀ ਨੇ ਦਿੱਤੀ ਆ ਚਿੱਠੀ ਪੱਤਰ ਜੋ ਵੀ ਆ, ਇਹਨੇ ਨਾ ਉਹਦੀਆਂ ਪਿੱਛੇ ਕਿਤਾਬਾਂ ਜਿਹੜੀਆਂ ਉਹ ਪਿੱਛੇ ਸਟੈਂਡ ਜਿਹੜੀਆਂ ਹੁੰਦੀਆਂ ਉੱਥੇ ਇਹਦਾ ਫਸਾ ਲਾ ਕੇ ਤੇ ਸੰਗ ਦਾ ਮੈਨੂੰ ਪਾਪਾ ਸੰਗ ਬੜੀ ਬੁੜੀਆਂ ਕੁੜੀਆਂ ਤੋਂ ਲਾ ਦੀ, ਮੈਂ ਸੰਗ ਤੇ ਉਹਨਾਂ ਤੇਰੀ ਲਾ ਦੇਣੀ ਸੀ ਜੇ ਫੜਿਆ ਜਾਂਦਾ, ਉਹ ਸੰਗ ਦੇ ਨੇ ਕਿਹਾ ਇਹਨੇ ਵੀ ਆ ਮਾਂ ਤੁਹਾਡੀ ਨੇ ਭੇਜਿਆ ਸੌਦੇ ਪੱਤੇ ਆ। ਉਹਨਾਂ ਜਦੋਂ ਇਹਦਾ ਮੁੜਦਾ ਵੇਖਿਆ ਤੇ ਪਿੱਛੇ ਰੁਕਾ ਵੇਖਿਆ, ਉਹਨਾਂ ਗੱਲ ਸਮਝ ਗਈਆਂ, ਉਹ ਤਾਂ ਗਈਆਂ ਨੀ ਇੱਥੇ ਟਿਊਸ਼ਨ ਤੇ, ਰਾਜ ਹੀ ਮੁੜ ਆਈਆਂ ਰਾਜ ਮੁੜ ਕੇ ਪਹਿਲਾਂ ਸੁਖਪ੍ਰੀਤ ਸਰਪੰਚ ਨੇ ਉਹਨੂੰ ਮੈਨੂੰ ਟੈਲੀਫੋਨ, ਮੈਂ ਉਹਦੀ ਮਾਂ ਨੂੰ ਨਿਆਣਿਆਂ ਦੇ ਨੂੰ ਤੇ ਮਾਂ ਨੇ ਮੁੰਡਾ ਕੁੱਟਣ ਲੱਗੀ ਤੇ ਮੁੰਡਾ ਭੱਜ ਕੇ ਸੁਖਪ੍ਰੀਤ ਦੇ ਜਾ ਪਹੁੰਚਿਆ, ਜਦ ਤੱਕ ਸਾਰੀ ਵਾਰਦਾਤ ਹੋਈ ਮੈਂ ਕਿਹਾ ਮੈਂ ਝੰਬਦਾ ਤੈਨੂੰ, ਮਗਰੋਂ ਪਤਾ ਲੱਗਾ ਵੀ ਗੱਲ ਆ ਹੋਈ ਆ ਤੇ ਬਚ ਗਿਆ।
ਅਸੀਂ ਤੇ ਅਗਲੇ ਦਿਨ ਮਤਲਬ ਸਾਡੇ ਕੰਨ ਮੈਂ ਤਾਂ ਕੰਨ ਪੂਰੀ ਚੰਗੀ ਤਰ੍ਹਾਂ ਸਾਫ਼ ਕਰ ਲਈ
ਵੀ ਪਾਊ ਕੋਟ
ਕਈ ਵਾਰ ਕੋਈ ਗੱਲ
ਪਾਊ ਕਰੇ, ਤੂੰ ਸੋਚਿਆ ਹੋਣਾ ਵੀ ਮੁੰਡਾ ਕੁੱਟ ਕੇ ਤਾਇਆ ਉਹ ਅਜੇ, ਮੈਨੂੰ ਪਤਾ ਸੀ ਵੀ ਤੁਸੀਂ ਸੋਚਿਆ ਹੋਣਾ ਵੀ ਇਨਸਾਫ਼ ਪਸੰਦ ਬੰਦਾ, ਇਹਨੇ ਨੀ ਵੇਖਣਾ ਆਪਦਾ ਕਿਹੜਾ ਬਗਾਨਾ ਕਿਹੜਾ ਝੰਬੂਗਾ, ਜਦੋਂ ਮੈਂ ਝੰਬੜਾ ਵੀ ਸੱਚੀ ਸੀ ਜਿੱਦਾਂ ਭਾਈ
ਨਾਲ ਇਹਦੇ ਭਾਈ ਦੇ ਵੀ ਪੈਣਗੀਆਂ
ਓਹਨੇ ਭਾਜੀ ਹੋਰਾਂ ਨੇ ਕਾਹਦੇ ਪੈਣੀ ਉਹ ਭਾਜੀ ਹੋਰੀ ਤੇ ਮੈਂ ਸੋਚਦਾ ਕੁੱਟੇ ਰਿਹਾ ਮੈਂ ਕੁੱਟਦਾ ਰਹੀ ਨਾ ਬਲਤੇ ਉਦੋਂ ਦਫ਼ਾ ਮੈਨੂੰ ਗੁੱਸਾ ਉਹਦੇ ਤੇ ਹੀ ਜ਼ਿਆਦਾ ਸੀਗਾ
ਆਇਆ ਜੀ ਟਾਈਮ 15 ਮਿੰਟ ਹੋ ਗਿਆ ਤੇ ਚਲੋ ਤੁਸੀਂ ਕਰੋ ਜੀ ਕੰਟੀਨਿਊ
ਮੈਂ ਗਾਣਾ ਫਿਰ ਨਹੀਂ ਸੁਣਾ ਤੈਨੂੰ ਕੋਲੋਂ ਸੁਣਾ ਦਈਏ ਕਿਹੜਾ ਸੁਣਦਾ ਐਸ ਪੀ ਬਾਲਾ ਸੁਬਰਮਨੀਅਮ ਦਾ ਤਾਂ ਜੀ ਬਹੁਤ ਸੁਣਦਾ ਭਾਜੀ ਹੋਰੀ ਅਗਲੇ ਜਿਹੜੇ ਗੀਤ ਸੰਗੀਤ ਵੱਲ ਨੂੰ ਆਪਾਂ ਵਧਦੇ ਹੋਏ ਤੇ ਫਿਰ ਅਗਲੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਾਂਗੇ ਬਹੁਤ ਸਾਰੇ ਦੋਸਤ ਆਪਣੇ ਪਹੁੰਚੇ ਵੀ ਹੋਏ ਨੇ ਤੇ ਚੰਦਨ ਸੰਧੂ ਸਾਹਿਬ ਵੀ ਤਾਜੀ ਪਹੁੰਚ ਚੁੱਕੇ ਨੇ ਉਹ ਬੱਲੇ ਬਈ ਸਪਾਂਸਰ ਸਾਹਿਬ ਆਪਣੇ ਆਏ ਆ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਜੀ ਤਾਜ ਬਹੁਤ ਧੰਨਵਾਦ ਤੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਤੇ ਬਹੁਤ ਸ਼ੁਕਰਾਨਾ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਤਾਜ ਜੀ ਮਨਦੀਪ ਭਾਜੀ ਕਿਵੇਂ ਸਿਹਤਾਂ ਠੀਕ ਠਾਕ ਨੇ ਜੀ ਉਹ ਸਿਹਤਾਂ ਹਾਲ ਚਾਲ ਬਸ ਏਦਾਂ ਠੀਓ ਠੱਪਾ ਤੋਰੀ ਫਿਰਦੇ ਜਨਰਲ ਸਾਹਿਬ ਤੁਸੀਂ ਆਪਣਾ ਸੁਣਾਓ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਕੱਲ ਨੀ ਆਏ ਕੱਲ ਤੇ ਤੁਸੀਂ ਨੀ ਆਏ ਆਖਰ ਮੈਨੂੰ ਲੱਗਾ ਵੀ ਕੱਲ ਇਹ ਨੀ ਆਏ ਕਹਿੰਦੇ ਜੀ ਅਰਦਾਸ ਕਰਦਾ ਮਾਲਕ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਤੇ ਕਾਫੀ ਕੱਲ ਫਿਰ ਫਰਲੋ ਮਾਰ ਗਿਆ ਤੁਸੀਂ ਉਹ ਕੱਲ ਭਰਾਵਾ ਲੋਲੀ ਨੂੰ ਵਿਖਾਉਣਾ ਸੀਗਾ ਜਰੂਰੀ ਵੀ ਸੀ ਮੈਨੂੰ ਹੁਕਪ੍ਰੀਤ ਕਹਿੰਦੀ ਸਾਰੀ ਰਾਤ ਹੀ ਨੀ ਸੁਤਾ ਤੇ ਹਾਏ 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 ਕਰੀ ਹਾਏ ਹਾਏ ਕਿੱਦਾਂ ਕਰੀ ਜਾਂਦਾ ਨਾਲੇ ਤਾਂ ਮੂੰਹ ਚ ਪੈਫਲਾ ਹੈ ਪੈਫ ਵਿੱਚ ਦੀ ਕਹਿੰਦੀ ਮੈਨੂੰ ਸੁਣਦੀ ਸੀ ਹਾਏ 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 ਉਹ ਪੈਪ ਕਿਤੇ ਬੜਾ ਬਹੁਤ ਵੱਡਾ ਭੋਰਾ ਕਿਤੇ ਪੈਪ ਆ ਥੋੜੀ ਥੋੜੀ ਹਾਏ ਹਾਏ ਸੁਣਦੀ ਹੋ ਕਹਿੰਦੇ ਕਿਤੇ ਲੋਲੀ ਵਾਲੇ ਮਸਲੇ ਤਾਂ ਨੀ ਵੀ ਅੱਡ ਗਿਆ ਅੜ ਗਿਆ ਉਹਨੇ ਨੇ ਮਸਲਾ ਤੇ ਨਹੀਂ ਸੀ ਹੋਇਆ ਮਸਲਾ ਤੇ ਚਲੋ ਸਾਲਵ ਹੋ ਗਿਆ ਸੀ ਹੁਣ ਜਿਹੜਾ ਪਾਪ ਹੋ ਗਿਆ ਉਹਦਾ ਪਛਤਾਪ ਵੀ ਕਰਨਾ ਕਿ ਤੇ ਲੈ ਕੇ ਵੀ ਹੁਣ ਮੈਨੂੰ ਹੀ ਜਾਣਾ ਪੈਂਦਾ ਕਾਹਤੇ ਜਾਂਦੇ ਹੁਣ ਮਾਰਸੜੀ ਚ ਕਰਾਈ ਦੀ ਆ ਸਾਈਕਲ ਤੇ ਜਾਈਦਾ ਅੱਧੀ ਵਾਟ ਉਹ ਚਲਾਉਂਦਾ ਅੱਧੀ ਵਾਟ ਮੈਂ ਚਲਾਉਂਦਾ ਬੱਲੇ 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 ਮਰੀਜ਼ ਤੋਂ ਤੁਸੀਂ ਸਾਈਕਲ ਚਲਵਾਉਣੇ ਹੋਰ ਮਰੀਜ਼ ਤੋਂ ਕੀ ਟਾਟਾ ਸੂਮੋ ਚਲਵਾ ਲਈਏ ਮਰੀਜ਼ ਭਾਰਾ ਹੀ ਬਾਹਲਾ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਸਾਰਾ ਭਾਰ ਨਾ ਇੱਕ ਪਾਸੇ ਪਾ ਆਪਾਂ ਵੱਜਾਂਗੇ ਕਾਹੇ 'ਚ ਉਹ ਕਦੇ ਇੱਧਰ ਨੂੰ ਭਾਰ ਪਾਉਂਦਾ ਕਦੇ ਉੱਧਰ ਨੂੰ ਜਾਂ ਤਾਂ ਬਦਲਾ ਲੈਣ ਨੂੰ ਫਿਰਦਾ ਕਹਿੰਦਾ ਹੁਣ ਇਹਦੀ ਵੀ ਲੱਤ ਬੰਨ ਟੁੱਟ ਜਾਏ ਤਾਂ ਇਕੱਠੇ ਹੀ ਜਾਇਆ ਕਰਾਂ ਤੇ ਮੈਂ ਪੁੱਤ ਮੇਰਾ ਸਾਈਕਲ ਚਲਾਇਆ ਉਦੋਂ ਦਾ ਜਦੋਂ ਜੰਮਿਆ ਤੇ ਮੈਨੂੰ ਜੋ ਮਰਜ਼ੀ ਕਰੀਦਾ ਕਾਠੀਆਂ ਜਿਹਨੂੰ ਮਰਜ਼ੀ ਮੁੜ ਜਾ ਉਹਨੂੰ ਲੱਗਦਾ ਸਟੇਰਿੰਗ ਖਰਿਆ ਪਿੱਛੇ ਮੁੜ ਜਾਣਾ ਚਾਹੀਦਾ ਆਪਦੇ ਜਿੱਤੋਂ ਹਟੇ ਨਾ ਮੈਂ ਡਾਕਟਰ ਨੂੰ ਕਿਹਾ ਮੈਂ ਕਿਹਾ ਉਹਨੂੰ ਨੀਂਦੀ ਦੀ ਗੋਲੀ ਦੇ ਤਾਂ ਮੈਨੂੰ ਆਪ ਕੰਧ ਕੂ ਕਿਸੇ ਚ ਮਾਰਨ ਨੂੰ ਫਿਰਦਾ ਗੱਡੀ ਗੁੱਡੀ ਮੈਂ ਜਦੋਂ ਆਉਂਦੀ ਆ ਪਿੱਛੋਂ ਇੱਕ ਪਾਸੇ ਨੂੰ ਹੋ ਜਾਂਦਾ ਕਹਿੰਦਾ ਇੰਨਾ ਬੰਦਾ ਤੇ ਤੂੰ ਕਹਿੰਦਾ ਬੜਾ ਮਾਣ ਬੰਦਾ ਵੀ ਤੂੰ ਏਦਾਂ ਦੇ ਬੰਦੇ ਨੂੰ ਨਾਲ ਲੈ ਕੇ ਆ ਤੁਸੀਂ ਨੀ ਨਾ ਦੱਸਿਆ ਵੀ ਤੁਸੀਂ ਮਾਰਿਆ ਆਹੋ ਫਿਰ ਹੁਣ ਮੈਂ ਉਹਨੂੰ ਦੱਸ ਕੇ ਪੁਲਿਸ ਕੇਸ ਪਾਉਣਾ ਤੇ ਕਹਿੰਦਾ ਤੂੰ ਬੰਦਾ ਬਾਹਲਾ ਚੰਗਾ ਯਾਰ ਤੈਨੂੰ ਮਾਰਨ ਨੂੰ ਫਿਰਦਾ ਤੂੰ ਇਹਨੂੰ ਬਚਾਉਣ ਨੂੰ ਫਿਰਦਾ ਲੋਲੀ ਫੇਮ ਗਲਾਈਆਂ ਕਰੇ ਡਾਕਟਰਾਂ ਨੂੰ ਦੱਸੇ ਆਪਦੇ ਚਿੱਤੋਂ ਵੀ ਇਹ ਕਿਹੜਾ ਘੱਟ ਕੀਤੀ ਮੈਂ ਪੁੱਤ ਜੋ ਮਰਜ਼ੀ ਕਰੀ ਜਾ ਜਦੋਂ ਤੂੰ ਦੱਸਣ ਵਾਲਾ ਹੋਣਾ ਉਹ ਤੁਹਾਨੂੰ ਤਾਂ ਡਾਕਟਰ ਜਿੱਦਾਂ ਕਹਿੰਦਾ ਕਾਂ ਹਰੇ ਜਵਾਬ ਹੀ ਦੇ ਜਾ ਤਾਇਆ ਜੀ ਹਾਂ ਬੋਲੋ ਤੇ ਤੁਸੀਂ ਕਿਸੇ ਦਾ ਮਾੜਾ ਕਾਹਦਾ ਸੋਚਣਾ ਉਹਨੇ ਮਾੜਾ ਮੈਂ ਕਹਿੰਦਾ ਮੈਂ ਤਾਂ ਡਾਕਟਰ ਦੀ ਰਹਿ ਜੇ ਰਹਿ ਮਨਾਉਣਾ ਨਾ 90% ਗਿਆਨ ਸੀ ਨਾ ਬੋਲਣ ਦੇ ਉਹ ਬੋਲਣ ਦੇ ਨਾ ਬੋਲਣ ਦੇ ਕਹੀ ਆ ਕਹਿੰਦੇ ਜੀ ਇੱਧਰ ਤਾਇਆ ਜੀ ਲੋਲਪ੍ਰੀਤ ਕਿਵੇਂ ਲੋਲਪ੍ਰੀਤ ਬਾਰੇ ਦੱਸਦੇ ਆ 90% ਚਾਂਸ ਉਹਦੇ ਬੋਲਣ ਦੇ ਆ 10% ਜਿਹੜੇ ਆ ਉਹਦਾ ਭਾਰਤੀ ਜੰਟਾ ਵਾਂਗੂ ਜਦੋਂ ਕਹਿੰਦੇ ਨਾ 10% ਵੀਜ਼ਾ ਨਾ ਲੱਗਣ ਦੇ ਤੇ ਕਈ ਵਾਰ ਨਾ ਲੱਗਣ ਵਾਲੇ ਚਾਂਸ ਜ਼ਿਆਦਾ ਹੁੰਦੇ ਕਹਿੰਦੇ ਲੱਗਦਾ ਉਦਣ ਤੁਹਾਡੇ ਮੱਥੇ ਨਿੰਬਾ ਲੱਗਿਆ ਸੀ ਜੋ ਕੰਮ ਨੀ ਪੂਰਾ ਹੋਇਆ ਤੇ ਬਚ ਗਿਆ ਲੋਲੀ ਲੈ ਕਹਿੰਦੇ ਨਿੰਬਾ ਤੋਂ ਮੱਥਾ ਕਿ ਨਿੰਬਾ ਤੇ ਡੂਢ ਘੰਟਾ ਮੇਰੇ ਨਾਲ ਗੱਲਾਂ ਕਰਦਾ ਜਾਣ ਹੀ ਨਾ ਛੱਡੇ ਮੇਰੀ ਉਸੇ ਦਿਨ ਦੀ ਗੱਲ ਦੱਸਦਾ ਤੈਨੂੰ ਮੈਨੂੰ ਕਵੇ ਵੀ ਮੇਰੇ ਨਾਲ ਇੱਦਾਂ ਹੋਈ ਮੈਨੂੰ ਪੈਰੀ ਨੀ ਮਿਲੀ ਮੈਨੂੰ ਇੱਦਾਂ ਨੀ ਹੋਇਆ ਮੈਂ ਕਿਹਾ ਤੇਰੀ ਮਸਲਾ ਹੱਲ ਕਰ ਦਾਂਗੇ ਵੀ ਪੰਚਾਇਤ ਅੱਜ ਹੈਗੀ ਆ ਸ਼ਾਮ ਨੂੰ ਤੇ ਆਪਾਂ ਕੋਈ ਗੱਲ ਨਹੀਂ ਵੀ ਤੂੰ ਹੀ ਆ ਜਾਈ ਉਹ ਵੀ ਉਦਣ ਹੀ ਆਇਆ ਸੀ ਕੋਈ ਤੂੰ ਪਰੇ ਉਹਦੇ ਦਿਨ ਤੂੰ ਮੈਂ ਵੀ ਉਦਾਂ ਦਾ ਮੈਨੂੰ ਵੀ ਪਤਾ ਸੀ ਵੀ ਕੀ ਹੋ ਜਾਣਾ ਉਹ ਵਿਚਾਰਾ ਰੋਈ ਜਾਵੇ ਕਹਿੰਦਾ ਮੈਨੂੰ ਪੈਲੀ ਨੀ ਦਿੱਤੀ ਕਹਿੰਦਾ ਜਿਹੜੀ ਮੈਂ ਖਰੀਦੀ ਪੈਲੀ ਮੈਨੂੰ ਉਹ ਨੀ ਮਿਲੀ ਮੈਂ ਕਿਹਾ ਤੇਰੇ ਨਾਲ ਫਿਰ ਧੱਕਾ ਹੀ ਬੜਾ ਹੋਇਆ ਸੀ ਤੈਨੂੰ ਨਾ ਮੱਥੇ ਲੱਗਣ ਦੇ ਕਿਹਾ ਜੀ ਤੇਰੇ ਧੱਕਾ ਹੀ ਸਹਿੰਦੇ ਉਹ ਕਹਿੰਦਾ ਹੋਰ ਕੀ ਉਹ ਅਥਰੂ ਸਿੱਟਣ ਲੱਗ ਪਿਆ ਏਡਾ ਏਡਾ ਕੋਕੋਲਾ ਮੈਂ ਤੇ ਮੈਂ ਕਿਹਾ ਵੀ ਆ ਜਾਏ ਤੇ ਕੀ ਪਤਾ ਸੀਗਾ ਮੇਰੇ ਤੇ ਕੰਮ ਉਲਟਾ ਪੈ ਜਾਣਾ ਤੇ ਬਾਕੀ ਕਹਿੰਦੇ ਜੀ ਚਲੋ ਕੋਈ ਨਾ ਬਹੁਤ ਚਮਤਕਾਰੀ ਉਹ ਤੁਸੀਂ ਲੱਭ ਲੈਣਾ ਹੋਰ ਮੌਕਾ ਕੋਈ ਕਹਿੰਦੇ ਕਾਹਦਾ ਲੋਲੀ ਨੂੰ ਮਾਰਨ ਦਾ ਉਹ ਸੋਚਦੇ ਨੇ ਉਹ ਬਾਬਾ ਨਾ ਇਹਦਾ ਸੋਚੀ ਜਾ ਕਿਸੇ ਦੇ ਲਈ ਦੁਆ ਮੰਗੀ ਸੀ ਕਿਸੇ ਦੀ ਬਾ ਦੁਆ ਮੰਗੀ ਸੀ ਤੂੰ ਕਹਿ ਵੀ ਬਾਬਾ ਬਚਾਲਾ ਉਹਨੂੰ ਬਚਾਉਣ ਵਾਲਾ ਵੱਡਾ ਹੁੰਦਾ ਮਾਰਨ ਵਾਲਾ ਨਹੀਂ ਚਲੋ ਉਹ ਤੇ ਕੁਦਰਤੀ ਰੱਬ ਜਾਣੇ ਮੇਰੇ ਹੱਥੋਂ ਹੀ ਇਹ ਪਾਪ ਹੋਣਾ ਸੀ ਮੈਂ ਤਾਂ ਪਤਾ ਨੀ ਕਿੱਥੇ ਕਿੱਥੇ ਸੁੱਖਣਾ ਸੁੱਖ ਲਈਆਂ ਬਾਬਾ ਠੀਕ ਹੋ ਜਾ ਸਹੀ ਤੇ ਮੇਰੇ ਤੋਂ ਖਰੇ ਜਾਇਆ ਵੀ ਜਾਣਾ ਤੇ ਜਦੋਂ ਜਾਈਏ ਨਾ ਜਦੋਂ ਮੰਗ ਕੇ ਤੇ ਫਿਰ ਉਹ ਮੰਗ ਫਿਰ ਬਾਬਾ ਖੋਲ ਲੈਂਦਾ ਜੀ ਉਹ ਪਤਾ ਨੀ ਹੁਣ ਮੈਂ ਤੇ ਮੰਗ ਵੀ ਬੜੇ ਦੂਰ ਦੂਰ ਤਾਂ ਕਿੱਥੇ ਕਿੱਥੇ ਵੇਲਾ ਪਹਾੜਾਂ ਵਾਲੇ ਬਾਬਿਆਂ ਨੂੰ ਵੀ ਯਾਦ ਕਰ ਲਿਆ ਮੈਂ ਚਲੋ ਬਾਬਾ ਬਚਾਉਣ ਵਾਲਾ ਬਚਾਲੂ ਚੰਗੀ ਗੱਲ ਹੀ ਕਹਿੰਦੇ ਤਾਏ ਜੀ ਗਾਣਾ ਪਲੇ ਕਰ ਦਿਓ ਪਗੜੀ ਇੰਦਰਜੀਤ ਨਿੱਕੂ ਦਾ ਪਗੜੀ ਕਿਥੋਂ ਬੰਨਦਾ ਸੋਹਣਿਆ ਬੰਨਦਾ ਤੂੰ ਲੜ ਲੜ ਕਿਣਵੇ ਇਹ ਕਿਥੋਂ ਬੰਨਦਾ ਸੋਹਣਿਆ ਤੇ ਨਿਕਿੰਦਰ ਭਾਜੀ ਹੋਰੀ ਤਾਏ ਜੀ ਆਪਾਂ ਨੂੰ ਇੱਕ ਹੋਰ ਸੁਨੇਹਾ ਭੇਜ ਰਹੇ ਨੇ ਕਹਿੰਦੇ ਨੇ ਵਾਹ ਤਾਇਆ ਜੀ ਮਲਕੀਤ ਜੀ ਢਿੱਲੋਂ ਜੀ ਸਾਰੰਗੀ ਤੇ ਹੀਰ ਦਾ ਰੰਗ ਕਹਿੰਦੇ ਜੀ ਸੁਣਿਆ ਉਹਨਾਂ ਨੇ ਅੱਛਾ ਵੀ ਤੁਸੀਂ ਤਾਂ ਹਰੇ ਬਹੁਤ ਪਿੱਛੇ ਚੱਲਣਾ ਹੈ ਤੇ ਪ੍ਰੋਗਰਾਮ ਦੇ ਦਿਓ ਜਾਂ ਸਾਨੂੰ ਕਹਿੰਦੇ ਸਿੰਘ ਜੀ ਲੰਘ ਗਿਆ ਤੁਸੀਂ ਇਦੂ ਸ਼ਰੀਫ ਹੀ ਚਲਾਈ ਜਾਣੇ ਹਰੇ ਤਾਂ ਤੁਸੀਂ ਕਿਹੜਾ ਰੇਡਵਾ ਲਾ ਲਿਆ ਕਿਤੇ ਹੋਰ ਐਪਲੀਕੇਸ਼ਨ ਲਾ ਲਈ ਜਿਹੜੀ ਹਰੇ ਸ਼ੁਰੂ ਹੀ ਹੋਣ ਲਈ ਉਹ ਤਾਇਆ ਜੀ ਉਹਨਾਂ ਨੇ ਪਹਿਲਾਂ ਪਹਿਲਾਂ ਦੱਸਿਆ ਸੀ ਆਹਾ ਤੇ ਤੂੰ ਸੁਣਿਆ ਬਹੁਤ ਉਦੋਂ ਬੜਿਆ ਕਰ ਕਹਿੰਦੇ ਜਵਾਨੀ ਦੇ ਦਿਨ ਯਾਦ ਆ ਗਏ ਸ਼ੁਕਰੀਆ ਜੀ ਲਾਓ ਗਾਣਾ ਆਖੇ ਹੀਰ ਰਾਜਾ ਜਮਲੇ ਦਾ ਰਿਕਾਰਡ ਪੱਥਰ ਦਾ ਹੈ ਜੀ ਉਹਨੇ ਪੱਥਰ ਦੇ ਤੇ ਹੁਣ ਰਿਕਾਰਡ ਸਾਡੇ ਕੋਲ ਚੱਲੇ ਨੇ ਪੱਥਰ ਤੇ ਰਿਕਾਰਡ ਮਸ਼ੀਨ ਚ ਪਾ ਦਿੱਤੇ ਨੇ ਸਾਡੇ ਲੋਹੇ ਵਾਲੇ ਵੀ ਚੱਲਣੋਂ ਹਟ ਜਾਣੇ ਸਿੰਘ ਜੀ ਪੱਥਰ ਦੇ ਰਿਕਾਰਡ ਹੁਣ ਹੈ ਨੇ ਇਹ ਸਭ ਟਾਈਮ ਪਾਸ ਗੱਪਾਂ ਦੀ ਕਹਾਣੀ ਹੈ ਕਹਿੰਦੇ ਕਿਹੜੀ ਆ ਲੋਲੀ ਵਾਲੀ ਬੰਦਾ ਮਰਨ ਨੂੰ ਫਿਰਦਾ ਡਾਕਟਰ ਦੇ ਬਿੱਲ ਵਿਖਾ ਦਈਏ ਤੁਹਾਨੂੰ ਪੰਜ ਸੌ ਦੇ ਆਏ ਹੋਏ ਪੱਟੀ ਕਰਨ ਦਾ 750 ਰੁਪਇਆ ਲੈਂਦਾ ਡਾਕਟਰ ਤੇ ਬਿੱਲ 500 ਬਿੱਲ ਫਿਰ ਵੀ 500 ਬਣਾਈ ਜਾਂਦਾ ਕਹਿੰਦਾ ਕੋਈ ਨੀ ਫਿਰ ਵੀ ਬਿੱਲ ਨੀ ਆਪਾਂ ਯਾਰ ਤੁਹਾਨੂੰ ਪਾਉਣਾ ਪੈਸੇ ਤੁਸੀਂ 750 ਦੇ ਦਿਓ ਕਹਿੰਦੇ ਐਵੇਂ ਵਕਤ ਨਾ ਗਵਾਓ ਪਾਣੀ ਚ ਮਧਾਣੀ ਹੈ ਲਓ ਬੰਦੇ ਦੀ ਧੌਣ ਚੋਂ ਸਾਹ ਖਰੇ ਕਿੱਦਾਂ ਨਿਕਲਦਾ ਨਾੜੀ ਪਾਈ ਹੋਈ ਆ ਐਡੀ ਮੋਟੀ ਮਿਲਕੀ ਦੀਆਂ ਨਾਸਾਂ ਜਿਹੜੀ ਤੁਹਾਨੂੰ ਹਲੇ ਮਜ਼ਾਕ ਲੱਗਦਾ ਚਲੋ ਉਹ ਸਿਆਣੇ ਕਹਿੰਦੇ ਹੁੰਦੇ ਆ ਬਈ ਵਿਚਾਰੇ ਉਹ ਤਾਂ ਤੰਗੀ ਚ ਆ ਦੁਆ ਤੁਸੀਂ ਕੀ ਕਰਨੀ ਆ ਮੈਨੂੰ ਲੱਗਦਾ ਤੁਸੀਂ ਬਾਅਦ ਦੁਆ ਦੇ ਜਾਣੀ ਆ ਸਾਨੂੰ ਸਟੂਡੀਓ ਤੇ ਟੈਲੀਫੋਨ ਤਾਂ ਜੀ ਆਇਆ ਟੈਲੀਫੋਨ ਆਇਆ ਚੰਗੀ ਗੱਲ ਹੀ ਆ ਤੇ ਕਰੋ ਟੈਲੀਫੋਨ ਤੇ ਪਹਿਲਾਂ ਹੈਲੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਇਹ ਭਾਈ ਸਾਹਿਬ ਕੌਣ ਨੇ ਬਈ ਇਹ ਗੁਰਮੁਖ ਪਿਆਰਿਆਂ ਦਾ ਨਾਮ ਤਾਂ ਪੁੱਛੋ ਤਾਏ ਜੀ ਕਹਿ ਸਾਹਿਬ ਕਹਿ ਸਾਹਿਬ ਅੱਜ ਐਤਵਾਰ ਵਾ ਮੈਂ ਕਿਹਾ ਕਿਤੇ ਦਰਸ਼ਨ ਮਿਲਿਆ ਤੇ ਕਿਤੇ ਗਾਇ ਲੱਗਦੇ ਚਲੋ ਸ਼ੁਕਰ ਆ ਕਿਤੇ ਆਪ ਜੀ ਦੇ ਮੁਖ ਚੋਂ ਵੀ ਰੱਬ ਦਾ ਨਾਮ ਸੁਣਿਆ ਤੇ ਧੰਨ ਹੋ ਗਿਆ ਧੰਨ ਹੋ ਗਿਆ ਧੰਨ ਹੋ ਗਿਆ ਨਿਕਿੰਦਰ ਸਿੰਘ ਜੀ ਸਫਲ ਹੋ ਗਿਆ ਸਫਲ ਹੋ ਗਿਆ ਸਫਲ ਮੈਂ ਨਿਕਿੰਦਰ ਸਿੰਘ ਜੀ ਨੂੰ ਕਿਹਾ ਸੀ ਮੈਂ ਕਿਹਾ ਸਾਰੇ ਰੱਬ ਰੱਬ ਨਾ ਕਰਨਗੇ ਤੁਸੀਂ ਤਾਂ ਕਿਉਂ ਤੁਸੀਂ ਨਾ ਆਉਣੋ ਹਟਿਓ ਉਹ ਕਹਿੰਦੇ ਤੁਸੀਂ ਲੈਣੋ ਨਾ ਹਟਿਓ ਅਸੀਂ ਆਉਣੋ ਨਾ ਹਟਾਂਗੇ ਤੇ ਮੈਂ ਨਿਕਿੰਦਰ ਸਿੰਘ ਜੀ ਮੈਂ ਕਿਹਾ ਅਸੀਂ ਤੇ ਤੁਹਾਨੂੰ ਪ੍ਰੋਗਰਾਮ ਚ ਲੈਣਾ ਹੀ ਲੈਣਾ ਅਸੀਂ ਕਾਹਤੋਂ ਹਟਣਾ ਬਾਈ ਆਪਾਂ ਸਾਡੇ ਲਈ ਤੇ ਤੁਸੀਂ ਰੱਬ ਆ ਤੇ ਕਹਿਣ ਸਾਹਿਬ ਜੀ ਤੁਹਾਡੇ ਤੇ ਅਸਰ ਹੋਇਆ ਮਾੜਾ ਮਨ ਪ੍ਰਸੰਨ ਹੋਇਆ ਚਲੋ ਜੀ ਬਹੁਤ ਚੰਗਾ
ਤਾਇਆ ਜੀ ਗੱਲ ਇਹ ਆ ਅਸਰ ਇਹ ਹੋਇਆ ਬਈ ਬੰਦਾ ਸਰੇ ਆਮ ਰੇਡੀਓ ਦੇ ਕੱਡੇ ਕੱਡੇ ਝੂਠ ਗੱਪ ਸਿੱਟਦਾ ਹੁੰਦਾ ਮਤਲਬ ਹੈਰਾਨ ਹੋ
ਗੱਪ ਮਲਕੀ ਤੂੰ ਕਹੀਂ ਹੈਣਾ ਗਾ ਪਹਿਲਾਂ ਕਿਤੇ ਮੇਰੇ ਤੋਂ ਆਉਣ ਤੋਂ ਪਹਿਲਾਂ ਇਹ ਨਾ ਸ਼ਦਾਈ ਮਲਕੀਤ ਕਹਿੰਦਾ ਸੀ ਮੈਂ ਬੋਲਣਾ ਬੋਲਣਾ ਮੈਂ ਕਿਹਾ ਤੂੰ ਨਾ ਬੋਲ ਤੇਰੀ ਹਰ ਗੱਲ ਗਾਪੀ ਉਹਨਾਂ ਨੇ ਸਮਝਣੀ ਆ ਤੂੰ ਕਹਿਣਾ ਵੀ ਮੈਂ ਠੀਕ ਆ ਮੈਂ ਕਿਸੇ ਦੇ ਪੈਸੇ ਨੀ ਦੇਣੇ ਮੈਂ ਪੈਸੇ ਜੋੜੇ ਹੋਏ ਆ ਘਰ ਵਾਲੀ ਮੇਰੀ ਬੜੀ ਸੋਹਣੇ ਸੁਭਾਅ ਦੀ ਆ ਅਸੀਂ ਬੜੇ ਕੁਸ਼ਲ ਮੰਗਲ ਰਹਿੰਦੇ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਇਦਾਂ ਦੀਆਂ ਗੱਲਾਂ ਕੀਤੀਆਂ ਸਭ ਨੇ ਇਹ ਕਹਿਣਾ ਗੱਪ ਮਾਰੀ ਜਾਂਦੇ ਗੱਪ
ਚਲੋ ਕੋਈ ਨੀ ਮਾਫ਼ ਕਰ ਦਿਓ, ਪਹਿਲੇ ਸੈਣਾ ਜੀ ਬੋਲੀ ਤੇ ਵਿਚਾਰਾ ਬੋਲਿਆ ਕਿੱਥੇ ਤਾਂ ਜੀ, ਇਹ ਤਾਂ ਬੋਲਿਆ ਨੀ, ਬੋਲਿਆ ਹੋਊਗਾ
ਵਿਚਾਰਾ ਨੀ ਬੋਲਿਆ ਜਿਹੜਾ
ਕੌਣ ਬੋਲਿਆ ਫਿਰ
ਜਿਹੜਾ ਮੈਨੂੰ ਪੁੱਛ ਰਿਹਾ,
ਪੁੱਛਣ ਤਾਂ ਮੈਂ ਹੀ ਗਿਆ ਵਾ
ਬਸ,
ਤੁਸੀਂ ਗੱਪ ਮਾਰੀ ਤਾ ਜੀ ਕੋਈ, ਉਹ ਮੈਂ ਤੇ ਭਰਾਵਾ ਕੱਲ ਆਇਆ ਇਹਨੇ ਕਿਤੇ ਹੋਰ ਪ੍ਰੋਗਰਾਮ ਸੁਣ ਲਿਆ ਕਿਤੇ, ਇਹਨੂੰ ਲੱਗੀ ਹੋਣੀ ਆਵਾਜ਼ ਮੇਰੇ ਆਗੀ ਤੇ ਇਹਨੂੰ ਲੱਗਾ ਹੋਣਾ ਵੀ ਤਾਇਆ ਹੀ ਬੋਲਦਾ, ਉਹ ਬਾਬਾ ਕਿਤੇ ਹੋਰ ਭੁਲੇਖਾ ਪੈ ਗਿਆ ਤੈਨੂੰ ਕਹਿਣ ਸਾਹਿਬ,
ਪਤਾ ਕੀ ਆ ਤੇਰੀਆਂ ਗੱਲਾਂ ਦਾ ਨਾ ਲੱਗਦਾ ਮੈਨੂੰ ਮੇਰਾ ਚਾਚਾ ਯਾਦ ਆਉਂਦਾ,
ਚਾਚਾ ਵੀ ਤੁਹਾਡਾ ਬੜਾ ਦਿਲ ਦਾ ਸਾਫ਼ ਸੀ, ਚਾਚਾ ਵੀ ਤੁਹਾਡਾ,
ਪਤਾ ਕੀ ਆ ਮੇਰੇ ਭਰਾ ਦਾ ਵਿਆਹ ਹੋਇਆ ਸੀ 1997 ਦੇ ਵਿਚ,
ਅੱਛਾ ਬੜਾ ਚਿਰ ਤੇ ਨੀ ਹੋਇਆ ਫਿਰ, ਵੀ 25 ਕੁ ਸਾਲ ਹੀ ਹੋਏ ਆ,
ਹਾਂ ਤੇ ਵਿਆਹ ਹੋ ਗਿਆ ਤੇ ਵਿਆਹ ਵਾਲੇ ਬਰਾਤ ਆ ਗਈ, ਆਉਣ ਤੋਂ ਬਾਅਦ ਰਾਤ ਨੂੰ ਉਹਨੇ ਪੀਤੀ ਪੀ ਗਿਆ ਮੇਰੇ ਮਾਮੇ ਦੇ ਮੁੰਡਿਆਂ ਨੇ ਪਿਆਈ ਗਏ ਉਹਨੂੰ, ਲੈ ਫੁੱਫੜਾ ਲਾ ਪੈਗ, ਲਫਾਇਆ ਫੁੱਫੜਾ ਲਾ ਪੈਗ, ਉਹ ਭਾਈ ਸੌ ਗਿਆ
ਤੇ ਫੁੱਫੜ ਨੇ ਸੌ
ਜਾਣਾ, ਦੂਜੇ ਦਿਨ ਮੁੜਦੀ ਗੱਡੀ ਹੁੰਦੀ ਆ ਉਹ ਆ ਗਏ ਭਰਾ ਦੇ ਸਹੁਰੇ ਸਾਲੇ ਸਾਰੇ ਜਾਣੇ ਆ ਕੇ, ਚਲੋ ਮਿਲ ਮੁਲ ਗਏ, ਦੂਜਾ ਗੇੜਾ ਜਿਹੜੇ ਦੂਜਾ ਗੇੜਾ ਹੁੰਦਾ ਉਹ ਕਰਵਾ ਗਏ, ਚਾਚਾ ਸੁੱਤਾ ਹੀ ਪਿਆ, ਤੀਜੇ ਦਿਨ ਉੱਠ ਕੇ ਕਹਿੰਦਾ ਬਈ ਸਵੇਰੇ 8 ਵਜੇ ਉੱਠਿਆ, ਉੱਠ ਕੇ ਕਹਿੰਦਾ ਬਈ ਛੇਤੀ ਛੇਤੀ ਤਿਆਰ ਕਰੋ ਕੁੜੀ ਵਾਲੇ ਆਉਣ ਵਾਲੇ ਨੇ, ਉਹ ਮੁੜਦੀ ਗੱਡੀ ਕਰਨੀ ਆ ਉਹਨਾਂ ਨੇ ਬਈ ਮਿਲ ਲੈਣਾ, ਅਸੀਂ ਕਿਹਾ ਵੀ ਉਹ ਤਾਂ ਕੱਲ ਮਿਲ ਗਏ,
ਅੱਛਾ ਉਹ ਮਤਲਬ ਬੈਠਿਆ
ਮੇਰਾ ਮਜ਼ਾਕ ਉਡਾ ਰਹੇ ਹੋ, ਮੇਰਾ ਮਖੌਲ ਕਰ ਰਹੇ ਹੋ, ਤਾਂ ਕੱਲ ਆਪਾਂ ਕੱਲ ਬਰਾਤ ਆਏ ਆ, ਅਸੀਂ ਕਿਹਾ ਪਰਸੋਂ ਬਰਾਤ ਆਏ ਆ,
ਜਦੋਂ ਤੁਸੀਂ ਚਾਚੇ ਦੇ ਸੈਲੀ ਕੱਢ ਦਿੱਤੇ ਤੇ ਉਹਦੀ ਤਾਂ ਘੜੀ ਉੱਥੇ ਖੜੋਤੀ ਨਾ, ਹਾਂ ਸਾਰੀ ਰਾਤ
ਉਹ ਕੰਮ ਮੈਨੂੰ ਚੱਜ ਮੈਨੂੰ ਤਾਂ ਜਰਾ ਇਹ ਲੱਗਦਾ ਵੀ ਤੈ ਵੀ ਮਤਲਬ ਕਹਿੰਦਾ ਤਾਂ ਹੈਗਾ ਵੀ ਮੈਂ ਪੀਂਦਾ ਪੂੰਦਾ ਨੀ, ਪੀ ਪੂ ਕੇ ਪੈ ਜਾਂਦਾ ਹੋਵੇਗਾ, ਫਿਰ ਕਹਿੰਦਾ ਵਾ ਪ੍ਰੋਗਰਾਮ ਚੱਲ ਛੱਡ ਹੁਣ ਕੱਲ ਹੀ ਚੱਲਾਂਗੇ,
ਉਹ ਨਹੀਂ ਐ ਲੱਗਦਾ ਜੇ ਮੈਂ ਪੀਂਦਾ ਹੁੰਦਾ ਤੇ ਛੁੱਟੀ ਕਰਦਾ ਹੀ ਕੋਈ ਨਾ, ਸੱਚ ਜਾਣੀ ਜੇ ਤੂੰ ਦਿਲ ਦੀ ਗੱਲ ਸੁਣਨਾ ਨਾ ਚਾਹੁੰਦਾ, ਜੇ ਮੈਂ ਪੀਂਦਾ ਹੁੰਦਾ ਛੁੱਟੀ, ਸ਼ਰਾਬੀ ਬੰਦੇ ਤੇ ਸਮੇਂ ਦੇ ਪਾਬੰਦ ਹੀ ਬੜੇ ਆ, ਨਾ ਤੁਸੀਂ ਦੱਸ ਦੋ ਵੀ ਛੁੱਟੀ ਕਿਸੇ ਨੇ ਕੀਤੀ, ਨਾ ਤੁਸੀਂ ਕੀਤੀ, ਨਾ ਮਲਕੀਤ ਨੇ ਕੀਤੀ, ਜਾਂ ਦੋ ਚਾਰ ਬੰਦੇ ਮੈਂ ਹੋਰ ਵੀ ਜਾਣਦਾ, ਆਪਣਾ ਕਿਹੜਾ ਸੀ ਬੰਦਾ, ਆਹੋ ਭਾਜੀ, ਭਾਜੀ ਕਹਿੰਦਾ ਵੀ ਇਹ ਦੇਖੋ ਉਦਾਂ ਤਾਂ ਭਾਜੀ ਦਾ ਮੁੰਡਾ ਸਾਰੀਆਂ ਗੱਲਾਂ ਦੱਸਦਾ, ਭਾਜੀ ਨੇ ਮੈਨੂੰ ਦੱਸਿਆ ਕਹਿੰਦਾ ਵੀ ਇਹ ਇੱਕ ਬੜੀ ਵੱਡੀ ਖੋਜ ਹੋਈ ਆ ਹਾਕਵਰਡ ਯੂਨੀਵਰਸਿਟੀ, ਕਿਹੜੀ ਹਾਕਵਰਡ, ਕਹਿੰਦਾ ਉਹ ਯੂਨੀਵਰਸਿਟੀ ਕਹਿੰਦੀ ਵੀ ਜਿਹੜਾ ਬੰਦਾ ਦਾਰੂ ਸਿੱਕਾ ਪੀਂਦਾ ਉਹ ਛੁੱਟੀ ਨਹੀਂ ਕਰਦਾ ਕਿਸੇ ਕੰਮ ਚੋਂ, ਹਾਂ ਕਿਸੇ ਕੰਮ ਚੋਂ, ਉਹ ਕਹਿੰਦਾ ਕੋਈ ਵੀ ਉਹਦੀ ਛੁੱਟੀ ਕੋਈ ਨਹੀਂ, ਉਹ ਕੰਮ ਦੇ ਵਿੱਚ ਏਦਾਂ ਨੱਚਦਾ ਜਾਂਦਾ ਗਿੱਧਾ ਪਾਉਂਦਾ, ਏਦਾਂ ਗਿੱਧਾ ਪਾਉਂਦਾ, ਯਾਦ ਪਾਵਾਂ ਉੱਥੇ ਲੋੜ ਹੈਗਾ ਕਿ ਨਹੀਂ ਲੋੜ, ਗਿੱਧਾ ਪਾਉਂਦਾ ਜਾਂਦਾ ਕਿਉਂਕਿ ਉਹਨੂੰ ਪਤਾ ਵੀ ਸ਼ਾਮਾਂ ਨੂੰ ਤਾਂ ਮੈਨੂੰ ਫੇਰ ਮਿਲ ਜਾਣਾ ਪੈਗਾ ਤੇ ਮੈਨੂੰ ਦੁੱਖ ਕਿਹੜੀ ਗੱਲ ਆ, ਤੇ ਜਿਹਨੇ ਪੀਣੀ ਨੇ ਮੇਰੇ ਹੈਗੇ ਨੇ, ਉਹ ਵਿਚਾਰਾ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਵੀ ਹੁਣ ਰਾਤ ਨੂੰ ਕਰਾਂਗੇ ਕੀ ਬੈਠੇ ਵੇਲੇ ਝੂਰਾਂਗੇ ਸਮੇਂ, ਤੇ ਜਿਹਨੇ ਪੀਣੀ ਉਹਨੇ ਕਿਹਾ ਵੀ ਪੀ ਕੇ ਨਾ ਖਿਆਲਾਂ ਦੇ ਐਸੇ ਮਹਿਲਾਂ ਚ ਤੁਰੇ ਫਾਇਦੇ ਆ ਜਿਹੜੇ ਮੌਜ ਬਹਾਰਾਂ ਦੇ ਗੁਰਜਾਨਾਂ ਚ ਰਹਿੰਦੇ, ਇਸ ਕਰਕੇ ਸ਼ਰਾਬੀਆਂ ਨੂੰ ਮਾੜਾ ਕਹਿੰਦੇ ਤੇ ਆਪਾਂ ਬਥੇਰਾ, ਹਾਕਵਰਡ ਯੂਨੀਵਰਸਿਟੀ ਜਿਹੜੀ ਕੋਈ ਹੋਰ ਹੀ ਕਹਿੰਦੀ, ਲਓ ਜੀ ਮਲਕੀਤ ਕਹਿੰਦਾ ਚਲੋ ਸਾਡੇ ਬਾਰੇ ਵੀ ਕੋਈ ਖੋਜ ਹੋਈ, ਤੇ ਇਸ ਕਰਕੇ ਕਹਿਲ ਸਾਹਿਬ ਸ਼ਰਾਬੀ ਵੀ ਬੰਦੇ ਹੁੰਦੇ, ਸ਼ਰਾਬੀ ਵੀ ਬੰਦੇ ਹੁੰਦੇ, ਸਹੀ ਗੱਲ
ਖੋਜ ਤਾਂ ਤਾਇਆ ਹੁਣ ਭਗਵੰਤ ਮਾਨ ਕਰੂਗਾ,
ਉਹ ਤਾਂ
ਕਹਿੰਦਾ ਪੰਜਾਬ ਦੇ ਸਿਰ ਇੰਨਾ ਕਰਜ਼ਾ ਚੜਿਆ ਕਿਵੇਂ ਆ ਬਈ, ਜਿਹੜੇ ਪਿੰਡਾਂ ਦੀ ਸਰਪੰਚ ਜਿਹੜੇ ਪੰਚਾਇਤਾਂ ਨੂੰ ਪੈਸੇ ਬੜੇ ਖਾਧੇ ਨੇ,
ਅੱਛਾ ਮੈਂ ਸੋਚਿਆ ਵੀ ਖਰੇ ਉਹ ਸੋਚਦਾ ਵੀ ਲੋਕੀ ਘਰਾਂ ਚੋਂ ਸ਼ਰਾਬ ਕੱਢੀ ਜਾਂਦੇ ਆ ਠੇਕਿਆਂ ਦੀ ਵਿਕਦੀ ਨੇ, ਮੈਂ ਕਿਹਾ ਏਦਾਂ ਦੀ ਕੋਈ ਖੋਜ ਕੀਤੀ ਹੋਣੀ, ਤੇ ਆਮ ਤੌਰ ਤੇ ਵੀ ਖੋਜ ਸਹੀ ਆਪਦੇ, ਜਿੱਤੋਂ ਤਾਂ ਪਹਿਲਾਂ ਕੈਪਟਨ ਜੀ ਦਾ ਰੋ ਪਿਆ ਸੀ ਕੋਰੋਨਾ ਦੇ ਟਾਈਮ ਚ, ਕਹਿੰਦਾ ਦਾਰੂ ਚੱਲੀ ਸ਼ੁਰੂ ਕਰ ਦਿਓ, ਬਾਕੀ ਸਾਡੇ ਵੱਲੋਂ ਕਹਿੰਦਾ ਬਾਕੀ ਲੋਕੀ ਜਿੰਦੇ ਵੀ ਲਾ ਦੇਣ ਤੇ ਲਾ ਦੇਣ, ਸਾਨੂੰ ਕੋਈ ਫਿਕਰ ਨੀ, ਹੁਣ ਪੂਰੀ ਇਹਦੇ BBC ਲੰਡਨ ਤੇ ਕੀਤੀ ਉਹਨੇ ਰਿਪੋਰਟ, ਉਹ ਕਹਿੰਦਾ ਮਰ ਜਾਂਗੇ ਅਸੀਂ ਜੇ ਤੁਸੀਂ ਠਾਕੇ ਬੰਦ ਕਰਕੇ, ਫਿਰ ਪਤਾ ਨੀ ਹੁਣ ਬਾਕੀ ਵੀ ਸਾਰੇ ਮੁਲਕ ਨੇ ਸੋਚਿਆ ਵੀ ਗੱਲ ਜੇ ਠੀਕ ਆ, ਤੇ ਕਹਿੰਦਾ
ਤਾਸ਼ਪੁਰ ਦੀ ਪੰਚਾਇਤ ਨੇ ਕਿੰਨਾ ਘੁਟਾਲਾ ਕੀਤਾ,
ਤਾਸ਼ਪੁਰ ਦੀ ਪੰਚਾਇਤ ਚ ਨਾ ਇੱਕ ਵਾਰੀ ਸੈਕਟਰੀ ਆਇਆ, ਉਹ ਕਹਿੰਦਾ ਵੀ ਇਹ ਬੂਟੀ ਹੁਣੀ ਕਹਿੰਦੇ ਆ ਵੀ ਤੁਸੀਂ ਸਰਕਾਰੀ ਪੈਸੇ ਖਾਧੇ। ਅਸੀਂ ਕਿਹਾ ਵੀ ਬੂਟੀ ਨੂੰ ਸੱਦ ਲਓ, ਬੂਟੀ ਦੇ ਭਾਵਾਂ ਪਿਓ ਨੂੰ ਸੱਦ ਲਓ, ਭਾਵੇਂ ਇਹਦੇ ਚਾਚੇ ਨੂੰ ਸੱਦ ਲਓ, ਭਾਵੇਂ ਤਾਏ ਨੂੰ ਸੱਦ ਲਓ, ਭਾਵੇਂ ਦਾਦੇ ਨੂੰ ਸੱਦ ਲਓ, ਭਾਵੇਂ ਪੜਦਾਦੇ, ਉਹਨਾਂ ਸੱਚੀ ਸਾਰੇ ਸੱਦ ਲੈ ਤੇ ਬਹਿ ਕੇ ਹਿਸਾਬ ਕੀਤਾ ਤੇ ਤੂੰ ਹੈਰਾਨ ਹੋ ਜਾਣਾ, 1350 ਰੁਪਇਆ ਸੁਖਪ੍ਰੀਤ ਨੇ ਕੋਲੋਂ ਲਾਇਆ ਹੋਇਆ ਲੱਭਾ। ਕਿੰਨਾ? 1350 ਬੜਾ ਜ਼ਿਆਦਾ ਹੀ ਲਾਤਾ, ਸ਼ੁਕਰ ਮਨਾ ਲਾਤਾ ਨਹੀਂ ਤੇ ਅੱਜ ਤੱਕ ਜਿੰਨੇ ਵੀ ਸਰਪੰਚ ਆ ਉਹਨਾਂ ਦੇ ਪੰਚਾਇਤ ਦੇ ਖਾਦੇ ਲੱਭੇ, ਇਹਦਾ 1350 ਰੁਪਇਆ। ਮੈਂ ਕਿਹਾ ਬੂਟੀ ਨੂੰ ਕਿਹਾ, ਮੈਂ ਕਿਹਾ ਜੇ ਤੂੰ ਕਰਾਉਣਾ ਫੈਦਾ ਇਨਕੁਆਇਰੀਆਂ ਸਾਨੂੰ 1350 ਰੁਪਇਆ ਦੇ, ਸਾਡਾ ਹਿਸਾਬ ਬਰਾਬਰ ਕਰ। ਫਿਰ ਦੇਖ ਲਾ ਵੀ 1350 ਰੁਪਇਆ ਬੂਟੀ ਤੋਂ ਲਵਾ ਕੇ ਤੇ ਵਿੱਚੋਂ ਉਹ ਹੈਗਾ ਸੀ TTR ਦਾ ਸੈਕਟਰੀ, ਉਹ ਕਹਿੰਦਾ ਫਿਰ ਵਿੱਚੋਂ ਮੈਨੂੰ ਵੀ 500-400 ਦੇ ਦਿਉ, ਮੈਂ ਵੀ ਰਾਤ ਨੂੰ ਦਾਰੂ ਪੀਣੀ ਆ। ਚੈਲ ਸਾਹਿਬ ਏਦਾਂ ਹੁੰਦੇ ਸ਼ਰਾਬੀ ਮਰ ਜਾਂਦੇ ਉਵੇਂ ਰੁਪਈਆਂ ਦੇ। ਉਹਨੇ ਨਾ 500 ਰੁਪਇਆ ਦਿੱਤਾ ਤੇ ਲੋਲੀ ਨੇ ਵਿੱਚੋਂ ਫੜ ਲਿਆ, ਉਹ ਕਹਿੰਦਾ 500 ਦੀ ਕਿਹੜੀ ਤੇਰੇ ਪਿਓ ਵਾਲੀ ਬੋਤਲ ਆਉਂਦੀ ਆ, ਰੁਪਈਏ 200 ਰੁਪਈਆ ਫਿਰ ਲੋਲਪ੍ਰੀਤ ਨੇ ਉਹਨੂੰ ਦਿੱਤਾ ਤੇ ਉਹ ਸੈਕਟਰੀ ਕਹਿੰਦਾ ਵੀ 200 ਰੁਪਈਏ ਵਾਲੀ ਕਿਹੜੀ ਪੀਣਾ, ਮੈਂ ਉਹ ਹਰੇ ਰੰਗ ਦੀ ਬੋਤਲ ਪੀਣੀ। ਉਹ ਕਹਿੰਦਾ ਹਰਾ ਹੋਇਆ ਨੀਲਾ ਹੋਇਆ ਘੁਮਾਉਣਾ ਤੂੰ ਸਹਿਰਿਆ, ਚੱਲ ਨੂੰ ਸਾਡੇ ਘਰ ਆ ਤਾਂ 200 ਰੁਪਇਆ ਵੀ ਦੇ। ਇਹ ਫਿਰ ਘਰੇ ਲੈ ਗਿਆ, ਇਹਦੀ ਘਰ ਦੀ ਕੱਢੀ ਸੀ, ਉਹ ਵਿੱਚ ਅਦਰਕ ਪਾਇਆ ਸੀ, ਇਹਦੇ ਪੱਤੇ ਪਾਏ ਸੀ ਦੂਸਰਿਆਂ ਦੇ, ਸਫੈਦੇ ਦੇ, ਤੂਤਾਂ ਦੇ, ਬੇਰੀਆਂ ਦੇ, ਤੇ ਆ ਕਿਹੜਾ ਹੁੰਦਾ ਉਹ ਜਿਹੜਾ ਅੱਕ ਦੇ ਮਾਰਦੇ ਉਹਨੂੰ ਪਿਆ ਕੇ ਖੜਾ ਵਾ ਤੇਰੇ। ਉਹ ਮੈਂ ਕਿਹਾ ਤਾਇਆ ਜੀ ਖਰੇ ਅੱਕ ਦੇ ਵੀ ਪਾਤੇ ਉਹਨੇ, ਅੱਕ ਦੇ ਪਵਾਲਾ ਹੋਰ ਨੇ। ਤੇ ਫਿਰ ਉਹ ਉਹਨੇ ਜਦੋਂ ਪਿਆਈ ਨਾ ਦੂਸਰੇ ਨੂੰ ਸੈਕਟਰੀ ਨੂੰ, ਸੈਕਟਰੀ ਮਗਰੋਂ ਤੀਜੇ ਚੌਥੇ ਦਿਨ ਹੀ ਆਉਂਦਾ ਰਿਹਾ ਕਰੇ, ਤੀਜੇ ਚੌਥੇ ਦਿਨ। ਇੱਦਾਂ ਦੇਖ ਲਾ ਵੀ ਬੰਦੇ ਜਿਹੜੇ ਨਾ ਆਪਣੇ ਕਹਿਲ ਸਾਹਿਬ ਜਿਹਨਾਂ ਨੂੰ ਪੈ ਜਾ ਨਾ ਚਸਕਾ ਦਾਰੂ ਪੀਣ ਦਾ, ਉਹ ਮਗਰੋਂ ਕਹਿੰਦੇ ਮਰਨਾ ਤਾਂ ਮਰ ਜਾਂਗੇ ਪਰ ਹੁਣ ਘਰ ਨੀ ਤੁਹਾਡਾ ਛੱਡਦੇ। ਫਿਰ ਲੋਲਪ੍ਰੀਤ ਨੇ ਨਾ ਕੀ ਕੀਤਾ, ਕੱਚੀ ਲਾਹਣ ਦੀ ਦਾਰੂ ਪਿਆ ਦਿੱਤੀ, ਫਿਰ ਉਹਨੂੰ ਜਦੋਂ ਮਰੋੜ ਲੱਗੇ ਫਿਰ ਪੀਣੋ ਹਟਿਆ। ਕੱਚੀ ਲਾਹਣ ਕਿੱਦਾਂ? ਉਹ ਮੈਂ ਹੁਣ ਕਿਹੜਾ ਬਾਲੀ ਜਾਣਦਾ, ਕਹਿਲ ਸਾਹਿਬ ਕਿਹੜੀ ਹੁੰਦੀ ਕੱਚੀ, ਦਸ ਦਿਨ ਮਾਰੀ, ਮੈਂ ਤਾਂ ਬਾਲਾ ਜਾਣਦਾ, ਪਿੰਡਾਣਿਆਂ ਨੂੰ ਬਾਲਾ ਪਤਾ,
ਮੈਂ ਤਾਂ ਕਦੇ ਪੀਤੀ ਨੀ, ਮੈਂ
ਕਿਹੜਾ ਪੀਤੀ ਕਹਿਣ ਰਿਹਾ। ਮੈਂ ਕਿਹਾ ਵੀ ਸ਼ਾਇਦ ਤੁਹਾਨੂੰ ਨਾਲਜ ਹੋਣੀ ਆ, ਤੁਹਾਨੂੰ ਵੀ ਨੀ ਨਾਲਜ ਤੇ ਫਿਰ ਕਿਸੇ ਹੋਰ ਨੂੰ ਪੁੱਛ ਲਾਂਗੇ। ਕੱਚੀ ਲਾਹਣ ਬੁੱਤ ਉਹ ਹੁੰਦੀ ਆ ਵੀ ਜਿਹੜੀ ਨਾ ਪੂਰਾ ਟਾਈਮ ਨਾ ਪਾਵੇ, ਜਿੱਦਾਂ 20-25 ਦਿਨ ਪਿਆਰ ਇਹਦਾ ਗੁੜ ਜਦੋਂ, ਫਿਰ ਉਹ ਚ ਖਮੀਰਨ ਕਿਰਿਆ ਬਣਦੀ ਆ, ਉਹਦੇ ਚ ਗਾਚੀ ਗੁਚੀ ਪਾ ਕੇ ਫਿਰ ਵਾਹ ਵਾਹ ਉਹਨੂੰ 15-20 ਦਿਨ। ਜੇ ਤੇ ਤੁਸੀਂ 40 ਦਿਨ ਪਾ ਲਓ ਫਿਰ ਵਾਹਲੀ ਵਧੀਆ ਚੀਜ਼ ਆ, ਜੇ ਤੁਸੀਂ 15 ਦਿਨਾਂ ਬਾਅਦ ਕੱਢਣ ਲੱਗ ਪਾ ਉਹਨੂੰ ਕੱਚੀ ਲਾਹਣ ਕਹਿੰਦੇ। ਉਹ ਫਿਰ ਦਾਰੂ ਨੀ ਹੁੰਦੀ ਆ, ਉਹ ਫਿਰ ਬਸ ਕਹਿਲ ਸਾਹਿਬ ਕੀ ਹੁੰਦਾ, ਉਹ ਜ਼ਹਿਰ ਹੀ ਹੁੰਦਾ। ਅੱਲਾ ਤੂੰ ਤਾਂ ਹੁਣ ਆਪ ਸਿਆਣਾ ਹੋ ਗਿਆ ਤੇ ਹੁਣ ਕਹਿਲ ਸਾਹਿਬ ਨੂੰ ਕੀ ਪੁੱਛਣਾ, ਉਹ ਜ਼ਹਿਰ ਹੀ ਹੁੰਦੀ ਤੇ ਫਿਰ ਬਸ ਸਮਝ ਲਾ ਵੀ ਜ਼ਹਿਰ ਹੀ ਪਿਆਈ ਉਹਨੂੰ, ਫਿਰ ਟਿਕਿਆ ਉਹ। ਕਹਿਲ ਸਾਹਿਬ ਨੂੰ ਵਾਰ ਵਾਰ ਕਿਉਂ ਪੁੱਛੀ ਜਾਂਦੇ? ਉਹ ਲੈ ਮੈਨੂੰ ਕਹਿਲ ਸਾਹਿਬ ਤੋਂ ਚੇਤੇ ਆ ਗਿਆ।
ਮਨਦੀਪ ਭਾਜੀ ਮੈਂ ਦੱਸਦਾ,
ਹਾਂਜੀ ਭਾਜੀ
ਮੈਂ ਚਲੋ ਪੀਨਾ, ਮੈਨੂੰ ਕੋਈ ਉਹ ਨੀ ਹੈਗਾ, ਠੀਕ ਆ ਆਪਾਂ ਇੱਕ ਪੈਗ ਲਾਈਦਾ ਆਰਾਮ ਨਾਲ ਪੈ ਜਾਈਦਾ। ਇਹ ਮੈਨੂੰ ਇਹ ਪ੍ਰੋਸੀਜਰ ਨੀ ਪਤਾ ਸੀ ਬੰਦੀ ਕਿਵੇਂ ਆ ਕੀ ਕੁਛ ਪਾਈਦਾ ਪਤਾ, ਜਿਹੜਾ ਬੰਦਾ ਕਹਿੰਦਾ ਮੈਂ ਪੀਂਦਾ ਨੀ ਉਹਨੂੰ ਸਾਰਾ ਕੁਛ ਪਤਾ।
ਮੈਂ ਤੇ ਗੱਲ ਤੇ
ਇਹ ਹੋ ਸਕਦਾ ਵੀ ਬੰਦੇ ਨੇ ਨਾ ਲਾਈ ਹੋਵੇ ਕਦੇ ਜ਼ਿੰਦਗੀ ਦਾ,
ਉਹ ਮੈਂ ਤੈਨੂੰ ਦੱਸਦਾ ਵਿੱਚੋਂ ਤੇਰੇ ਸਵਾਲ ਦਾ ਵੀ ਜਵਾਬ ਦੇ ਦੇਣਾ ਮੈਨੂੰ, ਪਰ ਉਹ ਗੱਲ ਯਾਦ ਆ ਗਈ ਇਹਦੀ।
ਚੱਲ ਇੱਕ ਮਿੰਟ ਮੈਨੂੰ ਵੀ ਇੱਕ ਗੱਲ ਯਾਦ ਆ ਗਈ, ਕਦੇ ਸਹੁਰਿਆਂ ਨੇ ਨੀ ਪਿਆਈ?
ਕਿਆ ਕਿਆ ਮਿਲੇ ਸਹੁਰੇ ਪਹਿਲਾਂ ਪਿਆਉਂਦੇ ਹੀ ਕਿਆ, ਸ਼ਰਾਬ ਦੀ ਗੱਲ ਕਰਦੇ ਨੇ ਉਹਨਾਂ ਨੂੰ ਪਤਾ ਮੁੰਡਾ ਸਾਡਾ ਪੀਂਦਾ ਹੀ ਨੀਗਾ, ਇਸੇ ਕਰਕੇ ਉਹਨਾਂ ਨੇ ਰੇਹਤਾ ਦਿੱਤਾ। ਅੱਛਾ ਦਿਆਲ ਚਲੇ ਗਿਆ, ਦਿਆਲ ਸੀ ਸ਼ਰਾਬ ਪੀਂਦਾ ਤੇ ਪੀਂਦਾ ਵੀ ਰੱਜ ਕੇ ਸੀ ਤੇ ਨਾਲ ਸਿਗਰਟਾਂ ਦੀ ਡੱਬੀ ਵੀ ਲੈ ਗਿਆ, ਵੀ ਤੂੰ ਸ਼ਦਾਈਆ ਸਿਗਰਟਾਂ ਇਹਨਾਂ ਨਾਲ ਗਿਆ ਤੇ ਉਹ। ਅੱਛਾ ਭਾਈਆ ਕਹਿੰਦਾ ਵੀ ਰਿਹਾ ਵੀ ਪੁੱਤ ਤੂੰ ਛੱਡ ਦੇ ਤੇ ਜੇ ਛੱਡ ਦੇਗਾ ਤੇ ਗੱਲ ਚੰਗੀ ਹੋਊਗੀ ਤੇ ਨਹੀਂ ਮੈਂ ਵੀ ਪੀਣ ਲੱਗ ਪੈਣਾ। ਉਹ 2 ਸਾਲ ਡੱਬੀਆਂ ਲੈ ਕਹਿੰਦਾ ਲੈ ਜੇ ਤੂੰ ਵੀ ਪੀਣੀ ਤੇ ਤੂੰ ਵੀ ਪੀ ਲਾ, ਮੈਂ ਤੇ ਨਹੀਂ ਛੱਡਣੀ। ਉੱਥੇ ਜਾ ਕੇ ਸਹੁਰਿਆਂ ਦੇ ਕਹਿਣ ਸਾਹਿਬ ਜਿਹੜੀ ਤੁਸੀਂ ਗੱਲ ਛੇੜ ਲਈ ਆ ਹੁਣ ਤੁਸੀਂ ਗੱਲ ਕਹਿੰਦੇ ਜੱਗਾ ਜੱਗਾ ਢਿੱਡ ਤੇ ਆਪਣਾ ਹੀ ਨੰਗਾ ਹੋਣਾ। ਉੱਥੇ ਜਾ ਕੇ ਕਹਿੰਦਾ ਮੈਨੂੰ ਕਹਿੰਦਾ ਉਹ ਉਹਨਾਂ ਨੂੰ ਪਤਾ ਸੀ ਮੈਂ ਪੀਂਦਾ ਨੀ, ਜਿੱਦਾਂ ਤੁਹਾਡੇ ਤੁਸੀਂ ਜਾਣਦੇ ਆ ਨਹੀਂ ਮੈਂ ਪੀਂਦਾ, ਉਹਨਾਂ ਨੂੰ ਪਤਾ ਸੀ ਸਹੁਰਿਆਂ ਨੂੰ ਮੁੰਡਾ ਨੀ ਪੀਂਦਾ ਤੇ ਉਹਨਾਂ ਨੇ ਨਾ ਚੌਲ ਲੈਣ ਦੇ, ਕੜੀ ਲੈਣ ਦੀ, ਖੀਰੇ ਜਿਹਾ ਕੱਟ ਲੈ, ਸਲਾਦ ਜਿਹਾ ਕੱਟ ਲੈ,
ਲੱਸੀ ਲੁਸੀ ਲਿਆਏ, ਲੱਸੀ ਲਿਆਇਆ ਠੰਡੀ ਕੱਚੀ ਲੱਸੀ ਤੇ ਪੱਕੀ ਲੱਸੀ
ਨਹੀਂ
ਗੱਲ ਤਾਂ ਸੁਣ ਲਾ ਬਾਬਾ ਕਾਲਾ ਬੜਾ ਵਗਦਾ ਤੁਰ ਕੇ ਹਲੇ ਨੀ ਕੁਛ ਵੀ ਲਿਆਏ ਉਹ ਮੈਨੂੰ ਕਹਿੰਦਾ ਦਿਆ ਲਾ ਲੈ ਵੀ ਤੂੰ ਫੜਾਈ ਆ ਮੈਨੂੰ ਕਾਨੀ ਚ ਕਹਿੜਾ ਸਾਰਿਆਂ ਦੇ ਸਾਹਮਣੇ ਉਹ ਕਹਿੰਦਾ ਹਾ ਕੀ ਕਹਿੰਦਾ ਖੋਤਿਆਂ ਦਾ ਤੇ ਘੋੜਿਆਂ ਵਾਲੇ ਖਾਣੇ ਜਾਂ ਲਈ ਆਉਂਦੇ ਕਹਿੰਦਾ ਬੰਦਾ ਮਰਦਾਣਾ ਕੋ ਖਾਣਾ ਨੀ ਲਿਆਂਦਾ ਮੈਂ ਕਿਹਾ ਮਰਦਾਣਾ ਤੈਨੂੰ ਹੁਣ ਕੀ ਖਵਾ ਦੇਣੇ ਛੋਲੇ ਖਵਾ ਦੇ ਤੇ ਕੀ ਤੈਨੂੰ ਖਵਾ ਦੇਣਾ ਉਹ ਮੈਨੂੰ ਜਦੋਂ ਹਾ ਸਹੁਰੇ ਨੇ ਸੁਣਿਆ ਨਾ ਮੇਰੇ ਨੇ ਪੀ ਸਹੁਰਾ ਵੀ ਲੈਂਦਾ ਸੀ ਤੈਨੂੰ ਸੱਚ ਪੀਂਦਾ ਛੱਡ ਕੇ ਨਹਾਉਂਦਾ ਸੀ ਸ਼ਰਾਬ ਚ ਤੇ ਸੱਸ ਸਾਡੀ ਫਿਰ ਛੱਡ ਕੇ ਚਲੇ ਗਈ ਸਹੁਰੇ ਨੂੰ ਪਤਾ ਨੀ ਸਹੁਰਾ ਸੱਸ ਨੂੰ ਛੱਡ ਕੇ ਚਲੇ ਗਿਆ ਰੱਬ ਜਾਣਦਾ ਉਹ ਨਾ ਸਹੁਰੇ ਨੇ ਫਿਰ ਲਿਆਂਦੀ ਪਹਿਲੇ ਤੋੜ ਦੀ ਮੈਨੂੰ ਤਾਂ ਪਤਾ ਉਦੋਂ ਲੱਗਾ ਪਹਿਲੇ ਤੋੜ ਦਾ ਮਤਲਬ ਕਿ ਜਿਹੜਾ ਲੱਤਾਂ ਬਾਹਾਂ ਤੋੜਾ ਦੇਵੇ ਉਹਨੂੰ ਪਹਿਲੇ ਤੋੜ ਦੀ ਕਹਿੰਦੇ ਅੱਛਾ ਇੱਕ ਪੈਗ ਪਾਇਆ ਕਰੇ ਦਿਆਲ ਨੂੰ ਤੇ ਚਾਰ ਆਪ ਪੀ ਲਿਆ ਕਰੇ ਤੇ ਫਿਰ ਦਿਆਲ ਨੇ ਜਦੋਂ ਤਿੰਨ ਕੁ ਪੀ ਲਿਆ ਚੌਥੇ ਤੇ ਕਹਿੰਦਾ ਮਾਸੜਾ ਹੁਣ ਵਾਰੀ ਮੇਰੀ ਆ ਤੂੰ ਪਾ ਪਾ ਥੱਕ ਗਿਆ ਹੋਣਾ ਹੁਣ ਮੈਂ ਪੀਣਾ ਫਿਰ ਦਿਆਲ ਚਾਰ ਪੀਆ ਕਰੇ ਤੇ ਦੋ ਮਾਸੜ ਨੂੰ ਪਾਵੇ ਮਾਸੜ ਵੀ ਉੱਥੇ ਡਹਿ ਪਿਆ ਤੇ ਦਿਆਲ ਵੀ ਉੱਥੇ ਡਹਿ ਪਿਆ ਦਿਆਲ ਤੇ ਰੱਜਿਆ ਹਾ ਸੈਕਟਾਂ ਲਾ ਪਿਆ ਪੀ ਲਿਆ ਪੀਣਾ ਤੇ ਪਤਾ ਨੀ ਵੀ ਕਿੱਦਾਂ ਰੱਬ ਜਾਣਦਾ ਮੈਨੂੰ ਤੇ ਮੇਰੀ ਸੱਸ ਕਵੇ ਉਹ ਦੂਸਰੀ ਸੈਕਟ ਫੜਾ ਕੇ ਤੇ ਸਹੁਰੇ ਨੂੰ ਫੜਾ ਤੀ ਸਹੁਰੇ ਨੇ ਮੰਜੀ ਦੇ ਵਾਣ ਨੂੰ ਲਾ ਤੀ ਮੰਜੀ ਨੂੰ ਅੱਗ ਲਾ ਤੀ ਦੋਵੇਂ ਉੱਥੇ ਅੱਗ ਲੱਗੀ ਤੇ ਵੀ ਸੁੱਤੇ ਹੀ ਰਹਿ ਲੱਤ ਸੜ ਗਈ ਲੱਤ ਦੇ ਵਾਲ ਸੜ ਗਿਆ ਚਾਦਰਾ ਸੜ ਗਿਆ ਅੱਗ ਜਦੋਂ ਲੱਗੀ ਤਾਂ ਨੂੰ ਵਧਣ ਤੇ ਫਿਰ ਸੱਸ ਨੇ ਪਾ ਕੇ ਤੇ ਪਾਣੀ ਦੋਨਾਂ ਨੂੰ ਨਮਹਾਂ ਬਚਾਇਆ ਤੇ ਲੂਸੇ ਚਲੇ ਸੀ ਤੇ ਮੈਨੂੰ ਕਹਿੰਦੀ ਵੀ ਹਾਵ ਦਾ ਭਰਾ ਅੱਗੇ ਤੋਂ ਨਾ ਲਿਆ ਕਰ ਮੇਰਾ ਤੇ ਆ ਕੇ ਦਾਰੂ ਨੀ ਪੀਣੋ ਹਟਦਾ ਉਤੋਂ ਤੂੰ ਸੈਕਟਾਂ ਨੂੰ ਲਵਾ ਤੇ ਏਦਾਂ ਹੋਈ
ਮਨਦੀਪਾ ਜੀ
ਤੇ ਅੱਛਾ ਉਹਦਾ ਪਿਆਈ
ਮਨਦੀਪਾ ਜੀ ਹੁਣ ਸਾਰੀ ਗੱਲ ਸੁਣ ਲਈ ਤੁਸੀਂ
ਹਾਂਜੀ ਭਾਜੀ ਸੁਣ ਲਈ ਸੁਣੀ ਇਹਨੇ
ਹੁਣ ਤੁਸੀਂ ਗਵਾਹ ਹੋ
ਓਏ ਗਵਾਹ
ਤੁਸੀਂ ਗਵਾਹ ਹੋ ਤਾਇਆ ਫਸ ਗਿਆ ਆਪਦੀ ਗੱਲਾਂ ਦੀ
ਕੀ ਗੱਲ ਹੋ ਗਈ
ਸਹੁਰੇ ਨੇ ਪੀ ਲਈ ਦਿਆਲ ਨੇ ਪੀ ਲਈ ਦੋਨੋਂ ਪੀ ਕੇ ਟੱਲੀ ਹੋ ਕੇ ਪੈ ਰਹੇ ਅੱਗ ਲੱਗੀ ਇਹ ਲੱਗੀ ਤਾਇਆ ਸੱਸ ਨੇ ਪਾਣੀ ਪਾਇਆ ਤਾਇਆ ਕੀ ਕਰ ਰਿਹਾ ਸੀ ਤਾਇਆ ਵੀ ਤਾਂ ਟੱਲੀ ਹੋ ਕੇ ਪਿਆ ਹੋਇਆ ਸੀਗਾ
ਉਹ ਤਾਇਆ ਉੱਥੇ ਹੈ ਹੀ ਨੀ ਸੀ ਮੈਂ ਤੇ ਦੂਸਰੇ
ਸੱਸ ਕਿਹਨੂੰ ਕਹਿੰਦੀ ਸੀ ਨਾ ਸੱਸ ਕਿਹਨੂੰ ਕਹਿੰਦੀ ਸੀ ਫਿਰ
ਉਹ ਗੱਲ ਤਾਂ ਪੂਰੀ ਸੁਣ ਲਈਦਾ ਸ਼ਰਾਬੀ ਅੱਡ ਬਹਿ ਗਿਆ ਦੋਵੇਂ ਜਾਣੇ ਉਹ ਕਹਿੰਦੇ ਵੀ ਇਹ ਤੇ ਖੋਤਿਆਂ ਤੇ ਗਧਿਆਂ ਵਾਲਾ ਖਾਣਾ ਪੀਣਾ ਖਾਂਦੇ ਆ ਜਦੋਂ ਮੈਂ ਇੱਦਾਂ ਹੀ ਕਹਿ ਗਿਆ ਅਸੀਂ ਫਿਰ ਖਾਣਾ ਪੀਣਾ ਚੱਕਿਆ ਤੇ ਦੂਸਰੇ ਪਾਸੇ ਅਸੀਂ ਫਿਰ ਉਹ ਦੂਸਰੇ ਪਾਸੇ ਹਿਣਕਣਾ ਹੀ ਜਾ ਕੇ ਉਹਦੇ ਸਾਹਮਣੇ ਥੋੜਾ ਵਿਖਾਦਾ ਕਿ ਹੋਰ ਉਹਨਾਂ ਨੇ ਜਾਨਵਰ ਬਣਾ ਦੇਣੇ ਸੀ ਤੇ ਮੈਂ ਖੱਟਾ ਪਾਇਆ ਮੇਰਾ ਖਾਣ ਨੂੰ ਨਾ ਜੀ ਕਰੇ ਮੈਂ ਕਿਹਾ ਇਹ ਨਾ ਹੋਵੇ ਮਗਰੋਂ ਏਦਾਂ ਕਰਨ ਨੂੰ ਜੀ ਕਰੇ ਅਸੀਂ ਫਿਰ ਚੱਕਿਆ ਤੇ ਉਹ ਜਿੱਥੇ ਇਹਨਾਂ ਦੀ ਆ ਓਟਾ ਬਣਾਇਆ ਸੀ ਮੈਂ ਤੇ ਓਟੇ ਤੇ ਬਹਿ ਕੇ ਰੋਟੀ ਖਾਧੀ ਤੇ ਪਤਾ ਉਦੋਂ ਲੱਗਾ ਧੂੰਆਂ ਆ ਗਿਆ ਧੂੰਆਂ ਵੀ ਕੱਚਾ ਕੱਚਾ ਜਿਹਾ ਆਇਆ ਮੈਂ ਕਿਹਾ ਕੋਈ ਅੱਧੀ ਕੁ ਚੀਜ਼ ਲੂਸੀ ਲੱਗਦੀ ਆ ਫਿਰ ਭੱਜ ਕੇ ਜਦੋਂ ਗਿਆ ਮੈਂ ਕਿਹਾ ਬੰਦੇ ਸਾਡੇ ਦੋਵੇਂ ਲੂਸ ਚੱਲੇ ਕੰਮ ਦੇ ਫਿਰ ਕੋਲਗੇਟ ਨਾ ਲੱਭੇ ਸਾਨੂੰ ਲਾਉਣ ਨੂੰ ਲੱਤ ਸੜੀ ਤੇ ਫਿਰ ਗੁਆਂਢੀਆਂ ਦੇ ਕੋਲਗੇਟ ਲਿਆਂਦੀ ਸਾਰਾ ਟੱਬਰ ਹੀ ਦਾਤਣਾ ਕਰਨ ਵਾਲਾ ਸੀ ਉਹਨਾਂ ਦਾ ਫਿਰ ਕੋਲਗੇਟ ਲਿਆਂਦੀ ਇੱਕ ਸੀ ਪੜ੍ਹਿਆ ਲਿਖਿਆ ਕਹਿਣ ਸਾਹਿਬ ਵਾਂਗੂ ਸਰਕਾਰੀ ਨੌਕਰੀ ਕਰਦਾ ਸੀ ਕਹਿੰਦਾ ਉਦੋਂ ਹੈ ਵੀ ਕੁਦਰਤੀ ਘਰੇ ਹੀ ਸੀ ਉਹਦੀ ਘਰ ਵਾਲੀ ਕਹਿੰਦੀ ਰਹਿੰਦਾ ਹੀ ਘਰੇ ਕਹਿੰਦੀ ਸਰਕਾਰੀ ਨੌਕਰੀ ਆ ਜਾਂਦਾ ਹੀ ਨੀ ਕਿਤੇ ਤੇ ਮੈਂ ਚਲੋ ਸ਼ੁਕਰ ਆ ਤੂੰ ਸਰਕਾਰੀ ਨੌਕਰੀ ਲੱਗਾ ਜੇ ਤੂੰ ਪ੍ਰਾਈਵੇਟ ਤੇ ਹੁੰਦਾ ਸਾਡੇ ਬੰਦੇ ਲੂਸ ਗਏ ਸੀ ਉਹਨੇ ਫਿਰ ਲਿਆ ਕੇ ਸਾਨੂੰ ਦਾਤਣ ਜੀ ਉਹ ਕੋਲਗੇੜ ਜੀ ਦਿੱਤੀ ਉਹ ਪਿੰਡੇ ਤੇ ਲਾਈ ਤੇ ਛਾਲੇ ਹੁਣ ਬਚ ਗਏ ਅੱਛਾ ਮਰ ਜਾਣੇ ਸੀ ਦੋਵੇਂ ਜਾਣੇ ਸਹੁਰਾ ਸਾਡਾ ਕੰਮ ਕੀ ਕਰਦਾ ਸੀ ਆਕੂਪੇਸ਼ਨ ਉਹ ਆਕੂਪੇਸ਼ਨ ਤੇ ਉਹਦਾ ਕੋਈ ਨੀ ਸੀ ਬਸ ਵਿਹਲਾ ਹੀ ਹੁੰਦਾ ਸੀ ਪਹਿਲਾਂ ਖੇਤੀ ਕਰਦਾ ਸੀ
ਪਿਛਲੀ ਵਾਰ ਜਦੋਂ ਮੈਂ ਪੁੱਛਿਆ ਸੀ ਨਾ ਤੇਰੇ ਵਿਆਹ ਕਦੋਂ ਹੋਇਆ ਸੀਗਾ ਵੀ ਕਿਵੇਂ ਆ ਸਹੁਰੇ ਪਰਿਵਾਰ ਕੀ ਆ ਉਹਨੇ ਤੂੰ ਕਿਹਾ ਸੀਗਾ ਮੇਰਾ ਸਹੁਰਾ ਫੌਜੀ ਸੀਗਾ
ਉਹ ਫੌਜ ਚ ਤੇ ਬਾਅਦ ਚ ਲੱਗਾ ਨਾ ਫੌਜ ਚ ਤੇ ਬਾਅਦ ਚ ਫਿਰ ਲੱਗਾ ਉਹਦੀ ਸਾਸਾ ਨੀ ਕਹਿੰਦੀ
ਲਿਖ ਲਿਆ
ਗੱਲ ਤੂੰ ਮੇਰੀ ਅੱਧੀ ਸੁਣੀ ਵਿਚੇ ਤੇ ਤੂੰ ਮੈਨੂੰ ਕਹਿਤਾ ਹਾਂ ਓਕੇ
ਜਦੋਂ ਮੇਰੀ ਗੱਲ ਪੂਰੀ ਸੁਣਦਾ ਫੇਰ ਮੈਂ ਕਿਹਾ, ਉਹ ਕਹਿੰਦੀ ਵੀ ਤੂੰ ਕੁਛ ਕਰਦਾ ਨੀ। ਫਿਰ ਇਹ ਸੀਗਾ ਦੂਸਰਾ ਜਿਹੜਾ ਗੁਲਜ਼ਾਰ ਹੀ, ਗੁਲਜ਼ਾਰ ਮੁਹੰਮਦ ਸੀਗਾ ਇੱਥੇ ਫੌਜ ਚ, ਇਹ ਕਹਿੰਦੀ ਵੀ ਇਹਨੂੰ ਫੌਜ ਚ ਰਖਾ ਦੇ। ਉਹ ਕਹਿੰਦਾ ਵੀ ਉਹ ਮਤਲਬ ਫੌਜ ਚ ਇੱਦਾਂ ਦੇ ਨਹੀਂ ਲੈਂਦੇ ਵੀ ਦਾਰੂ ਸਿੱਕੇ ਪੀਣਾ ਜਾਂ ਫਲਾਨਾ ਟੈਂਕੜਾ। ਤੇ ਉਹ ਕਹਿੰਦਾ ਵੀ ਇਹਦੀ ਪਹਿਲਾਂ ਦਾਰੂ ਛਡਾਓ, ਫਿਰ ਇਹਨੂੰ ਦੌੜ ਦੂੜ ਲਾਉਣੀ ਸਿਖਾਓ, ਫਿਰ ਉਹ ਸਾਰਾ। ਫਿਰ ਇਹਨਾਂ ਨੇ ਨਾ ਦਾਰੂ ਛਡਾਈ, ਬਹੁਤ ਔਖੇ ਹੋ ਗਏ। ਫਿਰ ਮਗਰੋਂ ਇਹਨੂੰ ਦੌੜ ਦੂੜ,
ਮਤਲਬ ਅੱਗ ਲੱਗਣ ਤੋਂ ਬਾਅਦ ਹੀ ਫਿਰ ਦਾਰੂ ਛੱਡੀ।
ਹਾਂ ਹਾਂ, ਉਹ ਅਗਲ ਆ ਗਈ ਨਾ ਫਿਰ ਅੱਗ ਵੇਖ ਕੇ, ਅੱਗ ਵੇਖ ਕੇ ਚੰਗੇ ਬੜੇ ਬੰਦੇ।
ਕਿਹੜੀ ਫੌਜ, ਕਿਹੜੀ ਫੌਜ 50 ਸਾਲ ਜਾਂ 60 ਸਾਲ ਦੇ ਬੰਦੇ ਨੂੰ ਭਰਤੀ ਕਰਦੀ ਆ? ਭਲਾ ਇਹ ਤੁਹਾਨੂੰ ਝੂਠ ਦਾ ਜਵਾਬ ਦੇ ਦੇ।
ਮੈਨੂੰ ਕਹਿੰਦੇ ਕਹਿ ਤਾਂ 19 ਸਾਲਾਂ ਦਾ ਸੀ ਉਦੋਂ ਹਲੇ। ਮੈਂ 19 ਸਾਲਾਂ ਦਾ ਸੀ, ਸਹੁਰਾ ਸੀਗਾ 35 ਦਾ। ਨਹੀਂ 19 ਦੂਣਾ 38, ਦੁੱਗਣੀ ਉਮਰ ਦਾ ਸੀ, 36 ਦਾ ਸੀ ਉਹ।
36 ਸਾਲ ਤੋਂ ਤਾਂ ਫੌਜ ਤੋਂ ਰਿਟਾਇਰ ਹੋ ਕੇ ਆਉਂਦੇ ਨੇ ਲੋਕ, 37ਵੇਂ ਤਾਂ ਉਹਨੂੰ ਭਰਤੀ ਕਰਾ ਰਿਹਾ।
ਉਹਨੂੰ ਕਿਹੜਾ ਵੀ ਦੂਸਰੇ ਗੋਲੀਆਂ ਗਾਲੀਆਂ ਚਲਾਉਣ ਰੱਖਿਆ ਸੀ, ਸਬਜ਼ੀਆਂ ਸੁਬਜ਼ੀਆਂ ਬਣਾਉਣ ਰੱਖਿਆ ਸੀ ਉਹ ਚ, ਕੀ ਫਰਕ ਪੈਂਦਾ 2 ਸਾਲ ਉੱਪਰ ਕੀ ਤੇ 2 ਸਾਲ ਥੱਲੇ ਕੀ। ਸਬਜ਼ੀ ਦੇ ਵਿੱਚ ਕਿਹੜਾ ਲੂਣ ਜ਼ਿਆਦਾ ਪਾ ਦੇਣ ਲੱਗਾ ਉਹ। ਗੋਲੀਆਂ ਗਾਲੀਆਂ ਵੀ ਚਲਾਉਂਦਾ ਰਿਹਾ ਉਹ। ਜਦੋਂ ਯਾਰ ਸਾਰੇ ਜਣੇ ਫੌਜ ਦੇ ਉੱਤੇ ਹਮਲਾ ਹੋ ਗਿਆ ਤੇ ਉਹ ਫਿਰ ਬੰਦਾ ਬੈਠਾ ਥੋੜਾ ਰਹੂਗਾ, ਉਹ ਵੀ ਚੱਕ ਲੈਂਦਾ ਸੀ ਦਨਾਲੀ ਕਦੇ ਕਦਾਈ। ਲੱਤ ਚ ਗੋਲੀ ਵੱਜੀ ਫਿਰ ਰਿਟਾਇਰ ਹੋ ਕੇ ਆ ਗਿਆ। ਕਿੱਥੇ ਲੱਤ ਚ ਗੋਲੀ ਵੱਜੀ?
ਪਿਛਲੀ ਵਾਰ ਤਾਂ ਕਿਹਾ ਸੀਗਾ, ਨਾ ਪਿਛਲੀ ਵਾਰ ਤਾਂ ਕਿਹਾ ਸੀਗਾ ਸ਼ੇਰ ਨੇ ਦੰਦੀ ਵੱਢੀ ਸੀ।
ਸ਼ੇਰ ਨੇ ਵੀ ਵੱਢਤੀ ਹੋਣੀ ਦੰਦੀ, ਯਾਦ ਨੀ ਹੁਣ ਮੈਨੂੰ ਇੰਨਾ, ਉਹਦੇ ਹਾਦਸੇ ਹੋਏ। ਡੈਰੀ ਲਿਆਂਦੀ ਲੂਸ ਜਾ ਕੇ, ਤੇਰੀ ਡੈਰੀ ਜਿਹੜੀ ਵਿਚੋਂ ਗੱਲਾਂ ਲੱਭਦਾ ਰਹਿੰਦਾ ਵੀ ਇਦਾਂ ਕਿਹਾ ਸੀ ਤੇ ਉਦਾਂ ਕਿਹਾ ਡੈਰੀ। ਆ ਮੈਨੂੰ ਵੀ ਯਾਦ ਆ ਸ਼ੇਰ ਨੇ ਦੰਦੀ ਵੱਢੀ ਸੀ ਸਹੁਰੇ ਦੇ ਜੀ, ਕੁੱਤੇ ਕੱਤੇ ਨੇ ਵੱਢੀ ਹੋਣੀ ਭੁਲੇਖਾ ਪਿਆ ਤੁਹਾਨੂੰ। ਤੁਹਾਨੂੰ ਓਦਾਂ ਲੱਗਦਾ ਹੋਣਾ ਸ਼ੇਰ ਹੈਗਾ,
ਉਹਦੇ ਸ਼ੇਰ ਨੇ ਵੱਢੀ ਸੀ।
ਨਹੀਂ ਸ਼ੇਰ ਨੇ ਦੰਦੀ ਉਹ ਤੇ ਕਾਹਤੋਂ ਵੱਢ ਦੇਣੀ, ਜੰਗਲਾਂ ਚ ਡਿਊਟੀ ਸੀ ਬੜਾ ਉਹਨਾਂ ਦਾ, ਉਹ ਤਾਂ ਰੇਗਿਸਤਾਨ।
ਮੈਨੂੰ ਪਤਾ ਤੈਂ ਦੱਸਿਆ ਨਾ ਸਾਨੂੰ, ਅਸੀਂ ਕਿਹੜਾ ਆਪਦੇ ਕੋਲੋਂ ਬਣਾ ਰਹੇ ਹਾਂ।
ਮੈਂ ਦੱਸਿਆ ਤੇ ਫਿਰ ਠੀਕ ਹੀ ਦੱਸਿਆ ਹੋਣਾ, ਮੈਂ ਕਿਹੜਾ ਝੂਠ ਬੋਲਿਆ। ਵੱਢ ਗਈ ਹੋਣਾ ਸ਼ੇਰ ਕਿਤੇ ਦੰਦੀ, ਮੈਨੂੰ ਹੁਣ ਯਾਦ ਬੋਲਣਾ ਆ ਗਈ ਗੱਲ ਯਾਦ। ਫੇਰ ਤੂੰ ਗੱਲ ਫਿਰ ਪੂਰੀ ਨੀ ਸੁਣੀ, ਬਾਅਦ ਚ ਮੈਂ ਤੈਨੂੰ ਇਹ ਵੀ ਕਿਹਾ ਸੀ ਵੀ ਮੇਰੀ ਅੱਖ ਖੁੱਲ ਗਈ, ਮੈਨੂੰ ਸੁਪਨਾ ਆਇਆ ਸੀ, ਅੱਖ ਖੁੱਲ ਗਈ ਤਾਂ ਕਿਹਾ ਨੀ, ਫਿਰ ਮੈਨੂੰ ਗੱਲ ਚੇਤੇ
ਪਈ। ਇਹ ਤਾਂ ਗੱਲ ਕੋਈ ਗਈ, ਇਹ ਗੱਲ ਤਾਂ ਕਹੀ ਨੀ ਸੀਗੀ।
ਉਹ ਭਰਾਵਾ ਮੈਂ ਤੂੰ ਪੂਰੀ ਗੱਲ ਸੁਣੀ ਨੀ, ਤੇਰਾ ਵਿੱਚ ਟੈਲੀਫੋਨ ਕੱਟਿਆ ਗਿਆ।
ਮੈਂ ਦੱਸ ਦਿੰਦਾ ਪੂਰੀ ਗੱਲ, ਤੂੰ ਕਿਹਾ ਵੀ ਮੇਰੇ ਸਹੁਰਾ ਕਹਿੰਦਾ ਵੀ ਆਜਾ ਚੱਲ ਸ਼ਿਕਾਰ ਕਰਕੇ ਆਈਏ, ਤੈਨੂੰ ਨਾਲ ਲੈ ਕੇ ਗਿਆ ਸੀਗਾ ਬੰਦੂਕ ਲੈ ਕੇ, ਤੇਰੇ ਕੋਲੇ ਸੀਗੀ ਡਾਂਗ।
ਅੱਛਾ ਉਹ ਆ ਗਿਆ ਚੇਤ, ਉਹ ਭਰਾਵਾ ਸਹੁਰਾ ਨੀ ਸੀ ਪਤਿਆਵਰਾ ਸੀ, ਤੂੰ ਧਿਆਨ ਨਾਲ ਗੱਲ ਤੋਂ ਸੁਣੀ ਨੀ ਤੇ ਗੱਲ ਹੋਰ। ਉਹ ਪਤਿਆਵਰਾ ਸੀਗਾ ਫੌਜ ਦੇ ਵਿਚ 18 ਸਾਲ
ਸੀਗਾ, ਪਤਿਆਰਾ ਪਤੁਰਾ ਕੋਈ ਨੀ ਸੀਗਾ, ਸਹੁਰਾ ਹੀ ਸੀਗਾ ਫੌਜ ਦਾ, ਸੁਣ ਲਈ ਪਿਛਲੇ।
ਤੇ ਫੇਰ ਜਿਹਦੀ ਲੱਤ ਲੂ ਸੀ ਉਹ ਪਤਿਆਵਰਾ, ਹੁਣ ਮੈਨੂੰ ਚੇਤੇ ਨੇ ਕਿਸੇ ਬਾਤ ਪਤਾ ਨੀ ਲੱਗਾ ਫਿਰ ਪਤਿਆਉਰਾ ਹੋਣਾ, ਅਸੀਂ ਫਿਰ ਮੁੜਿਆ ਜਦੋਂ ਕਹਿੰਦਾ ਉਹ ਫਿਰ ਮੈਂ ਕੀ ਕਹਿੰਦਾ ਜਦੋਂ ਮੰਨਦਾ ਹੀ ਨਹੀਂ ਉਹ ਯਾਤਰਾ, ਮੈਨੂੰ ਵੀ ਕਿਸੇ ਪਾਸੇ ਨੂੰ ਲਿਆਉਣਾ ਹੀ
ਪੈਣਾ। ਲਿਖ ਲਿਆ ਕਰ ਬਈ ਜੀ ਨੂੰ ਕੀ ਕਰ।
ਉਹ ਬੱਲੇ ਤਾਇਆ ਤੇਰੇ, ਉਹ ਯਾਰ ਕੀ ਕਰਾਂ, ਮੇਰਾ ਨਾ ਉਹ ਮਲਕੀਤ ਡੈਰੀ ਲਿਆ ਕੇ ਇਹਦੇ ਨਾਲ ਦੀ ਗਿਨੀਆਂ ਗਿਨੇ ਭਰ ਕੇ ਆਣੀ ਇਹਦੇ ਕੋਲ ਕਹਿਣ ਲਾ ਓਨੀਆਂ ਦੀ ਆਪਾਂ ਲਈਏ ਇਹਦੀ ਵੀ ਜਿਦਣ ਮੁੱਕ ਗਈ ਉਦਣ ਆਪਾਂ ਵੀ ਨਵੀਂ ਪਾ ਲੈਣੀ ਭਰਾਵਾ ਮਿੰਟਿਆ ਇੰਨਾ ਨਾ ਚੇਤੇ ਰੱਖਿਆ ਕਰ ਸਾਡੀ ਇੰਨੀ ਸੁਰਤ ਹੈ ਨੀ ਸਾਨੂੰ ਮਗਰੋਂ ਚੇਤਾ ਸਾਨੂੰ ਜੋ ਤੂੰ ਕਰਾਉਣਾ ਨਾ ਫੇਰ ਚੇਤਾ ਆਉਂਦਾ ਉਹਨੇ ਵੀ ਜਾਣ ਕੇ ਪੁੱਛਿਆ ਕੀ
ਪਾਣੀ ਕਰਾਤਾ
ਉਹ ਮੈਂ ਤਾਂ ਆਵਾ ਲੈ ਕਹਿੰਦਾ ਉਹ ਪਤਿਆਰਾ ਸੀ
ਜੋ ਮਰਜ਼ੀ ਕਹਿਣਾ ਹੁੰਦਾ ਚਾਹੇ ਸੱਸ ਨੂੰ ਕਹਿ ਦੇ ਸੱਸ
ਉਹ ਭਰਾਵਾ ਅਸੀਂ ਉਧਰ ਬੈਠੇ ਤੈਨੂੰ ਦੱਸ ਗਿਆ ਨਾ ਰੋਟੀ ਨਹੀਂ ਪਤਾ ਲੱਗਾ ਚਲੋ ਆਪਣਾ ਪੰਜਾਬ ਹੋਵੇ ਗੀਤ ਸੁਣਾ ਦੇਣੇ ਆਹੋ ਆਪਣਾ ਪੰਜਾਬ ਹੋਵੇ ਲਾ ਦੇ ਭਰਾਵਾ ਮਿਹਨਤਿਆ ਤੇਰੇ ਮੋਹਰੇ ਇੱਕ ਤਾਂ ਕਹਿ ਸਾਨੂੰ ਲੋ ਬਤਾ ਜੀ ਗੀਤ ਆਪਣੇ ਬਹੁਤ ਸਾਰੇ ਰਹਿ ਗਏ ਨੇ ਤੇ ਆਪਾਂ ਉਹ ਗੀਤ ਸੁਣੀਏ ਪਹਿਲਾਂ ਬਹੁਤ ਸਾਰੇ ਗੀਤਾਂ ਦੀਆਂ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਹੋਈਆਂ ਨੇ ਆਓ ਫਿਰ ਆਪਾਂ ਉਹਨਾਂ ਗੀਤਾਂ ਨੂੰ ਵੀ ਸੁਣਨੇ ਆ ਜੀ ਆਹ ਗੀਤ ਸੁਣਾ ਦਿਓ ਕਿਹੜਾ ਸੋਹਣਾ ਗੀਤ ਆ ਚੰਦਨ ਸੰਧੂ ਸਾਹਿਬ ਨੇ ਤਾਇਆ ਜੀ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਸੀ ਉਹ ਆਪਾਂ ਗੀਤ ਸੁਣਨੇ ਆ ਪਗੜੀ ਗੀਤ ਇੰਦਰਜੀਤ ਨਿੱਕੂ ਦਾ ਆਹ ਮਿਲਕੀ ਤੋਏ ਪਗੜੀ ਗੀਤ ਸੁਣਾ ਨਿੱਕੂ ਇੰਦਰਜੀਤ ਦਾ ਲਓ ਜੀ ਤਾਇਆ ਜੀ ਫਿਰ ਪਗੜੀ ਗੀਤ ਆਪਾਂ ਸੁਣਨੇ ਆ ਤਾਂ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ request@harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਜੀ ਤੇ ਆਓ ਫਿਰ ਇੰਦਰਜੀਤ ਨਿੱਕੂ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਆਪਾਂ ਸੁਣਦੇ ਹਾਂ ਪਿਆਰੇ ਦੋਸਤੋ ਤਾਂ ਇਸ ਗੀਤ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਜੀ ਆਹ ਚਲਿਆ ਨੀ ਤੇਰਾ ਉਹ ਗੀਤ ਲੋ ਤਾ ਜੀ ਚੱਲ ਪਿਆ ਚੱਲਿਆ ਕਿਉਂ ਨੀ ਚੱਲਿਆ ਨਹੀਂ ਹਾਲੇ ਤੱਕ ਫਿਰ
ਚਕੀ ਮਿੱਤਰਾਂ ਚ ਕੀ ਤੇ ਵੈਰੀਆਂ ਚ ਕੀ ਪਿੰਡੂਆਂ ਚ ਕੀ ਤੇ ਸ਼ਹਿਰੀਆਂ ਚ ਕੀ ਮਿੱਤਰਾਂ ਚ ਕੀ ਤੇ ਵੈਰੀਆਂ ਚ ਕੀ ਚਾਰੇ ਪਾਸ ਤੇਰੇ ਹੁਸਨਾਂ ਦੀ ਗੱਲ ਨੀ ਆਜਾ ਸਿੱਖ ਲੈ ਸੋਹਣੀਏ
ਸਿੱਖ ਲੈ ਸੋਹਣੀਏ
ਸਿੱਖ ਲੈ ਮੁਹੱਬਤਾਂ ਦੇ ਵੱਲ ਨੀ ਆਜਾ ਸਿੱਖ ਲੈ ਸੋਹਣੀਏ
ਸਿੱਖ ਲੈ ਸੋਹਣੀ
ਸਿੱਖ ਲੈ ਸੋਹਣੀਏ,
ਸਿੱਖ ਲੈ ਸੋਹਣੀਏ,
ਸਿੱਖ ਲੈ ਮੁਹੱਬਤਾਂ ਦੇ ਵੱਲ ਨੀ ਆ ਜਾ ਸਿੱਖ ਲੈ ਸੋਹਣੀਏ,
ਸਿੱਖ ਲੈ ਸੋਹਣੀਏ।
ਸਿੱਖ ਲੈ ਸੋਹਣੀਏ,
ਸਿੱਖ ਲੈ ਸੋਹਣੀਏ,
ਸਿੱਖ ਲੈ ਮੁਹੱਬਤਾਂ ਦੇ ਵੱਲ ਨੀ ਆ ਜਾ ਸਿੱਖ ਲੈ ਸੋਹਣੀਏ,
ਸਿੱਖ ਲੈ ਸੋਹਣੀਏ।
ਇਸ ਪ੍ਰੋਗਰਾਮ ਦੇ ਸਪਾਂਸਰ ਨੇ ਸਰਬਜੀਤ ਸਿੰਘ ਨਿੱਜਰ ਫਰੋਮ ਕੈਨੇਡਾ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫਾਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955645।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਹਾਸਿਆਂ ਨਾਲ ਭਰਪੂਰ ਸੱਸ ਨੂੰ ਦੇ ਮੁਕਾਬਲੇ ਦੀ ਕਹਾਣੀ ਹੁਣੀ ਮੈਂ ਸੱਸ ਕੁੱਟਣੀ।
ਸਾਡੇ ਘਰ ਤਾਂ ਜੀ ਨੂੰ ਸੱਸ ਦਾ ਇੰਨਾ ਪਿਆਰ ਹੈ ਨਾ, ਲੋਕ ਸ਼ਾਮ ਦੀ ਰੋਟੀ ਛੱਡ ਕੇ ਕੋਠਿਆਂ ਤੇ ਚੜ ਜਾਂਦੇ ਜੀ ਕਿ ਪਿਆਰ ਸ਼ੁਰੂ ਹੋਣ ਵਾਲਾ।
ਸਟਾਰਿੰਗ ਮਹਿਤਾਬ, ਤਨਵੀ ਨੇਗੀ, ਗੁਰਪ੍ਰੀਤ ਘੁੱਗੀ ਐਂਡ ਕਰਮਜੀਤ ਅਨਮੋਲ। ਸੱਸ ਕੁੱਟਣੀ 29 ਅਪ੍ਰੈਲ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਆ ਪਿਆ ਸੰਦੂਕ, ਆ ਖੜੀਆਂ ਮੈਂ, ਆ ਪਿਆ ਸੋਟਾ ਕੁੱਟ।
whitehillstudios.com
शर्मा जी की गल अजकल नजर नहीं आते तुसी।
ओ यार की दसा, ऑफिस दे अकाउंट्स दी सारी जिम्मेदारी हुण मेरे ते ही है। टैक्स फाइलिंग दी डेट्स लागी आ गईयां ने ते मेनू निकलन दा टाइम ही नहीं मिल रहा।
लै बस इन्नी जी गल, तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल, जो सर्टिफाइड प्रैक्टिसिंग अकाउंटेंट ने, टैक्स एंड अकाउंटिंग सर्विसेज दे माहिर ने। आमे तुसी करवाउणी है टैक्स प्लानिंग एंड रिटर्न्स, बुककीपिंग एंड पेरोल, कंपनी एंड ट्रस्ट सेटअप, जीएसटी एंड बेस लॉजमेंट्स। ताऊ दे लई अज ही कांटेक्ट करो अमृतपाल सिंह मिनास जी नु। अपॉइंटमेंट लई हुणे कॉल करो 1300-9411-80 1300-9411-80।
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपनी बिजनेस दी ऐड देण लई जां किसे भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
जी प्यारो, एक बार फिर तो बहुत बहुत जी आन गाने जी हरमन रेडियो आस्ट्रेलिया ते हरमन स्टूडियो प्रोग्राम दा तुसी आनंद मानदे पए हो जी। ते तुसी भी अगर कोई गीत सुनना चाहुंदे हो, कोई गलबात साझी करना चाहते हो, तो रिक्वेस्ट एट द रेट हरमन रेडियो .com पे तुसी ईमेल कर सकते हो, जां फिर टेलीग्राम ते हरमन रेडियो लिख के सर्च करके भी इसने जिहड़ा प्रोग्राम दे विच भेजिया जा सकता है जी। चलो ताजी इधर प्रोग्राम दे विच अपने नाल पहुंचे हुए ने कुलविंदर भाजी हो रही साउथ कोरिया वाले। ओ बल्ले गिल साहब, ओ गिल 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 गिने कित साडा दिल बल्ले, साउथ कोरिया तो साडे गिल साहब ही सुनदे आ। ते गिल साहब ना साडा प्रेम बड़ा। ओ गिल साहब होर सुनाओ, सीधा हो रहे डा ऐ तो तुहानू याद ही ओ करने जेड़ा किसी ने किया ना हो। कहने ताया जी सत श्री अकाल, मंदी भाजी की हाल चाल ने तुहाडे भाजी? बहुत वधिया हाल चाल ताया जी, तुसी दसो हाल चाल साडे ते बाकियां गए भाई, तुसी अपना गिल साहब सुनाओ, तुहाडा किदा सीधा हो रहे डा? प्रोग्राम कहिंदे बहुत सोहना चल रहा जी, प्रोग्राम तुहाडा अपना जी अपने कुलविंदर सिंह जी सानू सगो माणी तुहाडे ते आ भी जिहड़ा तुसी इन्ना रियाना ओह भी साउथ कोरिया चो आओ किथे जाके साउथ कोरिया पैंदा उतो भी सानू सुनदे हो ते इथों ते साडे स्रोते जिहड़े आउंदे ते रह नहीं मैं आउंदे नहीं रह ते उहनां चो आप जी दा भी इक नाम तुहाडे नाल प्रेम आ या तुहाडा साडे नाल भी प्रेम आ जिहड़ा तुसी साडे लई थोड़ा जिहा समां कढ के ते आप जी दी हाजरी जिहड़ी आ ओह लगदी आ बहुत खुशी भी हुंदी आ बहुत चाह भी चढ़दा जी। ते लो पिता जी इधर गुरवीर भाजी रोमाणा साहब भी आए ने। ओ बल्ले रोमाणे वे रोमाणे दे राजे आ, राजियां दा अज आगमन हो गया ते आ जाओ राजा जी, राजा जी हमको राजा जी माफ कर दो गलती मारे सो गई, आ जाओ राजा जी। कहिंदे अज विश्व युद्ध 3 दी शुरुआत होवेगी, इहदी तीजा विश्व युग, विश्व युद्ध ते मैनू पता ना दूसरा मैं वेख्या बड़े भाई यह युद्ध वेखने बड़े मुश्किल आ। दूजे विश्व युद्ध विच मोठाल जर्मनी ने बंब सिटिया ते सारा मोठाल जिहड़ा ओ सहम गया सी, ਇਹ ਇੱਦਾਂ ਜਹਾਜ ਆਉਂਦੇ ਸੀ ਗੋਲੀ ਵਾਂਗੂ ਤੇ ਪਤਾ ਨਹੀਂ ਲੱਗਦਾ ਕਿੱਥੇ ਬੰਬ ਸਹਿ ਜਾਣਾ। ਇਹ ਸ਼ੁਰੂ ਵਿਸ਼ਵ ਯੁੱਧ ਕਿਤੇ ਛੋਟੀ ਜਿਹੀ ਗੱਲ ਆ, ਇਹਦਾ ਬੰਦੇ ਨੂੰ ਪੜ੍ਹਨੇ ਦਿੰਦੇ ਪਾ ਯੁੱਧ, ਯੁੱਧਾਂ ਦੇ ਨਾ ਹੀ ਮਾੜੇ, ਯੁੱਧ ਤਾਂ ਘਰ ਚ ਛੇੜਿਆ ਹੋਵੇ ਉਹ ਮਾੜਾ, ਇੱਧਰ ਰੂਸ ਅੱਗੇ ਯੂਕਰੇਨ ਦਾ ਨੀ ਸੂਤ ਆਉਣ ਡਿਆ, ਉਤੋਂ ਵਿਸ਼ਵ ਯੁੱਧ ਤੀਜਾ ਸ਼ੁਰੂ ਹੋ ਚੱਲਿਆ ਜੀ। ਕਹਿੰਦੇ ਰੂਸ ਨੇ ਯੂਕਰੇਨ ਦੇ ਵਿੱਚ ਇੱਕ ਅਮਰੀਕੀ ਫੈਕਟਰੀ ਉੱਤੇ ਹਮਲਾ ਕਰ ਦਿੱਤਾ ਰੂਸ ਨੇ, ਉਹ ਗਲਤੀ ਨਾ ਕਿਤੇ ਹੋ ਗਿਆ ਹੋਣਾ, ਇਹ ਸਿਟੀ ਤੇ ਕਹਿੰਦੇ ਆਵੋ ਤਾਈ ਬੰਬ ਕਿਤੇ ਫੈਕਟਰੀ ਤੇ ਡਹਿ ਪਿਆ ਹੋਣਾ, ਉਹ ਤਾਂ ਹੁਣ ਅਮਰੀਕਾ ਨੂੰ ਇਸ ਦਾ ਗੁੱਸਾ ਲੱਗ ਗਿਆ ਹੋਣਾ ਵੀ ਸਾਡੀ ਕਾਹ ਤੋਂ ਫੈਕਟਰੀ ਡਾਹਤੀ ਜੀ। ਤੇ ਯੂਕਰੇਨ ਦੇ ਸਟੀਲ ਪਲਾਂਟ ਤੇ ਰੂਸ ਨੇ ਸੁੱਟਿਆ ਬੰਬ, ਬੇਕਸੂਰ ਲੋਕ ਪਨਾਹ ਲੈ ਰਹੇ ਸਨ। ਅੱਛਾ, ਰੂਸ ਨੇ ਕਿਹਾ ਕਿ ਉਹ ਅੱਜ ਯੂਕਰੇਨ ਤੇ ਪਰਮਾਣੂ ਬੰਬ ਸੁੱਟੇਗਾ ਤੇ ਚੀਨ ਅੱਜ ਤਾਈਵਾਨ ਤੇ ਹਮਲਾ ਕਰੇਗਾ। ਚੀਨ ਨੂੰ ਬਾਬਾ ਕੀ ਪ੍ਰੋਬਲਮ ਆਈ ਤੇ ਸਮਝ ਨਹੀਂ ਆਉਂਦੀ, ਚੀਨ ਨੀ ਸੂਤ ਆਇਆ ਜਦੋਂ ਦਾ ਇਹ ਹੋਂਦ ਚ ਆਇਆ ਨਾ, ਇਹ ਕਿਸੇ ਨਾ ਕਿਸੇ ਤੇ ਹਮਲਾ ਕਰੀ ਜਾਂਦਾ ਰਹਿੰਦਾ, ਹੁਣ ਇਹਨੂੰ ਤਾਈਵਾਨ ਨੀ ਸੂਤ ਆਇਆ, ਕੋਈ ਨੀ ਤਾਈਵਾਨ ਦੇ ਕਿਹੜਾ ਹੱਥ ਬੰਨੇ, ਉਹ ਵੀ ਕੁਛ ਨਾ ਕੁਛ ਕਰੂਗਾ ਜੀ। ਕਹਿੰਦੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਇਸ ਤੋਂ ਬਚੋ, ਜਿਸ ਇਸ ਨੂੰ ਇੱਕ ਸਵਾਲ ਤੇ ਦੂਜਾ ਖਾਲਿਸਤਾਨ ਦੀ ਮੰਗ ਕਰਨ ਵਾਲੇ ਇਹ ਲੋਕ ਨੇ, ਤੁਸੀਂ ਕਿੰਨੇ ਲੋਕ ਦੀ ਮਦਦ ਕੀਤੀ ਆ ਉਹਨਾਂ ਤੇ ਖਾਲਿਸਤਾਨੀਆਂ ਦੇ ਨਾਂ
ਤੇ ਹੇਠ ਦੁੱਖ ਚਲੇ ਹਨ। ਤੁਹਾਡੀ ਬਕਵਾਸ ਕਹਿੰਦੇ ਸੰਸਥਾ ਵੱਲੋਂ ਕਿੰਨੇ ਲੋਕਾਂ ਦੀ ਆਰਥਿਕ ਮਦਦ ਕੀਤੀ ਗਈ ਹੈ ਕਿਰਪਾ ਕਰਕੇ ਪਬਲਿਕ ਨੂੰ ਦੱਸੋ। ਇਸ ਲਈ ਕਿਰਪਾ ਕਰਕੇ ਨੌਜਵਾਨ ਕਿਸ਼ੋਰਾਂ ਨੂੰ ਪ੍ਰਭਾਵਿਤ ਕਰਨਾ ਬੰਦ ਕਰੋ ਅਤੇ ਮਾਤਾ ਪਿਤਾ ਕਿਰਪਾ ਆਪਣੇ ਕਿਸ਼ੋਰਾਂ ਨੂੰ ਰੋਕੋ, ਨਹੀਂ ਤਾਂ ਤੁਸੀਂ ਇਸ ਬੁਰੇ ਕਾਰਨ ਲਈ ਆਪਣੇ ਬੱਚੇ ਮਰਵਾ ਦਿਓਗੇ। ਮੈਂ ਏਕਤਾ ਸ਼ਾਂਤੀ ਅਤੇ ਪਿਆਰ ਵਿੱਚ ਵਿਸ਼ਵਾਸ ਰੱਖਦਾ ਹਾਂ। ਬਹੁਤ ਚੰਗੀ ਗੱਲ ਆ ਭਾਈ, ਏਕਤਾ ਸ਼ਾਂਤੀ ਅਤੇ ਪਿਆਰ 'ਚ ਵਿਸ਼ਵਾਸ ਰੱਖਣਾ ਬਹੁਤ ਚੰਗੀ ਗੱਲ ਆ। ਪਰ ਰਮਾਣਾ ਸਾਹਿਬ, ਇੱਥੇ ਸਾਡੇ 'ਚ ਤਾਂ ਕੋਈ ਇਸ ਤਰ੍ਹਾਂ ਦੀ ਸੰਸਥਾ ਵਾਲਾ ਜਾਂ ਇਸ ਤਰ੍ਹਾਂ ਦੀ ਵਿਚਾਰਤਾ ਵਾਲਾ ਜਾਂ ਇਸ ਤਰ੍ਹਾਂ ਦਾ ਕੋਈ ਬੰਦਾ ਜਿਹੜਾ ਜਿਹਨੂੰ ਤੁਸੀਂ ਜਵਾਬ ਦਿੱਤਾ ਨਹੀਂ ਸੁਣ ਰਿਹਾ ਹੋਵੇਗਾ। ਅਤੇ ਪਰ ਜਿਹੜਾ ਆਪ ਜੀ ਨੂੰ ਜਿਹਦੇ 'ਤੇ ਗੁੱਸਾ ਹੈ ਜਵਾਬ ਦੇਦਾ, ਤੁਸੀਂ ਉਹਨਾਂ ਨੂੰ ਦੇਣਾ ਚਾਹੀਦਾ। ਆਪਣੇ ਇੱਥੇ ਥੋੜ੍ਹਾ ਜਵਾਬ ਆਪਾਂ ਦੇ ਸਕਦੇ, ਕਿਉਂਕਿ ਮੈਂ ਜਦੋਂ ਦਾ ਪ੍ਰੋਗਰਾਮ ਮੇਰੇ ਹਿਸਾਬ ਨਾਲ 8-9 ਸਾਲ ਜੀ ਹੋ ਗਿਆ, ਇੱਦਾਂ ਦਾ ਵਿਚਾਰ ਕਿਸੇ ਨੇ ਦਿੱਤਾ ਨਹੀਂ ਜਿਹਦੇ ਤੋਂ ਆਪ ਜੀ ਨੂੰ ਲੱਗਾ ਹੋਵੇ ਵੀ ਹਾਂ ਇਹ ਕੋਈ ਇਸ ਤਰ੍ਹਾਂ ਦੀ ਕੋਈ ਖਾਲਿਸਤਾਨ ਦੀ ਮੰਗ ਕਰ ਲਿਆ ਜਾਂ ਖਾਲਿਸਤਾਨ ਦੇ ਕੋਈ ਵਿਰੋਧ ਕਿਆ ਜਾਂ ਕਿਸੇ ਦੇ ਪੱਖ 'ਚ। ਇਹ ਤਾਂ ਮੇਰੇ ਹਿਸਾਬ ਨਾਲ ਆਪ ਜੀ ਨੂੰ ਉਹਨਾਂ ਨਾਲ ਹੀ ਗੱਲਾਂ ਇਹ ਸਾਂਝੀਆਂ ਕਰਨੀਆਂ ਚਾਹੀਦੀਆਂ। ਜਿਹੜਾ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਆਪਾਂ ਉਹਨਾਂ ਨੂੰ ਜਵਾਬ ਦੇ ਸਕਦੇ ਹਾਂ ਭਾਈ ਆਹ ਚੀਜ਼ ਬੁਰੀ ਹੈ ਅਤੇ ਆਹ ਚੀਜ਼ ਚੰਗੀ। ਹੁਣ ਜੇ ਉਹਦਾ ਕੋਈ ਉਸ ਤਰ੍ਹਾਂ ਦੀ ਕੋਈ ਗੱਲ ਹੀ ਨਾ ਹੋਈ ਹੋਵੇ ਤਾਂ ਉਹ ਤਾਂ ਫਿਰ ਬੁਰੀ ਲੱਗਦੀ ਨਾ ਗੱਲ। ਮੰਨ ਲਓ ਆਪਾਂ ਇੱਥੇ ਬੈਠੇ ਗੁਆਂਢੀਆਂ ਨੂੰ ਗਾਲਾਂ ਕੱਢੀ ਜਾਈਏ, ਇਹ ਆਪਾਂ ਉਹਨੂੰ ਐਂ ਕਹਿ ਦੇਣਾ, ਉਹਨੂੰ ਉਹ ਕਹਿ ਦੇਣਾ। ਹੁਣ ਜੇ ਕੋਈ ਤੁਸੀਂ ਸੁਣਨ ਵਾਲੇ ਆ ਤੁਸੀਂ ਤਾਂ ਇਹ ਕਹਿਣਾ ਵਾ ਵੀ ਉਹਨਾਂ ਨੂੰ ਤਾਇਆ ਜਾ ਕੇ ਕਹਿ ਤੇ ਉੱਥੇ ਕੋਈ ਸੁਣਦਾ ਤੇਰੀ ਗੱਲ। ਇਸ ਕਰਕੇ ਕਿ ਇਹਦੇ ਨਾਲ ਪਤਾ ਕੀ ਹੋਣਾ, ਇਹਦੇ ਨਾਲ ਹੋ ਸਕਦਾ ਖਾਲਿਸਤਾਨ ਦੇ ਪੱਖ ਵਿੱਚ ਹੋਣ ਵਾਲੇ ਸੁਣਦੇ ਹੋਣ, ਹੋ ਸਕਦਾ ਖਾਲਿਸਤਾਨ ਦੇ ਵਿਰੋਧ ਵਿੱਚ ਬੋਲਣ ਵਾਲੇ ਸੁਣਦੇ ਹੋਣ। ਹੁਣ ਉਹਨਾਂ ਦੋਨਾਂ ਦੇ ਲਈ ਇਹ ਫਿਰ ਬੁਰੀ ਸਟੇਟਮੈਂਟ ਹੋ ਜਾਣੀ, ਕਿਉਂਕਿ ਜੇ ਹੁਣ ਜਿੱਦਾਂ ਤੁਸੀਂ ਉਹ ਪੱਖ ਵਾਲਿਆਂ ਦੇ ਖਿਲਾਫ ਬੋਲੇ ਤੇ ਜੇ ਆਪਾਂ ਉਸ ਖਿਲਾਫ ਵਾਲੇ ਦੂਸਰਿਆਂ ਦੇ ਬੋਲਾਂਗੇ ਦੂਸਰਿਆਂ ਨੂੰ ਬੁਰੀ। ਇਸ ਕਰਕੇ ਫਿਰ ਇਹ ਐਸੀ ਜੰਗ ਛਿੜ ਜਾਊਗੀ ਜਿਹੜੀ ਆਪ ਜੀ ਵਿਸ਼ਵ ਯੁੱਧ ਦੀ ਗੱਲ ਕਰਦੇ ਹਾਂ ਨਾ, ਫਿਰ ਇਸ ਤਰੀਕੇ ਦਾ ਯੁੱਧ ਪ੍ਰੋਗਰਾਮ 'ਚ ਵੀ ਛਿੜ ਸਕਦਾ। ਅਸੀਂ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਵਿਸ਼ਾ ਲੈ ਕੇ ਨਹੀਂ ਆਉਂਦਾ ਜਿਹਦੇ ਨਾਲ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚੇ, ਪੱਖ ਵਾਲਿਆਂ ਨੂੰ ਵੀ ਵਿਰੋਧ ਵਾਲਿਆਂ ਨੂੰ। ਉਹ ਆਪਾਂ ਵਿਸ਼ਾ ਹੀ ਛੇੜਨਾ ਹੀ ਕਾਹਤੋਂ ਜਿਹੜੇ ਵਿਸ਼ੇ ਦੇ ਨਾਲ ਮਤਲਬ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਵੇ ਜਿਹਨਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਵੇ। ਆਪ ਜੀ ਦੇ ਜਿਹੜੇ ਵਿਚਾਰ ਆ ਉਹ ਆਪਣੇ ਨਿੱਜੀ ਹੋ ਸਕਦੇ ਨੇ, ਆਪ ਉਸ ਵਿਚਾਰਾਂ ਨੂੰ ਆਪਾਂ ਇਸ ਤਰ੍ਹਾਂ ਦੇ ਵਿਚਾਰਾਂ ਜਿਹਦੇ ਨਾਲ ਮਤਲਬ ਹਾਲਾਤ ਖਰਾਬ ਹੋ ਸਕਦੇ ਇਸ ਤਰ੍ਹਾਂ ਦੇ ਆਪਾਂ ਨਾਂ ਵਿੱਚ ਲੈ ਕੇ ਆਈਏ। ਹਾਂ, ਇਹਨਾਂ ਜ਼ਰੂਰ ਤੁਸੀਂ ਕਹਿ ਸਕਦੇ ਹੋ ਵੀ ਹਰ ਇੱਕ ਨੂੰ ਸੋਚ ਸਮਝ ਕੇ ਫੈਸਲਾ ਜਿਹੜਾ ਉਹ ਕਰਨਾ ਚਾਹੀਦਾ ਇੱਦਾਂ ਦੇ ਆਪਣੇ। ਅੱਗੇ ਟੈਲੀਫੋਨ ਆ ਜੀ, ਆ ਜਾਓ ਪਿਆਰਿਓ, ਆ ਜਾ ਜੀ, ਲੰਘ ਜਾਓ ਬਾਬਾ ਜੀ।
ਸਤਿ ਸ਼੍ਰੀ
ਅਕਾਲ। ਉਹ ਸੇਖੋਂ ਸਾਹਿਬ, ਓਏ ਆ ਜਾਓ ਆ ਜਾਓ ਆ ਜਾਓ ਆ ਜਾਓ ਬਾਬਾ ਜੀ, ਕੀ ਹਾਲ ਚਾਲ ਆ?
ਵਧੀਆ ਵਧੀਆ, ਤੁਸੀਂ?
ਸਿਹਤਾਂ ਠੀਕ ਠਾਕ ਆ? ਵਧੀਆ।
ਹਾਂਜੀ ਹਾਂਜੀ, ਮੰਦੀ ਭਾਜੀ ਠੀਕ ਠਾਕ ਹੋ?
ਬੋਲਦਾ ਨੀ ਬੋਲਦਾ ਭਾਜੀ, ਬਹੁਤ ਵਧੀਆ। ਸੇਖੋਂ ਸਾਹਿਬ ਤੁਸੀਂ ਸੁਣਾਓ, ਸਿਹਤਾਂ ਠੀਕ ਠਾਕ ਨੇ?
ਹਾਂਜੀ ਸਾਹਿਬ, ਕਾਇਮ ਆ ਸਾਹਿਬ, ਚੜ੍ਹਦੀ ਕਲਾ।
ਦੇਖੋ ਕਹਿੰਦੇ ਫਟੇ ਚੱਕੀ ਤੁਰਿਆ ਆਉਂਦਾ, ਮੈਨੂੰ ਕਾਕਾ ਦੱਸੇ ਕਹਿੰਦਾ ਵੀ ਸੇਖੋਂ ਉਹਨੇ ਤਾਇਆ ਤੂੰ ਕਿਹਾ ਸੀ ਵੀ ਕਾਲੇ ਪਾਣੀ ਜਿਹੜੇ ਹੁੰਦੇ ਸੀ ਨਾ ਆਸਟ੍ਰੇਲੀਆ ਦੇ, ਕਿਉਂਕਿ ਆਸਟ੍ਰੇਲੀਆ ਪਹਿਲਾਂ ਇੱਕ ਜੇਲ ਸੀ ਤੇ ਜਿਹੜਾ ਇੰਗਲੈਂਡ ਸੀ ਇਹਨੂੰ ਆਪਾਂ ਬਹੁਤ ਸਾਰੇ ਪੁਰਾਣਾ ਇਹ ਪੁਰਾਣੇ ਤੋਂ ਪੁਰਾਣੇ ਜੇ ਦੇਖੀਏ ਵੀ ਇਹ ਜਿਹੜੇ ਗੋਰਿਆਂ ਦਾ ਪਹਿਲਾਂ ਜਦੋਂ ਰਾਜ ਸੀ, ਕਹਿੰਦੇ ਆ ਵੀ ਜਿਹੜੇ ਬੰਦੇ ਬਾਹਲੇ ਅਫਲਾਤੂਨ ਸੀ ਉਹਨਾਂ ਨੂੰ ਆਸਟ੍ਰੇਲੀਆ ਦੀ ਇਹ ਕਾਲੇ ਪਾਣੀਆਂ ਦੀ ਸਜ਼ਾ ਦਿੰਦੇ ਸੀ, ਕਿਉਂਕਿ ਚਾਰੇ ਪਾਸੇ ਸਮੁੰਦਰ ਸੀ ਤੇ ਇੱਥੋਂ ਭਜਣਾ ਵੀ ਮੁਸ਼ਕਿਲ ਸੀ। ਤੇ ਇਹ
ਦੋਵੇਂ ਸੀਗੇ ਤਾਂ ਆਪਣੇ ਅੰਡੇਮਾਨ ਨਿਕੋਬਾਰ ਸੀਗਾ ਕਾਲੇ ਪਾਣੀ ਦੀ ਜੇਲ,
ਹਾਂ,
ਤੇ ਇੱਕ ਸੀਗਾ ਇੱਕ ਆਸਟ੍ਰੇਲੀਆ ਸੀਗਾ ਕਾਲੇ ਪਾਣੀ ਦੀ ਜੇਲ, ਇੱਥੇ ਭੇਜਦੇ ਸੀਗੇ ਕਿਉਂਕਿ ਇਹ ਦੋਨੋਂ ਤੇ ਆਸਟ੍ਰੇਲੀਆ ਬ੍ਰਿਟਿਸ਼ ਦੇ ਅੰਡਰ ਸੀਗਾ। ਤੇ ਹਾਂਜੀ, ਇਹਨਾਂ ਦੋਨਾਂ ਕੰਟਰੀਆਂ ਦੇ, ਪਰ ਉਦੋਂ ਦੇ ਜਿਹੜੇ ਆਪਣੇ ਉਰੇ ਪੰਜਾਬੀ ਆਏ ਹੋਏ ਨੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਰਿਸ਼ਤੇ ਮਿਲਣ ਦੇ ਉਧਰ ਇੱਥੇ ਹੀ ਰਹਿ ਗਏ, ਹੁਣ ਉਹਨਾਂ ਦੇ ਕਾਰੋਬਾਰ ਜਿਹੜੇ ਕਿ ਪੂਰੇ ਪੂਰੇ ਉਹ ਟੌਪ ਦੇ ਨੇ, ਅਮੀਰ ਨੇ ਪੂਰੇ, ਉਹਨਾਂ ਦਾ ਚੱਲਦੇ ਆ ਜਿਵੇਂ ਫਾਰਮਿੰਗ ਫੁਰਮਿੰਗ ਵਗੈਰਾ, ਕਈ ਪਰਿਵਾਰ ਹੈਗੇ ਆ। ਤੇ ਹਾਂਜੀ ਹਾਂਜੀ, ਤੇ ਦੂਸਰਾ ਉਹ ਜਿਹੜਾ ਆਪਾਂ ਤੁਸੀਂ ਮੇਰਾ ਉਹ ਜੇਲ੍ਹ ਤੋਂ ਜਾ ਪਹਿਲਾਂ ਤੁਸੀਂ ਗੱਲ ਕਰਦੇ ਸੀ ਨਾ ਉਹ ਬਾਈ ਗੱਲ ਕਰਦਾ ਸੀਗਾ ਵੀ ਕੋਰਟ ਦੇ ਵਿੱਚ ਗਿਆ ਸੀਗਾ ਤੇ ਹਾਂਜੀ ਹਾਂਜੀ ਤੇ ਉਹ ਵੀ ਪਹਿਲਾਂ ਹੀ ਇੱਥੇ ਬੰਦੇ ਨੂੰ ਆ ਜਾਂਦੇ ਨੇ ਵੈਸੇ ਹੀ ਆ ਜਾਂਦੇ ਆ ਸੰਭਣ ਆ ਜਾਂਦੇ ਆ ਬੰਦੇ ਨੂੰ ਰੈਂਡਮਲੀ ਕਿਸੇ ਨੂੰ ਵੀ ਆ ਜਾਂਦੇ ਪਿੱਕ ਕਰ ਲੈਂਦੇ ਆ ਉਹ ਸੰਭਣ ਜਦੋਂ ਆਉਂਦੇ ਆ ਉਹ ਘੱਟੋ ਘੱਟ 100 ਬੰਦੇ ਨੂੰ ਆਉਂਦੇ ਆ ਇਕੱਠੇ ਨੂੰ ਉਹ ਨਹੀਂ ਉਹ ਆਉਂਦੇ ਯੂਰੀ ਲਈ ਕਰਦੇ ਹੁੰਦੇ ਆ ਉਹ ਜਿਹੜੇ ਯੂਰੀ ਦੇ ਵਿੱਚ ਬੈਠਦੇ ਹੁੰਦੇ ਆ ਨਾ 12 ਬੰਦੇ ਮਤਲਬ ਜੱਜ ਦੇ ਨਾਲ ਬੈਠਦੇ ਹੁੰਦੇ ਆ ਤੇ ਉਹਦਾ ਕਰਨ ਲਈ ਕੇਸ ਦਾ ਫੈਸਲਾ ਤੁਸੀਂ ਸੁਣਾਉਣਾ ਹੁੰਦਾ
ਨਹੀਂ ਨਹੀਂ ਜੇ ਮੰਨ ਲਓ ਕਿਸੇ ਨੇ ਕੋਈ ਨਸ਼ਾ ਪਤਾ ਕੀਤਾ ਹੀ ਨਹੀਂ ਐਵੇਂ ਸੰਭਣ ਆ ਜਾਣਗੇ ਬੈਠੇ ਪੈਂਦੇ ਨੂੰ
ਹਾਂਜੀ ਉਹ ਜਿਹੜਾ ਮਤਲਬ ਉਹ ਜੂਰੀ ਲਈ ਆਉਂਦੇ ਹੁੰਦੇ ਆ ਉਹਦੇ ਲਈ ਕੋਈ ਵੀ ਤੁਹਾਨੂੰ ਕੋਰਟ ਅਟੈਂਡ ਕਰਨਾ ਪਊਗਾ ਤੁਹਾਨੂੰ ਜ਼ਰੂਰੀ ਹੈ ਤੇ ਤੁਹਾਡਾ ਕੰਮ ਵਾਲਾ ਵੀ ਨਹੀਂ ਕੋਈ ਰੋਕ ਸਕਦਾ ਉਹਦੇ ਵਿੱਚ ਕੋਰਟ ਤੁਹਾਨੂੰ ਪੇ ਵੀ ਕਰਦੀ ਆ ਇਹ ਨਹੀਂ ਹੈਗਾ ਮੁਫ਼ਤ ਚ ਪੇ ਵੀ ਕਰਦੇ ਉਹਦੇ ਚ 100 ਬੰਦਾ ਕਰਦੇ ਆ 100 ਬੰਦੇ ਨੂੰ ਮਤਲਬ ਜਦੋਂ ਮੈਂ ਸੀਗਾ ਉਹਨੇ 100 ਬੰਦਾ ਸਿਲੈਕਟ ਕੀਤਾ 100 ਬੰਦੇ ਨੂੰ ਫਿਰ ਉਹਨਾਂ ਨੇ 5 ਗਰੁੱਪ ਦੇ ਵਿੱਚ ਵੰਡਦਾ ਸੀਗਾ ਤੇ ਹਰ ਇੱਕ ਗਰੁੱਪ ਨੂੰ ਇੱਕ ਗਰੁੱਪ ਦੇ ਵਿੱਚ ਮੰਨ ਲਓ ਵੀ 20 ਬੰਦੇ ਹੋ ਗਏ ਤੇ ਹਾਂਜੀ 100 ਤੋਂ ਵੀ ਜ਼ਿਆਦਾ ਹੀ ਸੀਗੇ 20 ਤੋਂ ਵੀ ਜ਼ਿਆਦਾ ਹੀ ਬੰਦੇ ਸੀਗੇ ਫੋਰ ਐਗਜ਼ਾਮਪਲ ਆਪਾਂ 100 ਲੈ ਲੈਂਦੇ ਹਾਂ
ਅੱਛਾ
ਤੇ ਉਹ ਫਿਰ ਹਾਂ ਉਹ 4-5 ਗਰੁੱਪ ਦੇ ਵਿੱਚ ਵੰਡ ਕੇ ਤੇ ਉਹਨਾਂ ਨੂੰ ਫਿਰ ਮਤਲਬ ਰੋਜ਼ ਸ਼ਾਮ ਦੇ 4 ਵਜੇ ਉਹਨਾਂ ਨੂੰ ਮੈਸੇਜ ਆਉਣਾ ਵੀ ਕੱਲ ਨੂੰ ਕਿਹੜੇ ਗਰੁੱਪ ਨੇ ਆਉਣਾ ਕਿਹੜੇ ਨੇ ਨਹੀਂ ਆਉਣਾ ਹੈਗਾ
ਤੇ
ਠੀਕ ਹੈ ਫਿਰ ਤੁਸੀਂ ਜਦੋਂ ਹਾਂ ਜਿਵੇਂ ਗਰੁੱਪ 2 ਬੁਲਾ ਲਿਆ ਉੱਥੇ ਗਰੁੱਪ 2 ਉੱਥੇ ਗਿਆ ਗਰੁੱਪ 2 ਦੇ ਵਿੱਚੋਂ ਫਿਰ ਉਹ ਕੇਸ ਹਾਂ ਕੇਸ ਦੇ ਵਿੱਚੋਂ ਜਿਵੇਂ 30 ਬੰਦੇ ਨੇ ਯੂਰੀ ਦੇ ਉਹ 30 ਦੇ ਵਿੱਚੋਂ ਫਿਰ ਉਹਨਾਂ ਨੇ ਉਹਨਾਂ ਦਾ ਨਾਮ ਉਹਨਾਂ ਦਾ ਨੰਬਰ ਹੁੰਦਾ ਕੋਡ ਨੰਬਰ ਉਹਨਾਂ ਦੇ ਦਿੰਦੇ ਆ 20 ਨੂੰ ਤੇ ਉਹ ਕੋਡ ਨੰਬਰ ਵਿੱਚੋਂ ਹਾਂ ਉਹ ਕੋਡ ਨੰਬਰ ਵਿੱਚੋਂ ਖੋਲੀ ਜਾਂਦੇ ਆ ਤੇ ਉਹ ਜਿਹਦਾ ਜਿਹਦਾ ਨਾਮ ਆਈ ਜਾਂਦਾ ਜੂਰੀ ਦੇ ਵਿੱਚ 12 ਬੰਦੇ ਬਣੇ ਉੱਥੇ 12 ਹੀ ਸੀਟਾਂ ਹੁੰਦੀਆਂ ਨੇ 12 ਜਾਣੇ ਨੀ ਬੈਠਣਾ ਹੁੰਦਾ ਬਸ ਉੱਥੇ ਇਹ ਥੱਲੇ 6 ਉੱਪਰ ਤੇ ਹਾਂ ਉਹ ਜੂਰੀ ਦੇ ਵਿੱਚ ਉਸ ਗਰੁੱਪ ਦੇ ਵਿੱਚ ਹੁੰਦੇ ਨੇ 25-30 ਬੰਦੇ ਫਿਰ ਉਹਨਾਂ ਦੇ 12 ਸਿਲੈਕਟਰ ਹੁੰਦੇ ਆ ਪਰ ਉਹਦੇ ਵਿੱਚ ਵੀ ਆਪਸ਼ਨ ਹੁੰਦੀ ਆ ਜੇ ਜਿਹੜਾ ਜਿਹੜਾ ਮਤਲਬ ਕ੍ਰਿਮੀਨਲ ਆ ਚਾਹੇ ਤਾਂ ਉਹਨੂੰ ਇਤਰਾਜ਼ ਹੋਵੇ ਵੀ ਇਹ ਬੰਦੇ ਤੇ ਮੈਨੂੰ ਇਤਰਾਜ਼ ਆ ਮੈਂ ਇਹਨੂੰ ਲੈਣਾ ਨੀ ਚਾਹੁੰਦਾ ਹੈਗਾ ਜਾਂ ਉਹਦਾ ਵਕੀਲ ਦੋਨੇ ਧਿਰਾਂ ਚੋਂ ਕਿਸੇ ਦਾ ਵਕੀਲ ਕਹਿ ਦੇਵੇ ਤਾਂ ਫਿਰ ਉਹ ਬੰਦਾ ਕੈਂਸਲ ਹੋ ਕੇ ਫਿਰ ਨਵੇਂ ਨੰਬਰ ਬੋਲਿਆ ਜਾਂਦਾ ਤੇ ਉਹਦੇ ਵਿੱਚ ਹੋ ਸਕਦਾ ਵੀ ਤੁਹਾਡੀ ਮਹੀਨੇ ਨਾ ਵਾਰੀ ਆਵੇ ਹੋ ਸਕਦਾ ਵੀ ਤੁਹਾਡੀ ਮਤਲਬ ਮਹੀਨੇ ਬਾਅਦ ਮਤਲਬ ਐਂਡ ਦੇ 27-28 ਦਿਨ ਬਾਅਦ ਵਾਰੀ ਆ ਜਾਵੇ ਪਰ ਜਿੰਨਾ ਚਿਰ ਫਿਰ ਉਹ ਕੇਸ ਚੱਲੂਗਾ ਉਨੀ ਦੇਰ ਤੁਹਾਨੂੰ ਫਿਰ ਤੁਸੀਂ ਬਾਹਰ ਨੀ ਆ ਸਕਦੇ ਚਾਹੇ ਉਹ 6 ਮਹੀਨੇ ਕੇਸ ਚੱਲੇ ਚਾਹੇ 7 ਮਹੀਨੇ ਕੇਸ ਚੱਲੇ ਤੁਸੀਂ ਉਨੀ ਦੇਰ ਰਹੋਗੇ ਪਰ ਉਹ ਕੇਸ ਇੰਨੇ ਲੰਬੇ ਨਹੀਂ ਹੁੰਦੇ ਉਦੋਂ 1-2-4 ਦਿਨ ਦੇ ਵਿੱਚ ਮੁੱਕ ਜਾਂਦੇ ਆ ਉਹ ਤੇ ਇੱਕ ਇੱਥੇ ਦਾ ਉਹ ਆਪਣੇ ਵੀ ਐਵੇਂ ਆ ਇੰਡੀਆ ਦੇ ਵਿੱਚ ਵੀ ਪਰ ਉੱਥੇ ਜੂਰੀ ਦਾ ਸਿਲੈਕਸ਼ਨ ਕਿਵੇਂ ਹੁੰਦੀ ਆ ਇਹ ਨੀ ਮੈਨੂੰ ਪਤਾ ਜੂਰੀ ਤਾਂ ਆਪਣੇ ਵੀ ਬੈਠਦੀ ਆ ਤੇ ਹਾਂਜੀ
ਅੱਛਾ ਇਹ
ਤੇ ਦੂਸਰਾ ਜਿਹੜਾ ਹਾਂਜੀ ਜਿਹੜਾ ਆਪਾਂ ਜਿਹੜਾ ਕੱਲ ਨੂੰ ਫਿਲਮ ਰਿਲੀਜ਼ ਕਰ ਰਹੇ ਆਪਾਂ
ਤੇ
ਹਾਂਜੀ ਉਹਦੇ ਵਿੱਚ ਵੀ ਉਹ ਜਿਹੜੇ ਇੱਕ ਇੱਥੇ ਸਾਊਥ ਆਸਟ੍ਰੇਲੀਆ ਜਿਹੜੀ ਸਟੇਟ ਆ ਨਾ ਐਡੀਲੇਡ ਸਾਊਥ ਆਸਟ੍ਰੇਲੀਆ ਦੇ ਵਿੱਚ 60 ਫਾਂਸੀਆਂ ਦਿੱਤੀਆਂ ਗਈਆਂ 60 ਦੇ ਵਿੱਚੋਂ 45 ਜਿਹੜੀ ਆਪਾਂ ਜੇਲ੍ਹ ਦਿਖਾਈ ਆ 45 ਉਸ ਜੇਲ੍ਹ ਦੇ ਵਿੱਚ ਹੀ ਨੇ ਤੇ
ਅੱਛਾ
ਉਹਦੇ ਵਿੱਚੋਂ ਸਿਰਫ ਇੱਕ ਹਾਂ ਉਹਦੇ ਵਿੱਚ ਸਿਰਫ ਇੱਕੋ ਇੱਕ ਔਰਤ ਆ ਜਿਹਨੂੰ ਫਾਂਸੀ ਲਾਈ ਗਈ ਆ ਤੇ ਉਹਦੀ ਕਹਾਣੀ ਇੰਨੀ ਕੁ ਉਹਦੇ ਨਾਲ ਹਮਦਰਦੀ ਹੁੰਦੀ ਆ ਲੋਕ ਹਜੇ ਵੀ ਉਹਦੀ ਕਹਾਣੀ ਆਪਾਂ ਪੂਰੀ ਉਹਦੇ ਵਿੱਚ ਦੱਸੂਗੀ ਆ ਵੀ ਕੀ ਆ ਉਹਦੀ ਕਹਾਣੀ
ਤੇ
ਉਹਦੇ ਹਾਂ ਉਹਦੀ ਵੀ ਜਿਹੜੀ ਜੂਰੀ ਸੀਗੀ ਉਹਨੇ ਜੂਰੀ ਨੇ 30 ਮਿੰਟ ਤੋਂ ਘੱਟ ਦਾ ਟਾਈਮ ਲਿਆ ਸੀ ਉਹਨੂੰ ਮਤਲਬ ਉਹ ਕਰਨ ਲਈ ਵੀ ਇਹ ਦੋਸ਼ੀ ਆ ਤੇ ਉਹਨੂੰ ਫਾਂਸੀ ਲਾਤੀ ਸੀ 25 ਸਾਲ ਦੀ ਉਮਰ ਦੇ ਵਿੱਚ ਪਰ ਉਹਨੂੰ ਬਾਅਦ ਦੇ ਵਿੱਚ ਜਾਣੀ ਕਿ 98% ਲੋਕ ਉਹਨੂੰ ਨਿਰਦੋਸ਼ ਮੰਨਦੇ ਆ ਵੀ ਉਹ ਨਿਰਦੋਸ਼ ਫਾਂਸੀ ਲਾਈ ਗਈ ਸੀਗੀ ਉਹ ਕਿੰਨੀਆਂ ਨਿਰਦੋਸ਼ ਹਨ ਤੇ ਲੋਕ ਹੁਣ ਵੀ ਉਹਦੀ ਕਬਰ ਅੱਛਾ ਜਿਹੜੀਆਂ ਉਹ ਜੇਲ੍ਹ ਦੇ ਵਿੱਚ ਕਬਰਾਂ ਬਣੀਆਂ ਉਹਨੇ ਕਬਰਾਂ ਉਹ ਕੰਧਾਂ ਦੇ ਵਿੱਚ ਚਿਣੀਆਂ ਹੋਈਆਂ ਨੇ ਜਿਵੇਂ ਨੀਹਾਂ ਦੇ ਆਪਣੇ ਹੁੰਦੇ ਆ ਨਾ ਵੀ ਕੰਧਾਂ ਦੇ ਵਿੱਚ ਚਿਣੀਆਂ ਹੋਈਆਂ ਕਬਰਾਂ ਨੇ ਉਹ 45 ਦੀਆਂ 45 ਮਤਲਬ ਉਹਨਾਂ ਦੀਆਂ ਬੋਡੀਆਂ ਕੰਧਾਂ ਦੇ ਵਿੱਚ ਦੇਖਿਓ
ਉਹ ਜਨਾਨੀ ਨੇ ਕੀਤਾ ਕਿ ਐਸਾ ਗੁਨਾਹ ਸੀ ਜਿਹਦਾ ਕਰਕੇ ਉਹਨੂੰ ਸਜ਼ਾ ਹੋ ਗਈ
ਮੈਂ
ਇਹ
ਵੀ ਹੰਬਲ ਰਿਕੁਐਸਟ ਕਰਦਾ ਉਹਦੇ ਵਿੱਚ ਇੰਨੀਆਂ ਕਹਾਣੀਆਂ ਨੇ ਉਹ ਜੇਲ੍ਹ ਦੇ ਵਿੱਚ ਅੰਦਰ ਜੁੜੀਆਂ ਹੋਈਆਂ ਤੇ ਵੀ ਜਿਹੜਾ ਕੋਈ ਆਸਟ੍ਰੇਲੀਆ ਆਉਂਦਾ ਠੀਕ ਆ ਉਹ ਜਰੂਰ ਉਹ ਜੇਲ੍ਹ ਨੂੰ ਵਿਜ਼ਿਟ ਕਰੇ ਜੇ ਕੋਈ ਹੋਰ ਸਟੇਟ ਦੇ ਵਿੱਚੋਂ ਐਡੀਲੇਡ ਚ ਆਉਂਦਾ ਤਾਂ ਜਰੂਰ ਉੱਥੇ ਜਾ ਕੇ ਆਵੇ
ਨਹੀਂ
ਐਡੀਲੇਡ ਦੇ ਵਿੱਚ ਜੇਲ੍ਹ ਆ ਇਹ अपने ऊधम सिंह किताब लै गया लगो के पिस्तौल ओ भी पतंदर हथियार तैयार किए अंदर आप दे यकीन नहीं मानो क्योंकि उस समय ਉਹਨਾਂ ਕੋਲ ਇੰਨੀਆਂ ਸਹੂਲਤਾਂ ਨੀ ਹੁੰਦੀਆਂ ਸੀਗੀਆਂ ਫੇਰ ਵੀ ਇੰਨੇ ਘਾਤਕ ਹਥਿਆਰ ਉਹਨਾਂ ਨੇ ਤਿਆਰ ਕੀਤੇ ਹੋਏ ਸੀਗੇ ਤੇ ਉੱਥੋਂ ਭੱਜ ਵੀ ਜਾਂਦੇ ਸੀ ਇੰਨੀ ਸਿਕਿਉਰਿਟੀ ਦੇ ਵਿੱਚੋਂ ਇੰਨਾ ਮਤਲਬ ਟਾਈ ਹੋਣ ਦੇ ਕਿੰਨੀਆਂ ਉਹਦੀਆਂ ਉੱਚੀਆਂ ਕੰਧਾਂ ਉਹ ਭੱਜਣ ਦੇ ਵਿੱਚ ਵੀ ਫਰਾਰ ਹੋ ਗਏ ਇੱਕ ਦੀ ਸਟੋਰੀ ਮੈਂ ਉਹਦੇ ਕਵਰ ਕੀਤੀ ਹੋਈ ਆ ਉਹਦਾ 2018 ਦੇ ਵਿੱਚ ਮਤਲਬ ਜੇਲ੍ਹ ਨੂੰ ਆ ਕੇ ਉਹਨੇ ਆਪਦੇ ਬਿਆਨ ਦਰਜ ਕਰਵਾਏ ਨੇ ਵੀ ਪਤੰਦਰ ਮੇਰੀ ਸਟੋਰੀ ਦਾ ਤੁਸੀਂ ਭੁੱਲੇ ਗਏ ਮੈਨੂੰ ਤਾਂ ਦਰਜ ਕੀਤਾ ਨੀ ਵਿੱਚ ਉਹਦੀ ਹੁਣ ਬੁੱਢੇ ਹੋਏ ਦੀ ਫੋਟੋ ਉੱਥੇ ਲਾਈ ਹੋਈ ਆ ਤੇ ਉਹ ਵੀ ਪਤੰਦਰ ਉੱਥੋਂ ਭੱਜ ਗਿਆ ਸੀਗਾ
ਇਧਰ ਜਿਹੜੀ ਅੰਡੇਮਾਨ ਨਿਕੋਬਾਰ ਦੇ ਵਿੱਚ ਇਹਦੇ ਵਿੱਚੋਂ ਵੀ ਸਾਰੀ ਜੇਲ੍ਹ ਦੇ ਵਿੱਚੋਂ ਇੱਕੋ ਬੰਦਾ ਭੱਜਿਆ ਸੀ ਓਦਾਂ ਇਹਦੇ ਵਿੱਚੋਂ ਵੀ ਕੋਈ ਭੱਜਿਆ ਨੀ ਕਿਉਂਕਿ ਇਹਨਾਂ ਦੇ ਦਰਵਾਜੇ ਕਿਉਂਕਿ ਅੱਜ ਵੀ ਇਹ ਜਿਹੜੇ ਵੇਖਣ ਵਾਲੇ ਆ ਅੰਡੇਮਾਨ ਨਿਕੋਬਾਰ ਦੀ ਜਿਹੜੀ ਆ ਜੇਲ੍ਹ ਆ ਵੇਖਣ ਦੂਰੋਂ ਦੂਰੋਂ ਲੋਕ ਆਉਂਦੇ ਵੀ ਆ ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਆ ਤੇ ਜੇਲ੍ਹ ਇੰਨੀ ਵਧੀਆ ਬਣਾਈ ਨਾ ਗੋਰਿਆਂ ਨੇ ਵੀ ਏਦਾਂ ਲੱਗਦਾ ਜਿਹੜਾ ਕਾਹਲੀ ਬਣਾਈ ਹੁੰਦੀ ਆ ਪਰ ਇੰਨੀ ਛੋਟੀ ਬਣਾਈ ਆ ਇੱਕ ਬੰਦਾ ਉੱਥੇ ਜੇ ਰਹਿ ਜਾਵੇ ਤੇ ਮਾਨਸਿਕ ਰੋਗੀ ਹੋ ਸਕਦਾ ਏਡੇ ਛੋਟੇ ਛੋਟੇ ਕਮਰੇ ਉਹਦੇ ਆਮ ਤੌਰ ਤੇ ਜਿਹੜੇ ਗੋਰੇ ਸੀ ਨਾ ਇਹ ਬੰਦੇ ਨੂੰ ਮਾਨਸਿਕ ਪਰੇਸ਼ਾਨੀਆਂ ਜ਼ਿਆਦਾ ਦਿੰਦੇ ਸਰੀਰਕ ਕੁੱਟ ਮਾਰਨ ਦੇ ਲਈ ਸਾਜੋ ਸਮਾਨ ਇਹਨਾਂ ਦੇ ਬਣਾਏ ਸੀ ਕਿ ਪਰ ਜਿੰਨੇ ਬੰਦੇ ਸੀ ਦੇਸ਼ ਦੇ ਲਈ ਜਿਹੜੇ ਲੜਦੇ ਸੀ ਸਾਰੇ ਹੀ ਇਹਨਾਂ ਜੇਲ੍ਹਾਂ ਦੇ ਵਿੱਚ ਉਹ ਡੱਕਦੇ ਸੀ ਚਾਹੇ ਉਹ ਆਸਟ੍ਰੇਲੀਆ ਦੀ ਹੋਈ ਚਾਹੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਬਹੁਤੇ ਖਤਰਨਾਕ ਆ ਨਾ ਵੀ ਕੁਛ ਵੀ ਕਰ ਸਕਦੇ ਆ ਉਹ ਹੀ ਇਹਨਾਂ 'ਚ ਡੱਕੀਏ ਤਾਂ ਆਮ ਮੁਜਰਮਾਂ ਨੂੰ ਤੇ ਦੂਸਰੀਆਂ ਜੇਲ੍ਹਾਂ ਹੈ ਹੀ ਸਨ ਜੀ
ਹਾਂਜੀ ਹਾਂਜੀ ਤੇ ਉਹਦੇ ਤੁਸੀਂ ਕਹਿੰਦੇ ਨਾ ਇੱਥੇ ਕ੍ਰਾਈਮ ਨੀ ਹੁੰਦਾ ਉਹਦੇ ਵਿੱਚ ਇੱਕ ਸੈੱਲ ਅਲੱਗ ਬਣਿਆ ਹੋਇਆ ਉਹ ਉਹਦੇ ਵਿੱਚ 21 ਜਣਿਆਂ ਨੂੰ 21 ਜਣਿਆਂ ਨੂੰ ਫਾਂਸੀ ਲਾਇਆ ਸੀ ਇੱਕਾਂ ਦੇ ਇੱਕੀਆਂ ਨੇ ਕਤਲ ਕੀਤੇ ਹੋਏ ਸੀਗੇ ਸਾਰੇ ਜਿਹੜੇ ਨੇ ਕੋਈ ਸਾਰੇ ਕਾਤਲ ਵੀ ਉਹਨਾਂ ਦੀ ਫੋਟੋਆਂ ਵੀ ਨੇ ਨਾਲ
ਉਹਨੇ ਹੈ ਤਾਂ ਏਦਾਂ ਵੀ ਦੇਖੋ ਜਿਹੜਾ ਨਾ ਬੰਦਾ ਇੱਥੇ ਜਦੋਂ ਆਪਾਂ ਇੱਥੋਂ ਦੂਰੋਂ ਵੇਖਦੇ ਹਾਂ ਆਪਣੇ ਵਰਗਾ ਬੰਦਾ ਇਹ ਸੋਚਦਾ ਵੀ ਦੇਖੋ ਅਮਰੀਕਾ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਇਹ ਮੁਲਕ ਐਸਾ ਜਿਹੜਾ ਬੰਦੇ ਦੀ ਹੱਕ ਦੀ ਕਮਾਈ ਜਿੰਨੀ ਉਹ ਕਰਦਾ ਉਹਦਾ ਉਹਨਾਂ ਉਹਨਾਂ ਨੂੰ ਵੇਤਨ ਉਹਨੀ ਉਹਨਾਂ ਨੂੰ ਤਨਖਾਹ ਮਿਲਦੀ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਬੰਦਾ ਜਿਹੜਾ ਜਿਹਨੂੰ ਆਪਣੀ ਬਣਦੀ ਮਜ਼ਦੂਰੀ ਮਿਲ ਰਹੀ ਆ ਆਪਣੀ ਹੱਕ ਦੀ ਉਹਨੂੰ ਮਿਲ ਰਹੀ ਆ ਉਹ ਤਾਂ ਆਪਣਾ ਵਧੀਆ ਟੱਬਰ ਪਾਲਦਾ ਉਹ ਕਦੋਂ ਇਹਨਾਂ ਕੰਮਾਂ 'ਚ ਪਊਗਾ ਪਰ ਫਿਰ ਵੀ ਮਾਨਸਿਕ ਰੋਗੀ ਜਿਹੜੇ ਆ ਉਹ ਇਹਨੇ ਵੀ ਕਿਸੇ ਗਰੀਬ ਮੁਲਕ 'ਚ ਪੈਦਾ ਹੋ ਸਕਦੇ ਆ ਉਹਨਾਂ ਦਾ ਕੋਈ ਪਤਾ ਨਹੀਂ ਉਹ ਛਦਾਈ ਜਿਹੜੇ ਆ ਉਹ ਕਿਤੇ ਵੀ ਪੈਦਾ ਹੋ ਸਕਦੇ ਆ ਤੇ ਉਹ ਕੋਈ ਵੀ ਲਾਹਾ ਨਹੀਂ ਲੈ ਸਕਦੇ ਉਹ ਬਸ ਸਾਰੀ ਉਮਰ ਆਪਣੀਆਂ ਜੇਲ੍ਹਾਂ 'ਚ ਕੱਢ ਲੈਂਦੇ ਕਈ ਵਾਰ ਜਿਹੜੇ ਅਪਰਾਧੀ ਆ ਚਲੋ ਪਹਿਲਿਆਂ ਦੇ ਵਿੱਚ ਤਾਂ ਹੋਇਆ ਨਾ ਵੀ ਜਦੋਂ ਅਸੀਂ ਗੁਲਾਮ ਹੁੰਦੇ ਹਾਂ ਉਦੋਂ ਬੰਦਾ ਇਹ ਸੋਚਦਾ ਇਹਦੇ ਨਾਲੋਂ ਤਾਂ ਮੌਤ ਚੰਗੀ ਆ ਪਰ ਗੁਲਾਮੀ ਜਿਹੜੀਆਂ ਆਉਂਦੀਆਂ ਨਸਲਾਂ ਸਾਡੀਆਂ ਨਾ ਸਹਿਣ ਉਹਨਾਂ ਨੇ ਤਾਂ ਆਪਣਾ ਆਪ ਵਾਰ ਦਿੱਤਾ ਠੀਕ ਆ ਆ ਪਰ ਹੁਣ ਜਦੋਂ ਆਜ਼ਾਦ ਆ ਲੋਕ ਆਪਣੀ ਮਰਜ਼ੀ ਨਾਲ ਕਮਾਈ ਕਰਕੇ ਜੋ ਸ਼ੌਂਕ ਆ ਪੂਰੇ ਕਰ ਸਕਦੇ ਫਿਰ ਵੀ ਜੇ ਹਥਿਆਰ ਚੱਕ ਕੇ ਕਿਸੇ ਨੂੰ ਲੁੱਟਣ ਚੱਲ ਜਾਂਦੇ ਆ ਕਿਸੇ ਨੂੰ ਕੁੱਟਣ ਚੱਲ ਜਾਂਦੇ ਆ ਕਦੇ ਕੋਖ ਕਰ ਲੈਂਦੇ ਆ ਕੁਛ ਕੁ ਫਿਰ ਉਹ ਅਕਲ ਦੀ ਕਮੀ ਹੋ ਜਾਂਦੀ ਹੁਣ ਸਹੀ ਗੱਲ ਹੈ ਜੀ ਇਹ ਤਾਂ ਗੱਲ ਹੈ ਮੰਨ ਲਓ ਵੀ ਤੁਹਾਡੇ ਕੋਲ ਸਾਰੀਆਂ ਸੁਵਿਧਾਵਾਂ ਹੋਣ ਤੁਹਾਨੂੰ ਕੀ ਲੋੜ ਆ ਕਿਸੇ ਨੂੰ ਮਤਲਬ ਐਸੇ ਕੰਮ ਕਰਨ ਦੀ ਵੀ ਜਿਹੜਾ ਆਪਾਂ ਨੂੰ ਜੇਲ੍ਹ ਚੱਕਣੀ ਪਵੇ
ਇਹ ਤਾਂ ਬੰਦੇ ਦਾ ਮਾਇੰਡ ਹੁੰਦਾ ਇਹ ਨੀ ਹੈਗਾ ਵੀ ਉਹ ਸਹੂਲਤਾਂ ਦੇ ਘਾਟ ਕਾਰਨ ਹੀ ਇਹੋ ਜਿਹੇ ਕੰਮ ਕਰਦੇ ਰਹੇ ਬਸ ਉਹਨਾਂ ਦਾ ਦਿਮਾਗ ਇਹੋ ਜਿਹਾ ਹੁੰਦਾ ਵੀ ਉਹਨਾਂ ਨੂੰ ਸਵਾਦ ਇਹੋ ਜਾਂਦਾ ਜਿਹੜੇ ਆਪਣੇ ਉਹ ਚੋਰ ਦੀ ਕਹਾਣੀ ਆ ਮੈਂ ਉਹਦਾ ਨਾਂ ਭੁੱਲ ਗਿਆ ਹੁਣ ਕੀ ਸੀਗਾ ਉਹ ਕਿੰਨਾ ਉਹਦੇ ਤੇ ਮਸ਼ਹੂਰ ਹੋਇਆ ਹੋਇਆ ਉਹਨੂੰ ਵੀ ਤਾਂ ਸ਼ੌਂਕ ਇਹ ਸੀਗਾ ਵੀ ਮਤਲਬ ਕ੍ਰਾਈਮ ਕਰਦਾ ਫਿਰ ਉਹਨੂੰ ਮਤਲਬ ਇਹਨਾਂ ਚੀਜ਼ਾਂ 'ਚ ਸਵਾਦ ਆਉਣ ਲੱਗ ਗਿਆ ਸੀਗਾ ਮਤਲਬ ਚੈਲੰਜ ਮੈਨੂੰ ਚੈਲੰਜ ਮਿਲ ਗਿਆ ਮੈਂ ਚੈਲੰਜ ਪੂਰਾ ਕਰਨਾ
ਇਹ ਹੋ ਜਾਂਦਾ ਨਾ ਮਾਨਸਿਕ ਰੋਗੀ ਨਹੀਂ ਆਮ ਤੌਰ ਤੇ ਕਿਹਾ ਜਾਂਦਾ ਵੀ ਡਾਕੂ ਕਿਹੜਾ ਮਾਂ ਦੇ ਪੇਟ 'ਚ ਪੈਦਾ ਹੁੰਦੇ ਹਾਲਾਤ ਉਹਨੂੰ ਡਾਕੂ ਬਣਾ ਦਿੰਦੇ
ਮੈਂ ਸੋਚਦਾ ਹੁੰਦਾ ਬਾਹਰਲੇ ਮੁਲਕਾਂ 'ਚ ਹਾਲਾਤ ਵੀ ਚੰਗੇ ਨੇ, ਫਿਰ ਉੱਥੇ ਡਾਕੂ ਚੋਰ ਕਿੱਦਾਂ ਬਣ ਜਾਂਦੇ ਆ? ਠੀਕ ਆ ਵੀ ਡਾਕੂ ਚੋਰ ਹਾਲਾਤ ਪੈਦਾ ਕਰ ਲੈਂਦੇ ਆ, ਕਿਸੇ 'ਤੇ ਜ਼ੁਲਮ ਹੋਇਆ ਉਹ ਇੱਦਾਂ ਹੋ ਗਿਆ, ਕਿਸੇ ਵਿਚਾਰੇ ਦੀ ਕੋਈ ਵਿਚਾਰੇ ਨੂੰ ਹੱਕ ਨਾ ਮਿਲਿਆ ਤਾਂ ਉਹ ਡਾਕੂ। ਹੁਣ ਇੱਥੇ ਤਾਂ ਹੱਕ ਵੀ ਪੂਰੇ ਨੇ, ਇੱਥੇ ਸਭ ਕੁਛ ਮਿਲਦਾ, ਕਮੀ ਕਿਸੇ ਚੀਜ਼ ਦੀ ਹੈ ਹੀ ਨਹੀਂ। ਫਿਰ ਵੀ ਤੇਰੀ ਗੱਲ, ਹੁਣ ਉਹ ਮਗਰੋਂ ਸ਼ੌਂਕ ਨਾਲ ਬਣ ਲੱਗ ਜਾਂਦੇ ਆ, ਇਹ ਵੀ ਹੋ ਸਕਦਾ ਵੀ ਸ਼ੌਂਕ ਹੋਊਗੀ, ਕਿਸੇ ਦਾ ਕਤਲ ਕਰਨ ਦਾ ਸ਼ੌਂਕ ਆ।
ਤੁਸੀਂ ਕੈਦੀਆਂ ਦੀ ਗੱਲ ਕਰਦੇ ਹੋ, ਇੱਥੇ 3 ਲੱਖ ਉਹ ਜੇਲ੍ਹ ਦੇ ਵਿੱਚੋਂ ਕੈਦੀ ਮਤਲਬ ਸਜ਼ਾਵਾਂ ਹੋਏ ਨੇ, ਆਏ ਨੇ, ਆਏ ਤੇ ਗਏ ਨੇ, ਤੇ ਉਹਨਾਂ ਦੀ ਗਿਣਤੀ 3 ਲੱਖ ਦੀ ਆ। ਬਹੁਤ ਘੈਂਟ ਨੇ ਉੱਥੇ ਸਟੋਰੀਆਂ, ਜਦੋਂ ਪਹਿਲੀ ਫਾਂਸੀ ਉਹਦੇ ਨਾ ਉਹਨਾਂ ਨੇ ਪਤੰਦਰਾਂ ਨੇ ਬਾਹਰ ਲਾਈ ਸੀ, ਸਭ ਦੇ ਸਾਹਮਣੇ ਦਰਵਾਜ਼ੇ ਤੇ, ਬਾਹਰਲੇ ਦਰਵਾਜ਼ੇ ਤੇ, ਤੇ ਸੱਤ ਮੇਰੇ ਖਿਆਲ 7 ਫਾਂਸੀਆਂ ਉੱਥੇ ਲਾਈਆਂ ਸੀਗੀਆਂ।
ਅੱਛਾ,
ਤੇ ਉਹ ਉਹਨਾਂ ਨੇ 2000 ਬੰਦਾ ਉਹਨੂੰ ਦੇਖਣ ਆਇਆ ਸੀਗਾ, ਤੇ ਐਡੀਲੇਡ ਦਾ 3ਜਾ ਹਿੱਸਾ ਮਤਲਬ 3 ਹਿੱਸੇ ਆਬਾਦੀ ਦੇ ਸੀਗੇ ਉਸ ਸਮੇਂ ਦੇ ਵਿੱਚ ਜਦੋਂ ਉਹਨੂੰ ਦੇਖਣ ਆਇਆ। ਆਪਾਂ ਸਾਰਾ ਉਹਦੇ ਵਿੱਚ ਐਕਸਪਲੇਨ ਕੀਤਾ, ਸਾਰਿਆਂ ਨੂੰ ਰਿਕੁਐਸਟ ਆ ਵੀ ਜਿਹੜਾ ਵੀ ਦੇਖੇ ਨਾ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੇ।
ਹਾਂ, ਸਬਸਕ੍ਰਾਈਬ ਤੇ ਸ਼ੇਅਰ ਵੀ ਕਰੇ ਜ਼ਰੂਰ, ਤੇ ਕਮੈਂਟ ਕਰੇ ਤਾਂ ਬੜਾ ਵਧੀਆ। ਉਹ ਕਹਿੰਦੇ ਨਾ ਕਮੈਂਟ ਦੇ ਨਾਲ ਬੰਦੇ ਦਾ ਹੌਸਲਾ ਵਧਦਾ, ਸਹੀ ਗੱਲ, ਨਹੀਂ ਚੰਗੀ ਗੱਲ। ਮਿਹਨਤ ਦੇਖੋ, ਮਿਹਨਤ ਕਰੋ, ਕੁਝ ਐਸੀਆਂ ਜਾਣਕਾਰੀਆਂ ਤੁਸੀਂ ਲੈ ਕੇ ਆਓ, ਅਗਲਾ ਆਪਣੇ ਆਪ ਹੀ ਲੱਭਦਾ ਵੀ ਭਾਈ ਆਹ ਤਾਂ ਬੜੀ ਕੰਮ ਦੀ ਗੱਲ ਦੱਸੀ ਆ, ਇਹਨੂੰ ਸੁਣਨਾ ਚਾਹੀਦਾ, ਮਸਲਾ ਇਹ ਹੋ ਜਾਂਦਾ।
ਆਪਣੀ ਕਮਿਊਨਿਟੀ ਦੇ ਵਿੱਚ ਮੈਂ ਇੱਕ ਚੀਜ਼ ਰਿਲਾਈਜ਼ ਕੀਤੀ ਆ ਨਾ, ਆਪਣੀ ਕਮਿਊਨਿਟੀ ਦੇ ਵਿੱਚ ਹਾਸਾ ਠੱਠਾ ਜ਼ਿਆਦਾ ਹੋ ਗਿਆ, ਜਿਹੜੀ ਕੋਈ ਮਤਲਬ ਜਾਣਕਾਰੀ ਵਾਲੀ ਚੀਜ਼ ਹੋਗੀ ਉਹਨੂੰ ਘੱਟ ਪ੍ਰੈਫਰ ਕੀਤਾ ਜਾਂਦਾ, ਇਹ ਸਾਡਾ। ਹਾਂ ਠੀਕ ਆ ਨਾ, ਉਹੀ ਤੁਸੀਂ ਮਤਲਬ ਇਹ ਜਿਹੜਾ ਹਿੰਦੀ ਦੇ ਵਿੱਚ ਹੁੰਦਾ ਨਾ, ਹਿੰਦੀ ਦੇ ਵਿੱਚ ਤੁਸੀਂ ਦੇਖੋ ਨਾ ਉਹਨਾਂ ਦੇ ਉਹ ਹਜੇ ਜਾਣਕਾਰੀ ਜਿਹੜੀ ਦੂਜੇ ਸਟੇਟ, ਇਹ ਪਤਾ ਨੀ ਸਾਡੇ ਚ ਕੀ ਹੋ ਗਿਆ ਕੀ ਨੀ ਹੋ ਗਿਆ, ਇਹ ਮਤਲਬ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ।
ਉਧਰ ਜਾਣਕਾਰੀ ਵਾਲੇ ਜਿਆਦਾ ਚੱਲਦੇ ਆ, ਇਧਰ ਆਪਣੇ ਹਾਸੇ ਵਾਲੇ ਜਿਆਦਾ ਹੀ ਚੱਲਦੇ।
ਹਾਂ, ਆਪਣੇ ਬਸ ਵੀ ਉਹੀ ਲਾਈਟ ਜਾ ਉਹ ਬਸ ਉਹੀ ਜਿਹਦੇ ਵਿੱਚ ਫਨ ਜਿਆਦਾ ਹੋਵੇ,
ਯਾਨੀ ਕਿ ਅਸੀਂ ਹੁਣ ਜਾਣਕਾਰੀਆਂ ਮੈਨੂੰ ਲੱਗਦਾ ਦੇਣੀਆਂ ਪੈਣੀਆਂ, ਜਿਸ ਹਿਸਾਬ ਨਾਲ ਸਾਨੂੰ ਪ੍ਰੇਰਣਾ ਦਿੱਤੀ ਤੁਹਾਂ ਤੇ ਬਾਕੀ ਸੇਖੋ ਸਾਹਿਬ ਵਰਗੇ ਬੰਦੇ ਵੈਸੇ ਹੀ ਜਾਣਕਾਰੀ ਵਿੱਚ ਵੇਚ ਦਿੰਦੇ ਰਹਿੰਦੇ ਆ, ਉਹ ਕਿਉਂਕਿ ਪ੍ਰੋਗਰਾਮ ਹੀ ਇਹਨਾਂ ਦਾ ਆਪ ਜੀ ਦਾ, ਤੇ ਜਦੋਂ ਤੁਸੀਂ ਆਪ ਜੀ ਜਿੱਧਰ ਨੂੰ ਲੈ ਤੁਰੇ ਗੱਲ, ਅਸੀਂ ਤਾਂ ਹਾਮੀ ਭਰ ਲੈਣੀ ਹੈ। ਤੇ ਸੇਖੋ ਸਾਹਿਬ ਅੱਜ ਗੀਤ ਕਿਹੜਾ ਤੁਹਾਨੂੰ ਸੁਣਾ ਦਈਏ ਫਿਰ?
ਜੇ ਤਾਂ ਕੋਈ ਗੱਲ ਨੀ, ਤੁਸੀਂ ਦੱਬੀ ਜਾਂਦੇ ਹੋ ਤੇ
ਗੀਤ
ਚਲੋ ਠੀਕ ਆ ਜੀ, ਸੁਣਦੇ ਆ।
ਓਕੇ, ਸਤਿ ਸ੍ਰੀ ਅਕਾਲ। ਗੀਤ ਅਸੀਂ ਮੇਰੇ ਲੱਗਦਾ ਸਾਰੀ ਦਿਹਾੜੀ ਚ ਸੁਣਾਏ ਖੋਰੇ, ਇੱਕ ਪਾਗਲਾ ਆ ਪਗੜੀ ਆ ਚਲੇ ਤੇ ਕਈ ਗੀਤ ਸੁਣਾਉਣ ਵਾਲੇ ਵੀ ਜੀ। ਤੇ ਰਮਾਣਾ ਸਾਹਿਬ ਨਾਲ ਤਾਂ ਜੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਸੀ, ਆਪਾਂ ਉਹਨੂੰ ਕੰਟੀਨਿਊ ਕਰਨੇ ਆ ਜੀ। ਕਹਿੰਦੇ ਨੇ ਕਿ ਤਾਇਆ ਜੀ ਅੱਜ ਵਿਸ਼ਵ ਯੁੱਧ 3 ਦੀ ਸ਼ੁਰੂਆਤ ਹੋਵੇਗੀ, ਰੂਸ ਨੇ ਯੂਕਰੇਨ ਦੇ ਵਿੱਚ ਇੱਕ ਅਮਰੀਕਾ, ਅੱਛਾ ਇਹ ਤਾਂ ਹੋ ਪਹਿਲੇ ਆਪਾਂ ਮੈਸੇਜ ਆਹੋ ਉਹ ਦੱਸ ਰਹੇ ਹਾਂ ਪੜਿਆ ਗਿਆ। ਤੇ ਬਾਕੀ ਅੱਗੇ ਤਾਇਆ ਜੀ ਉਹਨਾਂ ਨੇ ਗੱਲ ਕੀਤੀ ਆ ਕਿ ਕਹਿੰਦੇ ਚਾਚਾ ਜੀ ਮੱਥਾ ਟੇਕਦਾ ਮਲਕੀਤ ਕੈਮੋ ਕੈਮ, ਆਹ ਕੈਮੋ ਕੈਮ ਮਲਕੀਤ ਮਾਰਦਾ ਪੁੱਠੀਆਂ ਛਾਂ ਬਈ। ਤੇ ਬਾਕੀ ਕਹਿੰਦੇ ਕਾਕੇ ਦਾ ਕਸੂਰ ਕੋਈ ਨਾ, ਹੈਪੀ ਦਾ ਕਸੂਰ ਕੋਈ ਨੀ ਸੀ ਚਾਚਾ, ਆਹ ਹੈਪੀ ਦਾ ਭਰਾਵਾ ਵਾਕਿਆ ਕਸੂਰ ਨਹੀਂ ਸੀ। ਤੇ ਗੀਤ ਵੀ ਮੈਂ ਦੱਸਦਾ ਇਹਨਾਂ ਨੇ ਇਹੀ ਸੁਣਨਾ ਚਾਹਿਆ। ਅੱਛਾ ਇਹ ਗੀਤ ਸਾਡੇ ਹੈਪੀ ਦੇ ਪਹਿਲਾਂ ਬਣਾਉਂਦੇ ਆ ਸੁਰਜੀਤ ਬਿੰਦ ਰੱਖੀ ਦਾ, ਉਹ ਬਿੰਦ ਰੱਖੀ ਦਾ ਨੀ ਫਿਰ ਹੋਣਾ ਉਹ, ਕਿਉਂਕਿ ਉਦੋਂ ਅੱਛਾ ਜਾਂ ਤਾਂ ਬਿੰਦ ਰੱਖੀ ਆ ਫਿਰ ਪਹਿਲਾਂ ਹੀ ਆਂਡਾ ਰੱਖਦੀ ਆ ਵੀ ਕਾਕੇ ਦਾ ਕਸੂਰ ਕੋਈ ਨਹੀਂ ਸੀ ਹੈਪੀ ਦਾ। ਅੱਛਾ ਕਮਾਲ ਹੋਵੇ ਉਹ ਵੀ ਸਕਦਾ, ਸਾਨੂੰ ਪ੍ਰਭਾਵਿਤ ਹੀ ਬੜਾ ਕਰ ਛੱਡਿਆ ਤੁਹਾਨੂੰ। ਤੇ ਬਾਕੀ ਕਹਿੰਦੇ ਤਾਇਆ ਜੀ ਗੁਨਾਹ ਕਰਨ ਵਾਲੀ ਜਨਤਾ ਵਾਧੂ ਤਾਇਆ ਜੀ, ਤੇ ਕਈਆਂ ਨੂੰ ਵਕੀਲ ਲੱਭ ਮੈਂ ਦਿੱਤੇ ਆ, ਕਹਿੰਦੇ ਤੋ ਵਕੀਲੋਂ ਕੋ ਕਮਿਸ਼ਨ ਲਈਦਾ ਸੀ ਠੋਕੇ, ਤਾਂ ਬਾਈ ਸੁੱਕੇ ਗੰਨੇ ਚੋਂ ਵੀ ਰਸ ਕੱਢਦਾ ਰਿਹਾ, ਲੋਕ ਦੁਖੀ ਹੁੰਦੇ ਸੀ ਤੂੰ ਦੁਖੀਆਂ ਤੋਂ ਪੈਸੇ ਲੈਂਦਾ ਰਿਹਾ, ਤਾਂ ਸੁਣਿਆ ਦੁਖੀਆਂ ਤੋਂ ਪੈਸੇ ਨਹੀਂ ਲਈਦੇ, ਮਗਰੋਂ ਦੁਖੀ ਦੁੱਖ ਦੇ ਜਾਂਦੇ ਹੁੰਦੇ ਪੈਸਿਆਂ ਦੇ ਨਾਲ ਨਾਲ ਹੀ, ਇਹ ਚੰਗੀ ਗੱਲ ਨਹੀਂ, ਦੁਖੀਆਂ ਦੀ ਮਦਦ ਕਰਨੀ ਚਾਹੀਦੀ ਆ ਮੁਫ਼ਤ ਦਾ ਫ੍ਰੀ ਆਫ ਕਾਸਟ, ਫਿਰ ਤੁਹਾਡੇ ਲਈ ਖੁਸ਼ੀਆਂ ਦੇ ਸੁਨੇਹ ਲੈ ਕੇ ਆਉਂਦੇ ਨੇ, ਦੁਆਵਾਂ ਲੈ ਕੇ ਆਉਂਦੇ। ਜਦੋਂ ਅਸੀਂ ਦੁੱਖਾਂ ਵੱਟੇ ਪੈਸੇ ਵੱਟ ਲੈਂਦੇ ਹਾਂ ਤਾਂ ਫਿਰ ਅਗਲਾ ਬਾਦੁਆ ਦੇ ਜਾਂਦਾ, ਤੇ ਬਾਦੁਆ ਬੰਦੇ ਨੂੰ ਲਕੋਂ ਲੈ ਪੈਂਦੀ ਆ, ਇਸ ਕਰਕੇ ਕਦੇ ਏਦਾਂ ਨਾ ਕਰੀਆਂ ਕਿ ਤੂੰ ਜਿਹੜਾ ਚਲੋ ਕਿਸੇ ਸਿਆਣੇ ਨੇ ਨਹੀਂ ਦੱਸਿਆ ਉਹ ਵੱਖਰੀ ਗੱਲ ਆ, ਹੁਣ ਜੇ ਸਿਆਣੇ ਨੇ ਦੱਸ ਦਿੱਤਾ ਇਹਦਾ ਮਾਂ ਰੱਖੀ ਪੁੱਤ।
ਤੇ ਬਾਕੀ ਕਹਿੰਦੇ ਜਿਹੜਾ ਮੈਸੇਜ ਮੈਂ ਦਿੱਤਾ ਜੀ ਖਾਲਿਸਤਾਨ ਵਾਲਾ ਉਹ ਪਹਿਲੀ ਜਿਹੜੀ ਵੀਡੀਓ ਭੇਜੀ ਉਹਦੇ ਨਾਲ ਰਿਲੇਟਡ ਸੀ ਤੇ ਮੈਨੂੰ ਲੱਗਦਾ ਕਿ ਇਸ ਕਰਕੇ ਸ਼ਾਇਦ ਡਾਕਟਰ ਸੰਧੂ ਨੇ ਇਸ ਸਟੇਟਮੈਂਟ ਦਿੱਤੀ ਸੀ ਪੰਜਾਬ ਵਾਜ ਐਨ ਇੰਡੀਪੈਂਡੈਂਟ ਕੰਟਰੀ ਵਿਦ ਬਿਫੋਰ ਇੰਡੀਆ ਐਗਜਿਸਟਡ ਕਹਿੰਦੇ ਜੀ ਅੱਛਾ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਪਹਿਲਾਂ ਇੱਕ ਆਜ਼ਾਦ ਮੁਲਕ ਸੀ ਆਜ਼ਾਦੀ ਤੋਂ ਪਹਿਲਾਂ ਅੱਛਾ ਸੰਧੂ ਅੱਛਾ ਉਹ ਫਿਰ ਉਹਨਾਂ ਬਾਰੇ ਉਹਨਾਂ ਨੇ ਜਵਾਬ ਦਿੱਤੇ ਜੀ ਚਲੋ ਤੇ ਇੱਧਰ ਤਾਂ ਜੀ ਉਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਕਿਰਪਾ ਕਰਕੇ ਘੋਸ਼ਣਾ ਕਰੋ ਕਿ ਪ੍ਰੋਗਰਾਮ ਦੌਰਾਨ ਕਾਲਰ ਜਦੋਂ ਕਾਲ ਕਰ ਸਕਦਾ ਹੈ ਜਦੋਂ ਤੁਸੀਂ ਕਾਲਾਂ ਪ੍ਰਾਪਤ ਕਰ ਸਕਦੇ ਹੋ ਇਸ ਤਰ੍ਹਾਂ ਜਦੋਂ ਤੁਸੀਂ ਸੁਨੇਹ ਪੜ੍ਹ ਰਹੇ ਹੁੰਦੇ ਹੋ ਤਾਂ ਤੁਹਾਨੂੰ ਰੁਕਾਵਟ ਨਹੀਂ ਹੋਏਗੀ ਮਤਲਬ ਤਾਂ ਜੀ ਮੈਨੂੰ ਲੱਗਦਾ ਉਹਨਾਂ ਨੇ ਕਿਹਾ ਹੋਣਾ ਕਿ ਜਦੋਂ ਸੁਨੇਹ ਪੜ੍ਹ ਰਹੇ ਹੁੰਦੇ ਹੋ ਤਾਂ ਉਦੋਂ ਕਾਲਰ ਸ਼ਾਇਦ ਕਾਲ ਨਾ ਕਰਨ ਇੱਦਾਂ ਕਿਹਾ ਹੋਣਾ ਅੱਛਾ ਹਾਂਜੀ ਇਹਨਾਂ ਨੇ ਇੱਦਾਂ ਹੀ ਕਿਹਾ ਕਿਰਪਾ ਕਰਕੇ ਘੋਸ਼ਣਾ ਕਰੋ ਕਿ ਪ੍ਰੋਗਰਾਮ ਦੌਰਾਨ ਕਾਲਰ ਜਦੋਂ ਕਾਲ ਕਰ ਸਕਦਾ ਤੁਸੀਂ ਉਦੋਂ ਕਾਲਾਂ ਪ੍ਰਾਪਤ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਸੁਨੇਹ ਪੜ੍ਹ ਰਹੇ ਹੁੰਦੇ ਹੋ ਤਾਂ ਤੁਹਾਨੂੰ ਰੁਕਾਵਟ ਨਹੀਂ ਹੋਈ ਕਹਿੰਦੇ ਉਹਨਾਂ ਨੇ ਕਹਿਣ ਦਾ ਮਤਲਬ ਕਿ ਤੁਸੀਂ ਇਹ ਕਹਿ ਦਿਓ ਕਿ ਹੁਣ ਤੁਸੀਂ ਕਾਲ ਕਰ ਸਕਦੇ ਹੋ ਉਹ ਸਮਾਂ ਕਾਲਰਾਂ ਨੂੰ ਦਿੱਤਾ ਜਾਵੇ ਉਹ ਏਦਾਂ ਫੇਰ ਹੋ ਜਾਂਦਾ ਵੈਸੇ ਤੁਹਾਡੀ ਗੱਲ ਠੀਕ ਹੈ ਕਈ ਵਾਰ ਬੰਦੇ ਦਾ ਕਿਸੇ ਟਾਈਮ ਟਾਈਮ ਲੱਗਦਾ ਕਿਸੇ ਦਾ ਕਿਸੇ ਟਾਈਮ ਲੈਣ ਲੱਗਦਾ ਜੇ ਆਪਾਂ ਇੱਕ ਟਾਈਮ ਚ ਕਾਲਾਂ ਡੀਕਦੇ ਰਹੇ ਤੇ ਕਾਲ ਆਉਣੀ ਕਿਸੇ ਦੀ ਨੀ ਜੇ ਸੱਚ ਪੁੱਛਿਆ ਤੇ ਰਮਾਣਾ ਸਾਹਿਬ ਦੀ ਇੱਕ ਗੱਲ ਉਹ ਤਾਂ ਠੀਕ ਹੈ ਵੀ ਵਿੱਚੋਂ ਆਪਾਂ ਨੂੰ ਮਤਲਬ ਸੁਨੇਹ ਜਿਹੜੇ ਆ ਵਿੱਚੋਂ ਰੁਕ ਜਾਂਦੇ ਨੇ ਉਹ ਰੁਕਾਵਟ ਤੇ ਹੈ ਜ਼ਰੂਰ ਚਲੋ ਉਹਨੂੰ ਵੀ ਆਪਾਂ ਹੱਲ ਹੌਲੀ ਹੌਲੀ ਕਰ ਲਾਂਗੇ ਚੁੱਪ ਮਸਲੇ ਦਾ ਹੱਲ ਹੁੰਦੀ ਆ ਤੇ ਚੁੱਪ ਮਸਲੇ ਦਾ ਸੱਚ ਹੱਲ ਨਹੀਂ ਹੁੰਦੀ ਕੁਛ ਤਾਂ ਆਪਾਂ ਨੂੰ ਉਹਦੇ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਰਮਾਣਾ ਸਾਹਿਬ ਜੀ ਆਪ ਜੀ ਦਾ ਬੜਾ ਧੰਨਵਾਦ ਤੁਸੀਂ ਇੱਧਰ ਨੂੰ ਧਿਆਨ ਦਵਾਇਆ ਵੀ ਤੇ ਤਾਇਆ ਜੀ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਹਿੰਦੇ ਨੇ ਤਾਇਆ ਸਤਿ ਸ੍ਰੀ ਅਕਾਲ ਮਨਦੀਪ ਵੀਰ ਜੀ ਤਾਇਆ ਸੁਖ ਬਿਖਨ ਪ੍ਰੀਤ ਆਲੂ ਵਾਲੀ ਗੰਡੀ ਪਿੰਡੀ ਕੀਮਾ ਸਾਹਿਬ ਨੂੰ ਲੋ ਨਾਲ ਇਹਨੇ ਕੀਮਾ ਲਾ ਤਾ ਇੱਕ ਹੋਰ ਕਰਿਆ ਵਿਸ਼ੇਸ਼ ਇਹਨੇ ਮੈਨੂੰ ਸਭ ਤੋਂ ਏਦਾਂ ਤਾਂ ਰਾਜਿਆਂ ਮਹਾਰਾਜਿਆਂ ਨੂੰ ਮੈਨੂੰ ਸੰਬੋਧ ਕਰਦੇ ਜਿੱਦਾਂ ਤੂੰ ਕਰੀ ਜਾਣਾ ਕਹਿੰਦੇ ਬਾਕੀ ਕਹਿੰਦੇ ਤਾਇਆ ਜੀ ਮੈਨੂੰ ਵੀ ਕੋਰਟ ਵਿੱਚ ਬੁਲਾਇਆ ਸੀ ਫੈਸਲੇ ਕਰਨ ਦੇ ਲਈ ਕਿਹੜੇ ਚੱਕਰ ਦੇ ਵਿੱਚ ਕਿਹੜਾ ਗੁਨਾਹ ਹੋ ਗਿਆ ਤੇਰੇ ਤੋਂ ਸੁਣਿਆ ਚਿੱਟੇ ਦੇ ਥਾਂ ਤੇ ਕਾਲਾ ਤੇ ਨਹੀਂ ਕਿਸੇ ਦੇ ਘਰ ਨੂੰ ਰੰਗ ਆ ਰਿਹਾ ਕਹਿੰਦੇ ਪਰ ਮੈਂ ਤਾਂ ਆਪਣੇ ਓਨਰ ਤੋਂ ਲੈਟਰ ਲਿਖਵਾ ਕੇ ਈਮੇਲ ਕਰ ਦਿੱਤੀ ਸੀ ਕਿ ਅਸੀਂ ਕੰਮ ਵਿੱਚ ਬਹੁਤ ਬਿਜ਼ੀ ਹਾਂ ਆ ਵੀ ਸਾਡੇ ਕੋਲ ਨਹੀਂ ਆਇਆ ਜਾਂਦਾ ਕਹਿੰਦੇ ਮੈਂ ਆ ਨਹੀਂ ਸਕਦਾ ਉਹ ਆ ਕੰਮ ਠੀਕ ਹੈ ਉਦੋਂ ਸਾਰੇ ਇੱਦਾਂ ਲਿਖਾ ਦੇਣ ਬਾਕੀ ਮੈਂ ਜੇਲ੍ਹ ਵਿੱਚ ਪੇਂਟ ਦੀ ਜੋਬ ਵੀ ਕੀਤੀ ਹੈ ਕੈਦੀ ਬਹੁਤ ਗੰਦ ਪਾਉਂਦੇ ਨੇ ਆਹ ਗੰਦੀਆਂ ਗੰਦੀਆਂ ਗੱਲਾਂ ਲਿਖ ਜਾਂਦੇ ਨੇ ਮੈਨੂੰ ਪਤਾ ਤੇ ਉਹ ਤਾਂ ਤੁਸੀਂ ਪੈਸੇ ਵੀ ਜ਼ਿਆਦਾ ਲੈਂਦੇ ਤੁਸੀਂ ਕਹੋ ਵੀ ਇੰਨੀਆਂ ਗਾਲਾਂ ਸਾਫ਼ ਕਰਨੀਆਂ ਬੰਦੇ ਦੇ ਮਨ ਚ ਕਿ ਧਿਆਨ ਉਧਰ ਨੂੰ ਆ ਜਾਂਦਾ ਉਹ ਕਈ ਤਾਂ ਕਹਿੰਦੀ ਹੈ ਵੀ ਇੰਨੇ ਗੰਦੇ ਉਹ ਕਹਿੰਦੇ ਪੜ੍ਹਨ ਵਾਲੇ ਨੂੰ ਵਿੱਚ ਕਹਿ ਦਿੰਦੇ ਪੜ੍ਹਨ ਵਾਲੇ ਫਿਰ ਬੰਦਾ ਪੜ੍ਹ ਕੇ ਪਛਤਾਉਂਦਾ ਮਨਾ ਮੈਂ ਕਾਹਨੂੰ ਪੜ੍ਹ ਲਿਆ ਕਿਉਂਕਿ ਪਤਾ ਉਹਨਾਂ ਨੂੰ ਵੀ ਹੁੰਦਾ ਵੀ ਪੜ੍ਹੂ ਤਾਂ ਸਹੀ ਨਾ ਕੋਈ ਅੱਛਾ ਜਿਹੜਾ ਪੜ੍ਹੂ ਉਹ ਹੀ ਸ਼ਰਮਿੰਦਾ ਹੋਊ ਮੈਂ ਤੇ ਆਪ ਤੈਨੂੰ ਕੀ ਦੱਸਾਂ ਮੈਂ ਕੈਦੀਆਂ ਦੀ ਤੇ ਚਲੋ ਜਿਹੜੇ ਆ ਯਾਦ ਆ ਉਹ ਨਹੀਂ ਸੂਤ ਆਉਂਦੇ ਆ ਜਿਹੜੇ ਆਹ ਪਬਲਿਕ ਸ਼ੌਚਾਲਿਆ ਹੁੰਦੇ ਆ ਉੱਥੇ ਤੁਸੀਂ ਬਹਿ ਜਾਓ ਸਹੀ ਜੰਗਲ ਪਾਣੀ ਉਹ ਮੇਰੇ ਆਮ ਮਾਲਕਾ ਕਿਤੇ ਬਹਿ ਕੇ ਵੇਖਿਓ ਬਹਿਣ ਨੂੰ ਜੀ ਨਹੀਂ ਕਰਨਾ ਗੰਦ ਤੇ ਗੰਦ ਜਿਹੜਾ ਆਲੇ ਦੁਆਲੇ ਪੜ੍ਹ ਕੇ ਮਨ ਚ ਆਉਂਦਾ ਉਹ ਇਹ ਤੁਹਾਨੂੰ ਦੱਸੀਏ ਜੇ ਤੁਸੀਂ ਬੈਠੇ ਹੋ ਤੁਹਾਨੂੰ ਪਤਾ ਹੀ ਹੋਣਾ ਕੀ ਤੁਹਾਨੂੰ ਦੱਸੀ ਆਹਾ ਅੱਛਾ ਚਲੋ ਪਾਇਆ ਗੰਦ ਤੇ ਪਾਇਆ ਵਿੱਚੇ ਪੜ੍ਹਨ ਵਾਲਿਆਂ ਨੂੰ ਵਿੱਚੇ ਲਿਖੀ ਜਾਂਦੇ ਆ ਹੁਣ ਪੜ੍ਹੀਏ ਤੇ ਨਾ ਪੜ੍ਹੀਏ ਕੀ ਟਾਈਮ ਪਾਸ ਕਰਨਾ ਨਾ ਵਿੱਚੇ ਤਸਵੀਰਾਂ ਬਣਾਈਆਂ ਪੇਂਟਰ ਵੀ ਉਦੋਂ ਤਗੜੇ ਤਗੜੇ ਉੱਥੇ ਤੇ ਕਾਹਦੇ ਨਾਲ ਪੇਂਟਿੰਗ ਕਰਦੇ ਵਾਟਰ ਕਲਰ ਨਾਲ ਹਰਿਆ ਪੈਨ ਨਾਲ ਹੀ ਲਿਖੀ ਜਾਂਦੇ ਜੋ ਹੱਥ ਆਉਂਦਾ ਉੱਥੇ ਪੇਂਟਿੰਗ ਦੇ ਲਈ ਤੈਨੂੰ ਲੱਗਦਾ ਵੀ ਨਾਲ ਉਹ ਬੇਬੀ ਪੇਂਟ ਲੈ ਕੇ ਗਿਆ ਸੀ ਪੁੱਛਦਾ ਮੈਨੂੰ ਇਹ ਕਾਹਦੇ ਨਾਲ ਪੇਂਟ ਕੀਤਾ ਉਹ ਮੈਂ ਸੋਚਿਆ ਸ਼ਾਇਦ ਓਦਾਂ ਕਰਦੇ ਪੇਂਟ ਪੂੰਟ ਤੁਸੀਂ ਪੇਂਟ ਗਿਆ ਨਾ ਤੁਸੀਂ ਓਦਾਂ ਕਹੋ ਨਾ ਉਹਨੂੰ ਪੇਂਟ ਹੀ ਕਹਿੰਦੇ ਉਹਨੂੰ ਕਿਉਂ ਪੇਂਟਿੰਗ ਕਿਹੜੀਆਂ ਹੁੰਦੀਆਂ ਅੱਛਾ 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 ਹੋਰ ਕੀ ਤੈਨੂੰ ਕੀ ਦੱਸੀਏ ਘਰੋਂ ਹੀ ਜਾ ਕੇ ਆਵੇ ਭਰਾਵਾ ਘਰੇ ਜਾ ਕੇ ਆਏ ਹੋਰ ਕੀ ਮੈਂ ਪਰਮਜੀਤ ਦੀ ਭਾਵਨਾਵਾਂ ਨੂੰ ਸਮਝ ਸਕਦਾ ਤੇ ਜੇਲ੍ਹ ਚ ਤੇ ਉਦੋਂ ਵੀ ਗੰਦ ਵਗਦੇ ਹੋਣਗੇ ਕਿਉਂਕਿ ਹੁੰਦੇ ਹੀ ਉਹ ਵਿਗੜੇ ਹੋਏ ਇੱਥੇ ਸ਼ਰੀਫਾਂ ਨੇ ਗੰਦ ਪਾਇਆ ਹੈ ਤਾਂ ਵਿਗੜਿਆਂ ਨੇ ਕੀ ਪਾਇਆ ਹੋਊਗਾ ਉਹ ਤਾਂ ਅਸੀਂ ਵੇਖ ਸਕਦੇ ਹਾਂ ਅੱਖਾਂ ਬੰਦ ਕਰਕੇ ਪੇਂਟਿੰਗ ਕਰਦੇ ਰਹੇ ਹੁਣ ਮਗਰੋਂ ਆ ਬਦੋ ਬਦੀ ਲੈਣ ਕੋਈ ਨਾ ਕੋਈ ਤਾਂ ਪੜ੍ਹੀ ਜਾਂਦੀ ਹੈ ਤੇ ਬਾਕੀ ਦਾਇਆ ਜੀ ਅੱਗੇ ਸੁਖਪਾਲ ਭਾਜੀ ਬਹਿਬਲ ਕਲਾ ਵਾਲੇ ਵੀ ਆਏ ਨੇ ਉਹ ਬੱਲਿਆ ਬਬਲ ਕਲਾ ਵਾਲਿਆ ਸ਼ੇਰ ਵਾ ਗਿਆ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਢਿੱਲੋਂ ਭਾਜੀ ਸਾਰੀ ਟੀਮ ਨੂੰ ਜੀ ਸਤਿ ਸ੍ਰੀ ਅਕਾਲ ਉਹ ਬੱਲਿਆ ਸੁਖਪਾਲ ਸੁਖਪਾਲ ਖਹਿਰਾ ਪਿੰਡ ਚ ਲਾ ਦੂਗਾ ਸ਼ੇਰੀ ਪਹਿਰਾ ਬਾਕੀ ਕਹਿੰਦੇ ਕੱਲ ਕਿੱਥੇ ਰਹਿ ਗਿਆ ਸੀ ਉਹ ਕੱਲ ਭਰਾਵਾ ਬੰਦਾ ਸਾਡਾ ਫਟੜ ਹੋ ਗਿਆ ਸੁਖਪਾਲ ਹੋ ਵੀ ਸਾਡੇ ਹੱਥੋਂ ਹੀ ਗਿਆ ਤੇ ਫਿਰ ਉਹ ਜਿੰਮੇਵਾਰੀ ਸਾਡੀ ਬਣਦੀ ਸੀ ਉਹਦਾ ਇਲਾਜ ਕਰਾਉਣ ਦੀ ਵੈ ਹੁਕਮਰੀ ਤੇ ਵਿਚਾਰੀ ਪੈਸੇ ਦੇਈ ਜਾਂਦੀ ਆ ਤੇ ਪੈਸੇ ਤਾਂ ਮੈਂ ਕੋਲੋਂ ਵੀ ਨਾਲ ਲੈ ਗਿਆ ਫਿਰ ਉਹਦੇ ਨਾਂ ਨੂਨ ਖਾ ਕੇ ਮੈਂ ਆ ਜਾਂਦਾ ਰਿਹਾ ਇਕੱਲੇ ਦੋਵੇਂ ਜਾਂਦੇ ਜਾਂਦੇ ਰਿਹਾ ਭਰਾਵਾ 13 ਹੋਵੇ ਤੁਸੀਂ ਕਹੋ ਵੀ ਖਰੇ ਤਾਈ ਤੁਹਾਡੇ ਨਾਲ ਖਾਂਦੀ ਰਹੀ ਆ ਇੱਕ ਤਾਂ ਤੁਸੀਂ ਗੱਲ ਬੜੀ ਛੇਤੀ ਤੀਜਾ ਬੰਦਾ ਝਾਟੀ ਵਿੱਚ ਪਾ ਲੈਂਦੇ ਆ ਮੈਂ ਤੇ ਲੋਲਪ੍ਰੀਤ ਤੇ ਲੋਲਪ੍ਰੀਤ ਕਿਹੜਾ ਵਿਚਾਰਾ ਨਾਨ ਖਾਂਦਾ ਹੋਣਾ ਉਹਦੇ ਤਾਂ ਨਾਲ ਹੀ ਲੱਗੀ ਕੋਈ ਉਹਨੇ ਕਿੱਥੇ ਖਾਣਾ ਖਾਂਦਾ ਤੇ ਵੇਖਦਾ ਹੀ ਹੋਊਗਾ ਤੇ ਤਾਂ ਹੀ ਤੁਸੀਂ ਖਾਂਦੇ ਰਹੇ ਹੋ ਜੇ ਕਿਤੇ ਉਹ ਖਾਣ ਵਾਲਾ ਹੁੰਦਾ ਤਾਂ ਤੁਸੀਂ ਖਾਣੇ ਨਹੀਂ ਤੇ ਕਹਿਣਾ ਘਰੇ ਚੱਲ ਕੇ ਰੋਟੀ ਖਾਣੇ ਉਹ ਤੈਨੂੰ ਮੇਰੇ ਬਾਰੇ ਜ਼ਿਆਦਾ ਪਤਾ ਤੂੰ ਮੇਰੇ ਇੱਥੇ ਪੀ ਐਚ ਡੀ ਕੀਤੀ ਆ ਤੂੰ ਮੈਨੂੰ ਜੰਮਿਆ ਕਿ ਅਸੀਂ ਤੈਨੂੰ ਦੇਖਿਆ ਤੂੰ ਮੇਰੇ ਨਾਲ ਪਹਿਲਾਂ ਜੰਮਿਆ ਤੇ ਤੂੰ ਦੱਸ ਦੇ ਬਾਕੀ ਕਹਿੰਦੇ ਜੀ ਮੈਨੂੰ ਲੱਗਦਾ ਤਾਏ ਨੂੰ ਕਬੀਲਦਾਰੀਆਂ ਹੀ ਉਲਝਾਈ ਫਿਰਦੀਆਂ ਉਹ ਭਰਾਵਾ ਹੋਰ ਕੀ ਕਬੀਲਦਾਰੀਆਂ ਵੀ ਵਿੱਚ ਹੁਕਬਾਲ ਸਿਆਂ ਕਬੀਲਦਾਰੀਆਂ ਨਾਲੋਂ ਨਾ ਆ ਜਿਹੜੀਆਂ ਮੁਕੱਦਰ ਤਕਦੀਰਾਂ ਬੰਦੇ ਨੂੰ ਉਡਾਈ ਫਿਰਦੀਆਂ ਹੋਰ ਕੋਈ ਕਹਿੰਦੇ ਨੇ ਤੇ ਗੀਤ ਗੁਰਤੇਜ ਸਿੱਧੂ ਦਾ ਤਾਇਆ ਜੀ ਆਵਾਜ਼ ਵਿੱਚ ਤਾਰੋ ਸੁਣਨਾ ਚਾਹੁੰਦੇ ਨੇ ਗੱਡੀਆਂ ਵਾਲੀ ਤਾਰੋ ਤੇ ਗੀਤ ਬੜਾ ਲੰਮਾ ਹੈ ਤੇ ਸ਼ੁਰੂ ਤੋਂ ਲੈ ਕੇ ਇਹਨੇ ਤੱਕ ਤਾਰੋ ਦੀ ਪੂਰੀ ਖਟੋਰੀ ਸੁਣਾਉਂਦਾ ਵੇ ਮਿਲਣ ਤੋਂ ਲੈ ਕੇ ਵਿਛੋੜੇ ਤੱਕ ਦੀ ਸਾਰੀ ਇਹ ਗੱਲਬਾਤ ਇਹਦੇ ਜੀ ਜੀ ਤੇ ਬਾਕੀ ਗੁਰਵਿੰਦਰ ਭਾਜੀ ਹੋਰੀ ਤਾਇਆ ਜੀ ਸੁਖਪ੍ਰੀਤ ਭਾਜੀ ਹੋਰੀ ਪਹੁੰਚੇ ਨੇ ਤੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਉਹ ਹੁਕਮਪ੍ਰੀਤ ਨੇ ਤੇ ਸਿੱਧਾ ਹੀ ਸਤਿ ਸ੍ਰੀ ਅਕਾਲ ਵਿਚਾਰੇ ਨੇ ਬੁਲਾਇਆ ਹੋਣਾ ਉਹਨੂੰ ਇੰਤਜ਼ਾਰ ਕਰਦਾ ਕਰਾਉਣਾ ਤੇ ਰਹਿ ਗਈ ਗੱਲ ਗੁਰਵਿੰਦਰ ਹੋਰਾਂ ਦੀ ਉਹਨੇ ਵੀ ਵਿਚਾਰੇ ਨੇ ਗੀਤ ਦੀ ਫਰਮਾਇਸ਼ ਕੀਤੀ ਹੁਣ ਹਿੰਦੀ ਦੀ ਤੇ ਆਪਾਂ ਉਹਨਾਂ ਨੂੰ ਲੈ ਲੈਂਦੇ ਹਾਂ ਤਾਇਆ ਜੀ ਆਪਾਂ ਲੈ ਲੈਂਦੇ ਹਾਂ ਪਰ ਬਾਕੀ ਗੀਤ ਬਹੁਤ ਰਹਿ ਜਾਣਗੇ ਆਪਾਂ ਜਦ ਤੱਕ ਫਿਰ ਗੀਤ ਸੁਣ ਲੈਂਦੇ ਹਾਂ ਆਹ ਚਲੋ ਗੀਤ ਸੁਣਾ ਦਿਓ ਮੇਰਾ ਲਓ ਆਪਣਾ ਪੰਜਾਬ ਹੋਵੇ ਇਹ ਗੀਤ ਆਪਾਂ ਸੁਣਨਾ ਤੇ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਹੁੰਦੇ ਹਾਂ ਜੀ ਆਪਣਾ ਪੰਜਾਬ ਹੋਵੇ ਵਾਹ 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 ਮਿਲਕੀਤ ਅੱਗੇ ਗੀਤ ਫਿਰ ਆਪਣਾ ਪੰਜਾਬ ਲਾ ਦੇ ਮੇਰਾ ਬੋਤ ਗੁਰਦਾਸ ਮਾਨ ਦਾ ਲਾਈ ਇੱਕ ਆਪਣਾ ਪੰਜਾਬ ਦੁਰਗਾਨ ਗਿਰੀ ਨੇ ਵੀ ਗਾਇਆ ਦੁਰਗਾਨ ਗਿਰੀ ਨੇ ਗਾਇਆ ਆਹ ਤੇ ਹੋਰ ਗਾਇਆ ਨੀ ਮਨਜੀਤ ਪੱਪੂ ਨੇ ਵੀ ਗਾਇਆ ਲੈ ਲਾ ਮਿਲਕੀਤ
ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਕੰਡਾ ਹੋਵੇ ਪਾਣ ਵਾਲਾ ਮੰਜਾ ਹੋਵੇ ਮੰਜੇ ਉੱਤੇ ਬੈਠਾ ਜੱਟ ਹੋਏ ਬਣਿਆ ਨਵਾਬ ਹੋਵੇ
ਆਪਣਾ ਪੰਜਾਬ ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈਗ ਲਾਇਆ ਹੋਵੇ ਗੰਦਲਾਂ ਦਾ ਸਾਗ ਵੱਟੀ ਬੇਬੇ ਨੇ ਬਣਾਇਆ ਹੋਵੇ ਹੋਏ ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈਗ ਲਾਇਆ ਹੋਵੇ ਗੰਦਲਾਂ ਦਾ ਸਾਗ ਵੱਟੀ ਬੇਬੇ ਨੇ ਬਣਾਇਆ ਹੋਵੇ ਕੁੰਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਆਪਣਾ
ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ
ਦੁਨੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ ਖੂਹ ਤੇ ਜਾ ਕੇ ਕੰਨੇ ਚੂਪਾਂ ਖੂਹ ਤੇ ਜਾ ਕੇ ਕੰਨੇ ਚੂਪਾਂ ਓਏ ਘਰ ਦਾ ਕਮਾਦ ਹੋਵੇ
ਆਪਣਾ ਪੰਜਾਬ ਵਿੱਚ ਸੀ ਖੇਡਾਂ ਬਾਬਿਆਂ ਦੀ ਟਾਣੀ ਨਾਲ ਆੜੀ ਨੇ ਬਣਾ ਤੇ ਤੇਰਾ ਯੱਕਾ ਪੱਕ ਰਾਣੀ ਨਾਲ ਸੱਤ ਵਿੱਚ ਸੀਪ ਖੇਡਾਂ ਬਾਬਿਆਂ ਦੀ ਟਾਣੀ ਨਾਲ ਆੜੀ ਨੇ ਬਣਾ ਤੇ ਤੇਰਾ ਯੱਕਾ ਪੱਕ ਰਾਣੀ ਨਾਲ ਬੋਲ ਕੇ ਨਾ ਖੇਡ ਕਾਕਾ ਬੋਲ ਕੇ ਨਾ ਖੇਡ ਕਾਕਾ ਓਏ ਕੰਮ ਨਾ ਖਰਾਬ ਹੋਵੇ ਆਪਣਾ ਪੰਜਾਬ ਹੋਵੇ ਭੈਣ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਆਪਣਾ
ਤਾਰਿਆਂ ਦੀ ਰਾਤ ਵਿੱਚ ਚੰਦ ਮਾਮਾ ਹੱਸੀ ਜਾਵੇ ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਰੀ ਨੱਪੀ ਜਾਵੇ ਤਾਰਿਆਂ ਦੀ ਰਾਤ ਵਿੱਚ ਚੰਦ ਮਾਮਾ ਹੱਸੀ ਜਾਵੇ ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਰੀ ਨੱਪੀ ਜਾਵੇ ਮੱਖਣ ਪਰਾੜਾ ਖੁੱਲੀ ਮੱਖਣ ਪਰਾੜਾ ਖੁੱਲੀ ਓਏ ਪਿਆਰ ਦੀ ਕਿਤਾਬ ਹੋਵੇ
ਆਪਣਾ ਪੰਜਾਬ ਹੋਵੇ ਭੈਣ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ
ਆਪਣੇ ਗਰਾਈ ਕੋਲੋਂ ਹਾਲ ਪੁੱਛਾਂ ਪਿੰਡ ਦਾ ਮਰ ਜਾਣੇ ਮਾਨਾ ਕਿਉਂ ਪੰਜਾਬ ਜਾਂਦਾ ਖਿੰਡ ਦਾ ਆਪਣੇ ਗਰਾਈ ਕੋਲੋਂ ਹਾਲ ਪੁੱਛਾਂ ਪਿੰਡ ਦਾ ਮਰ ਜਾਣੇ ਮਾਨਾ ਕਿਉਂ ਪੰਜਾਬ ਜਾਂਦਾ ਖਿੰਡ ਦਾ ਕਦੇ ਕਿਸੇ ਰਾਵੀ ਕੋਲੋਂ ਕਦੇ ਕਿਸੇ ਰਾਵੀ ਕੋਲੋਂ ਇਹ ਵੱਖ ਨਾ ਚਨਾਬ ਹੋਵੇ
ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਸਮੱਸਿਆ ਨਾਲ ਭਰਪੂਰ ਸੱਸ ਨੂੰ ਦੇ ਮੁਕਾਬਲੇ ਦੀ ਕਹਾਣੀ ਹੁਣੀ ਮੈਂ ਸੱਸ ਕੁੱਟਣੀ।
ਸਾਡੇ ਘਰ ਤਾਂ ਜੀ ਨੂੰ ਸੱਸ ਦਾ ਇੰਨਾ ਪਿਆਰ ਹੈ ਨਾ, ਲੋਕ ਸ਼ਾਮ ਦੀ ਰੋਟੀ ਛੱਡ ਕੇ ਕੋਠਿਆਂ ਤੇ ਚੜ ਜਾਂਦੇ ਆ ਜੀ ਕਿ ਪਿਆਰ ਸ਼ੁਰੂ ਹੋਣ ਵਾਲਾ।
ਸਟਾਰਿੰਗ ਮਹਿਤਾਬ ਵਿਰਕ, ਤਨਵੀ ਨੇਗੀ, ਗੁਰਪ੍ਰੀਤ ਘੁੱਗੀ ਐਂਡ ਕਰਮਜੀਤ ਅਨਮੋਲ। ਸੱਸ ਕੁੱਟਣੀ 29 ਅਪ੍ਰੈਲ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਆ ਪਿਆ ਸੰਦੂਕ, ਆ ਖੜੀਆਂ ਮੈਂ, ਆ ਪਿਆ ਸੋਟਾ ਕੁੱਟ।
whitehillstudios.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਓ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਆਨੰਦ ਮਾਣਦੇ ਪਏ ਹੋ। ਪਿਆਰੇ ਦੋਸਤੋ, ਤੁਸੀਂ ਵੀ ਅਗਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਰਿਕੁਐਸਟ @harmanradio.com ਸਾਡੀ ਈਮੇਲ ਆਈਡੀ ਹੈ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ ਜੀ। ਚਲੋ ਮਿਲਕੀ ਤਿਆ ਕਿਆ ਲੱਗੇ, ਗੀਤ ਗੂਤ ਕੱਢ ਕੇ ਰੱਖ ਮੇਰਾ ਪੁੱਤ ਤੇ ਅਗਲੇ ਸੁਨੇਹ ਪੜ ਤੇ ਹੁਕਮਰੀਤ ਜੀ। ਹੁਕਮਰੀਤ, ਮੈਨੂੰ ਪਤਾ ਸ਼ੇਰ ਬੱਗਾ ਉਹਨੇ ਸਤਿ ਸ੍ਰੀ ਅਕਾਲ ਬੁਲਾਈ ਹੋਣੀ ਹੈ ਤਾਏ ਨੂੰ, ਕਾਕਾ ਤੈਨੂੰ, ਕਾਕਾ ਮਿਲਕੀਤ ਨੂੰ ਜੀ, ਸਾਡੇ ਸਾਰਿਆਂ ਵੱਲੋਂ ਕਾਕਾ ਹੁਕਮਰੀਤ ਤੈਨੂੰ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਵੀ ਉਡੀਕ ਦੇ ਤੈਨੂੰ ਗੁਰੂਆ, ਅਸੀਂ ਰਹਿੰਦੇ ਹਾਂ ਅਸੀਂ ਕਿਹਾ ਵੀ ਹੁਕਮਰੀਤ ਆਇਆ ਕਿ ਨਹੀਂ ਆ, ਇਹ ਮੈਨੂੰ ਕਹੂਗਾ ਵੀ ਤਾਇਆ ਅੱਜ ਨਹੀਂ ਆਇਆ। ਮੈਂ ਕਿਹਾ ਨਾ, ਹੋ ਹੀ ਨਹੀਂ ਸਕਦਾ, ਉਹਦਾ ਚੇਤਨਾ ਕਰੇ ਇੱਦਾਂ ਹੋ ਨਹੀਂ ਸਕਦਾ, ਆਇਆ ਤਾਂ ਹੋਊ। ਇਹ ਫਿਰ ਮਗਰੋਂ ਲੱਭ ਕੇ ਕਹੂਗਾ ਵੀ ਤਾਇਆ ਆਇਆ, ਹੁਣੇ ਹੀ ਆਇਆ। ਮੈਂ ਕਿਹਾ ਵੀ ਯਾਦ ਕਿਉਂ ਕੀਤਾ, ਆਉਣਾ ਤੇ ਉਹਨੇ ਸੀ, ਇਹ ਪ੍ਰੇਮ ਹੁੰਦਾ, ਹੋਰ ਹੁੰਦਾ ਕੀ ਆ। ਜਦੋਂ ਕਿਸੇ ਨੂੰ ਯਾਦ ਕਰੋ ਉਦੋਂ ਹਾਜ਼ਰ ਹੋ ਜਾਓ, ਇਸੇ ਨੂੰ ਪ੍ਰੇਮ ਨਹੀਂ, ਹੋਰ ਪ੍ਰੇਮ ਦੀ ਕੋਈ ਡੜੀ ਡੈਫੀਨੇਸ਼ਨ ਵੱਖਰੀ ਨਹੀਂ। ਪ੍ਰੇਮ ਜਿਹੜਾ ਇਹ ਅੱਜ ਕੱਲ੍ਹ ਪ੍ਰੇਮ ਦੀਆਂ ਭਾਸ਼ਾਵਾਂ ਵੀ ਬੜੀਆਂ ਵੱਖਰੀਆਂ। ਜੇ ਕੋਈ ਪ੍ਰੇਮ ਕਰੇ ਤਾਂ ਗਾਂ ਪ੍ਰੇਮ ਮਿਲੇ ਤੇ ਪ੍ਰੇਮ ਵਾਲਾ ਪ੍ਰੇਮ ਸਮਝਦਾ, ਤੇ ਜੇ ਪ੍ਰੇਮ ਕਰੇ ਤੇ ਪ੍ਰੇਮ ਵਾਲੇ ਤੋਂ ਨਫ਼ਰਤ ਮਿਲੇ ਤਾਂ ਉਹਨੂੰ ਪ੍ਰੇਮ ਪ੍ਰੇਮ ਹੀ ਨਹੀਂ ਸਮਝਦਾ। ਪ੍ਰੇਮ ਜਿਹੜਾ ਵਾ ਇਹ ਤੇ ਇੱਕ ਐਸਾ ਅਹਿਸਾਸ ਆ ਜਿਹੜਾ ਸਦਾ ਬੰਦੇ ਦੇ ਨਾਲ ਹੀ। ਆ ਵੇਖੋ ਪ੍ਰੇਮ ਦੀ ਗੱਲ ਆ ਕੇ ਉਹ ਪ੍ਰੇਮ ਵਾਲਾ ਆ ਗਿਆ ਗੱਲ। ਹੈਲੋ
ਬਾਬਾ ਜੀ, ਨਮਸਤੇ ਜੀ।
ਇਹ ਤਾਂ ਜ਼ਿਆਦਾ ਪ੍ਰੇਮ ਵਾਲਾ ਆ ਗਿਆ ਜੀ, ਇਹ ਹੱਦੋਂ ਵੱਧ ਪ੍ਰੇਮ ਵਾਲਾ ਲਾ। ਯਾਦ ਅਸੀਂ ਪ੍ਰੇਮ ਨੂੰ ਕਰਦੇ ਆ, ਆ ਗਿਆ ਧਨੀਆ। ਇਹ ਤਾਂ ਮੇਰੇ ਹਿਸਾਬ ਨਾਲ ਇਹ ਪ੍ਰੇਮ ਦਾ ਕੋਈ ਧਨੀਆ, ਧਨੀਆ ਹੈ ਪ੍ਰੇਮ ਦਾ ਧਨੀਆ। ਆ ਜਾ ਵੀ ਧਨੀਆ, ਕੀ ਹਾਲ ਚਾਲ ਆ ਤੇਰੇ?
ਬਾਬਾ ਜੀ ਮੈਂ ਤਾਂ ਬਹੁਤ ਅੱਛਾ ਹਾਂ, ਆਪ ਬਤਾਓ ਕੈਸੇ ਹੈਂ?
ਅਸੀਂ ਤੇ ਅੱਛੇ ਹਾਂ। ਇਧਰ ਭਰਾਵਾ ਰਮਾਣਾ ਬਾਅਦ ਚ ਸਾਨੂੰ ਦੱਸਦਾ ਸੀ, ਪਰ ਰਮਾਣੇ ਦੇ ਲੱਕ ਚ ਦਰਦ ਹੁੰਦਾ ਰਿਹਾ, ਉਹਨੂੰ ਕੋਈ ਦਵਾ ਦਾਰੂ ਦੱਸ, ਕੋਈ ਦੇਸੀ ਜੜੀ ਬੂਟੀ ਦੱਸ, ਕਿਹੜਾ ਕਿਹੜੀ ਮਿਲਕੀ ਤੋਂ ਲਿਖਣੀ ਸ਼ੁਰੂ ਕਰਦੇ ਨਾਲ ਨਾਲ ਆਪਾਂ ਹੋਰ ਦਸਾਂ ਦੇਣਾ, ਜੇ ਹਕੀਮ ਬਣੀ ਜਾਣਾ, ਹਕੀਮ ਨਾ ਬਣੇ ਮਨੀਮ ਤਾਂ ਬਣਾਂਗੇ। ਅੱਛਾ ਲੱਕ ਦੇ ਦਰਦ ਤੋਂ ਰਮਾਣੇ ਨੂੰ ਦੱਸ ਕੋਈ ਆਰਾਮ ਕਰਨ ਵਾਲੀ ਸ਼ਾਇ?
ਬਾਬਾ ਨਹੀਂ ਮੈਂ ਕੋਈ ਦਵਾਈ ਨਹੀਂ ਬਤਾਨਾ, ਮੇਰਾ ਪੈਸਾ ਭੁੱਲ ਜਾਤੇ ਹੋ, ਮੇਰੇ ਕੋ ਉਧਰ ਪੇ ਲੈ ਜਾਤੇ ਹੋ।
ਉਹ ਗੋਲੀ ਮਾਰ ਪੈਸੇ ਨੂੰ ਪੈਸਾ ਆਪਾਂ ਤੈਨੂੰ ਬਣਾ ਕੇ ਦੇ ਦੇਣਾ ਜਿਸ ਹਿਸਾਬ ਨਾਲ ਤੂੰ ਸਾਨੂੰ ਗੁਣ ਦੱਸੀ ਜਾਂਦਾ ਮੇਰੇ ਹਿਸਾਬ ਨਾਲ ਜੇ ਤੂੰ 60 ਦੀ ਗੱਲ ਕੀਤੀ ਤੈਨੂੰ 1,60,000 ਬਣਾ ਕੇ ਦੇ ਦੇਣਾ 70,80,000 ਰੁਪਇਆ ਤੇਰੇ ਮਾਣੇ ਨੇ ਲੱਗ ਠੀਕ ਹੋਏ ਦੇ ਦੇਣਾ ਬੰਦ ਤੇ ਸੁਣਿਆ 70 ਕਰੋੜ ਕਾ ਇਸਕਾ ਕੋਠੀ ਵਿਕਨੇ ਲਗਾਈ ਉਹ 70 ਕਰੋੜ ਕਾ ਆਪਣਾ
ਜਿਤਨਾ ਮੇਰਾ ਪੈਸਾ ਬਣਤਾ ਹੈ ਵੋ ਦੇ ਦੋ ਬਾਕੀ ਜੋ ਹੈ ਉਹ ਆਪ ਰੱਖ ਲੈਣ
ਚੱਲ ਤੂੰ ਏਦਾਂ ਕਰ ਇਹ 70 ਕਰੋੜ ਤੋਂ ਜਿੰਨੇ ਉੱਪਰ ਤੂੰ ਵਟਾ ਦੇਵੇ ਤੇਰੇ ਤੂੰ ਏਦਾਂ ਕਰ 70 ਕਰੋੜ ਤੋਂ 50 ਲੱਖ ਦੀ ਬੋਲੀ ਲਵਾ ਦੇ ਕਿਸੇ ਨੂੰ ਕਹਿ ਸਕਦੇ 50 ਲੱਖ ਚੋਂ 25 ਲੱਖ ਤੇਰਾ 25 ਲੱਖ ਮੇਰਾ ਗੋਲੀ ਮਾਰ ਤੂੰ 50-60 ਹਜ਼ਾਰਾਂ ਚ ਰੋਈ ਜਾਣਾ ਆਪਣੇ ਵਰਗੇ ਬੰਦੇ ਹਜ਼ਾਰਾਂ ਚ ਰੋਂਦੇ ਮਰ ਜਾਂਦੇ ਆ ਤੇ ਰਮਾਣੇ ਵਰਗੇ ਕਰੋੜ ਕਮਾ ਕੇ ਤੇ ਆਓ ਜਾਂਦੇ
ਨਹੀਂ ਬਾਬਾ ਮੇਰੇ ਕੋ ਮੇਰੇ ਪਾਸ ਇਤਨਾ ਟਾਈਮ ਹੀ ਨਹੀਂ ਹੈ ਕਿਉਂਕਿ ਮੈਂ ਆਪਕਾ ਗ੍ਰਾਹਕ ਢੂੰਡ ਕੇ ਲੇਕਰ ਆਊ ਉਸ ਬੋਲੂ ਕਿ 70 ਕਰੋੜ ਮੈਂ ਜੀ ਘਰ ਖਰੀਦ ਲੋ ਜੀ ਗਾੜੀ ਖਰੀਦ ਲੋ ਜੀ ਬੰਗਲਾ ਖਰੀਦ ਲੋ ਮੇਰੇ ਪਾਸ ਇਤਨਾ ਟਾਈਮ ਨਹੀਂ
ਉਹ ਨਹੀਂ ਗਾੜੀ ਤੇ ਖਰੀਦਣੀ ਵੇਚਣੀ ਨੀ ਉਹਨਾਂ ਨੇ ਗਾੜੀ ਚ ਉਹ ਬਹਿਣ ਨੀ ਦਿੰਦੇ ਉਪਰਾ ਬੰਦਾ ਵੇਚਣ ਕਿਥੋਂ ਦੇ ਦੇਣਗੇ ਉਹ ਗਾੜੀ ਨੀ ਉਹ ਵੇਚਣ ਦਿੰਦੇ ਗਾੜੀ ਉਹਨਾਂ ਦੀ ਪੜਨਾਨੀ ਚਲਾਉਂਦੀ ਆ ਤੇ ਗੱਲ ਸੁਣ ਲਾ ਬਸ ਤੂੰ ਆਪਣਾ ਘਰ ਦਾ ਹਿਸਾਬ ਕਿਤਾਬ ਲਾ ਲਾ ਮੈਂ ਮੇਰੀ ਗੱਲ ਸੁਣ ਲਾ ਪੈਸੇ ਟਾਈਮ ਕੱਢ ਲਾ ਆਡਾ ਟਾਈਮ ਇਜ ਦੇ ਮਨੀ ਗੋਰੇ ਪਹਿਲਾਂ ਕਹਿ ਗਿਆ ਟਾਈਮ ਨੂੰ ਤੂੰ ਟਾਈਮ ਦਰ ਤੂੰ ਕਿਉਂ ਨੀਗਾ ਕਿਉਂਕਿ ਮੇਰੇ ਵਾਂਗੂ 5-7 ਹਜ਼ਾਰ ਰੁਪਈਏ ਦੇ ਚੱਕਰ ਚ ਤੂੰ ਮੈਨੂੰ ਲੱਗਦਾ ਜਿਹੜਾ ਕਰੋੜ ਗਵਾ ਬਣੇ ਆ
ਨਹੀਂ ਮੇਰੇ ਕੋਲ ਬਹੀ ਅੱਛਾ ਹੈ 5-7
ਚੱਲ ਮੇਰੀ ਗੱਲ ਸੁਣ ਉਹ ਮੇਰੀ ਗੱਲ ਸੁਣ ਲਾ ਤੂੰ ਇਦਾਂ ਕਰ 70 ਕਰੋੜ ਤੇ 5 ਲੱਖ ਉੱਤੇ ਲਾ ਦੇ 5 ਲੱਖ ਕਿਸੇ ਨੂੰ ਕੀ ਫਰਕ ਪੈਣਾ ਇਹ 5 ਲੱਖ ਚੋਂ 2.5 ਲੱਖ ਤੇਰੇ 2.5 ਲੱਖ ਮੇਰੇ ਚੱਲ ਤੂੰ ਮੈਨੂੰ 2.5 ਨਾ ਮੈਨੂੰ 2 ਦੇ ਦੀ 50 ਹਜ਼ਾਰ ਤੈਨੂੰ ਉਹ ਛੱਡਦਾ ਜਿਹੜਾ ਤੇਰਾ ਦੇਣ ਵਾਲਾ ਉਹ ਕੱਟ ਲੈ ਹੋਰ ਦੱਸ ਤੂੰ 3 ਲੈ ਲਈ ਮੈਨੂੰ 2 ਦੇ ਦੇ
ਜੇ ਸੌਦਾ ਮੇਰੇ ਕੋਲ ਅੱਛਾ ਨਹੀਂ ਲੱਗਦਾ
ਤੇ ਚੱਲ ਤੂੰ 2 ਰੱਖ ਲਾ ਫਿਰ ਮੈਨੂੰ 3 ਦੇ ਦੀ ਚੱਲ ਇਦਾਂ ਸਹੀ ਆ
ਨਹੀਂ ਮੇਰੇ ਕੋਲ ਜੇ ਸੌਦਾ ਕਰਨਾ ਹੀ ਨਹੀਂ ਆ
ਤੂੰ 5 ਦਾ 5 ਹੀ ਰੱਖ ਲਾ ਲੈ ਤੂੰ ਤੂੰ ਖਾ ਲਾ ਜੇ ਤੇਰਾ ਤੈਨੂੰ ਚੈਨ ਮਿਲਦੀ ਤੇ ਇਦਾਂ ਤੂੰ 5 ਦਾ 5 ਹੀ ਰੱਖ ਲਾ
ਆਪ ਰੱਖ ਲੋ 5 ਮੇਰੇ ਕੋਲ ਮੇਰਾ ਪੈਸਾ ਦੇ ਦੇ
ਚੱਲ ਇਦਾਂ ਕਰ ਲਾ 5 ਮੈਂ ਰੱਖ ਲੈਣਾ ਤੇਰਾ 60 ਆਣਾ 60 ਤੈਨੂੰ ਦੇ ਦੂੰ ਤੂੰ ਇਦਾਂ ਕਰ 70 ਕਰੋੜ ਤੇ 5 ਲੱਖ ਉੱਪਰ ਲੈ ਕੇ ਤੇ ਚੱਲ ਨਿਬੇੜ ਕੰਮ ਉਹਨਾਂ ਭਾਵੇਂ ਵੇਚਣੀ ਵੀ ਨਾ ਹੋਵੇ ਕਿਉਂ ਨੀ ਵੇਚਣੀ ਤੂੰ ਬੰਦਾ ਲੱਭ ਕੇ ਦੇ
ਗ੍ਰਾਹਕ ਨਹੀਂ ਹੈ ਮੈਂ ਕੈਸੇ ਢੂੰਡੂਗਾ ਮੇਰੇ ਪਾਸ ਟਾਈਮ ਨਹੀਂ ਹੈ
ਤੂੰ ਗ੍ਰਾਹਕ ਨੂੰ ਮਾਲ ਗੋਰੀ ਤੂੰ ਸੱਤਰ ਤੂੰ ਏਦਾਂ ਕਰ 70 ਕਰੋੜ ਦੀ ਤੂੰ ਹੁਣ ਰੱਖ ਲਾ ਗਾਹ ਕੱਲ ਨੂੰ ਗਾਹਕ ਬਣ ਜੂ 70 ਤੇ 80 ਕਰੋੜ ਦੀ ਹੋ ਜਾਣੀ ਹੋਰ ਸਾਲ ਤੱਕ ਤੂੰ ਸਾਨੂੰ ਦੇ ਦੇ ਚੱਲ ਇਹਨੇ ਚੱਲ ਤੈਨੂੰ 3 ਲੱਖ ਵੀ 5 ਵੀ ਛੱਡਿਆ ਤੂੰ ਤੈਨੂੰ 70
ਮੇਰੇ ਪਾਸ ਇਤਨਾ ਪੈਸਾ ਨਹੀਂ ਹੈ ਇਤਨਾ ਪੈਸਾ
ਹੋ ਭਰਾਵਾ ਚੱਲ ਉਦਾਂ ਤੇ ਰਮਾਣੇ ਤੋਂ ਪੁੱਛ ਕੇ ਮੈਂ ਦੱਸਣਾ ਸੀ ਚੱਲ ਮੈਂ ਆਪਦੇ ਕੋਲੋਂ ਕਹਿ ਦੇਣਾ ਤੂੰ 60 ਕਰੋੜ ਦੇ ਦੇ ਹੋਰ ਦੱਸ ਤੇ 60 ਵੀ ਹੈ ਨੀ
ਅਰੇ ਬਾਬਾ ਮੇਰੇ ਪਾਸ ਨਹੀਂ ਹੈ ਇਤਨਾ ਪੈਸਾ
ਉਹ ਚੱਲ 50 ਦੇ ਦੇ ਯਾਰ ਤੂੰ ਹੋਰ ਦੱਸ ਯਾਰ ਤੈਨੂੰ 20 ਕਰੋੜ ਤੈਨੂੰ ਛੱਡੀਆਂ ਨੇ 50 ਦੇ ਦੇ
ਨਹੀਂ ਹੈ ਬਾਬਾ ਮੇਰੇ ਪਾਸ ਇਤਨਾ ਪੈਸਾ ਨਹੀਂ ਹੈ ਹਮ ਇਤਨਾ ਹਮ ਅਮੀਰ ਨਹੀਂ ਹੈ ਆਪ ਜੈਸਾ ਅਮੀਰ ਨਹੀਂ ਹੈ
50 ਨਹੀਂ ਦੇ ਸਕਦਾ
ਨਹੀਂ ਬਾਬਾ ਨਹੀਂ ਦੇ ਸਕਦੇ ਹਮ 1 ਕਰੋੜ ਨਹੀਂ ਦੇ ਸਕਦੇ ਹਮਾਰੇ ਪਾਸ ਇਤਨਾ ਪੈਸਾ ਨਹੀਂ
ਚੱਲ ਤੂੰ ਕਰੋੜ ਨਹੀਂ ਦੇ ਸਕਦਾ ਚੱਲ ਇੱਦਾਂ ਕਰ 12 ਲੱਖ ਦੀ ਗੱਲ ਨਿਬੇੜ ਲਿਆ 12 ਲੱਖ ਜੇ 12 ਲੱਖ ਵੀ ਨਹੀਂ 12,000 ਕੁਛ ਤੇ ਦੇ ਦੇ
ਚਲੋ ਮੈਂ ਆਪਸੇ ਲੈਣਾ ਹੈ ਨਾ ਉਨਮੇ ਸੇ 12,000 ਉਸਕੋ ਦੇ ਦੋ ਤੇ ਮੇਰੇ ਕੋ ਪੇਪਰ ਦੇ ਦੋ ਪ੍ਰੋਪਰਟੀ ਦਾ
ਪੇਪਰ ਲੈ ਲਈ ਫਿਰ ਤੈਨੂੰ ਉੱਥੇ ਰਹਿਣ ਦੇ ਕੋਈ ਜ਼ਿੰਮੇਵਾਰੀ ਨਹੀਂ ਕੱਲੇ ਪੇਪਰ ਹੀ ਮਿਲਦੇ ਆ ਰਹਿਣ ਵਾਲਾ ਤੇ ਫਿਰ ਉਹਨੇ ਕਰ ਹੀ ਲੈਣਾ ਉਹ ਤਾਂ ਉਹਨੂੰ ਵੜਨ ਦਿਆਂਗੇ ਤੇ ਤਾਂ ਨਾ ਰਮਾਣਾ ਬੜਾ ਕੱਬਾ ਪਿਸਤੌਲ ਦਾ ਲਾਇਸੈਂਸ ਲਈ ਫਿਰਦਾ ਹੀ ਰਮਾਣਾ ਆਈ ਤੇ ਆ ਗਿਆ ਤੇ ਗੁਆਂਢੀਆਂ ਨੂੰ ਨੀ ਵੜਨ ਦਿੰਦਾ ਚਾਹ ਪੀਣ ਨੂੰ ਤੇ ਆਪਾਂ ਨੂੰ
ਅਰੇ ਬਾਬਾ ਮੈਨੇ ਵੋ ਸੁਣਾ ਹੈ ਆਪ ਕਿਸ ਕੋ ਡਾਕਟਰ ਕੇ ਪਾਸ ਲੇਕਰ ਗਏ ਸੀ
ਅਸੀਂ ਡਾਕਟਰ ਕੋ ਤਾਈ ਤੇਰੀ ਦਾ ਸਿਰ ਨੀ ਸੀ ਹੱਟਦਾ ਦੁਖਣੋ ਪਹਿਲਾਂ ਪਕੌੜੇ ਨੂੰ ਖਾਣੋ ਹਟੀ ਤੇ ਫਿਰ ਹਟੇ ਨਾ ਕਹਿੰਦੀ ਇਹ ਮੈਨੂੰ ਡਾਕਟਰ ਦੇ ਰਿਹਾ ਮੈਂ ਕਿਹਾ ਤੈਨੂੰ ਜਾਣ ਦੀ ਲੋੜ ਨਹੀਂ ਤੈਨੂੰ ਦੁਆ ਪੈਰਾਸੀਟਾਮੋਲ ਇੱਥੋਂ ਖਵਾ ਦਿੰਦੇ ਜਦੋਂ ਮੈਂ ਵੇਖਿਆ ਤੇ ਛੇਕੂ ਚ ਪੈਰਾਸੀਟਾਮੋਲ ਚ ਹੈ ਹੀ ਨਾ ਮੈਂ ਕਿਹਾ ਸ਼ਿਕੂ ਕਾਹਦੇ ਲਈ ਰੱਖਿਆ ਫਿਰ ਤੇ ਫਿਰ ਅਸੀਂ ਡਾਕਟਰ ਦੇ ਗਏ ਤੇ ਤੂੰ ਕਿੱਥੇ ਵੇਖ ਲਿਆ ਸਾਨੂੰ ਜਾਂਦਿਆਂ ਨੇ
ਸ਼ਿਕੂ ਕੋ ਆਪਣੇ ਸਿਰ ਮੇ ਮਾਰ ਲੈਣਾ ਥਾ
ਸ਼ਿਕੂ ਦਾ ਮੈਂ ਕਿਹਾ ਸ਼ਿਕੂ ਸ਼ਿਕੂ ਆਪਾਂ ਸ਼ਿਕੂ ਨੀ ਰੱਖਿਆ ਤੇ ਜੇ ਇਹਦੇ ਵਿਚ ਕੋਈ ਹੈ ਨੀ ਫਿਰ ਅਸੀਂ ਡਾਕਟਰ ਤੋਂ ਇੱਕ ਪਤਾ ਲਿਆਂਦਾ ਪੈਰਾਸੀਟਾਮੋਲ ਤੇ ਇਕਲਾ ਫਿਕਰੀ ਮੇਨ ਇਹ ਦੋ ਪਤੇ ਲਿਆਂਦੇ ਕਿਹੜੀ ਇੱਕ ਰਾਫਿਕਲੀ ਮੇਨ ਤੇ ਇੱਕ ਪੈਰਾਸੀਟਾਮੋਲ ਇਹ ਦੋ ਸਾਲਟ ਮੈਂ ਕਿਹਾ ਇਕੱਠੇ ਇੱਕ ਦਵਾਈ ਚ ਪਾ ਦਿਓ ਕਹਿੰਦਾ ਵੀ ਦੋਨੋ ਹੀ ਹੈਗੇ ਇੱਕ ਦਵਾਈ 60 ਰੁਪਈਆਂ ਦਾ ਪਤਾ ਆਇਆ ਤੂੰ ਸਾਡੇ ਕੋਲ 60 ਰੁਪਈਆ ਨੀ ਜੁੜੇ ਤੂੰ 60,000 ਮੰਗੀ ਜਾਣਾ ਅਸੀਂ ਡਾਕਟਰ ਨੂੰ ਕਿਹਾ ਵੀ ਅਗਲੇ ਝੋਨੇ ਤੇ ਤੈਨੂੰ ਦਿਆਂਗੇ ਕਣਕ ਕਿਉਂ ਤੋਂ ਵੱਟੇ ਕੁਛ ਨੀ ਜਾਣਾ ਤੇ ਕਹਿੰਦਾ ਵੀ ਚਲੋ ਉਦੋਂ ਦੇ ਦਿਓ ਤੇ ਇਹੀ ਫਿਰ ਉਹਦੇ ਕੋਲ ਇੱਕ ਗੋਲੀ ਵਿੱਚੋਂ ਉੱਥੇ ਬਹਿ ਕੇ ਖਾ ਲਈ ਆ ਤੇ ਆਉਂਦੀ ਆਉਂਦੀ ਕਹਿੰਦੀ ਮੈਨੂੰ ਫਰਕ ਨੀ ਪਿਆ ਇੱਕ ਘਰੇ ਲਿਆ ਕੇ ਖਵਾਤੀ ਆ ਤੇ ਮੈਂ ਕਿਹਾ ਵੀ ਜੇ ਨਾ ਅੱਧੇ ਘੰਟੇ ਚ ਫਰਕ ਪਿਆ ਇੱਕ ਹੋਰ ਖਾ ਲਈ ਤੇ ਜੇ ਫਿਰ ਨਾ ਫਰਕ ਪਿਆ ਤੇ ਫਿਰ ਮੈਂ ਕਿਹਾ ਵੀ ਏਦਾਂ ਕਰੀ ਪਤਾ ਹੀ ਘੋਲ ਕੇ ਪੀ ਲਈ ਜੇ ਫਿਰ ਨਾ ਫਰਕ ਪਿਆ ਫਿਰ ਡਾਕਟਰ ਦੇ ਜਾ ਕੇ ਗੋਲੀ ਮਾਰੂੰਗਾ ਜਿਹਨੇ ਸਾਨੂੰ ਬਕਵਾਸ ਪਤਾ ਦੇ ਤਾ ਏਦਾਂ ਹੋਈ ਆ ਕੱਲ ਤੂੰ ਸਾਨੂੰ ਕਿੱਥੇ ਵੇਖ ਲਿਆ
ਬਾਬਾ ਇਤਨੀ ਟੈਬਲੇਟ ਨਹੀਂ ਦਿੱਤੇ ਵੋ ਉਸਕਾ ਡੋਜ ਬਹੁਤ ਵੱਡ ਜਾਏਗਾ ਪਾਗਲ ਹੋ ਜਾਏਗਾ ਉਹ
ਗੋਲੀ ਮਾਰ ਡੋਜ ਨੂੰ ਸਿਰ ਜੇ ਹਟਿਆ ਨਾ ਤਾਂ ਉਹਦੀ ਡੋਜ ਤੋਂ ਕੀ ਲੈਣਾ ਹੁੰਦਾ ਸਿਰ ਹਟਣਾ ਹੀ ਚਾਹੀਦਾ ਸਿਰ ਹਟਣਾ ਚਾਹੀਦਾ ਪਰ ਬੰਦਾ ਬੋਲੇ ਜਾਂ ਨਾ ਬੋਲੇ ਗੋਲੀ ਖਾ ਕੇ ਤੇ ਬੰਦਾ ਵਧੇਰੇ ਬੋਲਦਾ ਗੋਲੀਆਂ ਚ ਪਤਾ ਨੀ ਕੀ ਪਾ ਦਿੰਦੇ ਆ ਭੰਗ ਤੇ ਪੋਸ਼ ਚ ਪਤਾ ਨੀ ਕੀ ਚਲੋ ਕੋਈ ਗੱਲ ਨੀ
ਪੈਸਾ ਲੈਣੇ ਬਾਬਾ
ਤੂੰ ਤੈਨੂੰ ਜਿੱਦਣ ਤੈਨੂੰ ਗਾਹ ਕਲਾ ਪਿਆ ਉਦਣ ਹੀ ਆ ਜਾਈ ਪੈਸੇ ਜਿੰਨੇ ਮਰਜ਼ੀ ਲੈ ਲਾ ਤੂੰ ਪੈਸਿਆਂ ਦਾ ਨਾ ਪਰਵਾਹ ਮਾਸ ਮੈਨੂੰ ਸਾਨੂੰ ਰਮਾਣੇ ਨੂੰ ਪੁੱਛ ਲੈਂਦੇ ਰਮਾਣਾ ਸਾਹਿਬ 70 ਕਰੋੜ ਮੈਂ ਕਿਹਾ ਇਹਨਾਂ ਨੂੰ ਮੈਂ ਕਿਹਾ ਵੀ ਜੇ ਤੁਸੀਂ ਦੱਸੋ ਵੇਚਣਾ ਕਿ ਨਹੀਂ ਤਾਂ ਰਮਾਣਾ ਸਾਹਿਬ ਨੇ ਸੁਨੇਹਾ ਭੇਜ ਦਿੱਤਾ ਆਲਾ ਵੀ ਰੁਕੀ 2 ਮਿੰਟ ਧਨੀਆ ਪੁੱਛ ਕੇ ਦੱਸਦੇ ਨੇ ਨਰਮਾਣੇ ਨੂੰ ਹੁਣੇ ਦੱਸਦੇ ਨੇ ਕੀ ਕਹਿੰਦਾ ਕਹਿੰਦੇ ਢਿੱਲੋਂ ਚਾਚਾ ਜੀ ਐਂਡ ਮਲਕੀਤ ਥੈਂਕ ਯੂ ਵੈਰੀ ਮੱਚ ਫੋਰ ਰੀਡਿੰਗ ਮਾਈ ਮੈਸੇਜ ਕੀ ਕਹਿੰਦਾ ਥੈਂਕ ਯੂ ਅੱਛਾ ਮੰਨ ਗਿਆ ਉਹ ਕਾਕਾ ਥੈਂਕ ਯੂ ਕਰਦਾ ਕਹਿੰਦਾ ਵੀ ਚੰਗਾ ਕੀਤਾ ਤੁਸੀਂ ਵੀ ਮੇਰੀ ਜਿਹੜੀ ਆ ਕੋਠੀ ਵਿਕਾ ਦੇਣ ਲੱਗੇ ਆ ਕਹਿੰਦਾ ਗਾਹਕ ਜੇ 70,000 ਚ ਪਟ ਲੈਣ ਸਭ ਤੁਹਾਡਾ ਹੀ ਆ ਕਹਿੰਦੇ ਐਂਡ ਪੁਟਿੰਗ ਅਪ ਵਿਦ ਮੀ ਕੀ ਕਹਿੰਦਾ ਕਹਿੰਦਾ ਵੀ ਉਹ ਮੈਂ ਸਮਝ ਗਿਆ ਉਹਦਾ ਕਹਿਣ ਦਾ ਮਤਲਬ ਵੀ ਮੇਰੇ ਜੋਗੇ ਰਹਿਣ ਜੋ ਨਾ ਹੋਵੇ ਤੁਸੀਂ ਸਸਤੇ ਚ ਜਗਾ ਦਿਓ ਉਹ ਤਾਇਆ ਜੀ ਉਹ ਕਹਿੰਦਾ ਮੈਂ ਧੰਨਵਾਦ ਤੁਹਾਡਾ ਮੈਂ ਤੁਸੀਂ ਮੈਸੇਜ ਪੜਿਆ ਅੱਛਾ ਉਹ ਹਲੇ ਮੈਸੇਜ ਕਹਿੰਦੇ ਧੰਨਵਾਦ ਕਰੀ ਜਾਂਦਾ ਅਸੀਂ ਕੋਠੀ ਵੀ ਵਗਾ ਦੇਣ ਲੱਗੇ ਹਾਂ ਐਂਡ ਸਿੰਸ ਦਾ ਟਾਈਮ ਇਜ਼ ਨਾਟ ਗੋਇੰਗ ਟੂ ਵਰਕ ਫੋਰ ਮੀ ਆਈ ਡੋਂਟ ਏਬਲ ਟੂ ਲਿਸਨ ਟੂ ਯੂ ਸ਼ੋ ਫੋਰ ਟੁਮਾਰੋ ਔਨਵਰਡ ਕਹਿੰਦੇ ਮੈਂ ਤੁਹਾਡਾ ਸ਼ੋ ਹੀ ਨਹੀਂ ਕੱਲ੍ਹ ਤੋਂ ਸੁਣਨਾ ਉਹ ਘੱਟ ਲੱਗੇ ਪੈਸੇ ਉਹ ਧਨੀਆ ਪੱਛੇ ਲੱਗ ਗਿਆ ਤੈਨੂੰ ਤੂੰ ਕਾਹਤੋਂ ਕਹਿੰਦਾ ਹੈ ਨੀ ਮੇਰੇ ਤੋਂ ਪੈਸੇ ਤੂੰ ਬੰਦੇ ਦਾ ਦਿਲ ਰੱਖਣ ਨੂੰ ਕਹਿ ਦਿੰਦਾ ਤੂੰ ਕਹਿੰਦਾ ਵੀ ਹੈਗੇ ਆ ਮੇਰੇ ਤੋਂ ਕੋਈ ਨੀ ਦੇ ਦੂੰਗਾ ਚਾਚਾ ਜੀ ਮੈਂ
ਬਾਬਾ ਅਰੇ ਬਾਬਾ ਮੇਰੇ ਤੋਂ ਪੱਛੀ ਕਿਉਂ ਲੱਗੇ ਪੱਛੀ ਆਪ ਕੋ ਲੱਗੇ ਜੋ ਆਪ ਝੂਠ ਬੋਲਦੇ ਹੋ
ਉਹ ਪੱਛੀ ਲੱਗ ਜਾਏ ਨਿਆਣਾ ਤੂੰ ਗੁੱਸੇ ਕਰਕੇ ਉਹ ਵੀ ਧਨੌਲੇ ਵਾਲਾ ਸਰਦਾਰ ਗੁੱਸੇ ਕਰਕੇ ਭੇਜ ਦਿੱਤਾ ਰਮਾਣਿਆ ਦਾ ਤੈਨੂੰ ਹਿਸਟਰੀ ਸੁਣਾ ਤੀ ਤੈਨੂੰ ਦੰਦਲ ਪੈ ਜਾਣੀ ਆ ਉਹ ਤਾਇਆ ਜੀ ਇਹਨਾਂ ਕਰਕੇ ਨੀ ਗੁੱਸੇ ਹੋਏ ਆਪਾਂ ਮੈਸੇਜ ਲੇਟ ਪੜਿਆ ਤਾਂ ਗੁੱਸੇ ਹੋਏ ਨੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਏਡੇ ਰਾਜੇ ਮਹਾਰਾਜੇ ਨੂੰ ਰੁੱਸਦੇ ਜਾਂ ਉਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਿਆਣੇ
ਰੁੱਸਦੇ ਇਸੀਲੀਏ ਤਾਂ ਬਾਬਾ ਆਪਕੋ ਸਭੀ ਬੋਲਤੇ ਹੈ ਕਿ ਆਪ ਬਹੁਤ ਬੜੇ ਬੜੇ ਫੇਂਕੂ ਹੋ
ਕੀ ਹੈ
ਫੇਂਕਦੇ ਹੋ ਆਪ
ਕੀ ਫੇਂਕਦੇ ਹੈ ਪੈਸੇ ਤਾਂ ਸਾਡੇ ਖਾਨਦਾਨ ਚ ਪਹਿਲਾਂ ਬਹੁਤ ਛੱਡਦੇ ਆ ਅਸੀਂ ਤਾਂ ਵਿਆਹ ਸ਼ਾਦੀਆਂ ਤੇ ਇੰਨੇ ਪੈਸੇ ਛੱਡਦੇ ਕੋਈ ਚੁਗਣ ਵਾਲਾ ਹੋਵੇ ਤਾਂ ਪੌਂਕਾ ਕੋਠੀ ਪਾਲਵੇ ਉਹ ਫਿਰੋਜ਼ਪੁਰ ਦੀ ਆ ਕੇ ਲੱਕੜ ਦਾਦਾ ਸੀ ਉਹ ਕਹਿੰਦਾ ਜੇ ਸਾਡੇ ਜਿੰਨੇ ਅਸੀਂ ਪੈਸੇ ਛੱਡਦੇ ਵਿਆਹ ਚ ਕੋਈ ਇਕੱਠਾ ਕਰਕੇ ਫਰੀਦਕੋਟ ਚ ਕੋਠੀ ਪਾ ਲਓ ਕਹਿੰਦੇ ਨੇ ਤਾਇਆ ਜੀ ਮਾਈ ਬਿਜ਼ਨਸ ਇਜ ਰਿਕੁਆਇਰਿੰਗ ਮੋਰ ਅਟੈਂਸ਼ਨ ਡਿਊ ਟੂ ਦਾ ਲੋ ਨੰਬਰ ਆਫ ਇੰਪਲੋਈਜ਼ ਆਈ ਪ੍ਰੋਵਾਈਡ ਰੈਫਰਲ ਸਰਵਿਸ ਅਰਾਊਂਡ ਦਾ ਯੂਨਾਈਟਿਡ ਸਟੇਟ ਐਂਡ ਕੁਲੈਕਟ ਦਾ ਕਮਿਸ਼ਨ ਫਰੋਮ ਆਲ ਕਾਇੰਡ ਆਫ ਬਿਜ਼ਨਸ ਐਂਡ ਪ੍ਰੋਫੈਸ਼ਨ ਤੈਨੂੰ ਸਾਹ ਚੜ ਗਿਆ ਸਾਨੂੰ ਸਮਝ ਨੀ ਲੱਗੀ ਗੱਲ ਕੀ ਕਹਿੰਦੇ ਢਿੱਲੋਂ ਐਂਡ ਓਨੈਸਟ ਰਿਵਿਊ ਫਾਰ ਯੂ ਡੀਅਰ ਮਾਈ ਨੀਡ ਇੰਪਰੂਵ ਯੂਅਰ ਰੀਡਿੰਗ ਐਂਡ ਲੈਂਗੁਏਜ ਸਕਿੱਲਸ ਭਾਜੀ ਮੈਂ ਕੋਸ਼ਿਸ਼ ਕਰੂੰਗਾ ਮੈਨੂੰ ਕਹਿ ਗਿਆ ਕਹਿੰਦੇ ਆਪਣੀ ਥੋੜੀ ਜੀ
ਇੰਗਲਿਸ਼ ਥੋੜੀ ਜਿਹੀ ਇੰਪਰੂਵ ਕਰ, ਉਹ ਕੋਈ ਨਹੀਂ ਅੰਗਰੇਜ਼ੀ ਇਹਦੀ ਅੱਗੇ ਸਾਨੂੰ ਪਤਾ ਹੀ ਨਹੀਂ ਕੀ ਹੈ, ਐਂਡ ਪਲੀਜ਼ ਸਟੋਪ ਟਾਕਿੰਗ ਅਬਾਊਟ ਮੀ ਔਨ ਏਅਰ ਫਰੋਮ ਹੇਅਰ ਹੇਅਰ ਔਨ, ਥੈਂਕ ਯੂ। ਕਹਿੰਦੇ ਵੀ ਮੇਰੇ ਬਾਰੇ ਗੱਲਾਂ ਨਾ ਕਰੋ, ਧਨੀਆ ਤੂੰ ਸਾਡੇ ਕੁੱਟ ਪਵਾ ਦੇਣੀ ਆ, ਲੱਗਦਾ ਰਮਾਣੇ ਨੇ ਉੱਥੋਂ ਬੰਦੇ ਭੇਜ ਦੇਣੇ ਆ, ਉਹਨਾਂ ਨੂੰ ਤੇ 10,000 ਚ ਬੰਦਾ ਮਿਲ ਜਾਂਦਾ ਕੁੱਟਣ ਕਟਾਉਣ ਵਾਲਾ, ਉਹਨਾਂ ਨੂੰ ਕੀ ਫਰਕ ਪੈਂਦਾ। ਉੱਥੇ ਹੀ 70 ਕਰੋੜ ਤੇ 10,000 ਵੱਧ ਕਰ ਦੇਣੀ ਉਹ ਕੋਠੀ ਦਾ।
ਥੋੜੀ ਸੀ ਆਪ ਦੀ ਪਿਟਾਈ, ਥੋੜੀ ਸੀ ਆਪ ਦੀ ਸਰਵਿਸ ਹੋ ਜਾਏ ਨਾ, ਆਪ ਅੱਛੇ ਰਹੋਗੇ।
ਕਿਹੜੀ ਗੱਲੋਂ ਤੂੰ ਕਟਾਉਣਾ ਵੀ ਰਮਾਣੇ ਆ ਤੂੰ ਹੀ ਆ। ਮੈਨੂੰ ਫਿਰਦੇ ਨੇ, ਚਲੋ ਤੇਰੇ ਤੇ ਪੈ ਜਾਣ ਤੇ ਗੱਲ ਚੰਗੀ। ਫਿਰ ਜਿਹੜਾ 10,000 ਉਹਨਾਂ ਕੋਲੋਂ ਦੇਣਾ ਪਾ ਮੇਰੇ ਤੋਂ ਲੈ ਲੈਣਾ। ਤੁਸੀਂ ਕੁੱਟਣ ਜਾਓ ਨਾ, ਮੈਨੂੰ 10,000 ਦੇਣਾ ਤੂੰ ਭਾਜੀ ਨੂੰ ਪਹਿਲਾਂ ਤਾਂ, ਤੁਸੀਂ ਦੋ 10,000 ਆਪਣੇ ਧਨੀਏ ਸਾਹਿਬ ਨੂੰ। ਕਿਉਂ ਧਨੀਏ ਨੂੰ ਕਹਦਾ ਵੀ ਮੇਰੇ ਨਾਲ ਧਨੀਆ ਘਟਾਉਂਦਾ ਰਿਹਾ, ਇਹਨੂੰ ਕਹਦਾ 10,000 ਦੇ ਦੀਏ, ਉਹ ਤੈਨੂੰ ਕਹਦਾ 10,000 ਦੇ ਦੀਏ, ਤੂੰ ਰਮਾਣੇ ਦੀ ਕੋਠੀ ਬਗਾਈ ਆ।
ਨਹੀਂ ਆ ਬਾਈ ਨੇ ਬਹੁਤ ਅੱਛਾ ਕੰਮ ਕੀਤਾ ਬਾਈ, ਬੋਲੋ ਬੋਲੋ ਬਾਬਾ ਕੋ ਥੋੜਾ, ਇਸ ਕੋ ਬੋਲੋ ਕਿ ਮੇਰਾ ਪੈਸਾ ਦੇ ਦੋ।
ਬਾਈ ਬੋਲ ਵੀ ਪਿਆ, ਹੁਣ ਅੰਗਰੇਜ਼ੀ ਚ ਬੋਲਣਾ ਉਹ ਸਾਨੂੰ ਸਮਝ ਨਹੀਂ ਲੱਗਣੀ, ਨਾਲੇ ਅੰਗਰੇਜ਼ੀ ਚ ਤਾਂ ਬੁਰੀ ਤੋਂ ਬੁਰੀ ਗੱਲ ਵੀ ਚੰਗੀ ਜੀ ਲੱਗਦੀ ਆ।
ਨਹੀਂ ਜੋ ਆਪਕੇ ਪਾਸ ਬਾਈ ਡੀਲੋ ਬੋਲਤਾ, ਟੀਲੋ ਟੀਲੋ ਬਾਈ ਬੈਠਾ ਹੈ ਉਹ ਬੋਲਦਾ,
ਹਾਂ
ਟੀਲੋ ਟੀਲੋ ਬੋਲਤਾ ਹੈ,
ਹਾਂ ਟੀਲੋ ਟੀਲੋ ਤਾਂ ਇਹਨੂੰ ਪੜ੍ਹਨਾ ਨੀ ਆਉਂਦਾ, ਕਹਿੰਦਾ ਕਿ ਉਹ ਵਿਚਾਰਾ, ਉਹ ਤਾਂ ਵਿਚਾਰਾ ਆਪਣੇ ਵੱਲੋਂ ਜ਼ੋਰ ਪੂਰਾ ਲਾਉਣ ਡਿਆ ਵੀ ਇਹਨਾਂ ਨੂੰ ਸਮਝ ਲੱਗ ਜਾਵੇ, ਤੇ ਪਰ ਇਹ ਹੁਣ ਸਮਝਾਉਣ ਵਾਲਾ ਇੰਟਰਪ੍ਰੇਟਰ ਹੀ ਸਾਡਾ ਗਲਤ ਵਾ, ਤੇ ਕੀ ਕਰੂ ਵਿਚਾਰਾ, ਉਹ ਤਾਂ ਅੰਗਰੇਜ਼ੀ ਤੋਂ ਪੰਜਾਬੀ ਬਣਾ ਬਣਾ ਵੀ ਭੇਜਦਾ ਰਿਹਾ, ਇਹਨਾਂ ਨੂੰ ਤਾਂ ਵੀ ਨੀ ਸਮਝ ਲੱਗਦੀ, ਲੱਸੋ ਹੋਰ ਕੀ ਕਰੂ ਬੰਦਾ। ਅਗਲਾ ਵਿਚਾਰਾ ਹੁਣ ਜਿੰਨਾ ਕਰ ਸਕਦਾ ਕਰਦਾ, ਹੋਰ ਰੱਖ ਕੇ ਅਗਲਾ ਕਹਿੰਦਾ ਮੈਂ ਕੱਲ ਤੂੰ ਆਉਣਾ ਹੀ ਨੀ, ਕੀ ਕਰੇ ਮੈਂ ਉਹਦੇ ਥਾਂ ਤੇ ਹੁੰਦਾ ਤਾਂ ਸਗੋਂ ਦੋ ਚਾਰ ਗਾਲਾਂ ਵੀ ਕੱਢ ਕੇ ਜਾਂਦਾ, ਉਹ ਤਾਂ ਫੇਰ ਉਦਾਂ ਸਿਆਣਪ ਵਿਚਾਰਾ, ਫੇਰ ਕਹਿੰਦਾ ਵੀ ਚਲੋ ਮੈਂ ਉਦਾਂ ਹੀ ਕਹਿ ਦੇਣ ਲੱਗਾ ਵੀ ਚੱਲਿਆ, ਨਹੀਂ ਮੈਂ ਨਹੀਂ ਤੇ ਅੱਜ ਕੱਲ ਕਿਹੜਾ ਕਹਿੰਦਾ ਉਦਾਂ ਹੀ ਚੱਲਿਆ, ਉਹ ਜਾਂਦਾ ਅਗਲਾ ਪਟਾਕੇ ਦੋ ਚਾਰ ਚਲਾ ਕੇ ਉਦਾਂ ਉਦਾਂ ਥੋੜਾ ਹੀ ਜਾਂਦਾ। ਉਹ ਤੂੰ ਏਦਾਂ ਕਰ, ਰਮਾਣੇ ਦਾ ਪਤਾ ਲਿਖਾ ਦੇਣੇ ਤੂੰ, ਉਹ ਤੋਂ ਲਿਆ ਸਾਡੇ, ਅਸੀਂ ਉਹਨੂੰ ਦੇ ਦਾਂਗੇ ਬਾਅਦ। ਤੂੰ ਜਿੰਨੇ ਪੈਸੇ ਮੰਗਦਾ ਮੈਂ ਤੈਨੂੰ ਦੇ ਦੇਣੇ, ਹਰ ਜਾ ਦੇ ਵੀ ਪੱਕੇ ਦੇਣੇ, ਦੇ ਵੀ ਤੈਨੂੰ ਅਸੀਂ ਪੱਕੇ ਦੇਣੇ, ਹਰ ਮਹੀਨੇ ਤੈਨੂੰ 60,000 ਭੇਜਦਾ ਕਹਿੰਦਾ, ਤੂੰ ਹਰ ਜਾ ਬਾਜ ਆ ਜਾ, ਤੂੰ ਗਾਣਾ ਸੋਨਾ ਤੂੰ ਕੋਈ ਪਰਦੇਸੀ ਪਰਦੇਸੀ ਵਾਲਾ ਸੇ ਦੱਸ ਦੇ, ਤੈਨੂੰ ਬਬਲਗਮ ਖਾਣ ਨੂੰ ਚੇਤੇ ਆਉਂਦੀ ਆ, ਉਹ ਤਾਇਆ ਮਾਈਕ ਉਹਦਾ ਲੱਗਾ,
ਜੋ ਮੇਰਾ ਹੈਡਫੋਨ ਹੋਤਾ ਹੈ ਨਾ, ਉਸ ਕਾ ਜੋ ਮਾਈਕ ਹੈ ਉਸ ਕੋ ਮੈਂ ਪਕੜ ਕੇ ਰੱਖਤਾ,
ਉਹ ਦੰਦਾਂ ਨਾਲ ਫੜ ਕੇ ਰੱਖਣਾ, ਧਾਗਾ ਬੰਨ ਲਾਇਆ ਨਾਲ,
ਨੀਚੇ ਗਿਰ ਜਾਤਾ ਨੀਚੇ ਗਿਰ ਜਾਤਾ ਹੈ, ਫਿਰ ਉਸ ਕਾ ਆਵਾਜ਼ ਕਾ ਅੱਛਾ ਨਹੀਂ ਆਪਕੋ ਸੁਣਾਈ ਦੇਗਾ ਅਗਰ ਨੀਚੇ ਗਿਰ ਗਿਆ।
ਚਲੋ 500-700 ਰੁਪਇਆ ਤੈਨੂੰ ਦਈਏ ਪਹਿਲਾਂ ਮਾਇਕ ਤੇ ਤੂੰ ਲਵੇ, ਬਾਕੀ ਗੱਲਾਂ ਫੇਰ ਦੇ ਦਾਂਗੇ, ਉਹ ਤੈਨੂੰ ਦੇ ਦੇਣਾ ਪਹਿਲਾਂ, ਉਹ ਦੇ ਦਿਓ ਵਿਚਾਰੇ ਨੂੰ, ਦੇ ਦਿਓ ਵਿਚਾਰਾ ਨੇਗਾ ਬੜੀ ਔਰੀ ਖਾਈ ਉਹ।
ਚਲੋ ਕੁਛ ਤਾਂ ਸ਼ੁਰੂਆਤ ਕਰੋ ਨਾ, ਸ਼ੁਰੂਆਤ ਕਰੋ,
ਭੇਜ ਦੇਣੇ ਤੈਨੂੰ ਮਾਇਕ ਲੈ ਕੇ ਵੱਡਾ, ਆਪ ਮਲਕੀ ਤਾਂ ਆਪਣਾ ਵਾਧੂ ਪਿਆ, ਕਿਹੜਾ ਆਪਣੇ ਕੋਲ ਮਹਿਮਾਨ ਆਉਂਦੇ ਆ, ਇਹ ਦੇ ਦੇ ਤੂੰ, ਇਹ ਦੇ ਦੇ, ਸਹੀ ਗੱਲ, ਇਹ ਕਿੱਥੇ ਲਾਉਗੇ, ਜਿੱਥੇ ਮਰਜ਼ੀ ਲਾਵੇ ਤੂੰ ਭੇਜ ਦੇ, ਉਹਨੇ ਮੈਕ ਦੀ ਗੱਲ ਕੀਤੀ ਆ, ਲਾਵੇ ਤੇਰੇ ਕੋਲ ਮੈਕ ਆਜੂਗਾ, ਹੁਣ ਲਾਉਣਾ ਜਿੱਥੇ ਮਰਜ਼ੀ ਲਾ ਲਈ, ਹੁਣ ਪਤਾ ਨੀ ਲੱਗਣਾ ਕਿ ਨਹੀਂ ਲੱਗੂਗਾ, ਤਾਇਆ ਜੀ ਇਹ ਟੈਲੀਫੋਨ ਤੇ ਨੀ ਲੱਗਣਾ, ਚਲੋ ਜਿੱਥੇ ਲੱਗਣਾ ਉਹ ਤੇ ਲਾ ਲਵੇ, ਤੇ ਆਪਾਂ ਗਾਣਾ ਕਿਹੜਾ ਫਿਰ ਤੈਨੂੰ ਸੁਣਾਈਏ, ਸ਼ੇਰ ਬਗਿਆ
ਬਾਬਾ ਹਿੰਦੀ ਜੀ ਸੁਣਾ ਦੋ ਕੋਈ ਵੀ,
ਪਰਦੇਸੀ ਪਰਦੇਸੀ ਜਾਣਾ ਨੀ ਤੈਨੂੰ ਸੁਣਾਵਾਂਗੇ, ਉਹ ਹੀ ਤੈਨੂੰ ਫੈਟ ਪੈਣਾ ਜੀ, ਇਹਦਾ ਤਾਇਆ ਜੀ ਵਿਕਰਮ ਮੱਲੀ ਸਾਹਿਬ ਵੀ ਪਹੁੰਚੇ ਨੇ, ਕਹਿੰਦੇ ਤਾਇਆ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ, ਸੁਣਨ ਵਾਲੇ ਸਰੋਤਿਆਂ ਨੂੰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੱਲੀ ਸਾਹਿਬ ਮੱਲੀ 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 ਮੈਂ ਰਹਿ ਗਈ ਕਲਮ ਕਲੀ, ਜਿੱਤ ਕਰਦਾ ਖਾਨ ਨੂੰ ਚਲੀ, ਕਹਿੰਦੇ ਹੋ ਤਾਇਆ ਜੀ ਕੀ ਹਾਲ ਚਾਲ ਨੇ, ਕਿੱਦਾਂ ਸਰਕਾਰ ਕਿੱਦਾਂ ਚੱਲ ਰਹੀ ਆ, ਮੈਂ ਸੁਣਿਆ ਕਹਿੰਦੇ CM ਸਾਹਿਬ ਗੇਮ ਖੇਡ ਗਿਆ ਬਿਜਲੀ ਬਾਰੇ, ਕਹਿੰਦੇ ਆ ਵੀ ਬਿਜਲੀ ਹਲੇ ਅਗਲੇ ਮਹੀਨੇ ਤੋਂ ਕਰ ਦੇਣਗੇ ਸ਼ੁਰੂ, ਬਿੱਲ ਮਾਫ਼,
ਪਤਾ ਨੀ ਵੀ ਇਹਨਾਂ ਨੇ ਕਰਨੇ ਵੀ ਆ ਕੇ ਨਹੀਂ ਕਰਨੇ, ਸਾਰੇ ਏਦਾਂ ਹੀ ਕਰਦੇ ਆ। ਪਰ ਦੇਖੋ ਹਲੇ ਤੇ ਮਲੀ ਸਾਹਿਬ ਕੁਛ ਨੀ ਕਹਿ ਸਕਦੇ, ਹਲੇ ਤੇ ਆਪਣੇ ਵੈਸੇ ਵੀ ਬੰਦੇ ਬਾਹਲੇ ਤੱਤੇ ਵਗਦੇ ਆ, ਛੇਤੀ ਛੇਤੀ ਕਹਿਣ ਦੇ ਸਭ ਕੁਛ ਹੋ ਜਾਵੇ, ਹੁੰਦਾ 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 ਹੀ ਹੋਊਗਾ ਸਭ ਕੁਛ। ਚਲੋ ਮੌਕਾ ਦਈਏ ਉਹਨੂੰ, ਤਾਂ ਮੇਰੇ ਹਿਸਾਬ ਨਾਲ ਆਪਣੇ ਬੰਦਿਆਂ ਨੇ ਏਦਾਂ ਦਾ ਕਰ ਦੇਣਾ, ਉਹ ਕਵੇ ਮੈਂ ਬਣਨਾ ਹੀ ਨੀ ਅੱਗੇ ਤੋਂ ਸੀਐਮ। ਜਾਓ ਜਿੱਦਾਂ ਚੰਨੀ ਕਹਿੰਦਾ ਸੀ ਮੈਨੂੰ ਮਰਵਾਉਣਾ, ਤੁਸੀਂ ਦੁਬਾਰਾ ਸੀਐਮ ਬਣਾਂਗੇ। ਸੰਦੀਪ ਜੀ ਗਾਣਾ ਸੁਣਾ ਦਿਓ ਜੀ। ਚੱਲ ਕੋਈ ਨਾ, ਚੱਲ ਕੋਈ ਨਾ, ਸਹੀ ਆ ਉਦਾਂ ਜੀ। ਤੇ ਇੱਧਰ ਅਮਨ ਗਿੱਲ ਸਾਹਿਬ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਤਾਇਆ ਜੀ ਮਨਦੀਪ ਭਾਜੀ ਠੀਕ ਠਾਕ ਹੋ, ਸਿਹਤਾਂ ਠੀਕ ਆ। ਗਿੱਲ ਸਾਹਿਬ ਗਿੱਲ ਜਿਹਦੇ ਸਾਡਾ ਦਿਲ, ਤੇ ਗਿੱਲ ਸਾਹਿਬ ਦੇ ਆਏ ਬੜੇ ਚਿਰ ਬਾਅਦ। ਗਿੱਲ ਸਾਹਿਬ ਕਿੱਥੇ ਰਹਿਣ, ਤੁਸੀਂ ਦੋ ਚਾਰ ਦਿਨ ਨਜ਼ਰ ਨਹੀਂ ਆਏ। ਈਦੂ ਸ਼ਰੀਫ ਦਾ ਮਿਰਜ਼ਾ ਸੁਣ ਕੇ ਨਜ਼ਾਰਾ ਆ ਗਿਆ ਜੀ। ਲਾ ਹਲ ਤੂੰ ਤਾਂ ਗੁਰੂਆ ਹਲੇ ਸਵੇਰ ਵਾਲਾ ਨਜ਼ਾਰਾ ਹੀ ਨੀ ਭੁੱਲਿਆ, ਹਲੇ ਤੈਨੂੰ ਇੱਕ ਹੋਰ ਈਦੂ ਸ਼ਰੀਫ ਦਾ ਸੁਣਾਉਣਾ। ਤੇ ਬੱਬਲ ਗਮ ਨੀ ਧਨੀਆ ਦੇ ਕਹਿੰਦੇ ਜਰਦਾ ਲਾਇਆ ਹੋਣਾ ਤਾਇਆ ਜੀ। ਸਹੀ ਗੱਲ ਆ, ਧਰਮ ਨਾਲ ਤੁਸੀਂ ਬੜੀ ਛੇਤੀ ਫੜਿਆ। ਉਧਰ ਬਿਹਾਰ ਚ ਜਰਦੇ ਤੋਂ ਬਿਨਾਂ ਉੱਠਦੇ ਹੀ ਨੇ। ਤੇ ਜੋਗਾ ਲਬਾਣਾ ਭਾਜੀ ਵੀ ਤਾਇਆ ਜੀ ਸੁਣਦੇ ਪਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਉਹ ਬਲਿਆ ਜੋਗਾ ਲਬਾਣਾ ਸਾਹਿਬ, ਤੇ ਇਧਰ ਚਾਹ ਪੀਣ ਲੱਗੇ ਤੇ ਚਾਹ ਭੇਜੀ ਆਪਣੇ ਲਈ। ਉਹ ਬੱਲੇ ਉਹ ਸ਼ੇਰ ਬਗਿਆ, ਚਾਹ ਚਾਹ ਸੁਣ ਕੇ ਚੜ ਚ ਆ ਗਿਆ ਸਾਨੂੰ। ਤੇ ਇਧਰ ਪ੍ਰੋਗਰਾਮ ਦੇ ਵਿੱਚ ਹੁਣ ਤਾਇਆ ਜੀ ਸਾਰੇ ਸਰੋਤਿਆਂ ਨਾਲ ਜਿਹੜੀ ਆਪਣੀ ਗੱਲਬਾਤ ਹੋ ਗਈ ਆ, ਗੁਰਵਿੰਦਰ ਭਾਜੀ ਹੋਰਾਂ ਨਾਲ ਗੱਲ ਰਹਿ ਗਈ ਸੀ। ਗੁਰਵਿੰਦਰ ਭਾਜੀ ਨਾਲ ਆਪਾਂ ਗੱਲ ਕਰਨੇ, ਕਹਿੰਦੇ ਤਾਇਆ ਬਿਸ਼ਨ ਸਿੰਘ ਜੀ, ਮੈਂਡੀ ਭਾਜੀ, ਟੀਟੂ ਭਾਜੀ, ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਵਿੰਦਰ ਸਿੰਘ ਜੀ, ਆਪ ਜੀ ਦਾ ਵੀ। ਕਹਿੰਦੇ ਤੁਹਾਨੂੰ ਬੜਾ ਯਾਦ ਕੀਤਾ ਤਾਇਆ ਜੀ, ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕੱਲ ਅਸੀਂ ਵੀ ਆਪ ਜੀ ਨੂੰ ਬਹੁਤ ਯਾਦ ਕੀਤਾ, ਤੈ ਦਿਲੋਂ ਹੀ ਯਾਦ ਕੀਤਾ। ਗਾਣਾ ਆਪਣੇ ਹੋਮ ਹਮਕੋ ਕਭੀ ਚੈਨ ਸੇ ਜੀਨੇ ਨਾ ਦੀਆ ਹਮ, ਅਸੀਂ ਅਸੀਂ ਲੈ ਬਈ ਇਹ ਗੱਲ ਰਮਾਣਾ ਕਹਿੰਦਾ। ਮੇਰੇ ਹਿਸਾਬ ਨਾਲ ਤੇ ਨਿੰਬਾ ਜਿਹੜਾ ਸਵੇਰੇ ਸਾਡੇ ਨਾਲ ਮੁਲਾਕਾਤ ਕਰ ਗਿਆ ਨਾ, ਉਹਦਾ ਅਸਰ ਹੀ ਉਹਦਾ ਗਾਣਾ ਵਾ ਇਹ। ਅੱਛਾ ਗਾਣਾ ਨਹੀਂ, ਉਹ ਰਮਾਣਾ ਜਿਹੜਾ ਗੁੱਸੇ ਹੋ ਗਿਆ ਨਿੰਬੇ ਦੀ ਬਦੌਲਤੀ ਆ, ਮਾਈ ਜਾ ਕੇ ਨਿੰਬੇ ਨੂੰ ਮਾਰਨਾ। ਤਾਇਆ ਜੀ ਰਮਾਣਾ ਸਾਹਿਬ ਵੀ ਗੁੱਸੇ ਨਹੀਂ ਹੁੰਦੇ, ਉਹਨਾਂ ਦੀ ਪ੍ਰੋਬਲਮ ਹੈਗੀ ਆ। ਉਹਨਾਂ ਨੇ ਸ਼ਾਇਦ ਉਹਨਾਂ ਨੇ ਕਿਹਾ ਮਾਈ ਬਿਜ਼ਨਸ ਇਜ਼ ਰਿਕੁਆਇਰਿੰਗ ਮੋਰ ਅਟੈਂਸ਼ਨ, ਕਹਿੰਦੇ ਮੇਰਾ ਜਿਹੜਾ ਬਿਜ਼ਨਸ ਆ ਉਹ ਜ਼ਿਆਦਾ ਅਟੈਂਸ਼ਨ ਚਾਹੁੰਦਾ ਕੰਮ ਦੇ ਕਰਕੇ, ਉਹਨਾਂ ਨੇ ਇਹ ਗੱਲ ਕਹੀ ਆ। ਤੇ ਇਸ ਕਰਕੇ ਉਹਨਾਂ ਨੇ ਕਹਿੰਦੇ ਵੀ ਮੈਂ ਸ਼ਾਇਦ ਮੈਸੇਜ ਨਾ ਕਰਾਂ। ਚਲੋ ਕੰਮ ਲਈ ਤਾਂ ਜ਼ਰੂਰੀ ਆ, ਵੈਸੇ ਗੁੱਸੇ ਹੋ ਕੇ ਨਹੀਂ ਕਹਿਣਾ ਚਾਹੀਦਾ, ਕੰਮ ਲਈ ਤਾਂ ਜ਼ਰੂਰੀ ਆ। ਕੰਮ ਜਿਹੜਾ ਉਹ ਬੰਦੇ ਦਾ ਗਹਿਣਾ, ਤੇ ਗਹਿਣੇ ਲਈ ਤਾਂ ਕਦੇ ਵੀ ਪਿੱਛੇ ਹਟਣਾ ਨਹੀਂ ਚਾਹੀਦਾ। ਸਾਡੇ ਤੋਂ ਗੁਰੂਆਂ ਪੀਰਾਂ ਨੇ ਪਹਿਲਾਂ ਕਿਹਾ ਕੰਮ ਨੂੰ ਪਹਿਲ ਲਿਓ, ਬਾਕੀ ਚੀਜ਼ਾਂ ਬਾਅਦ 'ਚ ਆ, ਪਹਿਲਾਂ ਤੁਹਾਡਾ ਕੰਮ ਆ, ਕਿਉਂਕਿ ਕੰਮ ਹੀ ਤੁਹਾਡੀ ਪਹਿਚਾਣ ਆ, ਪਹਿਚਾਣ ਹੀ ਤੁਹਾਡਾ ਪੈਸਾ, ਪੈਸਾ ਤੁਹਾਡੀਆਂ ਜ਼ਰੂਰਤਾਂ, ਜ਼ਰੂਰਤਾਂ ਤੁਹਾਡਾ ਸਭ ਕੁਝ ਆ। ਇਸ ਕਰਕੇ ਅਸੀਂ ਤਾਂ ਦੁਆ ਦੇ ਸਕਦੇ ਹਾਂ ਰਮਾਣਾ ਸਾਹਿਬ ਨੂੰ ਵੀ ਪਰਮਾਤਮਾ ਤਰੱਕੀਆਂ ਦੇਵੇ, ਚੜ੍ਹਦੀ ਕਲਾ 'ਚ ਰੱਖੇ, ਕੰਮ ਵਧਾਵੇ ਸੱਚੇ ਪਾਤਸ਼ਾਹ। ਵੈਸੇ ਪੈਸੇ ਦੀ ਤਾਂ ਅੱਗੇ ਨਹੀਂ ਇਹਨਾਂ ਤੋਂ ਕਮੀ, ਫਿਰ ਵੀ ਅਸੀਂ ਇਹ ਦੁਆ ਕਰ ਸਕਦੇ ਹਾਂ ਪਰਮਾਤਮਾ ਅੱਗੇ ਵੀ ਕੰਮ ਜਿਹੜਾ ਇਹਨਾਂ ਦਾ ਵਾਧੂ ਹੋ ਜੀ। ਤੇ ਲੋ ਬਤਾ ਜੀ, ਇਹਦੇ ਨਾਲ ਹੀ ਪ੍ਰੋਗਰਾਮ ਦੀ ਵੀ ਸਮਾਪਤੀ ਆ ਜੀ, ਤੇ ਫਿਰ ਆਪਾਂ ਕੱਲ ਨੂੰ ਪਿਆਰੇ ਦੋਸਤਾਂ ਦੇ ਨਾਲ ਫਿਰ ਤੋਂ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ। ਤੇ ਹੁਣ ਆਪਾਂ ਹੁਣ ਇਜਾਜ਼ਤ ਮੰਗਦੇ ਹਾਂ ਆਹ, ਤੇ ਕੱਲ ਨੂੰ ਫਿਰ ਆਪਾਂ ਆਵਾਂਗੇ ਜੀ। ਤੇ ਲੈ ਬਈ ਮਿਲਕੀ ਦਿਖਿਆ ਅੱਗੇ ਚੱਲ, ਲਓ ਬਈ ਅੱਗੇ ਤਾਂ ਜੀ ਫਿਰ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਫਰਮਾਇਸ਼ ਆ ਇੱਧਰ ਰਮਾਣਾ ਸਾਹਿਬ ਦਾ ਸੁਨੇਹਾ ਤਾਇਆ ਜੀ ਕਿਤੇ ਚਲੇ ਗਿਆ, ਨਹੀਂ ਤਾਂ ਪਰਮਾਣਾ ਸਾਹਿਬ ਦਾ ਗੀਤ ਅੱਗੇ ਲਾਉਣ ਲੱਗੇ ਸੀ। ਕਿੱਧਰ ਗਿਆ ਸੁਨੇਹਾ? ਉਹਨਾਂ ਨੇ ਮੈਨੂੰ ਲੱਗਦਾ ਕੱਟ ਦਿੱਤਾ, ਉਹਨਾਂ ਦਾ ਗੀਤ ਅਗਲਾ ਪੈਂਡਿੰਗ 'ਤੇ ਆ ਜੀ। ਗੀਤ ਉਹਨਾਂ ਦਾ ਲਾਇਆ ਹੀ ਨੀਗਾ, ਉਹਨਾਂ ਦਾ ਗੀਤ ਆਪਾਂ ਲਾਉਣਾ ਸੀ ਤਾਇਆ ਜੀ, ਮੈਂ ਵੇਖਣਾ ਸੀ ਕਿਹੜਾ ਸੀ, ਉਹਨਾਂ ਨੇ ਪਿੱਛੋਂ ਕਰ ਦਿੱਤਾ। ਚਲੋ ਅਤੇ ਆਪਾਂ ਫਿਰ ਐਸ ਪੀ ਬਾਲਾ ਸੁਬਰਮਨੀਅਮ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿੰਦੇ ਹਾਂ ਜੀ, ਅਤੇ ਕਿਉਂਕਿ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨਰਿੰਦਰ ਰਾਠੌਰ ਸਾਹਿਬ ਜਿਹੜਾ ਉਹ ਸੁਣਦੇ ਪਏ। ਅੱਛਾ ਰਾਠੌਰ ਸਾਹਿਬ ਕਹਿੰਦੇ ਰਮਾਣਾ ਜੀ ਦੱਸਿਓ ਕਿਤੇ ਗੁੱਸਾ ਤਾਂ ਨਹੀਂ ਕਰ ਲਿਆ? ਉਹਨਾਂ ਨੇ ਹੁਣ ਕੀ ਦੱਸਣਾ, ਗੁੱਸੇ ਹੋਇਆ ਬੰਦਾ ਵੀ ਉਹ ਦੱਸਦਾ ਹੁੰਦਾ ਵੀ ਹਾਂ ਮੈਂ ਕੀਤਾ।
ਨਹੀਂ ਗੁੱਸਾ ਨਹੀਂ ਤਾਂ ਜੀ ਭਾਜੀ ਕਰਦੇ ਰਮਾਣਾ ਸਾਹਿਬ ਉਹ ਉਹਨਾਂ ਦੀ ਮਜਬੂਰੀ ਹੈ ਇਸ ਕਰਕੇ ਉਹਨਾਂ ਨੂੰ ਜਾਣਾ ਸ਼ਾਇਦ ਪੈ ਰਿਹਾ ਵਾ ਪਰ ਆਉਣਗੇ ਜ਼ਰੂਰ ਗੱਲਾਂ ਬਾਤਾਂ ਫਿਰ ਆਪਣੇ ਨਾਲ ਸਾਂਝੀਆਂ ਕਰਨਗੇ ਤਾਂ ਲਓ ਜੀ ਇਹਦੇ ਨਾਲ ਹੀ ਹੁਣ ਇਜਾਜ਼ਤ ਮੰਗਦੇ ਹਾਂ ਕੱਲ ਨੂੰ ਫਿਰ ਮਿਲਦੇ ਹਾਂ ਕੱਲ ਨੂੰ ਮਿਲਾਂਗੇ ਤੇ ਜ਼ਰੂਰ ਚਲੋ ਰਮਾਣਾ ਸਾਹਿਬ ਸ਼ਨਿਚਰਵਾਰ ਦੀ ਸ਼ਨਿਚਰਵਾਰ ਮਿਲਦੇ ਰਹੋ ਤੇ ਸ਼ਨਿਚਰਵਾਰ ਤੇ ਛੁੱਟੀ ਹੋਊਗੀ ਨਾ ਕੰਮ ਤੋਂ ਆਪ ਜੀ ਨੂੰ ਉਦੋਂ ਵਿੱਚੋਂ ਗੇੜਾ ਕੱਢ ਲਿਆ ਗਾਣਾ ਦਾ ਜੀ ਕੱਲ ਨੂੰ ਫਿਰ ਮਿਲ
करो ना मुझे प्यार इतना करो ना मुझे प्यार यूं ना कभी करना इंतजार
ਲੱਗੀਆਂ ਸੀਵਣ ਜਾਣ ਕੁੜੀਆਂ ਰੰਗ ਮੁਸ਼ਕੀ ਤੇ ਨੈਣ ਨਰਗ ਦੀ ਖੰਡ ਮਿਸ਼ਰੀ ਦੀਆਂ ਪੁੜੀਆਂ ਇੱਕ ਦਿਨ ਗਲੀ ਚ ਹੋਕਾ ਤੇ ਲੰਘੀ ਇੱਕ ਬਣ ਜਾਰੀ
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 to 8 ਵਜੇ ਦੇ ਵਿੱਚ ਲਾਈਵ ਹੋਣਗੇ
ਹਸਿਆ ਨਾਲ ਭਰਪੂਰ ਸੱਸ ਨੂੰ ਦੇ ਮੁਕਾਬਲੇ ਦੀ ਕਹਾਣੀ ਮੈਂ ਸੱਸ ਕੁੱਟਣੀ
ਸਾਡੇ ਘਰ ਤਾਂ ਜੀ ਨੂੰ ਸੱਸ ਦਾ ਇੰਨਾ ਪਿਆਰ ਹੈ ਨਾ ਲੋਕ ਸ਼ਾਮ ਦੀ ਰੋਟੀ ਛੱਡ ਕੇ ਕੋਠਿਆਂ ਤੇ ਚੜ ਜਾਂਦੇ ਜੀ ਕਿ ਪਿਆਰ ਸ਼ੁਰੂ ਹੋਣ ਵਾਲਾ ਹੈ
ਸਟਾਰਿੰਗ ਮਹਿਤਾਬ ਵਿਰਕ ਤਨਵੀ ਨੇਗੀ ਗੁਰਪ੍ਰੀਤ ਕੁੱਗੀ ਐਂਡ ਕਰਮਜੀਤ ਅਨਮੋਲ
ਮੈਂ ਸੱਸ ਕੁੱਟਣੀ
ਮੈਂ ਸੱਸ ਕੁੱਟਣੀ 29 ਅਪ੍ਰੈਲ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਆ ਪਿਆ ਸੰਦੂਕ ਆ ਖੜੀਆਂ ਮੈਂ ਆ ਪਿਆ ਸੋਟਾ ਕੁੱਟ
whitehillstudios.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਨਜ਼ਰ ਨਹੀਂ ਆਉਂਦੇ ਤੁਸੀਂ
ਓ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਦਾਰੀ ਹੁਣ ਮੇਰੇ ਤੇ ਹੀ ਹੈ